चेते रखिए कि सुनिए सुनाइए। आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब ने सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਕੁਦਰਤ ਤੇ ਬਣਾਏ ਅਟਲ ਚੱਕਰ ਵਿੱਚ ਚੱਲਦਿਆਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਸਾਡੇ ਸਾਰਿਆਂ ਲਈ ਇੱਕ ਆਮ ਜਿਹੀ ਪ੍ਰਕਿਰਿਆ ਤੋਂ ਵੱਧ ਹੋਰ ਕੁਝ ਵੀ ਨਹੀਂ। ਰੋਜ਼ ਵਰਗਾ ਇੱਕ ਆਮ ਜਿਹਾ ਦਿਨ, ਪਰ ਇਸ ਆਮ ਦਿਨ ਨੂੰ ਗੌਰ ਨਾਲ ਦੇਖੀਏ ਵਿਚਾਰੀਏ ਤਾਂ ਹਰ ਦਿਨ ਆਪਣੇ ਆਪ ਵਿੱਚ ਖਾਸ ਤੇ ਅਹਿਮ ਹੁੰਦਾ ਹੈ, ਜੋ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਜ਼ਾ ਤਰੀਨ ਪਲ। ਇੱਕ ਦਿਨ 24 ਘੰਟੇ 1440 ਮਿੰਟ ਤੇ 86,400 ਸੈਕਿੰਡ, ਜਿਨ੍ਹਾਂ ਨੂੰ ਅਸੀਂ ਆਪਣੀ ਸਮਝ ਦੇ ਨਾਲ ਖਾਸ, ਬਿਹਤਰੀਨ ਤੇ ਨਾ ਭੁੱਲਣ ਯੋਗ ਬਣਾ ਸਕਦੇ ਹਾਂ। ਸੋ ਹਰ ਦਿਨ ਮੰਨੋ ਸਾਡੀ ਜੇਬ ਵਿੱਚ ਆਏ ਲਾਟਰੀ ਦੇ ਪੈਸਿਆਂ ਵਰਗਾ ਹੁੰਦਾ ਹੈ, ਜਿਹਨੂੰ ਅਸੀਂ ਬੇਫਜ਼ੂਲ ਬਰਬਾਦ ਵੀ ਕਰ ਸਕਦੇ ਹਾਂ ਤੇ ਆਪਣੀ ਸੂਝ ਬੂਝ ਨਾਲ ਇਸਤੇਮਾਲ ਕਰ ਜ਼ਿੰਦਗੀ ਵੀ ਬਦਲ ਸਕਦੇ ਹਾਂ। ਸਾਲ 2019 ਦਾ ਜਨਵਰੀ ਮਹੀਨਾ ਸਾਡੇ ਹੱਥੋਂ ਨਿਕਲ ਚੁੱਕਾ ਹੈ ਤੇ ਫਰਵਰੀ ਮਹੀਨੇ ਦੇ ਵੀ 5 ਦਿਨ ਬਸ ਬੀਤ ਚੁੱਕੇ ਨੇ। ਸੋ 2019 ਦੀ ਫਰਵਰੀ ਮਹੀਨੇ ਦੀ 6 ਤਰੀਕ ਅੱਜ ਹੋ ਗਈ ਹੈ। ਸੋ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਵਾਦੇ ਮੁਤਾਬਿਕ ਹਾਜ਼ਰ ਹਾਂ ਜੀ ਹਰਮਨ ਰੇਡੀਓ ਤੇ ਲਹਿਰਾਂ ਲਾਉਣ ਤੁਹਾਡੇ ਸਾਰਿਆਂ ਦੇ ਨਾਲ। ਸੋ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਨਿਭਾ ਰਹੇ ਨੇ ਪਟਿਆਲਾ ਸਟੂਡੀਓ ਤੋਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਪਰਮਾਤਮਾ ਉਹ ਅਕਾਲ ਪੁਰਖ ਮਿਹਰ ਕਰਨ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਬਹਾਰ ਲੱਗੀ ਰਹੇ, ਹਮੇਸ਼ਾ ਚੰਗੀ ਸੋਚ ਨਾਲ ਚੰਗੇ ਕਰਮ ਕਰਦੇ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵਧੀਏ। ਸੋ ਚਲੋ ਜੀ, ਦਿਲ ਵਿੱਚ ਲਿਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਉਸ ਪਰਮਾਤਮਾ ਦੀ ਯਾਦ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਤੇ ਗੁਰਫਤਿਹ ਸਾਂਝੀ ਕਰਨ ਦੇ ਲਈ ਤੁਹਾਨੂੰ ਪਤਾ ਹੀ ਹੈ ਜੀ, ਇਸ ਤੋਂ ਪਹਿਲਾਂ ਚਿਹਰਿਆਂ ਤੇ ਲਿਆਉਣੀ ਆ ਸੀ ਇੱਕ ਵੱਡੀ ਵਾਲੀ ਸਮਾਈਲ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੇ ਮੈਂ ਟਾਈਮ ਵੱਲ ਨਜ਼ਰ ਮਾਰਾਂ ਤੇ ਇਸ ਵੇਲੇ ਐਡੀਲੇਡ ਦੇ ਵਿੱਚ ਹੋ ਗਏ ਆ ਜੀ ਪੂਰੇ 7:34। ਸੋ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:04 ਹੋ ਚੁੱਕੇ ਨੇ ਤੇ ਪਰਥ ਦੇ ਵਿੱਚ ਇਸ ਵੇਲੇ ਜਿਹੜਾ ਟਾਈਮ ਆ ਸਵੇਰ ਦੇ 5:04 ਹੋਏ ਨੇ ਤੇ ਇਹੀ ਸਮਾਂ ਹਾਂਗਕਾਂਗ ਦੀਆਂ ਘੜੀਆਂ ਵੀ ਦਿਖਾ ਰਹੀਆਂ ਨੇ ਜੀ। ਤੇ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੀ ਗੱਲ ਕਰਾਂ ਤੇ ਇਸ ਵੇਲੇ 10:04 ਹੋ ਚੁੱਕੇ ਨੇ ਬੁੱਧਵਾਰ ਦੀ ਸਵੇਰ ਦੇ ਤੇ ਤਰੀਕ 6 ਫਰਵਰੀ ਚੱਲ ਰਹੀ ਹੈ ਜੀ ਉੱਥੇ ਵੀ। ਤੇ ਵੈਨਕੂਵਰ ਦੇ ਵਿੱਚ ਇਸ ਵੇਲੇ 1:05 ਹੋਏ ਨੇ ਮੰਗਲਵਾਰ ਦੀ ਦੁਪਹਿਰ ਦੇ ਤੇ ਲੰਡਨ ਦੇ ਵਿੱਚ ਇਸ ਵੇਲੇ 9:05 ਹੋਏ ਨੇ ਮੰਗਲਵਾਰ ਦੀ ਰਾਤ ਦੇ। ਤੇ ਜੇ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਇਸ ਵੇਲੇ 2:35 ਹੋ ਗਏ ਨੇ। ਸੋ ਤਾਰੀਖ ਬਦਲ ਚੁੱਕੀ ਹੈ, ਦਿਨ ਬੁੱਧਵਾਰ ਚੜ ਗਿਆ ਹੈ। ਸੋ ਵੱਖੋ ਵੱਖਰੇ ਰੰਗ ਹੈ ਜੀ ਇਸ ਧਰਤੀ ਤੇ, ਆਸਟ੍ਰੇਲੀਆ ਵਾਲੇ ਕੰਮਾਂ ਕਾਰਾਂ ਵਿੱਚ ਰੁੱਝ ਗਏ ਨੇ। ਪੰਜਾਬ ਦੇ ਵਿੱਚ ਅਜੇ ਤੱਕ ਮੇਰੇ ਵਰਗੇ ਲੰਬੀਆਂ ਤਾਣ ਕੇ ਸੁੱਤੇ ਹੋਣੇ ਆ, ਪਰ ਕੁਝ ਗੁਰਮੁਖ ਪਿਆਰੇ ਤੇ ਸਾਡੇ ਸਰਬਜੀਤ ਭਾਜੀ ਵਰਗੇ ਆਪਣੇ ਸਾਹ ਦਾ ਲਾਹਾ ਲੈਂਦੇ ਹੋਏ ਉੱਠ ਪਏ ਹੋਣੇ ਆ। ਯੂਰਪ ਦੀਆਂ ਗਲੀਆਂ ਸੁਪਨੇ ਬੁਣ ਰਹੀਆਂ ਹੋਣਗੀਆਂ ਤੇ ਪੱਛਮੀ ਦੇਸ਼ ਮੰਗਲਵਾਰ ਦੀ ਢਲ ਦੀ ਦੁਪਹਿਰ ਦੇ ਨਾਲ ਆਪਣੇ ਕੰਮ ਕਾਰ ਮੁਕਾ ਕੇ ਘਰਾਂ ਵੱਲ ਮੁੜ ਪਏ ਹੋਣੇ ਆ। ਸੋ ਇੱਕ ਹੀ ਧਰਤੀ, ਇੱਕ ਹੀ ਆਕਾਸ਼, ਪਰ ਵੱਖੋ ਵੱਖਰੇ ਰੰਗ। ਸੋ ਜ਼ਿੰਦਗੀ ਦੇ ਕਿਸੇ ਵੀ ਰੰਗ ਨੂੰ ਤੁਸੀਂ ਮਾਣ ਰਹੇ ਹੋ ਜੀ, ਖੁਸ਼ ਰਹੋ, ਹੱਸਦੇ ਮੁਸਕੁਰਾਉਂਦੇ ਰਹੋ ਤੇ ਸੁਣਦੇ ਰਹੋ ਹਰਮਨ ਰੇਡੀਓ। ਸੋ ਹਰਮਨ ਰੇਡੀਓ ਦੇ ਨਾਲ ਸਾਂਝ ਜ਼ਰੂਰੀ ਹੈ ਜੀ, ਇਹ ਸਾਂਝ ਤੁਸੀਂ ਪਾ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਵੀ। ਸੋ ਈਮੇਲ ਦਾ ਪਤਾ ਹੈ ਜੀ request@harmanradio.com ਤੇ ਇਸ ਤੋਂ ਇਲਾਵਾ @harmanradio ਤੇ ਸਿਰਨਾਵੇ ਹੇਠ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਆਪਣੀਆਂ ਜਿਹੜੀਆਂ ਚਿੱਠੀਆਂ ਪਾ ਸਕਦੇ ਹੋ। ਸੋ ਜੇ ਮੈਂ ਅੱਜ ਐਡੀਲੇਡ ਦੇ ਮੌਸਮ ਦੀ ਗੱਲ ਕਰਾਂ ਤਾਂ ਬਹੁਤ ਦਿਨਾਂ ਤੋਂ ਗਰਮੀ ਦਾ ਮੌਸਮ ਤਾਂ ਹੈ ਹੀ ਚਲੋ ਆਪਣੇ ਆਸਟ੍ਰੇਲੀਆ ਦੇ ਵਿੱਚ, ਪਰ ਅੱਜ ਬਹੁਤ ਦਿਨਾਂ ਬਾਅਦ ਸਵੇਰੇ ਸਵੇਰੇ ਜਿਹੜੀ ਆ ਉਹ ਬਾਰਿਸ਼ ਹੋ ਰਹੀ ਹੈ ਐਡੀਲੇਡ ਦੇ ਵਿੱਚ। ਬਹੁਤ ਹੀ ਖੁਸ਼ਨੁਮਾ ਜਿਹਾ ਮੌਸਮ ਬਣਿਆ ਹੋਇਆ ਹੈ। ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ, ਤੁਸੀਂ ਵੀ ਮੇਰੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ, ਦੱਸ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਅੱਜ ਰੌਣਕਾਂ ਦੁੱਗਣੀਆਂ ਹੋ ਜਾਣੀਆਂ, ਕਿਉਂਕਿ ਬਰਾੜ ਸਾਹਿਬ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਜਿਹੜਾ ਦੁਬਾਰਾ ਤੋਂ ਅੱਜ ਪ੍ਰੋਗਰਾਮ ਜੁਆਇਨ ਕਰਨਗੇ ਬੁੱਧਵਾਰ ਦਾ। ਸੋ ਕੱਲ ਵੀ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈ ਸੀ ਤੇ ਅੱਜ ਵੀ ਆ ਰਹੇ ਨੇ, ਸੋ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਤੇ ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਯਾਦਾਂ ਦੇ ਸੈਗਮੈਂਟ ਵਿੱਚ ਅੱਜ ਯਾਦ ਕਰਨੇ ਆ ਜੀ ਆਪਣੇ ਰੀਤੀ ਰਿਵਾਜ਼। ਸੋ ਪਿਛਲੇ ਹਫਤੇ ਬੁੱਧਵਾਰ ਅਸੀਂ ਯਾਦ ਕੀਤੇ ਸੀਗੇ ਆਪਣੇ ਜਨਮ ਦੇ ਨਾਲ ਜੁੜੇ ਹੋਏ ਰੀਤੀ ਰਿਵਾਜ਼ ਜਾਂ ਹੋਰ ਆਮ ਜਿਹੇ ਰੀਤੀ ਰਿਵਾਜ਼ਾਂ ਨੂੰ, ਤੇ ਅੱਜ ਉਸ ਤੋਂ ਅੱਗੇ ਵਧਾਂਗੇ ਤੇ ਵਿਆਹ ਦੇ ਜਿਹੜੇ ਰੀਤੀ ਰਿਵਾਜ਼ ਹੈਗੇ ਆ ਉਹਨਾਂ ਨੂੰ ਯਾਦ ਕਰਾਂਗੇ, ਦੁਹਰਾਵਾਂਗੇ ਤੇ ਕੋਸ਼ਿਸ਼ ਕਰਾਂਗੇ ਅੱਜ ਰੀਤੀ ਰਿਵਾਜ਼ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਤਮ ਕਰ ਸਕੀਏ, ਤਾਂ ਕਿ ਅਗਲੇ ਹਫਤੇ ਅਸੀਂ ਯਾਦਾਂ ਦੀ ਕੋਈ ਹੋਰ ਕੰਨੀ ਫੜ ਸਕੀਏ। ਸੋ ਤੁਹਾਡੇ ਸਾਰਿਆਂ ਦਾ ਸਾਥ, ਤੁਹਾਡੇ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਬਹੁਤ ਜ਼ਰੂਰੀ ਆ। ਉਮੀਦ ਕਰਦੀ ਹਾਂ ਜੀ ਤੁਸੀਂ ਜ਼ਰੂਰ ਸਾਥ ਦੇਵੋਗੇ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਜੀ ਇਹ ਗੀਤ, ਔਰ ਇਸ ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬਰਾੜ ਸਾਹਿਬ ਨੂੰ ਲੈ ਕੇ ਵਾਪਸ ਪੜਾਂ। ਸੁਣਦੇ ਹਾਂ ਜੀ ਇਹ ਗੀਤ ਜੀ।
ਧਰਤੀ ਤਨ ਹੋਈ ਤਨ ਹੋਏ ਅੰਬਰ, ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ, ਹੱਥ ਬੰਨਦੇ ਆ ਮੱਥਾ ਟੇਕਦੇ ਆ, ਤੁਸੀਂ ਆਣ ਟੁਕੇ ਸੱਚੇ ਪਾਤਸ਼ਾਹ ਜੀ, ਹੇਠਾਂ ਚਾਨਣ ਦਾ ਦਰਿਆ ਵਗੇ, ਉੱਤੋਂ ਮਿਹਰ ਦਾ ਬਰਸੇ ਮੇਗ ਬਾਬਾ, ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ, ਨਾਨਕ ਪਾਰ ਨਾਨਕ ਸਭ ਥਾਏ ਕੋਕਾਰ, ਨਾਨਕ ਤੂੰ ਰੋਸ਼ਨੀਆਂ ਦੀ ਰੇਖਾਏ, ਇੱਕ ਤੇਰਾ ਹੀ ਦਰਬਾਰ ਸੱਚਾ, ਬਾਕੀ ਸਭ ਪਰਮ ਭੁਲੇਖਾਏ, ਤੇਰਾ ਸ਼ਬਦ ਸੁਣਾ ਵੈਰਾਗ ਹੋਵੇ, ਤਨ ਮਨ ਦੇ ਬਦਲਣ ਵੇਗ ਬਾਬਾ, ਨਾਨਕ ਵਾਰ ਨਾਨਕ ਸਭ ਥਾਏ ਓਕਾਰ, ਨਾਨਕ ਵਾਰ ਨਾਨਕ ਪਾਰ ਨਾਨਕ ਸਭ ਥਾਏ ਸਾਲਾ, ਸੋਹਣੇ ਨੱਕ ਜਿਨ ਲਮੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਟਾਲਾ, ਤੇਰੇ ਰੂਪ ਜਿਹਾ ਕੋਈ ਰੂਪ ਨਹੀਂ, ਤੇਰੀ ਦੀਦ ਜ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ
ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਪਾਰ
ਜੀ। ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਧਾਰਮਿਕ ਗੀਤ, ਬਹੁਤ ਹੀ ਪਿਆਰਾ ਜਿਹਾ ਗੀਤ ਔਰ ਇਹਦੀ ਪਿਕਚਰਾਈਜੇਸ਼ਨ ਬਹੁਤ ਸੋਹਣੀ ਆ। ਤੁਸੀਂ ਜਿਨ੍ਹਾਂ ਨੇ ਵੀ ਦੇਖੀ ਹੋਣੀ ਆ ਜ਼ਰੂਰ ਮੇਰੇ ਨਾਲ ਐਗਰੀ ਕਰੋਗੇ, ਬਹੁਤ ਹੀ ਪਿਆਰੀ ਪਿਕਚਰਾਈਜੇਸ਼ਨ ਇਸ ਧਾਰਮਿਕ ਗੀਤ ਦੀ ਹੈ। ਸੋ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਗੀਤ। ਹੋਰ ਸੁਣਾਓ ਅੱਜ ਦੀ ਸਵੇਰ ਨੂੰ ਕਿਵੇਂ ਸੋਹਣਾ ਬਣਾ ਰਹੇ ਹੋ, ਕਿਵੇਂ ਖੂਬਸੂਰਤ ਬਣਾ ਰਹੇ ਹੋ, ਕੀ ਕਰ ਰਹੇ ਹੋ ਅੱਜ, ਜਿਹਾ ਖਾਸ ਚਿੰਨ੍ਹ ਲੱਗੇ ਕਿ ਹਾਂ ਅੱਜ ਦਾ ਦਿਨ ਬਹੁਤ ਵਧੀਆ ਨਿਕਲਣ ਵਾਲਾ ਹੈ। ਸੋ ਮੈਨੂੰ ਲੱਗਦਾ ਹੈ ਸਵੇਰੇ ਸਵੇਰੇ ਕੁਛ ਨਾ ਕੁਛ ਜ਼ਰੂਰ ਦਿਲ ਵਿੱਚ ਇਰਾਦਾ ਕਰਨਾ ਚਾਹੀਦਾ ਹੈ, ਔਰ ਉਸ ਇਰਾਦੇ ਨੂੰ ਪੂਰਾ ਕਰਨ ਦੇ ਲਈ ਜ਼ਰੂਰ ਕੁਛ ਨਾ ਕੁਛ ਕੰਮ ਕਾਰ ਕਰਦੇ ਰਹਿਣਾ ਚਾਹੀਦਾ। ਸੋ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਔਰ ਉਹਨਾਂ ਦਾ ਮੈਸੇਜ ਵੀ ਮੈਂ ਲੈਣੀ ਆ, ਪਰ ਮੈਨੂੰ ਲੱਗਦਾ ਬਰਾੜ ਸਾਹਿਬ ਹੁਣਾਂ ਨੇ ਵੀ ਸਾਡੇ ਨਾਲ ਜਿਹੜੀ ਹੈ ਸਾਂਝ ਬਣਾ ਲਈ ਹੈ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੀ ਆ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਮਿੰਟੂ ਭਾਜੀ ਮੇਰੀ ਆਵਾਜ਼ ਸੁਣ ਰਹੇ ਹੋ?
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਬਹੁਤ ਵਧੀਆ ਦਿਨ ਚੜਿਆ ਭਾਜੀ, ਔਰ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਤੁਹਾਨੂੰ ਵਾਪਸ ਪ੍ਰੋਗਰਾਮ ਦੇ ਵਿੱਚ, ਮਹੀਨੇ ਤੋਂ ਬਾਅਦ ਹੀ ਆਏ ਹੋ ਤੁਸੀਂ, ਸੋ ਬਹੁਤ ਵਧੀਆ ਲੱਗ ਰਿਹਾ ਹੈ, ਔਰ ਇੱਕ ਵਾਰ ਫੇਰ ਤੋਂ ਵੈਲਕਮ ਬੈਕ ਹੈ ਨਾ, ਸਵਾਗਤ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਤੁਹਾਡਾ, ਔਰ ਤੁਹਾਡਾ ਇਹ ਕਹਿਣ ਦਾ ਅੰਦਾਜ਼ ਹੈ ਨਾ, ਉਮੀਦ ਕਰਦੇ ਹਾਂ ਸਾਰੇ ਤੁਸੀਂ ਆਪਣਾ ਦਿਨ ਜਿਹੜਾ ਆਨੰਦ ਮਾਣ ਰਹੇ ਹੋਵੋਗੇ। ਸੋ ਸਾਡੇ ਪ੍ਰੋਗਰਾਮ ਨੂੰ ਹੋਰ ਸੋਹਣਾ ਕਰ ਦਿੰਦਾ। ਸੋ ਤੁਸੀਂ ਸੁਣਾਓ ਕੀ ਹਾਲ ਚਾਲ ਹੈ?
ਹਾਲ ਚਾਲ ਵਧੀਆ ਜੀ, ਹਾਲ ਕਹਿੰਦੇ ਹੁੰਦੇ ਆ ਵਧੀਆ ਤੇ ਚਾਲ ਮਸਤ ਆ ਤੇ ਜ਼ਿੰਦਗੀ ਆਪਦੇ ਰਾਹੇ ਤੁਰੀ ਜਾ ਰਹੀ ਹੈ ਜੀ, ਇੱਕ ਇੱਕ ਕਰਕੇ ਜਿਹੜੀ ਜ਼ਿੰਦਗੀ ਦੀਆਂ ਆਪਦੇ ਮੀਲ ਪੱਥਰ ਆ ਉਹ ਪਿੱਛੇ ਲੰਘਦੇ ਜਾ ਰਹੇ ਆ ਜੀ, ਤੇ ਬਸ ਕਿਸੇ ਨਾ ਕਿਸੇ ਦਿਨ ਮੰਜ਼ਿਲ ਆ ਜੂਗੀ ਜੀ, ਮੰਜ਼ਿਲ ਵੱਲ ਨੂੰ ਤੁਰੇ ਜਾ ਰਹੇ ਆ।
ਹਾਂ ਬਿਲਕੁਲ ਭਾਜੀ, ਬਹੁਤ ਵੱਡਾ ਮੀਲ ਪੱਥਰ ਜਿਹੜਾ ਤੁਸੀਂ ਤੈਅ ਕਰਕੇ ਆਏ ਆ ਹੁਣ, ਸੋ ਅਨਮੋਲ ਬੇਟੇ ਦੀ ਸ਼ਾਦੀ ਕਰਕੇ ਆਏ ਆ, ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੁਹਾਨੂੰ, ਔਰ ਕਿਵੇਂ ਮਹਿਸੂਸ ਕਰ ਰਹੇ ਹੋ? ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੁੰਦੀ ਹੈ ਨਾ ਇਹ, ਜਿਹੜਾ ਇੱਕ ਕਹਿ ਲਓ ਕਿ ਔਰ ਇੱਕ ਲੌਤਾ ਬੱਚਾ ਤੁਹਾਡਾ ਤੇ, ਸੋ ਕਿਵੇਂ ਮਹਿਸੂਸ ਕਰ ਰਹੇ ਹੋ ਜ਼ਿੰਮੇਦਾਰੀ ਨੂੰ ਨਿਭਾ ਕੇ ਪੂਰੀ ਕਰਕੇ?
ਦੇਖੋ ਹਰ ਮਾਂ ਬਾਪ ਦੀ ਇੱਛਾ ਹੁੰਦੀ ਆ ਵੀ ਉਹ ਆਪਣੀਆਂ ਜ਼ਿੰਮੇਵਾਰੀਆਂ ਵੇਲੇ ਸਿਰ ਨਿਭਾ ਲੇ ਤੇ ਚਲੋ ਚੰਗਾ ਹੁੰਦਾ, ਸੋ ਉਹੀ ਸਾਡੀ ਸੀਗੀ ਤੇ ਸਾਡੀ ਵੀ ਜਿਹੜੀ ਜ਼ਿੰਮੇਵਾਰੀ ਜਿਵੇਂ ਜਿਵੇਂ ਕੰਪਲੀਟ ਹੋਈ ਆ ਉਵੇਂ ਉਵੇਂ ਇੱਕ ਪਾਸੇ ਤਾਂ ਰਾਹਤ ਮਿਲਦੀ ਆ, ਪਰ ਇਹ ਜਿਹੜੀ ਇੱਕ ਇਨਸਾਨੀ ਫਿਤਰਤ ਆ ਜਾਂ ਇੱਕ ਦੁਨੀਆਦਾਰੀ ਦਾ ਇੱਕ ਸਰਕਲ ਬਣਾਇਆ ਉਹਦੇ ਚ ਤੁਸੀਂ ਏਦਾਂ ਨੀ ਭੱਜ ਸਕਦੇ ਗੇ। ਇਹ ਤਾਂ ਸਾਡਾ ਇੱਕ ਵਹਿਮ ਹੁੰਦਾ, ਸਾਨੂੰ ਇਹ ਲੱਗਦਾ ਵੀ ਆਹ ਕੰਮ ਕਰਕੇ ਅਸੀਂ ਬਸ ਫਿਰ ਜ਼ਿੰਮੇਵਾਰੀਆਂ ਤੋਂ ਭੱਜ ਜਾਂਗੇ, ਫਾਰਗ ਹੋ ਜਾਂਗੇ ਜਾਂ ਸਾਨੂੰ ਤਾਂ ਲੋੜ ਹੀ ਨੀ ਪੈਣੀ ਇਸ ਤੋਂ ਬਾਅਦ ਤਾਂ ਕੁਛ ਕਰਨ ਦੀ। ਨਹੀਂ, ਇਹ ਇੱਕ ਸਾਡੀ ਇਨਸਾਨੀ ਵਹਿਮ ਆ। ਜ਼ਿੰਮੇਵਾਰੀਆਂ ਦਾ ਟੋਕਰਾ ਹਰ ਰੋਜ਼ ਵੱਡਾ ਹੁੰਦਾ, ਹਰ ਰੋਜ਼ ਵੱਧਦਾ। ਜੇ ਕੋਈ ਬੰਦਾ ਜ਼ੀਰੋ ਤੋਂ ਚੱਲ ਕੇ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਇਹ ਨੀ ਹੁੰਦਾ ਵੀ ਉਹ ਇੱਕ ਮੰਜ਼ਿਲ ਪਾ ਕੇ ਤੇ ਉਦੋਂ ਬਾਅਦ ਉਹਦਾ ਟੋਕਰਾ ਖਾਲੀ ਹੋ ਜੂ। ਉਹਦੇ ਟੋਕਰੇ ਦਾ ਭਾਰ ਹਮੇਸ਼ਾ ਵੱਧਦਾ ਜਾਂਦਾ, ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ, ਕੰਮ ਵੱਧਦੇ ਜਾਂਦੇ ਆ। ਹਾਂ, ਇਹ ਵਹਿਮ ਭਰਮ ਤੇ ਭੁਲੇਖਾ ਜ਼ਰੂਰ ਹੁੰਦਾ ਸਾਨੂੰ ਵੀ ਨਹੀਂ ਅਸੀਂ ਆਹ ਕੰਮ ਕਰ ਲਿਆ ਤੇ ਹੁਣ ਅਸੀਂ ਨਿਫਰ ਫੰਡ ਆ, ਪਰ ਨਿਫਰ ਫੰਡ ਕੋਈ ਨੀ ਹੁੰਦਾ ਜੀ ਜੀਵਨ ਦੇ ਵਿੱਚ। ਤੁਸੀਂ ਆਮ ਹੀ ਅਸੀਂ ਗੱਲ ਸੁਣਾਉਣੇ ਆ ਜਾਂਦੇ ਆ ਵੀ ਜਦੋਂ ਬੰਦਾ ਇੱਥੇ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਸਟੂਡੈਂਟ ਦੇ ਤੌਰ ਤੇ ਆਉਂਦਾ ਤੇ ਉਦੋਂ ਉਹਨੂੰ ਕੱਲੀ ਫੀਸ ਦਾ ਤੇ ਪੱਕੇ ਹੋਣ ਦਾ ਫਿਕਰ ਹੁੰਦਾ, ਪਰ ਜਿਵੇਂ ਜਿਵੇਂ ਉਹ ਫੀਸ ਵੀ ਕੱਢ ਲੈਂਦਾ ਪੜ੍ਹਾਈ ਵੀ ਪੂਰੀ ਕਰ ਲੈਂਦਾ, ਪੱਕਾ ਵੀ ਹੋ ਜਾਂਦਾ, ਸਿਟੀਜ਼ਨਸ਼ਿਪ ਵੀ ਲੈ ਲੈਂਦਾ, ਤੇ ਉਦੋਂ ਬਾਅਦ ਉਹ ਜਿਹੜਾ ਨਜ਼ਾਰਾ ਸਟੂਡੈਂਟ ਲਾਈਫ ਦੇ ਵਿੱਚੋਂ ਲੈ ਰਿਹਾ ਸੀ ਜਾਂ ਜੋ ਚੀਜ਼ਾਂ ਉਹਨੂੰ ਮਿਲ ਰਹੀਆਂ ਸੀ ਉਸ ਟਾਈਮ, ਜਿਨ੍ਹਾਂ ਨੂੰ ਉਦੋਂ ਉਹ ਇਹ ਕਰਕੇ ਇਗਨੋਰ ਕਰ ਰਿਹਾ ਸੀ ਵੀ ਅਜੇ ਤਾਂ ਚੰਗੇ ਦਿਨ ਆਉਣਗੇ, ਤੇ ਪਰ ਜਦੋਂ ਜਿਹੜੇ ਚੰਗੇ ਦਿਨਾਂ ਦੀ ਭਾਲ ਚ ਸੀ ਉਹ ਚੰਗੇ ਦਿਨ ਜਦੋਂ ਆ ਜਾਂਦੇ ਆ, ਉਦੋਂ ਬਾਅਦ ਉਹ ਲੱਗਦਾ ਵੀ ਹੁਣ ਤਾਂ ਮੈਂ ਇੰਨੀਆਂ ਕੁ ਜਿੰਮੇਵਾਰੀਆਂ ਜਾਂ ਇੰਨੇ ਕੁ ਚੱਕਰਾਂ ਚ ਫਸ ਗਿਆ ਵੀ ਹੁਣ ਮੈਂ ਇਹਦੇ ਚੋਂ ਨਿਕਲੂਗਾ ਕਿਵੇਂ, ਤੇ ਉਹ ਕਈ ਵਾਰੀ ਮਨ ਦੇ ਉੱਤੇ ਬੋਝ ਵੀ ਪੈਂਦਾ ਇਸ ਚੀਜ਼ ਦਾ, ਤਾਂ ਦਿਮਾਗ ਦੇ ਉੱਤੇ ਬੰਦੇ ਤੇ ਪ੍ਰੈਸ਼ਰ ਵੀ ਪੈਂਦਾ। ਸੋ ਉਹੀ ਚੀਜ਼ ਆ ਜੀ, ਜੇ ਕਹੀਏ ਵੀ ਇੱਕ ਜਿੰਮੇਵਾਰੀ ਨਿਭਾ ਕੇ ਤੇ ਅਸੀਂ ਨਿਫਰ ਫੰਡ ਹੋ ਗਏ ਆ, ਨਹੀਂ ਨਿਫਰ ਫੰਡ ਨੀ, ਹੁਣ ਦਿਮਾਗ ਦੇ ਉੱਤੇ ਜਿਹੜੀਆਂ ਹੋਰ ਅਗਲੀਆਂ ਜਿਹੜੀਆਂ ਆਉਣ ਵਾਲੇ ਚੈਲੰਜਸ ਆ ਉਹ ਆ ਗਏ ਆ ਜੀ, ਤੇ ਉਹ ਚੈਲੰਜਸ ਤਹਿਤ ਫਿਰ ਦੇਖ ਲਓ ਹੁਣ ਤੁਸੀਂ ਇਹੀ ਹੁੰਦਾ ਵੀ ਪਹਿਲਾਂ ਸਭ ਤੋਂ ਪਹਿਲਾਂ ਵੀ ਵੀਜ਼ਾ ਕਿਵੇਂ ਲਵਾਉਣਾ ਜੀ, ਕਿਵੇਂ ਇੱਥੇ ਤੱਕ ਪਹੁੰਚੂਗੀ, ਫਿਰ ਉਸ ਤੋਂ ਬਾਅਦ ਜੀ ਉਹਦੀ ਇੱਥੇ ਲਾਈਫ ਦੀ ਸੈਟਅਪ ਕਿਵੇਂ ਕਰਨੀ ਆ, ਫਿਰ ਪਰਿਵਾਰ ਦੀ ਜਿਹੜੀ ਫੈਮਿਲੀ ਦੀ ਪਲਾਨਿੰਗ ਕਿਵੇਂ ਕਰਨੀ ਆ, ਫਿਰ ਉਹ ਪਰਿਵਾਰ ਨੂੰ ਪਾਲਣਾ ਕਿਵੇਂ ਆ, ਫਿਰ ਉਹ ਬੱਚਿਆਂ ਨੂੰ ਲੈ ਕੇ ਚੱਲ ਪੈਂਦਾ ਬੰਦਾ ਵੀ ਮੈਂ ਬੱਚਿਆਂ ਨੂੰ ਆਹ ਬਣਾ ਲਾਂ ਉਹ ਬਣਾ ਲਾਂ, ਅੱਜ ਜੀ ਮੈਂ ਬੱਚਿਆਂ ਦੀ ਆਹ ਕਲਾਸਾਂ, ਅੱਜ ਉਹ ਕਲਾਸਾਂ, ਫਿਰ ਆਹ ਚੱਲ ਪੈਂਦੀ ਆ ਜ਼ਿੰਦਗੀ। ਸੋ ਮੈਨੂੰ ਨੀ ਲੱਗਦਾ ਵੀ ਬੰਦਾ ਜ਼ਿੰਮੇਵਾਰੀਆਂ ਤੋਂ ਭੱਜ ਸਕਦਾ, ਜ਼ਿੰਮੇਵਾਰੀਆਂ ਤੋਂ ਤਾਂ ਭੱਜਾ ਉਦੋਂ ਹੀ ਭੱਜਿਆ ਜਾਂਦਾ ਜਦੋਂ ਬੰਦਾ ਅੱਖਾਂ ਮੀਟ ਜਾਂਦਾ ਜਾਂ ਇਸ ਸੰਸਾਰ ਨੂੰ ਛੱਡ ਜਾਂਦਾ, ਫੇਰ ਜ਼ਿੰਮੇਵਾਰੀਆਂ ਇੱਥੇ ਪਈਆਂ ਰਹਿ ਜਾਂਦੀਆਂ, ਫੇਰ ਨੀ ਕੋਈ ਪ੍ਰੋਬਲਮ ਆਉਂਦੀ। ਪਰ ਉਹਨਾਂ ਚ ਇੱਕ ਮੈਨੂੰ ਨੀ ਲੱਗਦਾ ਵੀ ਤੁਸੀਂ ਕਹੋ ਵੀ ਇੱਕ ਕੰਮ ਕਰਕੇ ਤੁਸੀਂ ਜ਼ਿੰਮੇਵਾਰੀ ਤੋਂ ਭੱਜ ਗਏ ਜਾਂ ਜ਼ਿੰਮੇਵਾਰੀਆਂ ਨੇ ਤੁਹਾਨੂੰ ਛੱਡਤਾ, ਇਹ ਤਾਂ ਹੋ ਹੀ ਨੀ ਸਕਦਾ। ਹਾਂ ਥੋੜਾ ਬਹੁਤ ਇੱਕ ਇਹ ਹੋ ਜਾਂਦਾ ਵੀ ਤੁਸੀਂ ਮਾਣ ਕਰਨ ਜੋਗੀਆਂ ਪ੍ਰਾਪਤੀਆਂ ਹੋ ਜਾਂਦੀਆਂ ਤੁਹਾਡੇ ਕੋਲੇ, ਤੁਹਾਡੇ ਤੁਸੀਂ ਜੇ ਇਸ ਨੂੰ ਇਸ ਐਂਗਲ ਤੋਂ ਦੇਖ ਸਕਦੇ ਹੋ ਵੀ ਤੁਹਾਡੇ ਕੋਲੇ ਕੀ ਕੀ ਤੁਹਾਡੇ ਸਟਾਰ ਲੱਗ ਗਏ ਆ ਮੋਢੇ ਤੇ, ਮੋਢੇ ਤੇ ਸਟਾਰਾਂ ਦਾ ਭਾਰ ਜ਼ਰੂਰ ਲੱਗਦਾ ਜਾਂਦਾ ਵੱਧਦਾ ਜਾਂਦਾ, ਪਰ ਇਹ ਨੀ ਅਸੀਂ ਕਹਿ ਸਕਦੇ ਵੀ ਸਾਡੇ ਤਾਂ ਕੰਮ ਨਿਬੜ ਗਏ।
ਬਿਲਕੁਲ, ਕਹਿੰਦੇ ਆ ਨਾ ਜੀ ਜੋ ਜੋ ਭਿੱਜੇ ਕੰਬਲੀ ਤੇ ਉਹ ਤੋਂ ਭਾਰੀ ਹੋਏ, ਸੋ ਉਹੀ ਹਿਸਾਬ ਆ ਕਬੀਲਦਾਰੀਆਂ ਜਿਹੜੀਆਂ ਹਨਾ ਘਟਦੀਆਂ ਨੀ ਜਦੋਂ ਤੁਸੀਂ ਇਸ ਚੱਕਰ ਚ ਪੈ ਜਾਂਦੇ ਆ। ਸੋ ਚਲੋ ਜੀ, ਪਰ ਬਹੁਤ ਵਧੀਆ ਉਹੀ ਜਿੱਦਾਂ ਤੁਸੀਂ ਕਿਹਾ ਕਿ ਮੀਲ ਪੱਥਰ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਾਰ ਕਰਦੇ ਰਹੋ, ਔਰ ਜਿਹੜੇ ਤਗਮੇ ਸਾਡੇ ਮੋਢਿਆਂ ਤੇ ਲੱਗਦੇ ਰਹਿਣ, ਔਰ ਬਖੂਬੀ ਇਸ ਜ਼ਿੰਦਗੀ ਨੂੰ ਨਿਭਾ ਕੇ ਇਸ ਦੁਨੀਆਂ ਤੋਂ ਵਿਦਾ ਲਈਏ। ਸੋ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਂਝ ਬਣਾਈ ਹੈ। ਭਾਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਨੂੰ ਤੇ ਕਹਿ ਰਹੇ ਨੇ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਦੇਣਿਆ ਉਹਨਾਂ ਦਾ ਕੰਮ ਤੇ। ਸੋ ਕਹਿੰਦੇ ਵੀ ਆ ਵੀ ਰੀਅਲੀ ਇੰਜੋਇਡ ਬਰਾਰ ਸਾਹਿਬ ਸੰਸ ਐਂਡ ਮੋਰ ਵੀਲਸ ਵੈਡਿੰਗ ਰਿਸੈਪਸ਼ਨ, ਸੋ ਐਵਰੀਥਿੰਗ ਵਾਸ ਵੈਰੀ ਵੈਲ ਆਰਗੇਨਾਈਜ਼ਡ, ਕੰਗ੍ਰੈਚੁਲੇਸ਼ਨ ਅਗੇਨ ਟੂ ਆਲ ਫੈਮਿਲੀ ਇੰਜੋਇੰਗ ਯੋਰ ਪ੍ਰੋਗਰਾਮ। ਸੋ ਸੋਹੀ ਸਾਹਿਬ ਹੁਣਾਂ ਨੇ ਮੁਬਾਰਕਾਂ ਭੇਜੀਆਂ ਭਾਜੀ ਦੁਬਾਰਾ।
ਜੀ ਜੀ ਬਹੁਤ ਮਿਹਰਬਾਨੀ ਸੋਹੀ ਸਾਹਿਬ, ਇੰਨੀ ਦੂਰੋਂ ਉਹ ਚੱਲ ਕੇ, ਉਹ ਵੀ ਇੰਨੀ ਕੁ ਠੰਡੀ ਰਾਤ ਦੇ ਵਿੱਚ ਜਦੋਂ ਕਿ ਕੋਹਰਾ ਪੈ ਰਿਹਾ ਸੀ ਤੇ ਪਰਿਵਾਰ ਸਮੇਤ ਉੱਥੇ ਪਹੁੰਚੇ ਆ, ਤੇ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਜੀ, ਤੇ ਸਾਰੇ ਪਰਿਵਾਰ ਨੇ ਆਨੰਦ ਮਾਣਿਆ। ਪਰ ਮੈਂ ਨਾਲ ਨਾਲ ਉਹਨਾਂ ਨੂੰ ਪਹਿਲਾਂ ਵੀ ਕਹਿ ਚੁੱਕਿਆ ਤੇ ਹੁਣ ਵੀ, ਮੈਂ ਇਹਨਾਂ ਨੂੰ ਬਣਨ ਦਾ ਸਮਾਂ ਨਹੀਂ ਦੇ ਸਕਿਆ, ਮਜਬੂਰੀ ਇਹ ਹੁੰਦੀ ਹੈ ਜਦੋਂ ਤੁਸੀਂ ਇਹ ਜ਼ਿੰਮੇਵਾਰੀਆਂ ਦੇ ਵਿੱਚ ਹੁੰਦੇ ਹੋ, ਕਈ ਵਾਰੀ ਕੀ ਹੁੰਦਾ ਵੀ ਤੁਹਾਡੇ ਤੁਸੀਂ ਇਕੱਲੇ ਹੁੰਦੇ ਹੋ ਤੇ ਤੁਹਾਡੇ ਜਿਹੜੇ ਗੈਸਟ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਆ, ਤੇ ਤੁਸੀਂ ਸਭ ਨੂੰ ਥੋੜਾ ਥੋੜਾ ਸਮਾਂ ਦੇਣਾ ਹੁੰਦਾ, ਤੇ ਇਹ ਹੋਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਦੇਖਣੀਆਂ ਪੈਂਦੀਆਂ। ਮੈਨੂੰ ਲੱਗਦਾ ਮੈਂ ਉਹਨਾਂ ਨੂੰ ਪ੍ਰੋਪਰ ਸਮਾਂ ਨਹੀਂ ਦੇ ਸਕਿਆ ਸੀ, ਸੋ ਇਸ ਲਈ ਮਾਫੀ ਚਾਹੁੰਦਾ, ਪਰ ਇਹਨਾਂ ਦੀ ਹਾਜ਼ਰੀ ਲਈ ਇਹਨਾਂ ਦਾ ਧੰਨਵਾਦ ਆ
ਜੀ। ਔਰ ਜਿਹੜੇ ਦੋ ਫੋਟੋ ਸਾਨੂੰ ਭੇਜੀਆਂ ਆ ਬਹੁਤ ਹੀ ਸੋਹਣੀਆਂ ਫੋਟੋਆਂ ਭਾਜੀ, ਸੋ ਲੱਗਦਾ ਕਿ ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ। ਸੋ ਮੈਂ ਮਿਸ ਕੀਤਾ ਜ਼ਰੂਰ।
ਜੀ 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 ਸੁਖਜੀਤ, ਮੈਨੂੰ ਤਾਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਟੈਕਨੀਕਲ ਪ੍ਰੋਬਲਮ ਹੈ, ਤੇ ਜ਼ਰੂਰ ਛੇਤੀ ਸੋਲਵ ਕਰਦੇ ਹਾਂ।
ਜੀ ਮਾਫੀ ਚਾਹੁੰਦੇ ਹਾਂ ਕਿ ਥੋੜੀ ਦੇਰ ਲਈ ਸੰਪਰਕ ਜਿਹੜਾ ਸੀਗਾ ਤੁਹਾਡੇ ਨਾਲ ਟੁੱਟ ਗਿਆ ਸੀਗਾ। ਤੇ ਪ੍ਰੋਗਰਾਮ ਲਹਿਰਾਂ ਔਰ ਲਹਿਰਾਂ ਦੇ ਵਿੱਚ ਬਰਾੜ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨਾਲ ਜੀ ਇੱਕ ਵਾਰ ਫਿਰ ਤੋਂ ਮਾਫੀ ਮੰਗਦੀ ਹਾਂ, ਕੁਝ ਪ੍ਰੋਬਲਮ ਆ ਰਹੀ ਹੈ ਔਰ ਆਵਾਜ਼ ਜਿਹੜੀ ਹੈ ਇਕਦਮ ਬੰਦ ਹੋ ਜਾਂਦੀ ਹੈ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਸੋ ਬਰਾੜ ਸਾਹਿਬ ਹੁਣਾਂ ਨਾਲ ਗੱਲਬਾਤ ਕਰ ਰਹੇ ਸੀਗੇ। ਹੈਲੋ ਭਾਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ?
ਜੀ ਜੀ ਬਿਲਕੁਲ ਆ ਰਹੀ ਹੈ ਜੀ।
ਜੀ ਮਿੰਟੂ ਭਾਜੀ, ਅਸੀਂ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਬਾਰੇ, ਪੰਜਾਬ ਦਾ ਕੀ ਹਾਲ ਚਾਲ ਹੈ, ਤੁਸੀਂ ਪੰਜਾਬ ਘੁੰਮ ਕੇ ਆਏ ਹੋ, ਸੋ ਕੀ ਹਾਲਾਤ ਨੇ ਉੱਥੇ ਦੇ, ਕੀ ਆਸਾਰ ਹੈ? ਇੱਥੇ ਬੈਠਿਆਂ ਨੂੰ ਕਈ ਮਾੜੀਆਂ ਖਬਰਾਂ ਜ਼ਿਆਦਾ ਸੁਣੀਦੀਆਂ ਪੰਜਾਬ ਦੀਆਂ ਔਰ ਚੰਗੀਆਂ ਘੱਟ ਸੁਣਨ ਨੂੰ ਮਿਲਦੀਆਂ, ਪਰ ਜਦੋਂ ਪੰਜਾਬ ਦੇ ਵਿੱਚ ਜਾਓ ਉੱਥੇ ਵਿਚਰੋ ਫਿਰ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਹੈ। ਸੋ ਤੁਹਾਡੇ ਮੁਤਾਬਿਕ ਕੀ ਹਾਲ ਚਾਲ ਹੈ ਪੰਜਾਬ ਦਾ?
ਦੇਖੋ ਹਾਲ ਚਾਲ ਤਾਂ ਨਜ਼ਰੀਏ ਤੇ ਆ, ਜੇ ਜਾ ਤੁਸੀਂ ਨਜ਼ਰੀਆ ਲੈ ਕੇ ਚਲੇ ਜਾਂਦੇ ਹੋ, ਜੇ ਜੇ ਨਜ਼ਰੀਏ ਨਾਲ ਤੁਸੀਂ ਚੀਜ਼ਾਂ ਦੇਖਣ ਲੱਗ ਜਾਂਦੇ ਹੋ, ਤੁਹਾਨੂੰ ਹਾਲ ਉਹੋ ਜਿਹੇ ਦੇਖਣ ਲੱਗ ਜਾਂਦਾ, ਕਿਉਂਕਿ ਦੁਨੀਆਂ ਵਿਸ਼ਾਲ ਹੀ ਇੰਨੀ ਆ ਵੀ ਦੁਨੀਆਂ ਦੇ ਵਿੱਚ ਚੰਗੀਆਂ ਚੀਜ਼ਾਂ ਦਾ ਵੀ ਤੋੜਾ ਨੀ ਤੇ ਦੁਨੀਆਂ ਦੇ ਵਿੱਚ ਮਾੜੀਆਂ ਚੀਜ਼ਾਂ ਦਾ ਵੀ ਤੋੜਾ ਨੀ, ਬਸ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹੀਆਂ ਨਜ਼ਰਾਂ ਲੈ ਕੇ ਜਾਂਦੇ ਹੋ। ਜਦੋਂ ਜੇ ਜਾਂ ਨਜ਼ਰੀਆ ਨਜ਼ਰਾਂ ਲੈ ਕੇ ਚਲੇ ਜਾਂਦੇ ਹੋ, ਉਹੋ ਜਿਹਾ ਤੁਹਾਨੂੰ ਦਿਖਣ ਲੱਗ ਜਾਂਦਾ। ਜੇ ਤਾਂ ਤੁਸੀਂ ਸੋਚ ਕੇ ਚੱਲੇ ਹੋ ਵੀ ਤੁਸੀਂ ਪੰਜਾਬ ਦੀ ਜਿਹੜਾ ਗਰਕ ਰਿਹਾ, ਪੰਜਾਬ ਦਾ ਬੁਰਾ ਹਾਲ ਹੋ ਰਿਹਾ ਤੇ ਉਸ ਨੂੰ ਦੇਖਣ ਜਾਂਦੇ ਹੋ, ਤਾਂ ਤੁਹਾਨੂੰ ਉਹੀ ਚੀਜ਼ਾਂ ਹੀ ਹਰ ਥਾਂ ਤੇ ਦਿਖਾਈ ਦੇਣਗੀਆਂ। ਤੇ ਜੇ ਤੁਸੀਂ ਦੇਖਣ ਲੱਗ ਗਏ ਵੀ ਪੰਜਾਬ ਤਰੱਕੀ ਕਰ ਰਿਹਾ, ਵੀ ਬੜਾ ਸੋਹਣਾ ਹੋ ਗਿਆ ਜੀ, ਇਹ ਹੋ ਰਿਹਾ, ਉਹ ਹੋ ਰਿਹਾ, ਤਾਂ ਤੁਹਾਨੂੰ ਉਹ ਚੀਜ਼ਾਂ ਦੇਖਣ ਲੱਗ ਜਾਂਦੀਆਂ। ਪਰ ਸੱਚਾਈ ਇਹ ਆ ਵੀ ਨਾ ਉਹ ਚੀਜ਼ ਇੰਨੀ ਚੰਗੀ ਹੁੰਦੀ ਆ ਤੇ ਨਾ ਉਹ ਚੀਜ਼ ਇੰਨੀ ਮਾੜੀ ਹੁੰਦੀ ਆ,
ਮਾੜੀ
ਤਾਂ ਸਾਡੇ ਨਜ਼ਰੀਏ ਤੈਅ ਕਰਦੇ ਆ ਵੀ ਉਹ ਕੀ ਆ। ਪਰ ਓਵਰਆਲ ਜੇ ਮੈਂ ਗੱਲ ਕਰਾਂ ਤਾਂ ਓਵਰਆਲ ਇਹ ਆ ਵੀ ਦੇਖੋ ਸਮੇਂ ਦੇ ਨਾਲ ਤਰੱਕੀ ਹੋਣੀ ਲਾਜ਼ਮੀ ਸੀ, ਸਮੇਂ ਦੇ ਨਾਲ ਆਧੁਨਿਕਤਾ ਆਉਣੀ ਲਾਜ਼ਮੀ ਸੀ, ਆਧੁਨਿਕਤਾ ਥਾਂ ਥਾਂ ਤੇ ਡੁੱਲ ਡੁੱਲ ਪੈ ਰਹੀ ਆ। ਜਿਹੜੀ ਕਮੀ ਸਾਡੇ ਚ ਇਹ ਆ ਵੀ ਆਧੁਨਿਕਤਾ ਨੂੰ ਮਿਸ ਯੂਜ਼ ਅਸੀਂ ਕਰਦੇ ਆ, ਉਹ ਮਿਸ ਯੂਜ਼ ਕੀਤਾ ਜਾ ਰਿਹਾ ਥਾਂ ਥਾਂ ਤੇ। ਤੇ ਦੂਜੀ ਇਹ ਆ ਜਾਂਦੀ ਆ ਵੀ ਕੁਝ ਕੁ ਗੱਲਾਂ ਇਹ ਜਿਹੀਆਂ ਆ ਜਾਂਦੀਆਂ ਜਿਹੜੀਆਂ ਗੱਲਾਂ ਸਾਨੂੰ ਵਿਦੇਸ਼ ਬੈਠ ਕੇ ਤਾਂ ਲੱਗਦੀਆਂ ਬਹੁਤ ਵੱਡੀਆਂ, ਤੇ ਜਦੋਂ ਅਸੀਂ ਆਪਦੇ ਉਸ ਥਾਂ ਤੇ ਹੁੰਦੇ ਹਾਂ ਤੇ ਸਾਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਮਸਲਾ ਹੀ ਹੈ ਨੀ, ਇਹ ਤਾਂ ਕੋਈ ਰੌਲਾ ਹੀ ਨੀ ਹੈ। ਹੁਣ ਤੁਸੀਂ ਉਦਾਹਰਣ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ, ਜੇ ਪਿਛਲੇ ਵਾਰੀ ਮੇਰੇ ਨਾਲ ਹੋਈ ਸੀ ਵੀ ਜਦੋਂ ਮੈਂ ਜਾ ਕੇ ਕਿਸੇ ਨੂੰ ਪੁੱਛਿਆ ਵੀ ਹੋਰ ਬਾਈ ਦਰਸ਼ਨ ਲੱਖੇ ਵਾਲੀ ਦਾ ਕੀ ਹਾਲ ਆ, ਉਹ ਮੈਨੂੰ ਆਖਦੇ ਬਾਈ ਅਸੀਂ ਤਾਂ ਸੁਣਿਆ ਨੀ ਨਾ ਇਹ ਤਾਂ। ਤੇ ਸਾਡੇ ਹਿਸਾਬ ਨਾਲ ਉਦੋਂ ਵਿਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਜੇ ਕੋਈ ਇੱਕੋ ਹੀ ਬੰਦਾ ਚਮਕ ਰਿਹਾ ਸੀ ਸਟਾਰ ਧਰੂ ਦਾ ਤਾਰਾ, ਤੇ ਉਹ ਦਰਸ਼ਨ ਲੱਖੇ ਵਾਲਾ ਸੀਗਾ ਸਾਡੇ ਹਿਸਾਬ ਨਾਲ, ਵਿਦੇਸ਼ੀਆਂ ਦੇ ਹਿਸਾਬ ਨਾਲ। ਉਹੀ ਚੀਜ਼ ਹੁਣ ਹੋ ਰਹੀ ਆ, ਤੁਸੀਂ ਹੈਰਾਨ ਹੋਵੋਗੇ ਵੀ ਮੇਰੇ ਪਿਛਲੇ ਡੇਢ ਮਹੀਨੇ ਦੌਰਾਨ ਇੱਕ ਕਰੈਕਟਰ ਖੜਾ ਹੋਇਆ ਤੇ ਉਹ ਕਰੈਕਟਰ ਬਾਰੇ ਮੈਨੂੰ ਆ ਕੇ ਇੱਥੇ ਆ ਕੇ ਪਤਾ ਲੱਗਿਆ, ਪੰਜਾਬ ਚ ਵਿਚਰਦਿਆਂ ਮੈਨੂੰ ਕੁਛ ਨੀ ਪਤਾ ਲੱਗਿਆ, ਪਰ ਇੱਥੇ ਆ ਕੇ 4 ਦਿਨਾਂ ਦਾ ਮੈਨੂੰ ਉਸ ਕਰੈਕਟਰ ਬਾਰੇ ਪਤਾ ਲੱਗਿਆ। ਤੇ 4 ਦਿਨਾਂ ਤੋਂ ਮੈਨੂੰ ਐਂ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਧੁੰਮਾਂ ਹੀ ਉਸ ਦੀਆਂ, ਤੇ ਪਰ ਮੈਂ ਉੱਥੇ 40-42 ਦਿਨ ਲਾਇਆ, ਮੈਂ ਉਸ ਕਿਸੇ ਕੋਲੋਂ ਦਾ ਜ਼ਿਕਰ ਨੀ ਸੁਣਿਆ, ਕਿਸੇ ਕੋਲੋਂ ਕੋਈ ਗੱਲ ਨੀ ਸੁਣੀ। ਮੈਂ ਹੈਰਾਨ ਹੋ ਕੇ ਇੱਥੇ ਆ ਕੇ ਪੁੱਛਿਆ ਸੀ ਵੀ ਇਹ ਮੁੱਖ ਮੰਤਰੀ ਹੈ ਕੌਣ। ਮੈਂ 40-45 ਦਿਨਾਂ ਬਾਅਦ ਮੈਨੂੰ ਆ ਕੇ ਇੱਥੇ ਪਤਾ ਲੱਗਿਆ ਕੋਈ ਇੱਕ ਮੁੱਖ ਮੰਤਰੀ ਨਾਂ ਦਾ ਕਰੈਕਟਰ ਖੜਾ ਹੋਇਆ, ਤੇ ਜਿਹਦੀ ਇੱਥੇ ਇਹ ਮਹਿਸੂਸ ਹੋ ਰਿਹਾ ਵੀ ਪੰਜਾਬ ਦੇ ਵਿੱਚ ਹੋਰ ਤਾਂ ਕੋਈ ਕੰਮ ਹੀ ਨੀ, ਬਸ ਮੁੱਖ ਮੰਤਰੀ ਕੰਮ ਆ ਸਾਰਾ, ਇੱਥੇ ਬੈਠੇ ਸੀ ਨੈਟ ਤੇ ਜਾਂ ਫੇਸਬੁੱਕਾਂ ਜ਼ਰੀਏ ਆਪਦੇ ਆਲੇ ਦੁਆਲੇ ਕੌਰਾਂ ਬਣਾਈ ਬੈਠੇ ਆ। ਪਰ ਪੰਜਾਬ ਚ ਜਾ ਕੇ ਮੈਨੂੰ ਪਤਾ ਹੀ ਨੀ ਲੱਗਿਆ ਵੀ ਕੋਈ ਮੁੱਖ ਮੰਤਰੀ ਹੈਗਾ ਸੀਗਾ ਜਾਂ ਮੁੱਖ ਮੰਤਰੀ ਨਾਂ ਦਾ ਕਰੈਕਟਰ ਵੀ ਅੱਜ ਕੱਲ ਹਵਾ ਚ ਆਇਆ ਹੋਇਆ। ਸੋ ਕਹਿਣ ਦਾ ਮੇਰਾ ਭਾਵ ਇਹ ਆ ਵੀ ਅਸੀਂ ਵਿਦੇਸ਼ੀ ਨਾ ਥੋੜਾ ਜਿਹਾ ਤਾਂ ਬਾਤ ਦਾ ਬਤੰਗੜ ਵੀ ਵੱਧ ਬਣਾਉਣੇ ਆ, ਥੋੜਾ ਜਿਹਾ ਅਸੀਂ ਆਪਦੇ ਆਪ ਨੂੰ ਜ਼ਿਆਦਾ ਇਨਵੋਲਵਮੈਂਟ ਤੇ ਜ਼ਿਆਦਾ ਬੁੱਧੀਜੀਵੀ ਜ਼ਿਆਦਾ ਹੀ ਚਿੰਤਕ ਮੰਨ ਕੇ ਤੇ ਹਰੇਕ ਮਸਲੇ ਨੂੰ ਥੋੜਾ ਜਿਹਾ ਜ਼ਿਆਦਾ ਬਣਾ ਲੈਂਦੇ ਆ, ਤੇ ਉਹਦਾ ਜਿਹੜਾ ਲਾਹਾ ਉਹ ਜਿੱਥੇ ਚੰਗੀਆਂ ਤਾਕਤਾਂ ਲੈਂਦੀਆਂ ਉੱਥੇ ਮਾੜੀਆਂ ਤਾਕਤਾਂ ਵੀ ਲੈ ਜਾਂਦੀਆਂ। ਹੁਣ ਜਿਉਂ ਜਿਉਂ ਇਲੈਕਸ਼ਨ ਆਈ ਜਾਂਦੇ ਆ ਉਵੇਂ ਉਵੇਂ ਲੋਕ ਫਿਰ ਉਹੀ NRI ਦੇ ਉਨਾ ਆਉਣ ਦੀ ਗੱਲ ਕਰਨ ਲੱਗ ਗਏ, ਉਹੀ ਭੇਡਾਂ ਦੀਆਂ ਗੱਲਾਂ ਸੁਣਾਉਣ ਲੱਗ ਗਏ, ਤੇ ਕਿਉਂ ਸੁਣਾਉਣ ਲੱਗੇ? ਕਿਉਂਕਿ ਅਸੀਂ ਇਹੋ ਜਿਹਾ ਰੋਲ ਅਦਾ ਕਰਦੇ ਹਾਂ, ਅਸੀਂ ਇਹ ਗੱਲਾਂ ਕਰ ਰਹੇ ਹਾਂ, ਹੋਰ ਇਸ ਤੋਂ ਵੱਧ ਕੇ ਕੁਛ ਨੀ ਹੈ। ਸੋ ਮੈਂ ਪੰਜਾਬ ਦੇ ਵਿੱਚ ਤਕਰੀਬਨ 40-42 ਦਿਨ ਰਿਹਾ, 40-42 ਦਿਨ ਚਾਹੇ ਆਪਣੇ ਕਾਰਜਾਂ ਚ ਬਿਜ਼ੀ ਰਿਹਾ, ਪਰ ਫੇਰ ਵੀ ਜਿੰਨਾ ਕੁ ਸੋਸ਼ਲ ਟਾਈਮ ਕੱਢ ਸਕਦਾ ਸੀ ਮੈਂ ਓਨਾ ਕੁ ਸੋਸ਼ਲ ਗਿਆ ਵੀ, ਬਹੁਤ ਸਾਰੇ ਜਿਹੜੇ ਐਜੂਕੇਸ਼ਨਲ ਅਦਾਰਿਆਂ ਚ ਗਿਆ, ਉੱਥੇ ਮੈਨੂੰ ਬੋਲਣ ਦਾ ਮੌਕਾ ਮਿਲਿਆ, ਤੇ ਉੱਥੇ ਜਿਹੜੀਆਂ ਇਹ ਗੱਲਾਂ ਤੋਂ ਮੈਨੂੰ ਇਹ ਮਹਿਸੂਸ ਹੋਇਆ ਵੀ ਜਿਹੜੀ ਦੁਨੀਆਦਾਰੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਤਰੱਕੀ ਬਹੁਤ ਜ਼ਿਆਦਾ ਹੋਈ ਆ, ਆਧੁਨਿਕਤਾ ਨੇ ਬਹੁਤ ਯੋਗਦਾਨ ਦਿੱਤਾ, ਸੜਕਾਂ ਬਹੁਤ ਸੋਹਣੀਆਂ ਬਣ ਗਈਆਂ, ਪਰ ਜਾਗਰੂਕਤੀ ਜਿਹੜੀ ਹੁੰਦੀ ਆ, ਇੱਕ ਚੀਜ਼ ਚੰਗੀ ਮਿਲ ਜਾਣੀ, ਇੱਕ ਉਸ ਚੀਜ਼ ਨੂੰ ਵਰਤਣਾ ਵੀ ਆਉਣਾ ਹੋਵੇ, ਇਹ ਕਿਤੇ ਨਾ ਕਿਤੇ ਮੈਨੂੰ ਕਮੀ ਮਹਿਸੂਸ ਹੋਈ। ਵੀ ਹੁਣ ਜਦੋਂ ਹਾਈਡ੍ਰੋਲਿਕ ਸਟੀਅਰਿੰਗ ਵਾਲੀ ਕਾਰ ਆਈ ਸੀ ਨਾ, ਮੇਰੇ ਯਾਦ ਆ 2000 ਦੇ ਸਦੀ ਚੜੀ ਆ, ਤੇ ਅਸੀਂ ਵੀ ਹਾਈਡ੍ਰੋਲਿਕ ਕਾਰ ਲਈ ਉਸ ਟਾਈਮ
ਜੀ,
ਤਾਂ ਅਸੀਂ ਜੋ ਚਲਾਉਣ ਲੱਗਿਆ ਇੱਕ ਦੂਜੇ ਨੂੰ ਨਸੀਹਤ ਦਿੰਦੇ ਸੀ ਵੀ ਸਟੀਅਰਿੰਗ ਦੇ ਹੱਥ ਆ ਨਾ ਜਿਹੜੇ ਉਹ ਢੰਗ ਨਾਲ ਰੱਖਣੇ ਪੈਣਗੇ, ਕਿਉਂਕਿ ਸਟੀਅਰਿੰਗ ਆ ਜਿਹੜਾ ਹਾਈਡ੍ਰੋਲਿਕ ਆ, ਤੇ ਉਹ ਹੋ ਸਕਦਾ ਤੁਹਾਡੇ ਹੱਥ ਚੋਂ ਨਿਕਲ ਜੇ, ਹੋ ਸਕਦਾ ਹੈ ਇੱਕ ਕੱਟ ਵੱਜ ਜੇ, ਤੇ ਇਸ ਕਰਕੇ ਤੁਹਾਨੂੰ ਜ਼ਿਆਦਾ ਕੇਅਰਫੁਲ ਹੋ ਕੇ ਚਲਾਉਣਾ ਪਊਗਾ। ਸੋ ਹੁਣ ਪੋਜੀਸ਼ਨ ਇਹ ਆ ਗਈ ਵੀ ਹਰੇਕ ਗੱਡੀ ਹਾਈਡ੍ਰੋਲਿਕ ਆ ਗਈ, ਤੇ ਹੁਣ ਇਹ ਕੋਈ ਵੱਡੀ ਗੱਲ ਹੀ ਨੀ ਲੱਗਦੀ, ਤੇ ਉਹ ਵੱਡੀ ਨਸੀਹਤ ਸੀ ਇਹ ਚੀਜ਼ ਦੀ। ਇਹੀ ਚੀਜ਼ ਇੱਥੇ ਆ ਰਿਹਾ ਵੀ ਸੜਕਾਂ ਬੜੀਆਂ ਸੋਹਣੀਆਂ ਬਣ ਗਈਆਂ, ਬਹੁਤ ਕੁਛ ਸਾਫ਼ ਸੁਥਰਾ ਹੋ ਗਿਆ, ਪਰ ਗੱਲ ਇਹ ਹੈ ਵੀ ਉਹਨਾਂ ਨੂੰ ਵਰਤਣਾ ਨੀ ਆ ਰਿਹਾ ਹਲੇ ਤੱਕ, ਵੀ ਉਹਨਾਂ ਨੂੰ ਵਰਤਣਾ ਕਿਵੇਂ ਆ ਅਸੀਂ, ਉਹ ਕਿਤੇ ਨਾ ਕਿਤੇ ਕਮੀ ਆ। ਦੂਜੀ ਜਿਹੜੀ ਕਮੀ ਇਹ ਆ ਵੀ ਜਿਹੜੀ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਜੇ ਗੱਲ ਕਰੀਏ ਵੀ ਅਸੀਂ ਸਾਰੀਆਂ ਚੀਜ਼ਾਂ ਹੀ ਸਰਕਾਰਾਂ ਤੇ ਅਸੀਂ ਚਾਹੁੰਦੇ ਹਾਂ ਵੀ ਜੇ ਸੜਕਾਂ ਬਣਾ ਕੇ ਦਿੱਤੀਆਂ ਤੇ ਹੁਣ ਸਾਨੂੰ ਆਹ ਕੰਮ ਵੀ ਕਰਕੇ ਦੇਵੇ, ਉਹ ਵੀ ਕਰੇ, ਇੱਕ ਇਹ ਵੀ ਕਿਤੇ ਨਾ ਕਿਤੇ ਜਿਹੜਾ ਕਾਰਨ ਵੱਡਾ ਆਉਂਦਾ ਵੀ ਅਸੀਂ ਬਗਾਨਿਆਂ ਤੇ ਸਾਰੇ ਚੱਲਦੇ ਹਾਂ, ਸਾਨੂੰ ਕੋਈ ਵੀ ਬੰਦਾ ਆਵੇ ਸਾਨੂੰ ਡਾਂਗ ਨਾਲ ਸਾਨੂੰ ਸਿਖਾਵੇ, ਹਾਂ ਸਾਨੂੰ ਡਾਂਗ ਨਾਲ ਸਿਖਾਵੇ, ਅਸੀਂ ਸਿੱਖਣਾ ਵੀ ਨੀ ਚਾਹੁੰਦੇ, ਉਂਝ ਨੀ ਸਿੱਖਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਸਾਨੂੰ ਡਾਂਗ ਨਾਲ ਸਿਖਾਇਆ ਜਾਵੇ। ਸੋ ਇਹ ਕਮੀਆਂ ਵੀ ਦੇਖਣ ਨੂੰ ਮਿਲੀਆਂ, ਤੇ ਦੂਜੀਆਂ ਇਹ ਹੁੰਦਾ ਵੀ ਅਸੀਂ ਭਰਮ, ਜਿਵੇਂ ਅਸੀਂ ਪੰਜਾਬ ਪ੍ਰਤੀ ਭਰਮ ਪਾਲੀ ਬੈਠੇ ਆ, ਉਵੇਂ ਉਹ ਸਾਡੇ ਪ੍ਰਤੀ ਭਰਮ ਪਾਲੀ ਬੈਠੇ ਆ, ਇਹ ਵੀ ਇੱਕ ਵੱਡੀ ਸੱਚਾਈ ਆ। ਮੈਂ ਉੱਥੇ ਦੇਖਿਆ ਵੀ ਜੇ ਕੁਝ ਕੁ ਵਿਦਿਆਰਥੀਆਂ ਨਾਲ ਮੇਰੀ ਸਿੱਧੀ ਰੂਬਰੂ ਹੋਈ, ਕੁਝ ਕੁ ਸੈਮੀਨਾਰਾਂ ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਉੱਥੇ ਜੇ ਆਪਦੀ ਜੋ ਮੇਰਾ ਢੰਗ ਆ ਬੋਲਣ ਦਾ, ਗੱਲ ਕਰਨ ਦਾ, ਮੈਂ ਉਸੇ ਲਹਿਜੇ ਚ ਬੋਲਿਆ, ਤਾਂ ਚਲੋ ਉਸ ਲਹਿਜੇ ਨੂੰ ਉਹਨਾਂ ਨੇ ਮੈਨੂੰ ਪਸੰਦ ਵੀ ਕੀਤਾ, ਤੇ ਨਾਲ ਨਾਲ ਉਹਨਾਂ ਨੇ ਜਿਹੜੀ ਜਦੋਂ ਕੋਈ ਇੰਟਰੋ ਦੇਣੀ ਹੁੰਦੀ ਸੀ ਉਦੋਂ ਮੈਨੂੰ ਬੜੀ ਹੈਰਾਨੀ ਹੁੰਦੀ ਸੀ, ਜਦੋਂ ਕਿਸੇ ਵੀ ਕੋਈ ਤੁਸੀਂ ਇੰਟਰੋ ਕਰਦੇ ਹੋ ਨਾ, ਤੇ ਕਈ ਵਾਰੀ ਤਾਂ ਕੀ ਹੁੰਦਾ ਵੀ ਬੰਦਾ ਚਵਾਨੀ ਹੁੰਦਾ ਤੇ ਉਹਨੂੰ ਪੇਸ਼ ਕਰਿਆ ਜਾਂਦਾ 2 ਰੁਪਏ ਬਣਾ ਕੇ, ਤੇ ਕਈ ਵਾਰੀ ਬੰਦਾ 2 ਰੁਪਏ ਹੁੰਦਾ ਤੇ ਉਹਨੂੰ ਪੇਸ਼ ਹੀ ਚਵਾਨੀ ਬਣਾ ਕੇ ਕੀਤਾ ਜਾਂਦਾ। ਪਰ ਮੈਨੂੰ 2-4 ਵਾਰੀ ਬੜੇ ਇਹੋ ਜਿਹੇ ਲਫ਼ਜ਼ ਸੁਣਨ ਨੂੰ ਮਿਲੇ ਵੀ ਮੂਹਰਲੇ ਨੇ ਜਦੋਂ ਭੂਮਿਕਾ ਬੰਨਣੀ ਤੇ ਉਹਨੇ ਹੋਰ ਹੀ ਵੱਡੀਆਂ ਵੱਡੀਆਂ ਗੱਲਾਂ ਤੇ ਵੱਡੀਆਂ ਵੱਡੀਆਂ ਤਰੀਫਾਂ ਜਾਂ ਕਰਨੀਆਂ, ਤੇ ਮੈਨੂੰ ਕਿਤੇ ਨਾ ਕਿਤੇ ਉਹਦੇ ਚੋਂ ਅਜੀਬ ਲੱਗਣੀ ਗੱਲ। ਮੈਂ ਪਿੱਛੇ ਜੇ ਨਾ ਇੱਕ ਟੀਵੀ ਚੈਨਲ ਵਾਲੇ ਘਰੇ ਆ ਗਏ ਮੇਰੇ ਕੋਲੇ ਜਦੋਂ ਮੈਂ ਆਉਣ ਤੋਂ ਪਹਿਲਾਂ, ਤੇ ਉਹ ਮੈਨੂੰ ਕਹਿੰਦੇ ਵੀ ਦੇਖੋ ਜੀ ਅਸੀਂ ਤੁਹਾਡੀ ਇੰਟਰਵਿਊ ਕਰਨੀ ਹੈ, ਤੇ ਕਰਨੀ ਵੀ ਇੰਟਰਵਿਊ 1 ਘੰਟੇ ਦੀ ਹੈ। ਮੈਂ ਕਿਹਾ ਚਲੋ ਠੀਕ ਹੈ ਜੀ ਕਰ ਲਓ। ਉਹਨਾਂ ਨੇ ਜੀ ਆਪਦਾ ਸੈਟਅਪ ਮੇਰੇ ਘਰੇ ਲਾਇਆ ਤੇ ਉਹਨਾਂ ਨੇ ਮੇਰੀ ਇੰਟਰਵਿਊ ਰਿਕਾਰਡ ਕੀਤੀ, ਬ੍ਰੇਕ ਥਰੂ ਇੰਟਰਵਿਊ ਹੋ ਗਈ 1 ਘੰਟਾ ਤੇ 5 ਮਿੰਟਾਂ। ਮੈਂ ਉਹਨਾਂ ਨੂੰ ਉਦੋਂ ਕਿਹਾ, ਮੈਂ ਕਿਹਾ ਜੀ ਤੁਸੀਂ ਜਿਹੜੀ ਇੰਟਰਵਿਊ ਕੀਤੀ ਹੈ ਨਾ, ਇਹਨੂੰ ਦੇਖਦਾ ਕੋਈ ਨੀ, ਜੀ ਐਡੀ ਵਧੀਆ ਗੱਲਾਂ ਬਾਤਾਂ ਹੋਈਆਂ, ਦੇਖਦਾ ਕਿਉਂ ਨੀ? ਮੈਂ ਕਿਹਾ ਦੇਖੋ ਸਾਡੀ ਮੈਂਟੈਲਿਟੀ ਆ, ਅਸੀਂ ਵੀਡੀਓ ਦੇਖਣ ਤੋਂ ਪਹਿਲਾਂ ਉਹਦੀ ਡਿਊਰੇਸ਼ਨ ਦੇਣੇ ਆ ਵੀ ਉਹ ਕਿੰਨੀ ਲੰਬੀ ਆ, ਜੇ ਤਾਂ ਉਹ ਵੀਡੀਓ 2 ਮਿੰਟ ਦੀ ਆ ਤਾਂ ਅਸੀਂ ਹੌਸਲਾ ਕਰ ਲੈਂਦੇ ਹਾਂ ਦੇਖਣ ਦਾ, ਤੇ ਜਦੋਂ ਉਹ 1 ਘੰਟੇ ਤੋਂ ਉੱਤੇ ਦੀ ਹੋ ਗਈ ਅਸੀਂ ਖੋਲਦੇ ਵੀ ਨੀ, ਅਸੀਂ ਆਹਦੇ ਕੀ ਕਰਨੀ ਆ, ਕਿਹਦੇ ਕੋਲ ਇੰਨਾ ਟਾਈਮ ਆ। ਸੋ ਇਸ ਕਰਕੇ ਇਹ ਤੁਹਾਡੀ ਨਾ ਜੇ ਕੋਈ 100-200 ਬੰਦਾ ਦੇ ਗਿਆ ਤਾਂ ਤੁਸੀਂ ਧੰਨ ਭਾਗ ਸਮਝੋ ਆਪਦੇ ਆਪ ਨੂੰ, ਇਦੂ ਵੱਧ ਨੀ ਦੇਖਦੇ। ਨਹੀਂ ਨਹੀਂ ਬਾਈ ਜੀ ਏਦਾਂ ਗੱਲ ਨੀ, 1 ਘੰਟੇ ਦੀ ਤਾਂ ਅਸੀਂ 1 ਘੰਟੇ ਦੀ ਬਣਾਵਾਂਗੇ। ਬਾਅਦ ਚ ਮੈਨੂੰ, ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਕੱਟ ਲਾ ਲਿਓ, ਕੱਟ ਲਾ ਕੇ ਜਿੰਨੀ ਮਿਨੀਮਮ ਕਰ ਸਕਦੇ ਹੋ ਕਰ ਲਿਓ, ਫਾਲਤੂ ਦੀਆਂ ਗੱਲਾਂ ਕੱਢ ਦਿਓ, ਕੋਈ ਚੰਗੇ ਚੰਗੇ ਕੰਮ ਰੱਖ ਲਿਓ। ਤੇ ਉਹ ਜੀ ਬਾਅਦ ਚ ਮੈਨੂੰ ਕਾਲ ਆਈ, ਕਹਿੰਦੇ ਦੇਖੋ ਬਾਈ ਜੀ ਅਸੀਂ ਬਹੁਤ ਟਰਾਈ ਕੀਤੀ ਪਰ ਸਾਡੇ ਤੋਂ 3-4 ਮਿੰਟ ਹੀ ਕੱਟੇ ਗਏ, ਕੋਈ ਗੱਲ ਇਹੋ ਜਿਹੀ ਹੈ ਹੀ ਨੀ ਸੀ ਜਿਹੜੀ ਕੱਟ ਸਕਦੇ ਸੀ, ਤੇ ਅਸੀਂ ਇਸ ਕਰਕੇ ਕਹਿੰਦੇ ਜੀ ਅਸੀਂ 1 ਘੰਟੇ ਦੀ ਬਣ ਗਈ। ਮੈਂ ਕਿਹਾ ਚਲੋ ਠੀਕ ਹੈ ਜੀ, ਤੁਹਾਡੀ ਇੱਛਾ ਜਿਹੜੀ ਤੁਸੀਂ ਚਲਾਉਣੀ ਆ। ਪਰ ਜਦੋਂ ਮੈਂ ਦੇਖਿਆ ਤਾਂ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਜਿਹੜੀ 3-4 ਮਿੰਟ ਦੀ ਗੱਲ ਕੱਟੀ ਸੀ ਨਾ, ਜਿਹੜਾ ਮੈਂ ਸਭ ਤੋਂ ਵੱਡਾ ਸੱਚ ਦੱਸਿਆ ਸੀ ਉਹਨਾਂ ਨੇ ਉਹੀ ਕੱਟਤਾ, ਉਹਨਾਂ ਨੇ ਉਹ ਕੱਟਿਆ ਵੀ। ਵੈਸੇ ਤਾਂ ਸੱਚ ਮੈਂ ਆਪ ਹੀ ਕਹਿਣਾ ਹੁੰਦਾ ਵੀ ਸੱਚ ਵੱਡਾ ਛੋਟਾ ਨੀ ਹੁੰਦਾ, ਸੱਚ ਤਾਂ ਸੱਚ ਹੀ ਹੁੰਦਾ, ਪਰ ਇੱਕ ਜਿਹੜਾ ਸੱਚ ਜ਼ਰੂਰੀ ਸੀ ਮੇਰੇ ਕਹਿਣ ਦੇ ਮੁਤਾਬਕ, ਉਹ ਸੱਚ ਉਹਨਾਂ ਨੇ ਉਹਦੇ ਚੋਂ ਕੱਟ ਕੇ ਬਾਕੀ ਸਾਰੀ ਵੀਡੀਓ ਪੇਸ਼ ਕਰਤੀ। ਉਹ ਸੱਚ ਕੀ ਸੀ? ਉਹ ਸੱਚ ਇਹ ਸੀ ਵੀ ਉਹਨਾਂ ਨੇ ਜਦੋਂ ਵੀਡੀਓ ਸ਼ੁਰੂ ਕੀਤੀ, ਇੰਟਰਵਿਊ ਸ਼ੁਰੂ ਕੀਤੀ, ਤੇ ਉਹਨਾਂ ਨੇ ਜਿਹੜੀ ਭੂਮਿਕਾ ਬੰਨੀ, ਭੂਮਿਕਾ ਦੇ ਵਿੱਚ ਅਕਸਰ ਹੀ ਹੁਣ ਮੈਂ ਵੀ ਇੱਕ ਐਂਕਰ ਦੀ ਭੂਮਿਕਾ ਨਿਭਾਉਣਾ, ਤੁਸੀਂ ਵੀ ਨਿਭਾਉਣਾ, ਅਸੀਂ ਭੂਮਿਕਾ ਦੇ ਵਿੱਚ ਚੰਗੀਆਂ ਗੱਲਾਂ ਵੇਲੇ ਦੀਆਂ ਦੱਸਦੇ ਹਾਂ। ਤੇ ਚੰਗੀਆਂ ਗੱਲਾਂ ਦੱਸਣ ਲੱਗਿਆ ਜਦੋਂ ਅਸੀਂ ਨਵੇਂ ਹੁੰਦੇ ਹਾਂ, ਉਦੋਂ ਅਸੀਂ ਐਕਸਾਈਟਮੈਂਟ ਚ ਕਈ ਵਾਰੀ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਾਂ ਕਿਸੇ ਬੰਦੇ
ਨੂੰ,
ਤੇ ਜਿਵੇਂ ਜਿਵੇਂ ਅਸੀਂ ਪੁਰਾਣੇ ਹੋਈ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਸ਼ਬਦਾਂ ਦਾ ਕੀ ਮੁੱਲ ਆ ਕਿਸੇ ਪ੍ਰਤੀ ਕਿਹਾ ਦਾ, ਤਾਂ ਫਿਰ ਅਸੀਂ ਸੰਕੋਚ ਤੇ ਲੋੜੀ ਦੇ ਸ਼ਬਦ ਕਹਿਣ ਲੱਗ ਜਾਂਦੇ ਹਾਂ। ਮੇਰੀ ਵੀ ਇਹ ਕਮੀ ਸੀ, ਮੈਂ ਵੀ ਲਿਖਦਾ ਹੁੰਦਾ ਸੀ, ਬੋਲਦਾ ਹੁੰਦਾ ਸੀ ਵੀ ਇੱਕਦਮ ਅਗਲੇ ਨੂੰ ਬਹੁਤ ਉੱਚਾ ਬਣਾ ਦੇਣਾ, ਰੱਬ ਬਣਾ ਕੇ ਦੇਣਾ, ਤੇ ਬਾਅਦ ਚ ਆਪਦੇ ਆਪ ਤੇ ਸ਼ਰਮ ਆਉਣੀ ਜਦੋਂ ਰੱਬ ਨੇ ਗਲਤੀਆਂ ਕਰਨੀਆਂ ਕੁਝ ਇੱਕ। ਤਾਂ ਉਹ ਉਹਨੇ ਨੇ ਕੀ ਕੀਤਾ ਜੀ, ਮੇਰੇ ਮਾਮਲੇ ਚ ਲੱਗ ਗਿਆ ਕਰਨ ਇਹ ਜੀ, ਵਰਲਡ ਦੇ ਵਿੱਚ ਪ੍ਰਸਿੱਧ ਫਲਾਨਾ ਜੇ ਉਹ, ਜਦੋਂ ਉਹਨੇ ਕਿਹਾ ਨਾ ਸਾਰੀਆਂ ਗੱਲਾਂ, ਮੈਂ ਉਹਨੂੰ ਉਹਦਾ ਜਵਾਬ ਦਿੱਤਾ ਸੀਗਾ, ਜਿਹੜਾ ਜਵਾਬ ਕਿ ਉਹਨੇ ਵੀਡੀਓ ਚੋਂ ਕੱਟਤਾ। ਉਹਨੂੰ ਲੱਗਿਆ ਵੀ ਬਾਈ ਤਾਂ ਉਹਨੇ ਉਹਨੂੰ ਵੀ ਨਾ ਐ ਸੋਚਿਆ ਵੀ ਇਹ ਤਾਂ ਬਾਈ ਦੀ ਨਿਮਰਤਾ ਜੀ, ਇਹ ਤਾਂ ਉਹਦੀ ਮਹਾਨਤਾ, ਜਿਹੜਾ ਇਹ ਸ਼ਬਦ ਬੋਲਿਆ ਵੀ ਸੱਚ ਤਾਂ ਇਹ ਹੈ ਨੀ, ਉਹਨੇ ਸੱਚ ਨੀ ਮੰਨਿਆ ਇਸ ਗੱਲ। ਮੈਂ ਉਹਨੂੰ ਇਹ ਗੱਲ ਕਹੀ ਸੀ, ਮੈਂ ਕਿਹਾ ਦੇਖ ਵੀਰ ਵੀ ਜੇ ਤੂੰ ਕਹਿਣਾ ਵੀ ਮੈਂ ਜਗਤ ਪ੍ਰਸਿੱਧ ਆ ਤਾਂ ਚੱਲ ਮੰਨ ਲੈਣਾ ਤੇਰੀ ਇਸ ਗੱਲ ਨੂੰ, ਮੈਂ ਤਾਂ ਮੰਨਦਾ ਕਿਉਂਕਿ ਮੈਨੂੰ ਪਿੱਛੇ ਜੇ ਕਿਸੇ ਨੇ ਸਵਾਲ ਕਰਿਆ ਸੀ ਵੀ ਯਾਰ ਫਲਾਨਾ ਬੰਦਾ ਬਾਈ ਜਗਤ ਪ੍ਰਸਿੱਧ ਆ, ਤੇ ਮੈਂ ਉਹਨੂੰ ਕਿਹਾ ਸੀ ਵੀ ਕੱਲ ਨੂੰ ਦੱਸੂਗਾ, ਮੈਂ ਉਹਦੀ ਪ੍ਰੋਫਾਈਲ ਪੜਤਾਲੀ ਸਾਰਾ ਕੁਛ ਕਰਕੇ ਮੈਂ ਦੂਜੇ ਦਿਨ ਜਵਾਬ ਦਿੱਤਾ ਹਾਂ ਟੈਕਨੀਕਲੀ ਜਗਤ ਪ੍ਰਸਿੱਧ ਹੀ ਆ। ਉਹ ਕਹਿੰਦਾ ਕਿਵੇਂ? ਮੈਂ ਕਿਹਾ ਗੱਲ ਇਹ ਆ ਵੀ ਅੱਜ ਦੇ ਯੁੱਗ ਦੇ ਵਿੱਚ ਅਗਲੇ ਦੀ ਫੇਸਬੁੱਕ ਦੇ ਉੱਤੇ 30-40-50 ਕੰਟਰੀਆਂ ਦੇ ਲੋਕ ਹੁੰਦੇ ਆ, ਤੇ 50 ਕੰਟਰੀਆਂ ਦੇ ਲੋਕ ਜੇ ਤੁਹਾਡੀ ਕਿਸੇ ਪੋਸਟ ਥੱਲੇ ਲਿਖ ਰਹੇ ਆ ਜੀ ਵਾਹ ਜੀ ਵਾਹ ਬਹੁਤ ਖੂਬ ਜੀ ਅੱਤ ਆ ਜੀ, ਤਾਂ ਇਹਦਾ ਮੀਨ ਤੁਸੀਂ ਜਗਤ ਦੇ ਵਿੱਚ ਪ੍ਰਸਿੱਧ ਹੋ।
ਹਾਂਜੀ,
ਪਰ ਜਿਹੜਾ ਜਗਤ ਪ੍ਰਸਿੱਧ ਦੇ ਅਸਲੀ ਮਾਇਨੇ ਆ ਉਹ ਤਾਂ ਨੀ ਨਾ ਹੈ, ਉਹ ਮਾਇਨੇ ਤਾਂ ਕੋਹਾਂ ਦੂਰ ਆ, ਪਰ ਸੱਚਾਈ ਇਹ ਆ ਵੀ ਤੁਸੀਂ ਜਗਤ ਦੇ ਵਿੱਚ ਜਾਣੇ ਜਾਂਦੇ ਹੋ, ਜੋ ਜਗਤ ਦੇ ਤੁਹਾਨੂੰ 50-60 ਕੰਟਰੀਆਂ ਦੇ ਲੋਕ ਤੁਹਾਨੂੰ ਦੇ ਹਾਂ ਨਾ ਕਰ ਰਹੇ ਆ, ਪਰ ਅਸੀਂ ਉਹਨੂੰ ਕੀ ਕਰਦੇ ਆ, ਵਧਾ ਚੜਾ ਕੇ ਪੇਸ਼ ਕਰਦੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਵੀਰ ਜਦੋਂ ਤੁਹਾਡੇ ਵਰਗੇ ਲੋਕ ਆ ਕੇ ਮੇਰੇ ਵਰਗੇ ਕੋਲ ਇਹੋ ਜਿਹੇ ਸ਼ਬਦ ਬੋਲਦੇ ਆ, ਤੇ ਮੇਰੇ ਵਰਗਾ ਇੱਕ ਤਾਂ ਪੈਰ ਛੱਡਦਾ ਗਾ, ਤੇ ਪੈਰ ਛੱਡ ਕੇ ਆਪਣੇ ਆਪ ਨੂੰ ਐਂ ਸਮਝਣ ਲੱਗ ਜਾਂਦਾ ਵੀ ਪਤਾ ਨੀ ਮੈਂ ਤਾਂ ਵੀਰ ਖਾਨ ਹੀ ਆ, ਤੇ ਦੂਜੇ ਪਾਸੇ ਫਿਰ ਉਹ ਗਲਤੀਆਂ ਕਰਨ ਲੱਗ ਜਾਂਦਾ ਕਈ ਚੀਜ਼ਾਂ ਦੀਆਂ, ਤੇ ਫਿਰ ਹਰ ਥਾਂ ਤੇ ਹਉਮੈ ਹੰਕਾਰ ਦਾ ਵੀ ਸ਼ਿਕਾਰ ਹੋ ਜਾਂਦਾ। ਇਸ ਕਰਕੇ ਨਾ ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਂ ਆਪਦਾ ਸੈਲਫ ਅਲਾਇੰਸ ਕਰਕੇ ਦੇਖਦਾ, ਤੇ ਮੈਂ ਆਪਦੇ ਆਪ ਨੂੰ ਦੇਖਦਾ ਹੁੰਦਾ ਵੀ ਮੈਂ ਕਿੱਥੇ ਜੇ ਸਟੈਂਡ ਕਰਦਾ, ਲੋਕ ਕੁਛ ਮਰਜ਼ੀ ਕਹੀ ਜਾਣ ਪਰ ਮੈਂ ਤਾਂ ਆਪਦੇ ਆਪ ਨੂੰ ਦੇਖਣਾ ਹੀ ਆ ਨਾ। ਮੈਂ ਕਿਹਾ ਮੈਂ ਜਦੋਂ ਇੱਥੇ ਆਇਆ ਸੀ ਪਿਛਲੇ 40 ਦਿਨਾਂ ਦੇ ਟੂਰ ਦੇ ਵਿੱਚ, ਤੇ ਮੈਨੂੰ 5-10 ਥਾਂ ਤੇ ਏਦਾਂ ਹੀ ਲੋਕਾਂ ਨੇ ਮਿਲ ਕੇ ਇਹੋ ਜਿਹਾ ਅਹਿਸਾਸ ਕਰਾਇਆ ਵੀ ਪਤਾ ਨੀ ਕਿੰਨਾ ਕੁ ਮਸ਼ਹੂਰ ਆ, ਤੇ ਮੈਂ ਕੀ ਕੀਤਾ ਜੀ, ਮੈਂ ਗਲੀ ਦੇ ਵਿੱਚ ਬਾਹਰ ਨਿਕਲਿਆ, ਮੈਂ ਪਹਿਲਾਂ ਆਪਣੇ ਸੱਜੇ ਪਾਸੇ ਵਾਲੇ ਗੁਆਂਢੀ ਜਿਹੜੇ ਕਿ ਨਵੇਂ ਘਰ ਪਾ ਰਹੇ ਸੀ ਆ ਕੇ, ਮੈਂ ਉਹਨਾਂ ਨੂੰ ਪੁੱਛਿਆ
ਜੀ,
ਮੈਂ ਕਿਹਾ ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਂ ਕਿਹਾ ਜੀ ਤੁਸੀਂ ਮੈਨੂੰ ਜਾਣਦੇ ਹੋ? ਨਹੀਂ ਬਾਈ ਜੀ, ਕਹਿੰਦੇ ਦੇਖਿਆ ਨੀ ਕਦੇ। ਮੈਂ ਕਿਹਾ ਜੀ ਮੇਰਾ ਨਾਮ ਮਿੰਟੂ ਬਰਾੜਾ, ਸੁਣਿਆ? ਕਹਿੰਦੇ ਨਾ ਬਾਈ ਜੀ ਸੁਣਿਆ ਨੀ, ਤੇ ਮੈਂ ਆਖਿਆ ਜੀ ਅਸਲ ਚ ਮੈਂ ਤੁਹਾਡਾ ਨਾ ਗੁਆਂਢੀ ਆ। ਅੱਛਾ ਬਾਈ, ਐਂ ਦੱਸਦੇ ਵੀ ਇਹਨਾਂ ਦਾ ਗਰਾ ਜਿਹੜੇ ਘਰ ਵਾਲਿਆਂ ਦਾ ਮੁੰਡਾ ਬਾਹਰਲੇ ਮੁਲਕ ਰਹਿੰਦਾ, ਅੱਛਾ ਤੁਸੀਂ ਉਹ ਆ? ਮੈਂ ਕਿਹਾ ਹਾਂਜੀ ਹਾਂਜੀ। ਮੈਂ ਸ਼ਬਦ ਸੁਣ ਕੇ ਮੈਂ ਖੱਬੇ ਪਾਸੇ ਵਾਲੇ ਗੁਆਂਢੀਆਂ ਦੇ ਚਲਾ ਗਿਆ, ਮੈਂ ਕਿਹਾ ਉਹ ਤਾਂ ਪੁਰਾਣੇ ਆ, ਉਹ 2-4 ਸਾਲਾਂ ਤੋਂ ਰਹਿ ਰਹੇ ਆ ਉੱਥੇ, ਸ਼ਾਇਦ ਕਿਤੇ ਉਹਨਾਂ ਨੂੰ ਜਾਣਦੇ ਹੋਣ ਮੈਨੂੰ। ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਵੀ ਪੂਰਨ ਰੂਪ ਚ ਮੇਰੇ ਤੋਂ ਅਣਜਾਣ ਸਨ, ਤੇ ਮੈਨੂੰ ਮੇਰੇ ਦੋ ਗੁਆਂਢੀਆਂ ਨੇ ਮੈਨੂੰ ਜਵਾਬ ਦੇਤਾ ਵੀ ਮੈਂ ਕਿੰਨਾ ਕੁ ਜਗਤ ਪ੍ਰਸਿੱਧ ਆ। ਠੀਕ ਹੈ ਜੀ, ਦੋ ਸਿੰਪਲ ਗੁਆਂਢੀਆਂ ਨੇ ਜਵਾਬ ਦਿੱਤਾ ਮੈਨੂੰ ਵੀ ਮੈਂ ਕਿੱਡਾ, ਪਰ ਮੈਂ ਉਹ ਜਵਾਬ ਜਦੋਂ ਇੱਕ ਟੀਵੀ ਕੈਮਰੇ ਤੇ ਦਿੱਤਾ ਵੀ ਭਾਈ ਐਡੀ ਗੱਲ ਨੀ ਹੁੰਦੀ, ਗੱਲ ਇਹ ਹੁੰਦੀ ਆ ਵੀ ਠੀਕ ਆ ਤੁਹਾਡੇ ਸਰਕਲ ਚ ਕੋਈ 5-7 ਹਜ਼ਾਰ 10 ਹਜ਼ਾਰ ਬੰਦਾ ਤੁਹਾਨੂੰ ਸੁਣਦਾ, ਤੁਹਾਡੇ ਸਰਕਲ ਚ ਉਹ ਤੁਹਾਨੂੰ ਜਾਣਦਾ, ਪਰ ਉਹਦਾ ਮਤਲਬ ਇਹ ਨੀ ਹੋ ਗਿਆ ਵੀ ਤੁਸੀਂ ਜਗਤ ਪ੍ਰਸਿੱਧ ਹੋ ਗਏ ਜਾਂ ਦੁਨੀਆਂ ਤੁਹਾਨੂੰ ਜਾਣਦੀ ਆ, ਦੁਨੀਆਂ ਦੇ ਵਿੱਚ ਇਹ ਆ, ਏਦਾਂ ਨਹੀਂ ਹੁੰਦਾ। ਦੁਨੀਆਂ ਬਹੁਤ ਵਿਸ਼ਾਲ ਆ, ਬਹੁਤ ਵਿਸ਼ਾਲ ਆ, ਉਹਦੇ ਚ ਰੱਤੀ ਭਰ ਹੁੰਦਾ, ਕਿਸੇ ਬੰਦੇ ਦਾ ਸਰਕਲ 50 ਬੰਦੇ ਹੁੰਦਾ, ਕਿਸੇ ਦਾ 5 ਹਜ਼ਾਰ ਬੰਦਾ ਹੁੰਦਾ, ਬਸ ਇਹ ਡਿਪੈਂਡ ਕਰਦਾ ਵੀ ਤੁਸੀਂ ਉਸ ਨੂੰ ਕਿਸ ਐਂਗਲ ਤੋਂ ਲੈਂਦੇ। ਸੋ ਮੇਰਾ ਇੱਥੇ ਗੱਲ ਸੁਣਾਉਣ ਦਾ ਕਾਰਨ ਇਹ ਸੀ ਵੀ ਅਸੀਂ ਉਹਨਾਂ ਲੋਕਾਂ ਨੂੰ ਉੱਥੇ ਬੈਠਿਆਂ ਨੂੰ ਕਈ ਵਾਰੀ ਅਸੀਂ ਦੇਖ ਰਹੇ ਹਾਂ ਵੀ ਅਸੀਂ ਪਤਾ ਨੀ ਕਿੱਡੇ ਕੁ ਵੱਡੇ ਕਾਰਜ ਕਰ ਰਹੇ ਹਾਂ, ਕਿੰਨੇ ਅਸੀਂ ਵੱਡੇ ਹੋ ਗਏ, ਪਤਾ ਨੀ ਕਿੰਨੀ ਕੁ ਦੁਨੀਆਂ ਸਾਨੂੰ ਸਲਾਮਾਂ ਮਾਰਦੀ ਆ, ਪਤਾ ਨੀ ਕੀ ਕੁਛ, ਉਹ ਸਾਡੇ ਪ੍ਰਤੀ ਵਹਿਮ ਭਰਮ ਪਾਲੀ ਬੈਠੇ ਆ, ਅਸੀਂ ਇੱਥੇ ਬੈਠੇ ਉੱਥੋਂ ਦੀਆਂ ਚੀਜ਼ਾਂ ਨੂੰ ਆਪਦੇ ਢੰਗ ਨਾਲ ਹੀ ਅੰਦਾਜ਼ੇ ਲਾਈ ਜਾਂਦੇ ਆ ਵੀ ਫਲਾਨੀ ਚੀਜ਼ ਆ ਹੋ ਗਿਆ ਜੀ ਫਲਾਨੀ। ਮੈਨੂੰ ਤਾਂ ਮੈਂ ਹੈਰਾਨ ਇਸ ਗੱਲ ਤੇ ਆ ਵੀ ਅੱਜ ਵੀ ਅਖਬਾਰਾਂ ਚ ਖਬਰਾਂ ਪੜ੍ਹ ਲਓ, ਤੀਜੇ ਮੋਰਚੇ ਦੀਆਂ ਗੱਲਾਂ ਸੁਣ ਲਓ, ਖਹਿਰੇ ਦਾ ਪਾਰਟੀ ਛੱਡਣ ਤੋਂ ਲੈ ਕੇ, ਭਗਵੰਤ ਮਾਨ ਤੋਂ ਲੈ ਕੇ, ਜਿੰਨੀਆਂ ਖਬਰਾਂ ਅਸੀਂ ਪੰਜਾਬ ਬਾਰੇ ਰੋਜ਼ ਦੇਖਦੇ ਹਾਂ ਤੇ ਚਿੰਤਤ ਆ, ਮੈਨੂੰ ਇੱਕ ਵੀ ਚੀਜ਼ ਨੀ ਦਿਖੀ, ਮੈਨੂੰ ਉੱਥੇ ਕੋਈ ਰੌਲਾ ਹੀ ਨੀ ਦਿਖਿਆ, ਨਾ ਮੈਨੂੰ ਕੋਈ ਇੱਥੇ ਖਹਿਰੇ ਦਾ ਕੁਛ ਦਿਖਿਆ ਤੇ ਨਾ ਮੈਨੂੰ ਭਗਵੰਤ ਮਾਨ ਦਾ ਦਿਖਿਆ, ਨਾ ਮੈਨੂੰ ਕਿਸੇ ਹੋਰ ਪਾਰਟੀ ਦਾ ਦਿਖਿਆ। ਉਵੇਂ ਸਰਕਾਰਾਂ ਚੱਲੀ ਜਾਂਦੀਆਂ, ਉਵੇਂ ਆਪਦੇ ਹੂਟਰ ਵੱਜੀ ਜਾਂਦੇ, ਉਵੇਂ ਪਟਿਆਲੇ ਗਿਆ ਜੀ, ਅੱਜ ਕਹਿੰਦੇ ਮੁੱਖ ਮੰਤਰੀ ਸਾਹਿਬ ਆ ਰਹੇ ਆ ਪਟਿਆਲੇ ਚ, ਜਿਹਦੇ ਕੋਲੇ ਜਾਵਾਂ ਉਹੀ ਉਹੀ ਹਫੜਾ ਦਬੜੀ ਚ ਭੱਜਿਆ ਫਿਰਦਾ ਸੀ, ਉਹੀ ਚਾਰ ਸਪਰੇ ਪੁਲਿਸ, ਉਹੀ ਨਾਕੇ, ਉਹੀ ਗੱਲਾਂ ਉੱਥੇ ਚੱਲੀ ਜਾਂਦੀਆਂ ਸੀ। ਬਠਿੰਡੇ ਆਇਆ ਇੱਕ ਕੰਮ ਕਰਾਉਣਾ ਸੀ, ਕੰਮ ਕਰਾਉਣ ਲਈ ਤਹਿਸੀਲਦਾਰ ਸਾਹਿਬ ਕੋਲੇ ਗਿਆ, ਤਹਿਸੀਲਦਾਰ ਸਾਹਿਬ ਆਦੇ ਵੀ ਜੀ ਛੇਤੀ ਲਿਆਓ ਪੇਪਰ ਭਰ ਕੇ ਤੇ ਮੈਂ ਸਾਈਨ ਕਰ ਦਿੰਦਾ। ਮੈਂ ਜਿੰਨਾ ਕੁ ਛੇਤੀ ਲਿਆ ਸਕਦਾ ਸੀ ਲਿਆਇਆ, ਤੇ ਆਉਂਦਿਆਂ ਨੂੰ ਪਤਾ ਲੱਗਿਆ ਜੀ ਕਿ ਤਹਿਸੀਲਦਾਰ ਸਾਹਿਬ ਤਾਂ ਜੀ ਮਹਾਰਾਜ ਚਲੇ ਗਏ। ਮੈਂ ਕਿਹਾ ਕੀ ਗੱਲ ਹੋ ਗਈ ਜੀ? ਮੁੱਖ ਮੰਤਰੀ ਸਾਹਿਬ ਆ ਗਏ ਸੀ ਜੀ, ਫਿਰ ਉਹਨਾਂ ਦੀ ਉੱਥੇ ਉਹਨਾਂ ਦੇ ਉੱਥੇ ਸੜਕਾਂ ਤੇ ਖੜਨਾ ਸੀ ਤਹਿਸੀਲਦਾਰ। ਸੋ ਉਹੀ ਕਾਰਜ, ਉਹੀ ਗੱਲਾਂ, ਉਹੀ ਬਾਤਾਂ ਚੱਲੀ ਜਾਂਦੀਆਂ ਜੀ। ਉਵੇਂ ਪਬਲਿਕ ਆਪਦੀ ਆਪੋ ਥਾਂ ਤੇ ਜਿੱਥੇ ਜਿੱਥੇ ਖੜ ਕੇ ਖੱਜਲ ਹੋਈ ਜਾਂਦੀ ਆ। ਹਾਂ, ਥੋੜਾ ਜਿਹਾ ਕੰਪਿਊਟਰ ਯੁੱਗ ਆਉਣ ਕਰਕੇ ਫਰਕ ਪਿਆ ਵੀ ਜਿਹੜਿਆਂ ਹੁਣ ਜੇ ਕਿਸੇ ਵਿੰਡੋ ਤੇ ਜਾ ਕੇ ਖੜਦੇ ਆ ਤਾਂ ਮੂਹਰਾ ਬੰਦਾ ਕੰਪਿਊਟਰ ਤੇ ਲੱਗਿਆ ਹੋਇਆ, ਆਧੁਨਿਕਤਾ ਨੂੰ ਵਰਤ ਰਿਹਾ। ਅੱਗੇ ਇਹ ਹੁੰਦਾ ਸੀ ਵੀ ਫਲਾਨਿਆਂ ਨੂੰ ਲਿਆ, ਧਮਕੇ ਨੂੰ ਲਿਆ, ਹੁਣ ਹਰ ਗੱਲ ਨੂੰ ਫੋਟੋ ਐਵੀਡੈਂਸ ਬਣਾ ਕੇ ਦਵਾ ਦਵਾ ਕਰਨ ਦੀ ਕੋਸ਼ਿਸ਼ ਕਰਦੇ ਆ। ਥੋੜਾ ਬਹੁਤ ਤਾਂ ਜਿਹੜੀ ਮੈਂਟੈਲਿਟੀ ਆ ਉਹੀ ਆ ਜੀ ਵੀ ਲਾਈਨਾਂ ਚ ਖੜਨ ਵਾਲੇ ਵੀ ਬੰਦੇ ਉਵੇਂ ਹੀ ਹਜੇ ਧੱਕੇ ਮਾਰ ਰਹੇ ਆ, ਤੇ ਜਿਹੜਾ ਮੂਹਰੋਂ ਵੀ ਜਿਹੜੀਆਂ ਜਿਹੜਾ ਕੋਈ ਕਾਊਂਟਰ ਦੇ ਗਾਂਹ ਬੈਠਾ ਉਹਦੇ ਵੀ ਮੱਥੇ ਤੇ ਸਿਰਫ ਤਿਉੜੀਆਂ, ਸਮਾਈਲ ਵਾਲਾ ਬੰਦਾ ਮੈਨੂੰ ਕਿਤੇ ਦਿਖਿਆ ਨੀ। ਵੀ ਜਿਵੇਂ ਹੁਣ ਤੁਸੀਂ ਇੱਥੇ ਜਾਂਦੇ ਹੋ, ਹਾਊ ਕੈਨ ਆਈ ਹੈਲਪ ਯੂ ਵਰਗੇ
ਡਾਇਲੋਗ
ਤੇ ਸਮਾਈਲ, ਜਾਂ ਤੁਹਾਡੇ ਦਿਨ ਬਾਰੇ ਚੰਗੀ ਪੁੱਛਦੇ ਆ, ਉਹ ਚੀਜ਼ਾਂ ਹਲੇ ਵੀ ਨੀ ਹਜੇ ਸਿੱਖ ਸਕਿਆ ਉਹ ਮੁਲਕ।
ਬਿਲਕੁਲ ਭਾਜੀ, ਤੁਸੀਂ ਬਹੁਤ ਥੋੜੇ ਜਿਹੇ ਸ਼ਬਦਾਂ ਚ ਬੜਾ ਸਾਰਾ ਕੁਛ ਬਿਆਨ ਕਰ ਦਿੱਤਾ ਪੰਜਾਬ ਦਾ। ਬਿਲਕੁਲ ਸਹੀ ਗੱਲ ਆ, ਜਦੋਂ ਪੰਜਾਬ ਜਾਓ ਤੇ ਉੱਥੇ ਜਾ ਕੇ ਸਭ ਕੁਛ ਆਮ ਜਿਹਾ ਹੀ ਲੱਗਦਾ ਹੁੰਦਾ, ਉਹੀ ਲੋਕ, ਉਹੀ ਉਹਨਾਂ ਦਾ ਕੰਮ ਕਾਰ, ਉਹੀ ਕੰਮ ਕਾਰ ਕਰਨ ਦਾ ਤਰੀਕਾ, ਸਭ ਕੁਛ ਓਦਾਂ ਦਾ ਓਦਾਂ ਹੀ ਹੁੰਦਾ। ਸੋ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਦੂਰ ਬੈਠ ਕੇ ਜ਼ਿਆਦਾ ਹੀ ਚਿੰਤਾ ਕਰਦੇ ਰਹਿੰਦੇ ਆ, ਪਰ ਉਹ ਉੱਥੇ ਯੂਜ਼ ਟੂ ਹੁੰਦੇ ਆ ਨਾ ਉਹੋ ਜਿਹੀ ਲਾਈਫ ਦੇ, ਉਹਨਾਂ ਨੂੰ ਇੰਨਾ ਨੀ ਲੱਗਦਾ। ਜਦੋਂ ਅਸੀਂ ਜਾਈਏ ਉੱਥੇ ਤੇ ਟ੍ਰੈਫਿਕ ਦੇਖ ਕੇ ਜਾਂ ਉਹਨਾਂ ਨੂੰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇਖ ਕੇ ਥੋੜਾ ਜਿਹਾ ਮਹਿਸੂਸ ਹੁੰਦਾ, ਕਿਉਂਕਿ ਅਸੀਂ ਹੁਣ ਸ਼ਾਇਦ ਕਿਸੇ ਹੋਰ ਸਿਸਟਮ ਚ ਆ ਕੇ ਫਿੱਟ ਹੋ ਗਏ ਹਾਂ। ਸੋ ਜਦੋਂ ਉੱਥੇ ਜਾਂਦੇ ਆ ਤੇ ਉਹ ਸਿਸਟਮ ਥੋੜਾ ਜਿਹਾ ਸਾਨੂੰ ਲੱਗਦਾ ਆ ਅਟਪਟਾ ਜਿਹਾ। ਤੇ ਭਾਜੀ ਕੁਲਵਿੰਦਰ ਸਿੰਘ ਜਗਰਾਓ ਹੁਣਾਂ ਨੇ ਸਾਂਝ ਬਣਾਈ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਖਪ੍ਰੀਤ ਮਿੰਟੂ ਬਾਈ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਪਿਆਰ ਭਾਜੀ ਸਤਿ ਸ਼੍ਰੀ ਅਕਾਲ। ਕਹਿ ਰਹੇ ਨੇ ਕਿ ਵਿਆਹ ਦੀਆਂ ਢੇਰ ਸਾਰੀਆਂ ਵਧਾਈਆਂ ਬਾਈ ਮਨੋ, ਕਹਿੰਦੇ ਮੈਂ ਮਨੋ ਵਿਆਹ ਚ ਹਾਜ਼ਰ ਸੀ ਤੇ ਤਨੋ ਹਾਜ਼ਰੀ ਨਾਲ ਲਵਾ ਸਕਣ ਲਈ ਹਰਮਨ ਰੇਡੀਓ ਦੀ ਕਚਹਿਰੀ ਚ ਤੁਹਾਡੇ ਤੋਂ ਮਾਫ਼ੀ ਚਾਹੁੰਦਾ। ਹੁਣ ਦੱਸੋ ਭਾਜੀ ਕਰਦੀ ਏ ਮਾਫ਼ ਕਿ ਨਹੀਂ?
ਬਿਲਕੁਲ ਸਮਝ ਸਕਦੇ ਆਪਦਿਆਂ ਚ ਕਾਹਦੀਆਂ ਮਾਫ਼ੀਆਂ ਤੇ ਕਾਹਦੇ ਹੁੰਦੇ ਆ। ਤੇ ਤੁਸੀਂ ਇੰਨੇ ਬਹੁਤ ਆ ਜੀ, ਤੁਸੀਂ ਜਿਹੜੀਆਂ ਮਨੋ ਸਾਡੇ ਨਾਲ ਜੁੜੇ ਹੋਏ ਸੀ
ਜੀ। ਤੇ ਸੁਰਿੰਦਰ ਕੌਰ ਹੁਣਾਂ ਨੇ ਯਾਨੀ ਮੇਰੇ ਮੰਮੀ ਨੇ ਇੰਡੀਆ ਤੋਂ ਵਧਾਈਆਂ ਭੇਜੀਆਂ ਜੀ। ਪਹਿਲਾਂ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਰਮਨ ਰੇਡੀਓ ਪਰਿਵਾਰ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਬਰਾੜ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੇਟੇ ਦੇ ਵਿਆਹ ਦੀਆਂ, ਵਾਹਿਗੁਰੂ ਪਰਿਵਾਰ ਨੂੰ ਸਦਾ ਸੁਖੀ ਅਤੇ ਖੁਸ਼ ਰੱਖਣ, ਚੜ੍ਹਦੀ ਕਲਾ ਬਖਸ਼ਣ।
ਬਹੁਤ ਬਹੁਤ ਮਿਹਰਬਾਨੀ ਜੀ, ਮਿਹਰਬਾਨੀ।
ਸੋ ਭਾਜੀ ਅੱਜ ਖਬਰਾਂ ਮੈਂ ਹੁਣ ਤਾਂ ਕੀ ਪੜਾ ਹਨਾ, ਕਿਉਂਕਿ ਤੁਸੀਂ ਖੁਦ ਪੰਜਾਬ ਤੋਂ ਆਏ ਹੋ। ਸੋ ਕੁਝ ਇਹੋ ਜਿਹੀ ਖਬਰ ਉੱਥੇ ਦੀ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਨਾਲ, ਜਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀਆਂ, ਯਾਨੀ ਇੱਕ ਸਾਡੇ ਲਈ ਤਾਂ ਕਿਉਰਿਓਸਿਟੀ ਸਭ ਤੋਂ ਵੱਡੀ ਉੱਥੇ ਦੀ ਰਾਜਨੀਤੀ ਲਈ ਬਣੀ ਹੁੰਦੀ ਆ, ਬਈ ਦੇਖੋ ਕਿਹੜੀ ਸਰਕਾਰ ਆਉਂਦੀ ਹੈ, ਸਰਕਾਰਾਂ ਦਾ ਹੀ ਰੌਲਾ ਹੁੰਦਾ ਨਾ ਸਭ ਤੋਂ ਜ਼ਿਆਦਾ। ਸੋ ਉਹਦੇ ਤੇ ਹੀ ਗੱਲ ਕਰਦੇ ਆ ਬਈ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਕਾਫੀ ਦੇਰ ਅਕਾਲੀਆਂ ਤੋਂ ਬਾਅਦ ਕਾਂਗਰਸ ਆਈ ਤੇ ਉੱਥੇ ਉਹਦੇ ਨਾਲ ਕੀ ਫਰਕ ਪਿਆ ਆ, ਕੀ ਉਹਦੇ ਪਲੱਸ ਮਾਈਨਸ ਹੋਏ, ਤੇ ਆਉਣ ਵਾਲੀ ਆ ਜਿਹੜੀਆਂ ਇਲੈਕਸ਼ਨਸ ਆ ਉਹਦੇ ਵਿੱਚ ਕੀ ਲੱਗਦਾ ਕਿ ਕਿਹੜੀ ਪਾਰਟੀ ਭਾਰੂ ਪੈ ਸਕਦੀ ਹੈ?
ਦੇਖੋ ਪਲੱਸ ਮਾਈਨਸ ਕੁਛ ਨੀ ਹੋਏ, ਸਰਕਾਰਾਂ ਆਉਂਦੀਆਂ ਤੇ ਬਸ ਉਹ ਪੱਗਾਂ ਬਦਲਦੀਆਂ ਤੇ ਚੌਧਰਾਂ ਬਦਲਦੀਆਂ, ਕੰਮ ਆ ਜਿਹੜੀ ਉਸੇ ਸਪੀਡ ਤੇ ਚੱਲਦੇ ਆ, ਉਹੀ ਗੱਲਾਂ ਉਹੀ ਬਾਤਾਂ। ਕੋਈ ਇਹੋ ਜਿਹੀ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਆ ਨਾ ਵੀ ਸ਼ਕਤੀਮਾਨ ਟਾਈਪ ਚੀਜ਼ਾਂ ਹੁੰਦੀਆਂ ਜਾਂ ਜਿਹੜੀਆਂ ਤਥਾਸਤੂ ਕਹਿਣ ਵਾਲੀਆਂ ਚੀਜ਼ਾਂ ਹੁੰਦੀਆਂ, ਉਹ ਤਾਂ ਉਹੀ ਗੱਲ ਆ ਜੀ। ਉਹਦੇ ਜਿਵੇਂ ਉਹ ਕਹਿੰਦੇ ਸੀ ਵੀ ਜਿਹੜੇ ਭੂਤ ਤੇ ਇੱਕ ਸਿਆਣੀ ਘਰ ਵਾਲੀ ਇੱਕ ਮਨ ਦਾ ਵਹਿਮ ਹੁੰਦੇ ਆ, ਹੁੰਦੇ ਨੀ ਜਿਵੇਂ ਕਹਿੰਦੇ ਆ, ਉਹ ਮਨ ਦਾ ਵਹਿਮ ਹੀ ਆ ਜੀ। ਉਹ ਸਰਕਾਰਾਂ ਜਿਹੜੀਆਂ ਆਉਂਦੀਆਂ ਨਾ, ਉਹ ਸਰਕਾਰਾਂ ਉਹੀ ਚੀਜ਼ਾਂ ਹੀ ਆ, ਉਹੀ ਚੀਜ਼ਾਂ ਗੇੜੇ ਖਾ ਖਾਈ ਜਾਂਦੀਆਂ, ਬੰਦੇ ਬਦਲਦੇ ਆ, ਪੱਗਾਂ ਬਦਲਦੀਆਂ ਤੇ ਕੰਮ ਕਰਨ ਦੇ ਜਿਹੜੇ ਤਰੀਕੇ ਆ ਉਹ ਨੀ ਬਦਲਦੇ। ਉਹੀ ਥਾਣੇ, ਉਹੀ ਕਚਹਿਰੀਆਂ, ਉਹੀ ਸਭ ਕੁਛ, ਪਰ ਜੇਬਾਂ ਬਦਲ ਜਾਂਦੀਆਂ, ਜਿਹਨਾਂ ਜੇਬਾਂ ਚ ਜਿਹੜਾ ਪੈਸਾ ਜਿਹੜਾ ਡਿਵਰਟ ਹੋ ਕੇ ਹੋਰਾਂ ਜੇਬਾਂ ਚ ਜਾਣ ਲੱਗ ਜਾਂਦਾ। ਸੋ ਇਸ ਤੋਂ ਸਿਵਾਏ ਮੈਨੂੰ ਨੀ ਲੱਗਦਾ ਕੁਛ ਜ਼ਿਆਦਾ ਹੁੰਦਾ, ਪਰ ਹਾਂ ਥੋੜਾ ਬਹੁਤ ਜਿਹੜੀਆਂ ਚੀਜ਼ਾਂ ਦਾ ਆਉਂਦਾ ਬਦਲਾ, ਉਹ ਇਹ ਆਉਂਦਾ ਵੀ ਪਰਸਨਲ ਇੰਟਰਸਟ ਦੇ ਹਿਸਾਬ ਨਾਲ ਆਉਂਦਾ, ਜਿਵੇਂ ਪਰਸਨਲ ਤੁਹਾਡਾ ਕੀ ਇੰਟਰਸਟ ਆ, ਤਾਂ ਪਰਸਨਲ ਇੰਟਰਸਟ ਦੇ ਨਾਲ ਕਿ ਜਦੋਂ ਕੋਈ ਮੰਤਰੀ ਜਾਂ ਕੋਈ ਮੁੱਖ ਮੰਤਰੀ ਬਣਦਾ ਤੇ ਉਹ ਆਪਣਾ ਪਰਸਨਲ ਇੰਟਰਸਟ ਜਿੱਥੇ ਵੀ ਸ਼ੋਅ ਕਰਦਾ ਗਾ, ਫਿਰ ਉਹਦੇ ਚ ਤਬਦੀਲੀਆਂ ਆਉਂਦੀਆਂ ਉਹਨਾਂ ਗੱਲਾਂ ਦੇ ਵਿੱਚ। ਹੁਣ ਅਸੀਂ ਅਕਸਰ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ, ਤਾਂ ਨਵਜੋਤ ਸਿੱਧੂ ਦੇ ਮਾਮਲੇ ਚ ਮੈਂ ਦੇਖਿਆ ਵੀ ਉਹਨਾਂ ਨੇ ਕਲਚਰ ਤੇ ਜਿਹੜੀਆਂ ਲਿਟਰੇਰੀ ਗਤੀਵਿਧੀਆਂ ਜਿਹਨਾਂ ਨਾਲ ਮੈਂ ਇਨਵੋਲਵ ਰਹਿੰਦਾ ਸਦਾ, ਤੇ ਮੈਂ ਉਹਦੇ ਚ ਐਤਕੀ ਥੋੜੀ ਜਿਹੀ ਤਬਦੀਲੀ ਦੇਖੀ ਆ ਵੀ ਐਤਕੀ ਇੱਕ ਸਪੈਸ਼ਲ ਜਿਹੜੇ ਡਿਪਾਰਟਮੈਂਟ ਬਣੇ ਆ, ਉਹਨਾਂ ਡਿਪਾਰਟਮੈਂਟਾਂ ਦੇ ਵਿੱਚ ਫੁੱਲ ਟਾਈਮ ਬੰਦੇ ਹਾਇਰ ਕੀਤੇ ਗਏ ਆ, ਤੇ ਬੰਦੇ ਹਾਇਰ ਕੌਣ ਕੀਤੇ ਗਏ ਆ, ਜਿਹੜੇ ਬੰਦੇ ਰਿਲੇਟਡ ਆ ਇਸ ਲਾਈਨ ਨੂੰ ਰਿਲੇਟਡ ਆ। ਜਿਵੇਂ ਪੰਜਾਬ ਕਲਾ ਪ੍ਰੀਸ਼ਦ ਦੀ ਗੱਲ ਕਰੀਏ, ਸੁਣਨ ਨੂੰ ਤਾਂ ਬਹੁਤ ਚਿਰਾਂ ਤੋਂ ਸੁਣਦੇ ਸੀ, 16 ਸੈਕਟਰ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਇੱਕ ਬਿਲਡਿੰਗ ਵੀ ਬਣੀ ਹੋਈ ਆ, ਪਰ ਉਹਦਾ ਜਿਹੜੀ ਮੈਨੇਜਮੈਂਟ ਜਾਂ ਉਹਨੂੰ ਚਲਾਉਣ ਵਾਲੇ ਲੋਕ ਹੁੰਦੇ ਸੀ ਉਹ ਲਿਟਰੇਰੀ ਨੀ ਹੁੰਦੇ ਸੀ, ਕਲਾ ਨਾਲ ਸੰਬੰਧਿਤ ਨੀ ਹੁੰਦੇ ਸੀ, ਤੇ ਉਹ ਉਸ ਢੰਗ ਨਾਲ ਚੱਲਦੀ ਨੀ ਸੀ। ਐਤਕੀ ਮੈਂ ਨੋਟ ਕਰਕੇ ਆਇਆ ਵੀ ਜਿਹੜੀ ਪੰਜਾਬ ਕਲਾ ਪ੍ਰੀਸ਼ਦ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਮੁਖੀ ਲਾਇਆ ਹੋਇਆ, ਡਾਕਟਰ ਲਖਵਿੰਦਰ ਚੌਲ ਹੋਰਾਂ ਨੂੰ ਜਿਹੜੇ ਕਿ ਦੂਰਦਰਸ਼ਨ ਦਾ ਬਹੁਤ ਲੰਮਾ ਤਜਰਬਾ ਰੱਖਦੇ ਆ, ਉਹਨਾਂ ਨੂੰ ਸਕੱਤਰ ਲਾਇਆ ਹੋਇਆ, ਨਿੰਦਰ ਘੁਗਿਆਣ ਵੀ ਹੋਰਾਂ ਨੂੰ ਉੱਥੇ ਸਪੈਸ਼ਲ ਡਿਊਟੀ ਦਿੱਤੀ ਹੋਈ ਆ, ਹੋਰ ਬਹੁਤ ਸਾਰੇ ਨਾਮ ਹੈ ਦੇਖੇ ਜਿਹੜੇ ਸਿੱਧੇ ਰੂਪ ਚ ਉੱਥੇ ਕੰਮ ਕਰ ਰਹੇ ਆ, ਤੇ ਉਹਨਾਂ ਦੇ ਡਾਕਟਰ ਨਿਰਮਲ ਜੋੜਾ ਨੂੰ ਯੂਥ ਜਿਹੜੇ ਜਿਹੜਾ ਭਲਾਈ ਦਾ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਨੌਜਵਾਨਾਂ ਲਈ, ਤਾਂ ਮੈਂ ਉਸ ਚੀਜ਼ ਦੇ ਨਤੀਜੇ ਦੇਖਿਆ ਵੀ ਉਹਨਾਂ ਨੇ ਉਹ ਲਗਾਤਾਰ ਕੋਈ ਨਾ ਕੋਈ ਸੈਮੀਨਾਰ ਕਰਾ ਰਹੇ ਆ, ਉਹ ਲਗਾਤਾਰ ਕੋਈ ਨਾ ਕੋਈ ਇਹੋ ਜਿਹੇ ਕੰਮ ਕਰ ਰਹੇ ਆ ਜਿਹਨਾਂ ਨਾਲ ਕਿ ਕਲਾ ਦੇ ਮਾਮਲੇ ਦੇ ਵਿੱਚ ਕੁਛ ਨਾ ਕੁਛ ਹਿਲਚੁਲ ਹੋ ਰਹੀ ਆ। ਸੋ ਮੈਂ ਦੇਖਿਆ ਵੀ ਇਹ ਨਵਜੋਤ ਸਿੱਧੂ ਹੋਰਾਂ ਨੇ ਪਿੱਛੇ ਜੇ ਇੰਟਰਸਟ ਦਿਖਾਇਆ ਸੀ ਤੇ ਉਹਨਾਂ ਨੇ ਕ੍ਰੀਏਟ ਕੀਤੀਆਂ ਸੀ ਪੋਸਟਾਂ, ਤੇ ਉਹਨਾਂ ਦੇ ਨਤੀਜੇ ਆ ਇਹ। ਮੈਨੂੰ ਵੀ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਬੋਲਣ ਦਾ ਮੌਕਾ ਮਿਲਿਆ, ਇੱਕ ਦੋ ਥਾਂ ਕਾਲਜਾਂ ਦੇ ਵਿੱਚ ਵੀ ਉਹਨਾਂ ਵੱਲੋਂ ਜਾਣ ਦਾ ਮੌਕਾ ਮਿਲਿਆ। ਪਹਿਲਾਂ ਇਹ ਅਪਰੋਚ ਨਹੀਂ ਹੁੰਦੀ ਸੀਗੀ, ਪਹਿਲਾਂ ਅਪਰੋਚ ਨਹੀਂ ਤੁਹਾਨੂੰ ਕੋਈ ਕਰਦਾ ਸੀ, ਪਹਿਲਾਂ ਪਰਸਨਲ ਕਾਲਜ ਜਾਂ ਪਰਸਨਲ ਉਹ ਲੋਕ ਅਪਰੋਚ ਕਰਦੇ ਸੀ, ਹੁਣ ਅਫੀਸ਼ੀਅਲ ਅਪਰੋਚ ਹੁੰਦੀ ਆ, ਤੇ ਅਫੀਸ਼ੀਅਲ ਤੁਹਾਨੂੰ ਜਿਹੜਾ ਸੱਦਾ ਪੱਤਰ ਮਿਲਦਾ ਤਾਂ ਉਹਦੇ ਇੱਕ ਜਿਹੜੇ ਨਤੀਜੇ ਆਉਂਦੇ ਆ ਥੋੜਾ ਜਿਹਾ ਫਰਕ ਪੈਂਦਾ ਗੱਲ ਦਾ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਓਵਰਆਲ ਮੈਨੂੰ ਕੋਈ ਬਾਹਲਾ ਦੱਸਿਆ ਨੀ ਵੀ ਜਿਹਨੂੰ ਅਸੀਂ ਕਹਿ ਸਕੀਏ ਵੀ ਆਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਬਦਲਾਅ ਆ ਰਿਹਾ ਜਾਂ ਆਉਣ ਵਾਲੇ ਦਿਨਾਂ ਚ ਇਹ ਹੋ ਜੂਗਾ ਉਹ ਹੋ ਜੂਗਾ, ਕਿਸੇ ਨੂੰ ਕੋਈ ਬਾਹਲੀ ਚਿੰਤਾ ਨੀ, ਕਿਸੇ ਨੂੰ ਕੋਈ ਬਾਹਲਾ ਉਹ ਨੀ ਹੈਗਾ, ਕੋਈ ਨਸ਼ਿਆਂ ਪ੍ਰਤੀ ਨੀ ਕੋਈ ਚਿੰਤਤ ਦਿਖਿਆ ਮੈਨੂੰ, ਕੋਈ ਕਿਸੇ ਇਹ ਜੇ ਕੋਈ ਚਿੰਤਨ ਵਾਲੇ ਕੋਈ ਲੋਕ ਦਿਸੇ ਨੀ, ਐਵੇਂ 20-30-50 ਬੰਦੇ ਅੱਡੋ ਅੱਡ ਆਪੋ ਆਪਣੇ ਜਿਹੜੇ ਡਮਰੂ ਜੇ ਵਜਾਉਂਦੇ ਫਿਰਦੇ ਆ, ਤੇ ਉਹਨਾਂ ਨਾਲ ਉਹ ਫੇਸਬੁੱਕਾਂ ਦੇ ਜ਼ਰੀਏ ਇੱਕ ਵੱਡਾ ਉਹਨੂੰ ਬਣਾ ਕੇ ਪੇਸ਼ ਕਰਦੇ ਰਹੇ ਆ, ਗਵਾਰਾ ਪੇਸ਼ ਕਰੀ ਜਾਂਦੇ ਵੀ ਪਤਾ ਨੀ ਕਿੱਡਾ ਕੁ ਵੱਡਾ ਕੰਮ ਹੋ ਰਿਹਾ, ਪਰ ਜ਼ਮੀਨੀ ਪੱਧਰ ਦੇ ਉੱਤੇ ਤਾਂ ਨਾ ਲੋਕਾਂ ਨੂੰ ਉਹੀ ਰੋਜੀ ਰੋਟੀ ਦੇ ਲਾਲੇ ਆ, ਉਹੀ ਦਿਨ ਰਾਤ ਇੱਕ ਕੀਤੀ ਹੋਈ ਆ, ਇੱਧਰ ਭੱਜ ਲਓ ਉੱਧਰ ਭੱਜ ਲਓ।
ਬਿਲਕੁਲ, ਤੇ ਭਾਜੀ ਤੁਸੀਂ ਜਿੱਦਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਜਾ ਕੇ ਆਏ ਹੋ ਤੇ ਇੱਕ ਗੱਲ ਜਿਹੜੀ ਅਸੀਂ ਬਾਹਰ ਬੈਠਿਆਂ ਨੂੰ ਸਾਨੂੰ ਸਭ ਤੋਂ ਵੱਡੀ ਚਿੰਤਾ ਲੱਗੀ ਰਹਿੰਦੀ ਹੈ, ਜੋ ਇੱਕ ਰਾਜਨੀਤੀ ਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁੰਦੀ ਹੈ ਮਾਂ ਬੋਲੀ ਦੀ। ਸਾਨੂੰ ਪੰਜਾਬੀ ਬਹੁਤ ਜ਼ਿਆਦਾ ਪਿਆਰੀ ਹੋ ਜਾਂਦੀ ਹੈ ਜਦੋਂ ਅਸੀਂ ਪੰਜਾਬ ਛੱਡ ਕੇ ਇੱਥੇ ਆ ਜਾਂਦੇ ਹਾਂ। ਬੇਸ਼ੱਕ ਜਦੋਂ ਅਸੀਂ ਇੰਡੀਆ ਹੁੰਦੇ ਸੀ ਤੇ ਅਸੀਂ ਵੀ ਅੰਗਰੇਜ਼ੀ ਨੂੰ ਵਾਧੂ ਮੂੰਹ ਮਾਰੀਦਾ ਸੀ, ਪਰ ਉਸ ਪਹਿਲੂ ਚ ਤੁਹਾਨੂੰ ਕੀ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਕਾਲਜਿਸ ਯੂਨੀਵਰਸਿਟੀਜ਼ ਚ ਜਾ ਕੇ ਆਏ ਉੱਥੇ ਇੰਗਲਿਸ਼ ਅਜੇ ਵੀ ਭਾਰੀ ਪੈਂਦੀ ਆ ਪੰਜਾਬੀ ਤੇ, ਜਾਂ ਪੰਜਾਬੀ ਨੂੰ ਉੱਪਰ ਚੁੱਕਣ ਦੇ ਲਈ ਜਾਂ ਉਹਦਾ ਜੋ ਸਨਮਾਨ ਅਸੀਂ ਇੱਥੇ ਕਰਦੇ ਆ ਬਣਦਾ ਸਰਦਾ ਓਦਾਂ ਦਾ ਉੱਥੇ ਹੋ ਰਿਹਾ ਹੈ ਜਾਂ ਨਹੀਂ?
ਨਹੀਂ, ਦੇਖੋ ਜਿਹੜੀ ਚੀਜ਼ ਦੀ ਜਿਹਨੂੰ ਘਾਟ ਹੁੰਦੀ ਆ ਉਹਦੇ ਪਿੱਛੇ ਭੱਜਣਾ ਇੱਕ ਇਨਸਾਨੀ ਫਿਤਰਤ ਆ। ਸੋ ਮੈਂ ਪਹਿਲਾਂ ਵੀ ਇਸ ਤੇ ਬਹੁਤ ਵਾਰੀ ਕਹਿ ਚੁੱਕਿਆ ਵੀ ਭਾਈ ਇੱਥੇ ਡਰ ਕੰਮ ਕਰਦਾ, ਸਾਨੂੰ ਡਰ ਕੰਮ ਕਰਦਾ ਵੀ ਸਾਡੇ ਬੱਚੇ ਕਿਤੇ ਪੰਜਾਬੀ ਨਾ ਭੁੱਲ ਜਾਣ, ਮਾਂ ਬੋਲੀ ਨਾ ਭੁੱਲ ਜਾਣ, ਸਾਡੇ ਬੱਚੇ ਕਿਤੇ ਦਾਦਾ ਦਾਦੀ ਨੂੰ ਨਾ ਭੁੱਲ ਜਾਣ, ਤੇ ਅਸੀਂ ਜ਼ੋਰ ਪਾਉਣੇ ਆ ਡਰਦੇ ਪੰਜਾਬੀ ਸਿਖਾਉਣੇ ਆ ਆਪਦੇ ਬੱਚਿਆਂ ਨੂੰ, ਤੇ ਉੱਥੇ ਬੱਚਿਆਂ ਨੂੰ ਡਰ, ਉਹਨਾਂ ਦੇ ਮਾਪਿਆਂ ਨੂੰ ਡਰ ਹੁੰਦਾ ਵੀ ਸਾਡਾ ਬੱਚਾ ਪਛੜ ਨਾ ਜਾਵੇ, ਆਪਦੀ ਕਿਤੇ ਜਿਹੜੇ ਕੰਪੀਟੀਸ਼ਨ ਚ ਉਹਨਾਂ ਪਿੱਛੇ ਰਹਿ ਜੇ, ਜੇ ਇੰਗਲਿਸ਼ ਨਾ ਆਉਂਦੀ ਹੋਈ ਤਾਂ ਉਹ ਦੁਨੀਆਂ ਤੋਂ ਬਹੁਤ ਪਿੱਛੇ ਰਹਿ ਜੂ, ਤੇ ਉਹ ਡਰਦੇ ਇੰਗਲਿਸ਼ ਸਿਖਾਈ ਜਾਂਦੇ ਆ, ਉਹਦੇ ਵਿੱਚ ਕੋਈ ਫਰਕ ਨੀ ਆਇਆ। ਪਰ ਜਿਹੜੀ ਵਿਦੇਸ਼ ਜਾਣ ਦੀ ਲਾਲਸਾ ਉਹ ਅੱਗੇ ਨਾਲੋਂ ਕਈ ਗੁਣਾ ਹੋਰ ਜ਼ਿਆਦਾ ਵਧੀ ਆ, ਤੇ ਜੇਕਰ ਹੁਣ ਜੇ ਮੈਂ ਬਠਿੰਡੇ ਦੀ ਗੱਲ ਕਰਾਂ ਤਾਂ ਬਠਿੰਡੇ ਦੇ ਵਿੱਚ ਇੱਕ ਸੜਕ ਆ ਜਿਹਦਾ ਨਾਂ ਅਜੀਤ ਰੋਡ, ਤੇ ਉਹ ਅਜੀਤ ਰੋਡ ਬਣਨ ਦਾ ਕਾਰਨ ਇਹ ਸੀ ਵੀ ਉੱਥੇ ਨਾ ਇੱਕ ਚੌਂਕ ਬਣਿਆ ਤੇ ਚੌਂਕ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹੋਰਾਂ ਦਾ ਇੱਕ ਸਟੈਚੂ ਜਿਹੜਾ ਲਾਇਆ ਗਿਆ ਤੇ ਉਹ ਸਟੈਚੂ ਤਕਰੀਬਨ ਸਥਾਪਨਾ ਜਦੋਂ ਮੈਂ ਪੜ੍ਹਦਾ ਸੀ ਉਦੋਂ ਦੀ ਹੋਈ ਹੋਈ ਆ ਤਕਰੀਬਨ 80-82-83 ਦੀਆਂ ਗੱਲਾਂ ਹੋਣੀਆਂ ਉਦੋਂ ਤੋਂ ਉਸ ਰੋਡ ਦਾ ਨਾਂ ਅਜੀਤ ਰੋਡ ਸੀ ਪਰ ਮੈਨੂੰ ਹੁਣ ਬੜਾ ਹੈਰਾਨੀ ਹੋਈ ਵੀ ਹੁਣ ਉਸ ਰੋਡ ਦਾ ਨਾਂ ਜਿਹੜਾ ਆਈਲੈਟਸ ਰੋਡ ਬਣ ਗਿਆ ਭਾਵੇਂ ਕਾਗਜ਼ ਚ ਅਜੀਤ ਰੋਡ ਹੀ ਆ ਪਰ ਉਹਨੂੰ ਆਈਲੈਟਸ ਰੋਡ ਕਿਹਾ ਜਾਂਦਾ ਉਸ ਦੇ ਵਿੱਚ ਦੱਸਣ ਵਾਲੇ ਦੱਸਦੇ ਆ ਵੀ ਹਰ ਰੋਜ਼ 10,000 ਤੋਂ ਲੈ ਕੇ 20,000 ਬੱਚਾ ਜਿਹੜਾ ਉਸ ਰੋਡ ਦੇ ਉੱਤੇ ਬਣੇ ਹੋਏ ਵੱਖ ਵੱਖ ਸੈਂਟਰਾਂ ਦੇ ਵਿੱਚ ਪੜ੍ਹਦਾ ਤੇ ਸਾਰੀ ਰੋਡ ਜਿੰਨੀ ਵੀ ਉਹਦੀ ਹੋਣੀ ਹੈ 3-4 ਕਿਲੋਮੀਟਰ ਲੰਬਾਈ ਤੁਹਾਨੂੰ ਆਈਲੈਟਸ ਦੇ ਬੋਰਡਾਂ ਤੋਂ ਸਿਵਾਏ ਹੋਰ ਕੋਈ ਦੂਜੀ ਚੀਜ਼ ਨਹੀਂ ਦਿਖਦੀ ਜਦੋਂ ਤੁਸੀਂ ਸੜਕਾਂ ਤੇ ਜਾਂਦੇ ਹੋ ਤਾਂ ਕਿਸੇ ਵੀ ਹਾਈਵੇ ਤੇ ਚਲੇ ਜਾਓ 2-4 ਫੋਟੋਆਂ ਤੇ 2-4 ਨਾਂ ਤਾਂ ਮੇਰੇ ਮੂੰਹ ਜਵਾਨੀ ਯਾਦ ਹੋ ਗਏ ਵੀ ਫਲਾਨਾ ਜੀ ਫਲਾਨਾ ਸਿੰਘ ਦਾ ਫੋਟੋ ਲਾ ਕੇ ਅੱਧੇ ਘੰਟੇ ਚ ਇੰਗਲਿਸ਼ ਬੋਲਣੀ ਸਿੱਖੋ ਜੀ ਵਿਦੇਸ਼ ਦੇ ਇੰਨੇ ਬੈਂਡ ਲਓ ਜੀ ਆਸਟ੍ਰੇਲੀਆ ਜਾਂਦੇ ਰਾਹ ਖੋਲੋ ਜੀ ਅਮਰੀਕਾ ਜਾਂਦੇ ਕੈਨੇਡਾ ਜਾਂਦੇ ਵੀ ਉਹ ਥਾਂ ਥਾਂ ਤੇ ਹੋਰਡਿੰਗ ਲੱਗੇ ਪਏ ਆ ਹੋਰ ਦੂਜਾ ਹੋਰਡਿੰਗ ਹੀ ਨੀ ਦਿਖਦਾ ਹੁਣ ਅੱਗੇ 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 ਨਾ ਮੈਨੂੰ ਬੜੀ ਗਿਲਾ ਹੁੰਦਾ ਸੀ ਵੀ ਬਹੁਜਨ ਸਮਾਜ ਪਾਰਟੀ ਵਾਲੇ ਪਤਾ ਕੀ ਕਰਦੇ ਸੀ ਉਹ 20 ਰੁਪਏ ਦਾ ਨੀਲ ਲਿਆਉਂਦੇ ਸੀਗੇ ਤੇ ਸਭ ਤੋਂ ਸਸਤੀ ਉਹਨਾਂ ਦਾ ਐਡਵਰਟਾਈਜਮੈਂਟ ਸਾਧਨ ਸੀਗਾ ਨਾ ਪੋਸਟਰ ਛਪਾਉਣੇ ਹੁੰਦੇ ਸੀ ਨਾ ਕੁਛ ਹੋਰ 20 ਰੁਪਏ ਦਾ ਨੀਲ ਲਿਆ ਕੇ ਨਾ ਗਲੀ ਗਲੀ ਮੋੜ ਮੋੜ ਕੰਧ ਕੰਧ ਤੇ ਹਾਥੀ ਬਣਾ ਦਿੰਦੇ ਸੀ ਦੇਖੋ ਮੈਂ ਕਿਸੇ ਦੇ ਕੋਈ ਇੱਥੇ BSP ਦਾ ਵਿਰੋਧੀ ਨਹੀਂ ਮੈਂ ਕਿਸੇ ਵੀ ਪਾਰਟੀ ਦਾ ਵਿਰੋਧੀ ਨਹੀਂ ਨਾ ਉਹਦੇ ਹੱਕ ਦੀ ਗੱਲ ਨਹੀਂ ਕਰ ਰਿਹਾ ਪਰ ਇੱਕ ਸੋਹਣੇ ਦੇਸ਼ ਨੂੰ ਇੱਕ ਸੋਹਣੀ ਦੁਨੀਆ ਨੂੰ ਇੱਕ ਕੁਦਰਤ ਦੇ ਨਜ਼ਾਰਿਆਂ ਨੂੰ ਉਹ ਬਣਾ ਬਣਾ ਕੇ ਆਪਦੇ ਹੱਥੀ ਜਿਹੜੀਆਂ ਚੀਜ਼ਾਂ ਤੇ ਕਿੰਨਾ ਸਪੋਇਲ ਕਰੀ ਜਾਂਦੇ ਆ ਸੋ ਉਹੀ ਚੀਜ਼ ਹੁਣ ਹੋਲਡਿੰਗਾਂ ਦਾ ਰੂਪ ਧਾਰਨ ਕਰ ਗਈ ਆ ਹੋਲਡਿੰਗਾਂ ਹੁਣ ਸਸਤੇ ਬਣ ਜਾਂਦੇ ਆ ਫਲੈਕਸ ਬੜੀ ਸਸਤੀ ਨਿਕਲ ਜਾਂਦੀ ਆ ਨਿਕਲਦੀ ਬੜੀ ਫਿਲਮੀ ਸਟਾਈਲ ਚ ਅੱਗੇ ਤਾਂ ਐਡੇ ਐਡੇ ਹੋਲਡਿੰਗ ਧਰਮਿੰਦਰ ਅਮਿਤਾਭ ਬੱਚਨ ਦੇ ਬਣਦੇ ਦੇਖਦੇ ਲੱਗਦੇ ਵੱਡੇ ਪੇਂਟਰ ਬਣਾਉਂਦੇ ਹੁਣ ਕੀ ਆ ਵੀ ਇੱਕ ਬਟਨ ਨੱਪੇ ਤੋਂ ਨਿਕਲ ਆਉਂਦੇ ਆ ਤਾਂ ਉਹ ਜੇ ਹੋਲਡਿੰਗਾਂ ਨਾਲ ਭਰਿਆ ਪਿਆ ਜੀ ਤੇ ਉਹਦੇ ਚ ਸਿਰਫ ਤੇ ਸਿਰਫ ਇੰਗਲਿਸ਼ ਦੀਆਂ ਗੱਲਾਂ ਇੰਗਲਿਸ਼ ਸਿਖਾਉਣ ਦੀਆਂ ਗੱਲਾਂ ਤੇ ਉਹਦੇ ਪਿੱਛੇ ਜਿਹੜੇ ਤਰਲੋ ਮੱਛੀ ਹੁੰਦੇ ਪਰਿਵਾਰ ਦੇਖਿਆ ਮਾਪੇ ਦੇਖਿਆ ਆਪਦੇ ਬੱਚੇ ਨੂੰ ਜਿਹੜੇ ਕੰਪੀਟੀਸ਼ਨ ਦੇ ਵਿੱਚ ਬਾਂਹ ਨੂੰ ਬਟੇ ਦੇ ਦੇ ਕੇ ਜਿਹੜੇ ਕੰਪੀਟੀਸ਼ਨਾਂ ਦੇ ਵਿੱਚ ਧੱਕ ਰਹੇ ਆ ਸੋ ਇਹ ਜਿਹੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨ ਕਰਦੀਆਂ ਦੂਜਾ ਨਾ ਕੁਝ ਕੁ ਗੱਲਾਂ ਦੀ ਅਸੀਂ ਚਿੰਤਾ ਕਰਦੇ ਰਹਿੰਦੇ ਹਾਂ ਅਸੀਂ ਰੌਲਾ ਪਾਉਂਦੇ ਰਹਿੰਦੇ ਹਾਂ ਪਰ ਸਾਨੂੰ ਫਿਰ ਵੀ ਅਸੀਂ ਉਸ ਗਹਿਰਾਈ ਤੱਕ ਨੀ ਸੋਚਦੇ ਅਸੀਂ ਇਹ ਚਿੰਤਾ ਤਾਂ ਕਰਦੇ ਹਾਂ ਵੀ ਅੱਜ ਪੰਜਾਬ ਖਾਲੀ ਹੋ ਰਿਹਾ ਇਹ ਚਿੰਤਾ ਅਸੀਂ ਕਰਦੇ ਹਾਂ ਵੀ ਅੱਜ ਯੂਥ ਪੰਜਾਬ ਦਾ ਜਾ ਰਿਹਾ ਜਿਹੜਾ ਰਹਿ ਗਿਆ ਉਹ ਨਸ਼ਿਆਂ ਨੂੰ ਪੈ ਰਿਹਾ ਤੇ ਪੰਜਾਬ ਦੇ ਵਿੱਚ ਯੂਪੀ ਤੋਂ ਤੇ ਬਿਹਾਰ ਤੋਂ ਜਿਹੜੇ ਲੋਕ ਆ ਉਹ ਆ ਕੇ ਵਸ ਰਹੇ ਆ ਅਸੀਂ ਇਹਦੀ ਚਿੰਤਾ ਕਰਦੇ ਹਾਂ ਪਰ ਜਿਹੜੇ ਜ਼ਿਆਦਾ ਚਿੰਤਨ ਹੁੰਦੇ ਆ ਉਹ ਜ਼ਰੂਰ ਗਹਿਰਾਈ ਤੱਕ ਸੋਚਦੇ ਆ ਪਰ ਨਾਰਮਲ ਬੰਦਾ ਇਸ ਤੋਂ ਵੱਧ ਕੇ ਨੀ ਸੋਚਦਾ ਤੇ ਜੇ ਤੁਸੀਂ ਹੁਣ ਆਰਾਮ ਨਾਲ ਸ਼ਾਂਤੀ ਨਾਲ ਬੈਠ ਕੇ ਕਿਤੇ ਦੀ ਗੱਲ ਕਰੋਗੇ ਦੇਖੋਗੇ ਆਪਦੇ ਆਲੇ ਦੁਆਲੇ ਦੇਖੋਗੇ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਚਿੰਤਾ ਵਾਕਿਆ ਹੀ ਬਹੁਤ ਵੱਡੀ ਚਿੰਤਾ ਬਣਨ ਜਾ ਰਹੀ ਆ 20-30 ਸਾਲ ਜ਼ਿਆਦਾ ਟਾਈਮ ਨੀ ਹੈ ਸਾਡੇ ਚੋਂ ਬਹੁਤ ਸਾਰੇ ਲੋਕ 20-30 ਸਾਲ ਨੂੰ ਹੋਣਗੇ ਇਸ ਦਿਹਾਨ ਦੇ ਉੱਤੇ ਹੋ ਸਕਦਾ ਥੋੜੇ ਨਾ ਹੋਈਏ ਪਰ ਬਹੁਤ ਸਾਰੇ ਹੋਣਗੇ ਠੀਕ ਹੈ ਉਹਨਾਂ ਲੋਕਾਂ ਨੂੰ ਮੇਰੇ ਅੱਜ ਦੇ ਸ਼ਬਦ ਨੋਟ ਕਰ ਲਿਓ ਵੀ ਉਹਨਾਂ ਲੋਕਾਂ ਨੂੰ ਇਹ ਸੋਚਣੀ ਪੈਣੀ ਹੈ ਚਿੰਤਾ ਮੈਂ ਇਹ ਆਉਂਦਾ ਇਸ ਵਾਰ ਜਦੋਂ ਆ ਰਿਹਾ ਸੀ ਨਾ ਇੰਡੀਆ ਤੋਂ ਤਾਂ ਮੇਰੇ ਨਾਲ ਐਡਲੇਡ ਤੋਂ ਦੋਸਤ ਸੀ ਆਪਣੇ ਅਮਨ ਚੀਮਾ ਤੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਤਾਂ ਉਹ ਗੱਲਾਂ ਬਾਤਾਂ ਚ ਉਹਨਾਂ ਨੇ ਦੱਸਿਆ ਕਹਿੰਦੇ ਬਾਈ ਜੀ ਇੰਨੀ ਕੁ ਚਿੰਤਾ ਵਾਲੀ ਗੱਲ ਇਹ ਹੋ ਗਈ ਵੀ ਮੇਰੀ ਗਲੀ ਦੇ ਵਿੱਚ ਉਹਨਾਂ ਨੇ ਇੱਕ ਇੱਕ ਕਰਕੇ ਘਰ ਗਿਣਾਇਆ ਵੀ ਮੇਰੇ ਖੱਬੇ ਪਾਸੇ ਘਰ ਮੇਰੇ ਸੱਜੇ ਪਾਸੇ ਘਰ ਮੇਰੇ ਗਲੀ ਦੇ ਖੁੰਜ ਵਾਲਾ ਘਰ ਸਾਰਿਆਂ ਦੇ ਬੱਚੇ ਆ ਜੀ ਉਹ ਵਿਦੇਸ਼ਾਂ ਨੂੰ ਚਲੇ ਗਏ ਤੇ ਸਾਡੀ ਗਲੀ ਦੇ ਵਿੱਚ ਇਕੱਲੇ ਸਿਆਣੇ ਬਜ਼ੁਰਗ ਬੈਠੇ ਆ ਕੋਈ ਕਲਕਾਰੀ ਤਾਂ ਹੈ ਹੀ ਨੀ ਹੁਣ ਤੁਸੀਂ ਇਹ ਨੋਟ ਕਰੋ ਗੱਲ ਵੀ ਇੱਕ ਗਲੀ ਦੀ ਨੌਜਵਾਨ ਪੀੜ੍ਹੀ ਚਲੀ ਗਈ ਤਾਂ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਕਲਕਾਰੀਆਂ ਵੱਜਣੀਆਂ ਗਲੀਆਂ ਚ ਕੁੱਤੀਆਂ ਪੱਟ ਕੇ ਖੇਡਣਾ ਸੀ ਜਿਹੜੇ ਜਵਾਕਾਂ ਨੇ ਉਹ ਤਾਂ ਫਿਰ ਹੁਣ ਉੱਥੇ ਆਉਂਦੀ ਨੀ ਉਹ ਪੀੜ੍ਹੀ ਤਾਂ ਉਹ ਪੀੜ੍ਹੀ ਤਾਂ ਤੁਹਾਨੂੰ ਕਿਤੇ ਨੀ ਦਿਖੂਗੀ ਤੁਸੀਂ ਇਸ ਨੂੰ ਗਹਿਰਾਈ ਨਾਲ ਸੋਚ ਕੇ ਦੇਖੋ ਵੀ ਕਿੱਥੇ ਜਾਊਗੀ ਗੱਲ ਮੈਂ ਖੁਦ ਆਪਣੇ ਪਰਿਵਾਰ ਚ ਦੇਖਦਾ ਮੇਰੇ ਖੁਦ ਪਰਿਵਾਰ ਦੇ ਵਿੱਚ ਮੇਰੇ ਦਾਦਾ ਜੀ ਦੇ 3 ਪੁੱਤ ਸਨ 2 ਧੀਆਂ ਸਨ 5 ਭਰਿਆ ਪਰਿਵਾਰ ਸੀ 5 ਭਰਾਵਾਂ ਭੈਣ ਭਰਾਵਾਂ ਦਾ ਤੇ ਗਾਂ ਉਹ ਪੰਜਾਂ ਦੀ ਜਿਹੜੀ ਬਹੁਤ ਵੱਡੀ ਜਿਹੜਾ ਆਪਦਾ ਦਾਇਰਾ ਸੀ ਪਰ ਅੱਜ ਪੋਜੀਸ਼ਨ ਇਹ ਹੋ ਗਈ ਵੀ ਪੰਜਾਂ ਦੀ ਜਿਹੜੀ ਅਗਲੀ ਜਨਰੇਸ਼ਨ ਆ ਉਹ ਸਾਰੀ ਬਾਹਰ ਚਲੀ ਗਈ ਸਾਰੀ ਪੰਜਾਂ ਦੀ ਤਕਰੀਬਨ ਜੇ ਉੱਥੇ ਕਹੀਏ ਤਾਂ ਸਾਡੇ ਭੈਣ ਭਰਾਵਾਂ ਚੋਂ ਇੱਕ ਅੱਧਾ ਰਹਿ ਗਿਆ ਉੱਥੇ ਤੇ ਬਾਕੀ ਸਭ ਚਲੇ ਗਏ ਜਿਹੜੇ ਬਾਗ ਜਿਹੜੇ ਬਹਾਰ ਸਾਡੇ ਦਾਦੇ ਨੇ 5 ਬੱਚਿਆਂ ਦੇ ਸਿਰ ਤੇ ਲਾਏ ਸੀ ਉੱਥੇ ਮੈਂ ਦੇਖਿਆ ਵੀ ਉੱਥੇ ਤਕਰੀਬਨ 25 ਸਾਲ ਹੋ ਗਏ ਹੁਣ ਯੂਪੀ ਦੀਆਂ 3-4 ਫੈਮਿਲੀਆਂ ਪੱਕੀਆਂ ਆ ਕੇ ਬੈਠ ਗਈਆਂ ਤੇ ਉਹ ਪੱਕੇ ਉੱਥੇ ਰਹਿਣ ਲੱਗ ਗਏ। ਜਿਹੜੇ ਚੁਬਾਰੇ ਸੀ, ਮਹਿਲ ਸੀ, ਮਨਾਰੇ ਸੀ ਉਸ ਟਾਈਮ, ਉਹ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਆ। ਹੁਣ ਅੱਜ ਦੇ ਬੱਚੇ ਆ ਜਿਹੜੇ ਮੇਰੇ ਬੱਚੇ ਆ, ਉਹਨਾਂ ਨੂੰ ਸ਼ਾਇਦ ਉਹ ਚੀਜ਼ ਉਨੀ ਹਰਟ ਨਹੀਂ ਕਰ ਰਹੀ ਹੋਣੀ, ਪਰ ਜਿਹੜੀ ਮੈਨੂੰ ਉਹ ਦਿਖਦਾ ਸੀ ਉਸ ਟਾਈਮ ਦੇ ਚੁਬਾਰੇ ਦਿਖਦੇ ਸੀ, ਉਸ ਟਾਈਮ ਦੀਆਂ ਰੌਣਕਾਂ ਦਿਖਦੀਆਂ ਸੀ, ਉਸ ਟਾਈਮ ਦਾ ਜਿਹੜਾ ਮਾਹੌਲ ਸੀ ਜਿਹੜਾ ਮੇਰੀ ਨਜ਼ਰਾਂ ਚ ਉਹ ਆ, ਤੇ ਅੱਜ ਜਿਹੜਾ ਮਾਹੌਲ ਬਿਲਕੁਲ ਬਦਲਿਆ ਹੋਇਆ। ਤੇ ਹੁਣ ਇਹੀ ਚੀਜ਼ ਦੇਖੋ ਵੀ ਆਉਣ ਵਾਲੇ 20 ਸਾਲਾਂ ਨੂੰ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ। ਇਹ ਤੁਸੀਂ ਇਹ ਅੱਜ ਦੀ ਗੱਲ ਨੋਟ ਕਰ ਲਓ, ਇਹ ਵਿਦੇਸ਼ ਭੱਜਣ ਦੀ, ਅੰਗਰੇਜ਼ੀ ਭੱਜਣ ਦੀ, ਇਹਦੇ ਚ ਮੈਂ ਭੱਜਣ ਵਾਲਿਆਂ ਦਾ ਵੀ ਨੀ ਕਸੂਰਵਾਰ ਮੰਨਦਾ, ਭੱਜਣ ਵਾਲੇ ਵੀ ਤਾਂ ਹੀ ਭੱਜਦੇ ਆ ਜੇ ਉਹਨਾਂ ਨੂੰ ਉਹ ਜਿਹਾ ਪਲੇਟਫਾਰਮ ਨਹੀਂ ਮਿਲ ਰਿਹਾ, ਜਿਹੜੀਆਂ
ਚੀਜ਼ਾਂ
ਚਾਹੀਦੀਆਂ ਨਹੀਂ ਮਿਲ ਰਹੀਆਂ। ਉੱਥੇ ਤਾਂ ਸਿਰਫ ਰੌਲਾ ਹੀ ਪੈ ਰਿਹਾ ਵੀ ਛੋਟੇਪੁਰ ਨੇ ਉਹਨੂੰ ਕਹਿਤਾ ਜੀ ਖਹਿਰੇ ਨੇ, ਉਹਨੂੰ ਕਹਿਤਾ ਭਗਵੰਤ ਨੇ, ਉਹਨੂੰ ਕਹਿਤਾ। ਕੋਈ ਲੀਡਰ, ਕੋਈ ਚਿੰਤਕ ਮੈਨੂੰ ਤਾਂ ਦਿਖਦਾ ਨੀ ਵੀ ਜਿਹੜਾ ਇਹ ਗੱਲ ਕਰੇ ਵੀ ਭਾਈ ਹਾਂ ਅਸੀਂ ਜਿਹੜੇ ਛੱਡੋ ਇਹ ਗੱਲਾਂ ਨੂੰ, ਅਸੀਂ ਸਾਡਾ ਪੰਜਾਬ ਦਾ ਨਿਘਾਰ ਇੰਨਾ ਆਈ ਜਾਂਦਾ, ਜਾਂ ਕੋਈ ਇੱਕ ਬੋਲਦਾ ਸੁਣਿਆ ਜਿਹੜਾ ਕਹਿੰਦਾ ਵੀ ਮੈਂ ਨੌਜਵਾਨ ਪੀੜ੍ਹੀ ਨੂੰ ਰੋਕ ਲੂੰਗਾ ਇੱਥੇ, ਇੱਕ ਵੀ ਨੀ ਸੁਣਿਆ। ਪਰ ਹੁਣ ਤਾਂ ਇੱਥੋਂ ਤੱਕ ਆ ਗਿਆ ਵੀ ਉਹ ਜਿਹੜੀਆਂ ਗਾਉਣ ਵਾਲੀਆਂ ਵੀ, ਕੱਲ ਹੀ ਮੈਂ ਵੀਡੀਓ ਸ਼ੇਅਰ ਕੀਤੀ ਸੀ ਦੇਖੋ ਵੀ ਇੱਕ ਜਿਹੜੀਆਂ ਜਿਹਨਾਂ ਨੂੰ ਵਿਚਾਰੇ ਨੂੰ ਸੈਂਸੀ ਔਰਤਾਂ ਕਿਹਾ ਜਾਂਦਾ, ਜਿਹੜੀਆਂ ਆ ਕੇ ਗਾਉਂਦੀਆਂ, ਹਾਂ ਜਿਹੜੀਆਂ ਆ ਕੇ ਆਪਣੇ ਵੀ ਇੱਥੇ ਵਿਆਹ ਚ ਰੋਜ਼ ਆ ਕੇ ਗੇਟ ਤੇ ਗਾਉਂਦੀਆਂ ਹੁੰਦੀਆਂ ਸਨ, ਤੇ ਉਹਨਾਂ ਨੇ ਵੀ ਹੁਣ ਤਾਂ ਇਹ ਵਾਰਡਿੰਗ ਸ਼ੁਰੂ ਕੀਤੀ ਵੀ ਕੀ ਰਾਜੇ ਨੇ ਵਾਅਦੇ ਪੂਰੇ ਕੀਤੇ। ਸੋ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਅਖਬਾਰਾਂ ਦੀਆਂ ਗੱਲਾਂ, ਕਾਗਜ਼ੀ ਗੱਲਾਂ, ਰੇਡੀਓ ਦੇ ਵਿਚਾਰਾਂ ਦੀਆਂ ਗੱਲਾਂ ਰਹਿ ਗਈਆਂ, ਹੋਰ ਕੁਛ।
ਬਿਲਕੁਲ ਭਾਜੀ, ਗੱਲ ਇਹ ਆ ਕਿ ਜੋ ਤੁਸੀਂ ਗੱਲਾਂ ਕਹੀਆਂ ਬਿਲਕੁਲ ਸਹੀ ਆ, ਔਰ ਸ਼ਾਇਦ ਕਿਤੇ ਹਰ ਕੋਈ ਸਮਝਦਾ ਵੀ ਆ, ਪਰ ਇਹਨੂੰ ਸੋਚਣਾ ਨੀ ਚਾਹੁੰਦਾ ਉਹਨੂੰ ਕੋਈ, ਕਿਉਂਕਿ ਇਹ ਗੱਲਾਂ ਰੌਂਗਟੇ ਖੜੇ ਕਰ ਦਿੰਦੀਆਂ ਤੁਹਾਡੇ ਆ ਗੱਲਾਂ ਬਾਤਾਂ ਦੇ ਨਾਲ ਵੀ, ਉਹ ਇੱਕ ਦਿਲ ਦੇ ਵਿੱਚ ਧੂਹ ਜਿਹੀ ਪੈਂਦੀ ਆ, ਪਰ ਕੀ ਕਰ ਸਕਦੇ ਆ। ਗੱਲ ਇਹ ਆ ਕਿ ਅਸੀਂ ਖੁਦ ਉਹ ਛੱਡ ਕੇ ਆਏ ਹੋਏ ਆ, ਅਸੀਂ ਆਪ ਭਗੌੜੇ ਆ, ਅਸੀਂ ਵੀ ਉਹ ਪੰਜਾਬ ਛੱਡ ਕੇ ਆਏ ਹੋਏ ਆ, ਪਰ ਪੰਜਾਬ ਨੂੰ ਛੱਡ ਦਿੱਤਾ, ਪੰਜਾਬ ਸਾਨੂੰ ਨੀ ਛੱਡਦਾ ਤੇ ਨਾ ਹੀ ਇਹਨੇ ਛੱਡਣਾ ਆ, ਔਰ ਨਾ ਹੀ ਕੋਈ ਇਹੋ ਜਿਹੀ ਹੀਲਾ ਵਸੀਲਾ ਦਿਸਦਾ ਆ ਵੀ ਜਿਹਦੇ ਨਾਲ ਹਰ ਕਿਸੇ ਦਾ ਦਿਲ ਸਾਡਾ ਇਹੀ ਕਰਦਾ ਵੀ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੋਵੇ, ਅਸੀਂ ਘੁਮਾਈਏ ਤੇ ਸਾਡਾ ਪੰਜਾਬ ਫਿਰ ਤੋਂ ਉਦਾਂ ਦਾ ਪਿਆਰਾ ਜਿਹਾ ਪੰਜਾਬ, ਸੋਹਣਾ ਜਿਹਾ ਪੰਜਾਬ ਬਣ ਜਾਵੇ। ਪਰ ਉਹ ਜਾਦੂ ਦੀ ਛੜੀ ਹਜੇ ਇੱਥੇ ਆਉਂਦੀ ਨੀ ਕਿਸੇ ਨੂੰ ਵੀ। ਸੋ ਬਹੁਤ ਹੀ ਇਮੋਸ਼ਨਲ ਗੱਲਾਂ ਭਾਜੀ, ਬਿਲਕੁਲ ਸਹੀ ਗੱਲ ਆ, ਕਲੇਜੇ ਤੂੰ ਪਾਉਂਦੀਆਂ। ਸੋ ਸਾਡੇ ਨਾਲ ਚਲੋ ਕੁਝ ਲਿਸਨਰਸ ਨੇ ਵੀ ਸਾਂਝ ਬਣਾਈ ਹੈ। ਸੁਰਜੀਤ ਧਾਲੀਵਾਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਜੀ ਨਾਈਸ ਸ਼ੋ ਤੇ ਵੈਲਕਮ ਬੈਕ ਕਹਿ ਰਹੇ ਨੇ ਤੁਹਾਨੂੰ ਭਾਜੀ। ਤੇ ਰਵਿੰਦਰ ਸਿੰਘ ਧਨੀ ਹੁਣਾਂ ਨੇ ਵੀ ਵਧਾਈਆਂ ਦਿੱਤੀਆਂ, ਕਹਿੰਦੇ ਚਾਚਾ ਜੀ ਵਧਾਈਆਂ ਮੇਰੇ ਛੋਟੇ ਭਰਾ ਦੇ ਵਿਆਹ ਦੀਆਂ, ਤੇ ਨਾਲ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ।
ਥੈਂਕ ਯੂ ਜੀ, ਥੈਂਕ ਯੂ।
ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਹਾਜ਼ਰੀ ਰਵਾਈ ਆ, ਲਿਖਿਆ ਹੈ ਕਿ ਸਮਾਜ ਲਈ ਕੰਮ ਕਰਨ ਵਾਲਿਆਂ ਦਾ ਨਾਮ ਹਮੇਸ਼ਾ ਲਈ ਲਿਖਿਆ ਜਾਂਦਾ ਹੈ, ਜਦੋਂ ਕਦੇ ਉਸ ਕੰਮ ਦਾ ਜ਼ਿਕਰ ਆਵੇਗਾ ਤਾਂ ਕਰਨ ਵਾਲੇ ਦਾ ਨਾਮ ਵੀ ਸਾਹਮਣੇ ਹੋਵੇਗਾ। ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਹੀ ਹੈ ਭਾਜੀ ਨੇ, ਬਹੁਤ ਬਹੁਤ ਸ਼ੁਕਰੀਆ ਭਾਜੀ। ਤੇ ਕੁਲਦੀਪ ਹੁਣਾਂ ਨੇ ਵੀ ਗੁਰਫਤਿਹ ਸਾਂਝੀ ਕੀਤੀ ਹੈ ਹਰਮਨ ਪਰਿਵਾਰ ਦੇ ਨਾਲ, ਤੇ ਲਿਖਿਆ ਹੈ ਕਿ ਆਸ ਤੇ ਅਰਦਾਸ ਹੈ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਰੱਬ ਜੀ ਮਿਹਰ ਕਰਨੇ, ਪਰਿਵਾਰ ਹੋਰ ਤਰੱਕੀ ਕਰੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਸੋ ਭਾਜੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡਾ, ਅੱਜ ਕਾਫੀ ਦਿਨਾਂ ਦੇ ਬਾਅਦ ਆਏ ਹੋ, ਪਰ ਮੈਂ ਫਿਰ ਵੀ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦੀ, ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈ ਲੈਂਦੀ ਹਾਂ। ਜਾਂਦੇ ਜਾਂਦੇ ਇੱਕ ਗੱਲ ਮੇਰੇ ਨਾਲ ਹੋਰ ਤੁਸੀਂ ਜ਼ਰੂਰ ਸਾਂਝੀ ਕਰਦੇ ਜਾਓ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਅਸੀਂ ਕਰਨੀ ਹੈ ਰੀਤੀ ਰਿਵਾਜ਼ਾਂ ਦੀ, ਜੋ ਰੀਤੀ ਰਿਵਾਜ਼ਾਂ ਦਾ ਮੂੰਹ ਮਹਾਂਦਰਾ ਬਦਲ ਰਿਹਾ। ਸੋ ਤੁਸੀਂ ਹੁਣੇ ਹੁਣੇ ਰੀਤੀ ਰਿਵਾਜ਼ ਜਿਹੜੇ ਆ ਨਿਭਾ ਕੇ ਆਏ ਹੋ ਵਿਆਹ ਸ਼ਾਦੀ ਦੇ, ਹਨਾ। ਸੋ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਰਿਵਾਜ਼, ਰੀਤੀਆਂ, ਰਿਵਾਜ਼ ਜਿਹੜੇ ਉਹ ਵਿਸਰਦੇ ਜਾ ਰਹੇ ਆ, ਜਿਹੜੇ ਜਿਨ੍ਹਾਂ ਤੇ ਹੁਣ ਕੋਈ, ਜਿਨ੍ਹਾਂ ਨੂੰ ਗੌਲਦਾ ਨਹੀਂ, ਜਿਹੜੇ ਅੱਖੋਂ ਪਰੋਖੇ ਹੋ ਚੁੱਕੇ ਆ, ਜਿਹੜੇ ਅਸੀਂ ਬਚਪਨ ਚ ਨਿਭਾਏ ਸੀ, ਤੇ ਤੁਸੀਂ ਇਹੋ ਜਿਹੇ ਕਿਹੜੇ ਰਸਮ ਰਿਵਾਜ਼ਾਂ ਨੂੰ ਦੁਬਾਰਾ ਕੀਤਾ ਹੈ ਜਿਹੜੇ ਹੁਣ ਉੱਥੇ ਅਲੋਪ ਹੁੰਦੇ ਜਾ ਰਹੇ ਆ, ਕੀ ਇਨੀਸ਼ੀਏਟਿਵ ਲਿਆ ਤੁਸੀਂ ਉਹਨਾਂ ਰੀਤੀ ਰਿਵਾਜ਼ਾਂ ਨੂੰ ਦੁਬਾਰਾ ਕਰਨ ਦੇ ਲਈ? ਜੀ
ਦੇਖੋ, ਕੋਸ਼ਿਸ਼ ਤਾਂ ਹਰ ਬੰਦਾ ਹੀ ਕਰਦਾ ਗਾ, ਜਿੰਨੀ ਕੁ ਕਰਦਾ ਆਪਦੇ ਬੰਦਿਆਂ ਦਾ, ਹਰ ਬੰਦੇ ਨੂੰ ਲੱਗਦਾ ਵੀ ਮੈਂ ਰੀਤੀ ਰਿਵਾਜ਼ਾਂ ਨਾਲ ਜਾਂ ਵਿਰਸੇ ਨਾਲ ਹੀ ਵਿਆਹ ਸ਼ਾਦੀ ਕਰਾਂ, ਉਹੀ ਮੇਰੇ ਪਰਿਵਾਰ ਦੀ ਜਿਹੜੀ ਇੱਛਾ ਸੀ। ਪਰ ਥੋੜੀਆਂ ਜਿਹੀਆਂ ਚੀਜ਼ਾਂ ਕਿਤੇ ਮਿਸੇ ਹੋ ਰਹੀਆਂ ਵੀ ਅੱਗੇ ਕੀ ਹੁੰਦਾ ਸੀ, ਅੱਗੇ ਘਰ ਦਾ ਕੋਈ ਬਜ਼ੁਰਗ, ਘਰ ਦਾ ਕੋਈ ਸਿਆਣਾ ਇਹਨੂੰ ਸਾਰੀਆਂ ਰੀਤੀ ਰਿਵਾਜ਼ਾਂ ਨੂੰ ਜਿਹੜਾ ਗਾਈਡ ਕਰਦਾ ਹੁੰਦਾ ਸੀਗਾ, ਠੀਕ ਹੈ ਨਾ, ਤੇ ਉਹ ਸਾਰੀਆਂ ਰੀਤੀ ਰਿਵਾਜ਼ਾਂ ਨੂੰ ਜਿਹੜਾ ਅੱਗੇ ਤੋਰਦਾ ਹੁੰਦਾ ਸੀ। ਹੁਣ ਕੀ ਹੋ ਗਿਆ, ਹੁਣ ਪੋਜੀਸ਼ਨ ਇਹ ਹੋ ਗਈ ਵੀ ਮੈਂ ਸਪੈਸ਼ਲੀ ਨੋਟ ਕੀਤੀ ਹੈ ਗੱਲ, ਇਹ ਹਰ ਸ਼ਹਿਰ ਚ ਹੋਊਗੀ ਪੰਜਾਬ ਦੇ, ਨਾ ਹਰ ਸ਼ਹਿਰ ਚ, ਜੇ ਹੁਣ ਮੰਨ ਲਓ ਤੁਸੀਂ ਅੰਮ੍ਰਿਤਸਰ ਲੱਗ ਗਏ ਹੋ ਤਾਂ ਅੰਮ੍ਰਿਤਸਰ ਦੇ ਵਿੱਚ ਉਹ ਜਿਹੀ ਦੁਕਾਨ ਹੋਊਗੀ, ਅਸੀਂ ਬਠਿੰਡੇ ਲੱਗ ਗਏ ਤਾਂ ਬਠਿੰਡੇ ਵਾਲੇ, ਮੈਨੂੰ ਲੱਗਦਾ ਕੋਈ ਵੀ ਇਹੋ ਜਿਹਾ ਬੰਦਾ ਨੀ ਹੋਣਾ ਜਿਹੜਾ ਆਰਤੀ ਗੋਟੇ ਵਾਲਿਆਂ ਨੂੰ ਨਹੀਂ ਜਾਣਦਾ ਹੋਣਾ। ਮੈਂ ਆਰਤੀ ਗੋਟੇ ਵਾਲਿਆਂ ਦੀ ਦੁਕਾਨ ਆ ਜੀ ਬਠਿੰਡੇ, ਤੇ ਮੈਂ ਉਹਨਾਂ ਦੇ ਜਾਂਦਾ ਆਉਂਦਾ ਰਿਹਾ। ਹੁਣ ਤੁਸੀਂ ਵਿਆਹ ਦੇ ਕਈ ਬਜਟ ਬਣਾਉਣੇ ਹੋ, ਵਿਆਹ ਦੀਆਂ ਕਈ ਗੱਲਾਂ ਕਰਦੇ ਹੋ, ਤਾਂ ਮੈਂ ਉਹ ਜਦੋਂ ਆਰਤੀ ਗੋਟੇ ਵਾਲਿਆਂ ਦਾ ਜਿਹੜਾ ਮੇਨ ਉਹਨਾਂ ਦਾ ਮਾਲਕ ਆ ਦਿਨੇਸ਼, ਉਹ ਮੇਰੇ ਕਲਾਸਮੇਟ ਰਹੇ ਆ, ਤੇ ਉਹ ਕੁਦਰਤੀ ਚਲੋ ਗੱਲਾਂ ਗੱਲਾਂ ਚ ਜਾਂ ਗੱਲ ਛਿੜ ਗਈ ਤੇ ਉਹ ਕਲਾਸਮੇਟ ਹੋਣ ਦੀਆਂ ਸਾਡੀਆਂ ਗੱਲਾਂ ਚ ਚੇਤੇ ਕਰਨ ਲੱਗ ਗਏ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜਿਹੜੀ ਤੁਸੀਂ ਦੁਕਾਨ ਕਰ ਰੱਖੀ ਹੈ ਲੈਸਾਂ ਗੋਟੇ ਤੇ ਹੋਰ ਜਿਹੜੀਆਂ ਵਿਰਾਸਤੀ ਚੀਜ਼ਾਂ ਤੇ ਵਿਆਹ ਦੇ ਵਿੱਚ ਜਿਹੜੇ ਸ਼ਗਨਾਂ ਦੀਆਂ ਚੀਜ਼ਾਂ ਦੀ, ਮੈਂ ਕਿਹਾ ਵੀ ਲੋਕ ਕੀ ਇਹਨਾਂ ਚੀਜ਼ਾਂ ਤੇ ਐ ਪੈਸੇ ਲਾਉਂਦੇ ਆ ਜਾਂ ਐ ਕਰਦੇ ਆ, ਤੇ ਜਾਂ ਕੀ ਇਹਨਾਂ ਦੀ ਲੋੜ ਹੈ ਜਾਂ ਕੀ ਹੈ ਸਿਸਟਮ। ਕਹਿੰਦਾ ਦੇਖੋ ਜੀ ਗੱਲ ਇਹ ਆ ਵੀ ਵਿਆਹਾਂ ਦੇ ਖਰਚੇ ਵੱਧ ਗਏ ਇੰਨੇ ਕੁ ਜ਼ਿਆਦੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਹਰ ਬੰਦਾ ਵਿਆਹ ਵੇਲੇ ਵਿਆਹ ਵਾਲੇ ਪਰਿਵਾਰ ਨੂੰ ਏਟੀਐਮ ਸਮਝਦਾ, ਜਿਵੇਂ ਮੈਂ ਤਾਂ ਉਹਦੇ ਕਿਹਾ ਵੀ ਪਿਓ ਨੂੰ ਏਟੀਐਮ ਸਮਝ ਕੇ ਹਰੇਕ ਬੰਦਾ ਆਉਂਦਾ ਤੇ ਪੈਸੇ ਕੱਢੀ ਜਾਂਦਾ ਚੋਂ, ਤੇ ਤੁਸੀਂ ਇਹ ਇਹ ਏਟੀਐਮ ਦੇ ਵਿੱਚੋਂ ਅਸੀਂ ਵੀ ਆਪਦਾ ਲਾਹਾ ਲੈਣੇ ਆ। ਕਹਿੰਦੇ ਤੁਹਾਨੂੰ ਹੁਣ ਪਤਾ ਨੀ ਲੱਗਣਾ ਪਰ ਤੁਸੀਂ ਮੇਰੇ ਮਿੱਤਰ ਹੋ, ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਜਿਹੜਾ ਬਜਟ ਬਣਾਇਆ ਆਪਦੇ ਵਿਆਹ ਦਾ, ਉਸ ਬਜਟ ਦੇ ਵਿੱਚ ਇਹ ਬਜਟ ਕਿਤੇ ਲਿਖਿਆ ਹੀ ਨੀ ਹੋਣਾ, ਤੁਸੀਂ ਕਿਤੇ ਸੋਚਿਆ ਹੀ ਨੀ ਹੋਣਾ, ਪਰ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਵੀ ਤੁਸੀਂ ਵਿਆਹ ਚ ਤੁਹਾਡੇ 10-15 ਦਿਨ ਪਏ ਆ, ਅਗਲੇ 15 ਦਿਨਾਂ ਚ ਮੈਂ ਤੁਹਾਡੇ ਤੋਂ 50,000 ਰੁਪਇਆ ਲਊਂਗਾ, ਤੇ ਉਹਦੇ ਵੱਟੇ ਦਿੰਦਾ ਵੀ ਕੁਛ ਨੀ। ਕਹਿੰਦਾ ਉਹਦੇ ਵੱਟੇ ਦਿੰਦਾ ਵੀ ਕੁਛ ਨੀ। ਮੈਂ ਕਿਹਾ ਵੀ ਇਹ ਕੀ ਗੱਲ ਹੋਈ, ਮੈਨੂੰ ਸਮਝ ਨੀ ਆਈ। ਕਹਿੰਦਾ ਵੀ ਮੈਂ ਤੁਹਾਡਾ ਮਿੱਤਰ ਆ, ਮੈਂ ਤੁਹਾਨੂੰ ਕਲੀਅਰ ਕੱਟ ਦੱਸ ਰਿਹਾ, ਪਰ ਇੱਕ ਸੱਚਾਈ ਆ ਵੀ ਇਹ ਜਿਹੜੀ ਸਾਡੀ ਦੁਕਾਨ ਆ, ਅਸੀਂ ਦੁਕਾਨ ਦੇ ਵਿੱਚ ਜਿਹੜੀਆਂ ਆਰਟੀਫਿਸ਼ਲ ਚੀਜ਼ਾਂ ਲਿਆ ਲੈ ਰੱਖੀਆਂ ਹੋਈਆਂ ਬਹੁਤ ਸਾਰੀਆਂ, ਤੇ ਉਹ ਚੀਜ਼ਾਂ ਅਸੀਂ ਦੱਸਦੇ ਆ। ਫਿਰ ਸਾਡੇ ਕੋਲੇ ਆ ਕੇ ਨਾ ਅੱਗੇ ਤਾਂ ਵੱਡਾ ਵਡੇਰਾ ਦੱਸਦਾ ਵੀ ਕੀ ਸ਼ਗਨ ਹੁੰਦੇ ਆ। ਹੁਣ ਸਾਨੂੰ ਆ ਕੇ ਅਗਲਾ ਕਹਿੰਦਾ ਜੀ ਮਾਈਆਂ ਲਾਉਣੀਆਂ ਜੀ, ਉਹਦਾ ਕੀ ਹੁੰਦਾ, ਤੇ ਅਸੀਂ ਆਵਾਜ਼ ਮਾਰਦੇ ਆ ਮੁੰਡੇ ਨੂੰ, ਉਹ ਮੁੰਡਿਆ ਮਾਈਆਂ ਲਾਉਣ ਦਾ ਸਮਾਨ ਕੱਢ ਕੇ ਦਿਓ, ਠੀਕ ਹੈ ਜੀ। ਫਿਰ ਅਗਲਾ ਆਉਂਦਾ ਜੀ ਉਹ ਜੀ ਜਿਉਂ ਭਿਉਣੇ ਆ ਜੀ, ਅੱਜ ਜੀ ਮਹਿੰਦੀ ਲਾਉਣੀ ਆ ਜੀ, ਅੱਜ ਜੀ ਬਟਨਾ ਲਾਉਣਾ ਜੀ, ਤੇ ਅਸੀਂ ਕਹਿੰਦੇ ਕਿੱਟਾਂ ਬਣਾਈਆਂ ਹੋਈਆਂ। ਫਿਰ ਆਉਂਦੇ ਆ ਜੀ ਮੁੰਡੇ ਵਾਲੇ ਜੀ ਪਾਣੀ ਬਾਰਨ ਦਾ ਕੀ ਹਿਸਾਬ ਕਿਤਾਬ ਹੁੰਦਾ ਜੀ, ਫਿਰ ਅਸੀਂ ਦੱਸਦੇ ਆ ਜੀ ਵੀ ਐ ਪਟੜਾ ਹੁੰਦਾ ਜੀ, ਇੱਕ ਗੜਬੀ ਹੁੰਦੀ ਆ ਜੀ, ਕੱਟਣੀ ਹੁੰਦੀ ਆ, ਤੇ ਉਹ ਕਿੱਥੋਂ ਮਿਲੂਗੀ ਜੀ, ਸਾਡੇ ਕੋਲੋਂ ਮਿਲੂਗੀ ਜੀ, ਗੱਲ ਕੀ ਹੈ ਲਓ ਹੁਣੇ ਦਿੰਦੇ ਆ। ਤੇ ਅਸੀਂ ਕੱਢ ਕੇ ਕਹਿੰਦਾ ਸਮਾਨ ਸਣੇ ਛੱਜ ਤੋਂ ਲੈ ਕੇ, ਸਣੇ ਜਾਗੋ ਤੋਂ ਲੈ ਕੇ, ਛੱਜ ਤੋੜਨ ਵਾਲੇ ਡੰਡੇ ਦੇ ਲਾ ਕੇ ਚਾਰ ਘੁੰਗਰੂ, ਉਹ ਤੋਂ ਲੈ ਕੇ ਖੜਕਾ ਕਰਨ ਵਾਲੀ ਡਾਂਗ ਦੇ ਘੁੰਗਰੂ ਬੰਨਣ ਤੋਂ ਲੈ ਕੇ ਉਹ ਬੰਦੇ ਪ੍ਰੋਵਾਈਡ ਕਰਦੇ ਆ, ਤੇ ਉਹੀ ਬੰਦੇ ਫਿਰ ਗਾਈਡ ਕਰਦੇ ਆ ਤੁਹਾਨੂੰ ਵੀ ਤੁਹਾਡੇ ਵਿਰਸੇ ਚ ਕੀ ਕੁਛ ਆ ਤੇ ਤੁਸੀਂ ਕਿਵੇਂ ਉਹਨੂੰ ਕਰਨਾ, ਉਂਜ ਨੀ ਪਤਾ। ਤੇ ਸਾਡੇ ਜਿਹੜੇ ਲੋਕ ਫਿਰ ਜਦੋਂ ਲਿਜਾਂਦੇ ਆ ਉਹ ਚੀਜ਼ਾਂ ਤੇ ਜਦੋਂ ਕਰਦੇ ਆ, ਉਦੋਂ ਪਤਾ ਕਿਦੋਂ ਕੀ ਕਰਦੇ ਆ, ਉਦੋਂ ਸਿਰਫ ਤੇ ਸਿਰਫ ਇੱਕ ਫੋਟੋ ਖਿੱਚਣ ਲਈ ਜਾਂ ਸੈਲਫੀ ਲਈ ਵਰਤਦੇ ਆ, ਫੜ ਕੇ ਸੁਰਮਚੂ ਅੱਖ ਨਾਲ ਲਾ ਕੇ ਫੋਟੋ ਖਿੱਚਣਗੇ, ਉਹਨਾਂ ਨੂੰ ਪਤਾ ਹੀ ਨੀ ਵੀ ਸੁਰਮਾ ਪਾਉਣ ਦਾ ਕੀ ਮਹੱਤਵ ਸੀ ਤੇ ਕਿਉਂ ਪਾਇਆ ਜਾਂਦਾ ਸੀ। ਹੈਂ, ਚੱਕੀ ਦੇ ਉੱਤੇ ਬੈਠ ਕੇ ਤੈਂ ਖੜ ਕੇ ਬਸ ਜਦੋਂ ਫੋਟੋ ਖਿੱਚੀ ਗਈ ਤੇ ਬਸ ਨਿਬੜ ਗਿਆ, ਚੱਕੀ ਨੂੰ ਗੇੜਾ ਦੇਣ ਦੀ ਲੋੜ ਨੀ ਹੈ ਵੀ ਚੱਕੀ ਕਾਹਦੇ ਲਈ ਸੀ, ਕਿਉਂ ਬਣਾਈ ਜਾਂਦੀ ਸੀ, ਕਿਆ ਉਹ ਨੀ ਕਿਸੇ ਨੂੰ ਪਤਾ। ਉਹ ਤਾਂ ਇੰਨਾ ਪਤਾ ਵੀ ਅੱਜ ਕੱਲ ਕਲਰਫੁੱਲ ਚੀਜ਼ਾਂ ਮਿਲ ਗਈਆਂ, ਉਹਨਾਂ ਨੂੰ ਡੈਕੋਰੇਟ ਕਰਕੇ ਤੇ ਉਹ ਆਰਤੀ ਵਾਲੇ ਵੇਚੀ ਜਾਂਦੇ ਆ, ਤੇ ਅਸੀਂ ਉਹਨਾਂ ਨਾਲ ਖੜ ਖੜ ਕੇ ਸੈਲਫੀਆਂ ਖਿਚਾ ਕੇ ਤੇ ਅਸੀਂ ਉਸ ਚੀਜ਼ ਨੂੰ ਇੱਕ ਇਹ ਹੋ ਜਾਂਦੇ ਵੀ ਅਸੀਂ ਉਹ ਸ਼ਗਨ ਕਰ ਲਿਆ ਵੀ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ। ਹੁਣ ਬਟਨੇ ਲਾਉਣ ਦੀ ਗੱਲ ਆਉਂਦੀ ਹੈ, ਜਦੋਂ ਬਟਨਾ ਲਾਇਆ ਜਾਂਦਾ, ਮੈਂ ਹੁਣ ਇੱਕ ਬੜੀ ਅਜੀਬ ਆਵਾਜ਼ਾਂ ਸੁਣੀਆਂ, ਮੈਂ 2-3 ਵਿਆਹਾਂ ਚ ਸੁਣ ਲਈਆਂ ਪਿਛਲੇ 2-4 ਸਾਲਾਂ ਚ। ਅੱਗੇ ਕੀ ਹੁੰਦਾ ਸੀ, ਅੱਗੇ ਜਦੋਂ ਬਟਨਾ ਲਾਇਆ ਜਾਂਦਾ ਸੀ, ਭਾਬੀਆਂ ਮਾਮਾ ਭੈਣਾਂ ਬੜੇ ਜ਼ੋਰ ਜ਼ੋਰ ਦੀ ਬਟਨਾ ਮਲਦੀਆਂ ਤੇ ਕਈ ਵਾਰੀ ਮੂੰਹ ਲਾਲ ਕਰ ਦਿੰਦੀਆਂ, ਹੋਰ ਵੀ ਬੜਾ ਜਿੰਨਾ ਮਜ਼ਾਕ ਹੁੰਦਾ ਉਵੇਂ ਉਵੇਂ ਕਰਦੀਆਂ ਉਸ ਟਾਈਮ ਦੇ ਉੱਤੇ, ਤੇ ਨਾਲ ਨਾਲ ਉਹ ਕੰਮ ਹੁੰਦਾ ਤੇ ਨਾਲ ਨਾਲ ਕਰਦੀਆਂ। ਹੁਣ ਇੱਕ ਬੜੀ ਅਜੀਬ ਆਵਾਜ਼ ਸੁਣਨ ਨੂੰ ਮਿਲਦੀ ਹੈ ਜਦੋਂ ਬਟਨਾ ਲਾਉਣ ਆਉਂਦੇ ਆ ਨਾ ਫੋਟੋਗ੍ਰਾਫਰਾਂ ਦਾ, ਲਾਓ ਜੀ ਕਰਾਓ ਜੀ ਬਟਨਾ ਲਾਓ ਜੀ ਕਰੋ ਫੋਰਮੈਲਿਟੀ, ਤੇ ਉਹ ਬਟਨਾ ਫੋਰਮੈਲਿਟੀ ਕਰਨ ਲੱਗਦਾ, ਉਦੋਂ ਮਗਰੋਂ ਆਵਾਜ਼ ਆਉਂਦੀ ਆ ਮੂੰਹ ਤੇ ਨੀ ਲਾਉਣਾ ਜੀ ਇਹ ਫੇਸ਼ੀਅਲ ਕਰਾਇਆ, ਉਹਨਾਂ ਨੇ ਸਪੈਸ਼ਲ ਕਿਹਾ ਵੀ ਮੂੰਹ ਤੇ ਨੀ ਲਾਉਣਾ ਜੀ, ਮੂੰਹ ਤੇ ਨੀ ਲਾਉਣਾ ਤੇ ਫੇਸ਼ੀਅਲ ਖਰਾਬ ਹੋਜੂਗਾ ਜੀ, ਇੱਕ ਮਗਰ ਆਵਾਜ਼ ਇਹ ਆਈ ਜਾਂਦੀ ਹੁੰਦੀ ਆ। ਸੋ ਉਹ ਬਿਊਟੀ ਤਾਂ ਰਹੀ ਨੀ, ਜਿਹੜੀ ਬਿਊਟੀ ਜਿਹੜੇ ਫੰਕਸ਼ਨਾਂ ਦੀ ਸੀ ਉਹ ਕਿੱਥੇ ਰਹਿ ਗਈ। ਤੇ ਇਹ ਇਹਦੀਆਂ ਚੀਜ਼ਾਂ ਮੈਂ ਦੇਖੀਆਂ। ਪਰ ਦੂਜੇ ਪਾਸੇ ਇੱਕ ਗੱਲ ਹੋਰ ਆ ਜਾਂਦੀ ਆ, ਦੂਜੇ ਪਾਸੇ ਇਸ ਘਟਨਾਕ੍ਰਮ ਦੌਰਾਨ ਨਾ ਆਪਣੇ ਵਿਆਹ ਦੇ ਵਿੱਚ ਚਲੋ ਬਹੁਤ ਸਾਰੇ ਲਿਟਰੇਰੀ ਬੰਦੇ ਆਏ, ਤੇ ਲਿਟਰੇਰੀ ਬੰਦਿਆਂ ਦਾ ਕੰਮ ਕੀ ਹੁੰਦਾ ਵੀ ਉਹਨਾਂ ਨੇ ਪੁਆਇੰਟ ਤੋਂ ਪੁਆਇੰਟ ਕੱਢਣਾ ਹੁੰਦਾ ਤੇ ਫਿਰ ਉੱਥੇ ਲਿਖਣਾ ਹੁੰਦਾ ਉਹਦੇ ਬਾਰੇ ਚ, ਕਿਤੇ ਨਾ ਕਿਤੇ ਉਹਨੂੰ ਦਰਜ ਕਰਨਾ ਹੁੰਦਾ। ਚਲੋ ਸਾਡੇ ਬਾਈ ਗੱਜਣ ਵਾਲੀਆਂ ਨੇ ਵੀ ਇੱਕ ਆਰਟੀਕਲ ਲਿਖਿਆ ਦੂਜੇ ਤੀਜੇ ਦਿਨ ਅਜੀਤ ਅਖਬਾਰ ਚ ਵਿਆਹ ਤੋਂ ਜਾਣ ਤੋਂ ਬਾਅਦ, ਤੇ ਅੱਜ ਦੇ ਖੁਸ਼ਕ ਵਿਆਹ, ਤੇ ਵਿਆਹ 2 ਘੰਟਿਆਂ ਦਾ ਰਹਿ ਗਿਆ, ਏਦਾਂ ਹੋਇਆ, ਪੈਲਸ ਚ ਏਦਾਂ ਆਉਂਦੇ ਆ, ਏਦਾਂ ਜਾਂਦੇ ਆ, ਏਦਾਂ ਗੱਲ ਹੁੰਦੀ ਆ। ਦੇਖੋ ਮੈਨੂੰ ਵੀ ਪੜ੍ਹ ਕੇ ਥੋੜਾ ਜਾ ਚੰਗਾ ਨੀ ਲੱਗਿਆ, ਭਾਵੇਂ ਉਹ ਚ ਸਿੱਧਾ ਸਾਡਾ ਕੋਈ ਹਿੰਟ ਨੀ ਦਿੱਤਾ ਸੀ, ਕੋਈ ਸਾਡੇ ਬਾਰੇ ਨੀ ਲਿਖਿਆ ਸੀ, ਉਹਨਾਂ ਨੇ ਜਰਨਲ ਲਿਖਿਆ ਸੀ। ਪਰ ਗੱਲ ਤਾਂ ਇਹ ਸੀਗੀ ਵੀ ਉਹ ਜਰਨਲ ਲਿਖਿਆ ਉਦੋਂ ਜਦੋਂ ਉਹ ਸਾਡਾ ਵਿਆਹ ਅਟੈਂਡ ਕਰਕੇ, ਤੇ ਉਹਨਾਂ ਦੇ ਭਾਅ ਦਾ ਜੋ ਉਹਨਾਂ ਨੇ ਬਿਆਨ ਕੀਤਾ ਉਹੀ ਸੱਚ ਸੀਗਾ। ਸੱਚ ਤਾਂ ਸੀ ਕਿਉਂਕਿ ਉਹ 11 ਵਜੇ ਚੰਡੀਗੜ੍ਹ ਤੋਂ ਉੱਥੇ ਪਹੁੰਚੇ ਸੀ ਤੇ 2 ਤੋਂ 2:30 ਵਜੇ ਉਹ ਉੱਥੋਂ ਵਾਪਸ ਚਲੇ ਗਏ ਸੀ ਪੈਲਸ ਚੋਂ। ਸੋ ਜਿੰਨਾ ਕੁ ਵਿਆਹ ਉਹਨਾਂ ਨੇ ਮਾਣਿਆ ਤੇ ਦੇਖਿਆ, ਉਹਨਾਂ ਨੇ ਉਹ ਸੱਚ ਤੇ ਕਲਮ ਬੱਧ ਕਰਤਾ ਤੇ ਉਹ ਅਜੀਤ ਅਖਬਾਰ ਚ ਛਪ ਵੀ ਗਿਆ ਤੇ ਲੋਕਾਂ ਨੇ ਵਾਹ ਵੀ ਕਹਿਤਾ ਵੀ ਕਿਆ ਸੱਚ ਬਿਆਨ ਕੀਤਾ, ਕਿਆ ਸੱਚ ਬਿਆਨ ਕੀਤਾ, ਵਾਕਈ ਵਿਆਹ ਇਦਾਂ ਦੇ। ਪਰ ਜਦੋਂ ਆਰਟੀਕਲ ਤੋਂ ਬਾਅਦ ਅਮਨਦੀਪ ਮੇਰੇ ਨਾਲ ਗੱਲਾਂ ਕਰਨ ਲੱਗ ਗਏ, ਅਮਨਦੀਪ ਕਹਿੰਦਾ ਵੀ ਮੇਰਾ ਜੀ ਕਰਿਆ ਵੀ ਮੈਂ ਕਮੈਂਟ ਪਾਵਾਂ ਉਸ ਆਰਟੀਕਲ ਦੇ ਥੱਲੇ, ਪਰ ਮੈਨੂੰ ਟਾਈਮ ਨੀ ਮਿਲਿਆ। ਮੈਂ ਕਿਹਾ ਦੱਸੋ ਕੀ, ਕਹਿੰਦੇ ਵੀ ਮੇਰੇ ਹਿਸਾਬ ਨਾਲ ਬਾਈ ਖੁਦ ਬਾਈ ਦਾ ਕਸੂਰ ਆ, ਨਾ ਕਿ ਵਿਆਹ ਦਾ ਕਸੂਰ ਆ, ਨਾ ਵਿਆਹ ਇੰਨਾ ਰੰਗਹੀਨ ਨਹੀਂ ਸੀ ਜਿੰਨਾ ਉਹਨਾਂ ਨੇ ਇੱਕ ਆਰਟੀਕਲ ਚ ਬਣਾ ਤਾ, ਜਾਂ ਇੰਨੇ ਹੋਰ ਵੀ ਨੀ ਹੁੰਦੇ। ਮੈਂ ਕਿਹਾ ਕਿਉਂ? ਕਹਿੰਦਾ ਦੇਖੋ ਮੈਂ 5 ਦਿਨਾਂ ਤੋਂ ਆਇਆ ਹੋਇਆ ਵਿਆਹ ਚ, 5 ਦਿਨਾਂ ਤੋਂ ਮੈਂ ਇੱਥੇ ਜਾਗੋ ਨਿਕਲਦੀ ਵੀ ਦੇਖੀ, ਮੈਂ ਇੱਥੇ ਨਹਾਈਆਂ ਧੋਈਆਂ ਆਉਂਦੀਆਂ ਵੀ ਦੇਖੀਆਂ, ਮੈਂ ਮਾਈਆਂ ਲੱਗਦੀਆਂ ਵੀ ਦੇਖੀਆਂ, ਮੈਂ ਉੱਥੇ ਗਿੱਧੇ ਪੈਂਦੇ ਵੀ ਦੇਖੇ, ਮੈਂ ਨੱਚਦੇ ਵੀ ਲੋਕ ਦੇਖੇ, ਮੈਂ ਬੋਲੀਆਂ ਪੈਂਦੀਆਂ ਵੀ ਦੇਖੀਆਂ, ਮੈਂ ਮਲਵਈ ਗਿੱਧਾ ਵੀ ਦੇਖਿਆ, ਮੈਂ ਜੰਨ ਚੜ੍ਹਦੀ ਵੀ ਦੇਖੀ, ਸੁਰਮੇ ਪੈਂਦੇ ਦੇਖੇ, ਮੈਂ ਸਿਹਰੇ ਵੱਜਦੇ ਦੇਖੇ, ਮੈਂ ਡੋਲੀ ਉੱਤਰਦੀ ਦੇਖੀ, ਮੈਂ ਉੱਥੇ ਸਿੱਖਣੀਆਂ ਆਉਂਦੀਆਂ ਸੁਣੀਆਂ, ਮੈਂ ਬਾਹਰ ਰੋਕ ਦੇ ਭੈਣ ਭਰਾ ਦੇਖੇ, ਮੈਂ ਜੰਨ ਤੋਂ ਮੁੜ ਕੇ ਆਏ ਮਾਂ ਤੋਂ ਪੈਸੇ ਮੰਗਦੇ ਨੌਜਵਾਨ ਦੇਖੇ, ਮੈਂ ਕੀ ਸ਼ਗਨ ਨੀ ਦੇਖਿਆ। ਮੈਂ 5-6 ਦਿਨਾਂ ਚ ਸਾਰੇ ਸ਼ਗਨ ਦੇਖੇ, ਤੇ ਮੈਂ ਕਿਵੇਂ ਕਹਿ ਸਕਦਾ ਵੀ ਅੱਜ ਦਾ ਵਿਆਹ ਫਿੱਕਾ ਹੋ ਗਿਆ?
ਬਿਲਕੁਲ
ਸੋਚਣ ਦੀ ਗੱਲ ਆ। ਇਵੇਂ ਵਿਆਹ ਤੋਂ ਪਹਿਲਾਂ ਸਾਰੇ ਸ਼ਗਨ ਜੋ ਵੀ ਹੁੰਦਾ ਕਾਰਡ ਵੰਡੇ ਗਏ, ਪ੍ਰੋਪਰ ਸੀਰਨੀਆਂ ਵੰਡੀਆਂ ਗਈਆਂ, ਸਭ ਕੁਛ ਕੀਤਾ
ਗਿਆ। ਸੀਰਨੀ ਵੰਡਣ ਦਾ ਤਰੀਕਾ ਤੇ ਬਾਜੀ ਬਹੁਤ ਵਧੀਆ, ਉਹ ਤਾਂ ਬਹੁਤ ਵਧੀਆ ਸੀ।
ਦੇਖੋ ਮੈਨੂੰ ਆ ਕੁਲਦੀਪ ਹੋਰਾਂ ਦਾ ਵੀ ਮੈਸੇਜ ਵਾਰ ਵਾਰ ਆ ਰਿਹਾ ਤੇ ਉਹ ਪੀਪੀ ਮੰਗ ਰਿਹਾ, ਪੀਪੀ ਦੇਖੋ ਪੀਪੀ ਬਹੁਤ ਦੁਨੀਆ ਮੰਗ ਰਹੀ ਆ, ਪਰ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੇਰਾ ਜੀ ਤਾਂ ਕਰਦਾ ਵੀ ਮੈਂ ਸਾਰਿਆਂ ਨੂੰ ਪੀਪੀ, ਹਰ ਘਰ ਦੀ ਸ਼ਾਨ ਹੁੰਦੀ ਹੋ, ਕਿਉਂਕਿ ਉਹ ਮੈਨੂੰ ਉਹਦਾ ਸੀ, ਪਰ ਮੇਰੀ ਕੁਛ ਇੱਕ ਪਰਦੇਸੀਆਂ ਦੀ ਮਜਬੂਰੀਆਂ, ਕੁਝ ਸਾਰੀਆਂ ਪਾਸੇ ਲਾ ਸਕਦੇ ਆ, ਕੁਝ ਜਿਵੇਂ ਗੋਲੇ ਨੀ ਕਹਿੰਦੇ ਹੁੰਦੇ ਕਾਂਟ ਫੋੜ, ਤਾਂ ਉਹ ਕਾਂਟ ਫੋੜ ਵਾਲੀ ਜੀ ਗੱਲ ਆ। ਤੇ ਵੀ ਹੁਣ ਮੈਨੂੰ ਕੱਲ ਹੀ ਗੱਲ ਚੱਲ ਰਹੀ ਸੀਗੀ, ਕੱਲ ਵੀ ਚਲੋ ਸਾਰੇ ਜਣੇ ਕਹਿੰਦੇ ਆ ਵੀ ਪਾਰਟੀ, ਕਹਿੰਦਾ ਕੋਈ ਕੋਈ ਕਹਿੰਦਾ ਵੀ ਮਠਿਆਈ ਖਵਾਓ, ਸਾਰੇ ਅਗਲੇ ਨੇ ਦੇਖੋ ਹਰ ਦਾ ਬੰਦਾ ਆਪਦੀ ਥਾਂ ਤੇ ਸਹੀ ਆ। ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਜੇ ਮੈਂ ਹੁਣ ਕੱਲ ਜੋਲੀ ਨਾਲ ਹੀ ਇਹ ਗੱਲ ਸਾਂਝੀ ਕਰ ਰਿਹਾ ਸੀ, ਮੈਂ ਕਿਹਾ ਜੇ ਹੁਣ ਮੈਂ ਲੱਡੂ ਵੰਡਣ ਦੀ ਮੇਰੀ ਰੀਝ ਆ ਵੀ ਮੈਂ ਵਿਆਹ ਦੇ ਲੱਡੂ ਵੰਡਾਂ, ਪਰ ਹੁਣ ਮੈਂ ਉਹ ਜੇ ਲੱਡੂ ਵੰਡਣ ਦਾ ਸ਼ੁਰੂਆਤ ਕਰ ਦਾਂਗਾ ਤਾਂ ਘੱਟੋ ਘੱਟ ਮੈਂ ਕੱਲ ਜੇ ਜੋੜ ਰਿਹਾ ਸੀ ਤਾਂ ਐਕਸਲ ਸ਼ੀਟ ਦੇ ਉੱਤੇ 4,500 ਤੋਂ 5,000 ਬੰਦੇ ਨੂੰ ਮੈਨੂੰ ਲੱਡੂ ਜ਼ਰੂਰ ਆਸਟ੍ਰੇਲੀਆ ਚ ਦੇਣੇ ਪੈਣੇ। ਇੰਨੇ ਕੁ ਬੰਦਿਆਂ ਨੂੰ ਤਾਂ ਮੈਂ ਜਿਨ੍ਹਾਂ ਨੇ ਬਾਈ ਨੇਮ ਤੇ ਜਾਂ ਜਿਹੜੇ ਮੈਨੂੰ ਸਿੱਧੇ ਸੰਪਰਕ ਚ ਆ ਜਾਂ ਮੈਨੂੰ ਉਹ ਕਿਸੇ ਟਾਈਮ ਚ, ਤਾਂ ਜੇ ਤੁਸੀਂ ਅੱਜ $20 ਨੂੰ ਵੀ ਕਰਦੇ ਹੋ ਤਾਂ ਮੇਰੇ ਕੋਲੋਂ ਮੇਰੇ ਤਾਂ ਕਾਂਟ ਅਫੋਰਡ ਸ਼ਬਦ ਹੀ ਕਿਹਾ ਜਾਊਗਾ ਨਾ, ਫਿਰ ਹੋਰ ਮੈਂ ਕੀ ਕਹੂੰਗਾ? ਠੀਕ ਹੈ, ਹੋਰ ਤਾਂ ਕੋਈ ਹੱਲ ਨੀ। ਹੁਣ ਇਸ ਦੇ ਲਈ ਮੈਂ ਚਿੰਤਤ ਆ, ਮੈਂ ਚਿੰਤਤ ਆ ਵੀ ਮੈਂ ਕੀ ਹੱਲ ਕੱਢਾਂ, ਇਹਦਾ ਕੀ ਤੋੜ ਕਰਾਂ, ਕਿਉਂਕਿ ਮੈਂ ਉਹਨਾਂ ਚ ਤਾਂ ਹੈ ਨੀ ਵੀ ਮੈਂ ਲੱਡੂ ਇਸ ਲਈ ਵੰਡੂਗਾ ਵੀ ਮੈਨੂੰ ਸ਼ਗਨ ਮਿਲਣਗੇ, ਤੇ ਸ਼ਗਨ ਤਾਂ ਮੈਂ ਲੈਣੇ ਨੀ, ਉਹ ਤਾਂ ਮੈਂ ਉੱਥੇ ਵੀ ਨੀ ਕਿਸੇ ਨੂੰ ਆਖਿਆ ਤੇ ਨਾ ਇੱਥੇ ਆ ਲੈਣੇ ਆ। ਸੋ ਇਸ ਕਰਕੇ ਮੇਰੀ ਮਜਬੂਰੀ ਆ, ਚਾਅ ਵੀ ਕਰਨਾ ਮੇਰੀ ਮਜਬੂਰੀ ਆ, ਸਭ ਨੂੰ ਸਭ ਦੀ ਮੈਂ ਆਓ ਭਗਤ ਵੀ ਕਰਾਂ, ਪਰ ਮੇਰੀ ਨਾਲ ਮਜਬੂਰੀ ਇਹ ਵੀ ਆ ਵੀ ਮੇਰਾ ਸਰਕਲ ਹੀ ਇੰਨਾ ਵੀ ਜੇ ਮੈਂ ਇੱਕ ਨੂੰ ਵੀ ਛੱਡੂਗਾ ਤਾਂ ਮੈਂ ਉਹ ਇਨਸਾਫ਼ ਨੀ ਹੈ। ਇਹ ਤਾਂ ਹੋ ਨੀ ਸਕਦਾ ਮੈਂ ਵੀ 20 ਬੰਦਿਆਂ ਨੂੰ 50 ਬੰਦਿਆਂ ਨੂੰ 100 ਬੰਦਿਆਂ ਨੂੰ ਦੇ ਦਿਆਂ ਤੇ ਬਾਕੀਆਂ ਨੂੰ ਛੱਡ ਦਿਆਂ, ਤਾਂ ਫਿਰ ਉਹ ਮੇਰੀ ਜ਼ਮੀਰ ਮੈਨੂੰ ਅਲਾਉ ਨੀ ਕਰਦੀ। ਚਲੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਚ ਕੀ ਤੋੜ ਕੱਢੀਏ, ਕੋਈ ਨਾ ਕੋਈ ਤੋੜ ਇਹੀ ਕੱਢਾਂਗੇ ਵੀ ਰਿਵਰਲੈਂਡ ਕੜਾਹਾ ਚੜਾਵਾਂਗੇ ਜੀ ਤੇ ਸਾਰਿਆਂ ਨੂੰ ਸੱਦ ਲਾਂਗੇ ਵੀ ਆ ਜਾਓ ਲੱਡੂ ਬਟਾਓ ਜਾਂਦੇ ਜਿਵੇਂ
ਲਫਾਫੇ ਭਾਈ। ਹੋਰ ਕੀ, ਇਦਾਂ ਭਾਜੀ ਸਕਦਾ ਦੇ ਲੱਡੂ ਤਾਂ ਐਂ ਹੀ ਰਲ ਮਿਲ ਕੇ ਵੱਟੇ ਜਾਂਦੇ ਆ।
ਵਕਤ ਆਉਣ ਤੇ ਕੱਢਾਂਗੇ। ਪਰ ਮੈਂ ਪੀਪੀ ਬਾਰੇ ਦੱਸਦਿਆਂ ਜੀ, ਪੀਪੀ ਬੜੀ ਚਰਚਾ ਚ ਆਈ ਜੀ, ਪੀਪੀ ਬਾਰੇ ਬਹੁਤ ਸੋਹਣੇ ਉੱਥੇ ਬਹੁਤ ਸਾਰੇ ਅਖਬਾਰਾਂ ਨੇ ਪੀਪੀ ਬਾਰੇ ਲਿਖਿਆ, ਬਹੁਤ ਸਾਰੇ ਚੈਨਲਾਂ ਦੇ ਉੱਤੇ ਵੀ ਪੀਪੀ ਦਿਖਾਈ ਗਈ, ਇੱਥੋਂ ਤੱਕ ਕਿ 1-2 ਟੀਵੀ ਚੈਨਲਾਂ ਦੇ ਮੈਨੂੰ ਫੋਟੋ ਭੇਜੀ ਕਿਸੇ ਨੇ, ਉਹਨਾਂ ਨੇ ਆਪਦੇ ਜਿਹੜੇ ਮੇਨ ਕੰਟਰੋਲ ਰੂਮ ਦੇ ਵਿੱਚ ਵੀ ਉਹ ਪੀਪੀ ਸ਼ੋਅ ਕੇਸ ਦੇ ਵਿੱਚ ਰੱਖ ਰੱਖੀ ਆ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਮੈਨੂੰ ਲੋਕਾਂ ਨੇ ਭੇਜੀਆਂ, ਫੋਟੋਆਂ ਆਪਦੇ ਸਿਰਾਂ ਤੇ ਰੱਖ ਰੱਖ ਕੇ ਪੀਪੀ ਫੋਟੋ ਖਿਚਾ ਕੇ ਭੇਜੀਆਂ। ਤਾਂ ਉਹ ਪੀਪੀ ਦਾ ਜਿਹੜਾ ਸੁਭਾਅ ਬਣਿਆ ਜੀ ਵੀ ਮੈਂ ਜਦੋਂ ਗਿਆ ਤਾਂ ਦਿਨ ਸੀਗੇ 15-20 ਸਾਰੇ ਵਿਆਹ ਦੇ ਵਿੱਚ, ਤੇ ਮੈਂ ਜਦੋਂ ਜਾ ਕੇ ਸਭ ਤੋਂ ਪਹਿਲਾਂ ਕੰਮ ਕਾਰਡ ਬਣਾਉਣ ਦਾ ਸੀ ਤੇ ਕਾਰਡ ਵੰਡਣ ਦਾ ਸੀ, ਤੇ ਮੈਂ ਜਦੋਂ ਆਪਣੇ ਮਿੱਤਰ ਨੂੰ ਬੁਲਾਇਆ ਤੇ ਜਿਹੜੇ ਕਿ ਇਹਨਾਂ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਮੈਨੂੰ ਕਹਿੰਦੇ ਜੀ ਵੀ ਦੇਖੋ ਵੀ ਤੇ ਸਾਨੂੰ 8 ਦਿਨ ਤਾਂ ਤੁਹਾਨੂੰ ਦੇਣੇ ਪੈਣੇ ਆ, ਅਸੀਂ ਗੱਤੇ ਦੇ ਡੱਬੇ ਬਣਵਾਵਾਂਗੇ, ਉਹਦੇ ਤੇ ਤੁਹਾਡੇ ਕਾਰਡ ਛਾਪਾਂਗੇ, ਏਦਾਂ ਥੈਲੇ ਬਣਨਗੇ ਏਦਾਂ। ਤੇ ਜਦੋਂ ਮੈਂ ਪੁੱਛਿਆ ਤੇ ਪੈਸੇ ਵੀ ਇੰਨੇ ਪੈਸੇ ਲੱਗਣਗੇ ਮੈਨੂੰ, ਮੈਂ ਕਿਹਾ ਵੀ ਪੈਸੇ ਵੀ ਕੋਈ ਘੱਟ ਨੀ ਲੱਗ ਰਹੇ ਤੇ ਟਾਈਮ ਵੀ 10-12 ਦਿਨ ਲੱਗਣਗੇ ਤੇ ਇਹਦਾ ਹੱਲ ਕੀ ਆ, ਇਹਦਾ ਛੇਤੀ ਕਿਵੇਂ ਹੋ ਸਕਦਾ। ਤਾਂ ਮੈਂ ਇਹ ਸੋਚਦਾ ਸੋਚਦਾ ਤਾਂ ਮੇਰੇ ਨਾ ਸਿਸਟਰ ਨੇ ਪਿੱਛੇ ਜੇ ਵਿਆਹ ਕੀਤਾ ਸੀ ਸਾਲ ਕੁ ਪਹਿਲਾਂ, ਤਾਂ ਉਹਨਾਂ ਨੇ ਨਾ ਸਟੀਲ ਦੇ ਡੱਬੇ ਲਿਆਂਦੇ ਸੀ, ਸਟੀਲ ਦੇ ਡੱਬੇ ਜਗਾਦਰੀ ਤੋਂ ਲਿਆ ਕੇ ਤੇ ਉਹਨਾਂ ਚ ਵੰਡੇ ਸੀ। ਤਾਂ ਮੈਨੂੰ ਇਹ ਲੱਗਿਆ ਵੀ ਉਹ ਵੀ ਕਿਤੇ ਨਾ ਕਿਤੇ ਉਹਦਾ ਵੀ ਅਗਲਾ ਵਰਜਨ ਹੋਣਾ ਚਾਹੀਦਾ ਸੀ, ਵੀ ਜਿਵੇਂ ਪਹਿਲਾਂ ਸਟਾਈਲ ਚ ਪੀਪਾ ਹੁੰਦਾ ਸੀ ਨਾ, ਵੀ ਉਵੇਂ ਪੀਪਾ ਬਣੇ, ਉਹਦੇ ਚ ਡੱਕਾ ਲਾ ਕੇ ਬਕਾਇਦਾ ਖੰਭਣੀ ਬੰਨ ਕੇ ਤੇ ਉਵੇਂ ਭਾਜੀ ਵੰਡੀ ਜਾਵੇ ਤਾਂ ਜ਼ਿਆਦਾ ਵਧੀਆ। ਤਾਂ ਮੈਂ ਜਾਂਦਾ ਜਾਂਦਾ ਲੱਭਦਾ ਕਰਦਾ, ਮੈਂ ਮੰਡੀ ਦੇ ਵਿੱਚ ਇੱਕੋ ਹੀ ਉਹ ਵਿਰਾਸਤੀ ਕੰਮ ਸਾਂਭਣ ਵਾਲਾ ਬੰਦਾ ਰਹਿ ਗਿਆ ਸੀ ਜੀ, ਕਿੱਕਰ ਸਿੰਘ ਉਹਦਾ ਨਾਮ, ਮੈਨੂੰ ਕਿਸੇ ਨੇ ਦੱਸਿਆ ਕਿ ਕਿੱਕਰ ਸਿੰਘ ਨਾਂ ਦਾ ਇੱਕ ਬੰਦਾ ਜੀ, ਤੇ ਉਹ ਸਾਹਮਣੇ ਨਾ ਆਪਣੀ ਜਿਹੜੀ ਨਵੀਂ ਮੰਡੀ ਦੇ ਸਾਹਮਣੇ ਥੱਲੇ ਬੋਰੀ ਵਿਛਾ ਕੇ ਤੇ ਆਪਦੀ ਇੱਕ ਨਿੱਕੀ ਜਿਹੀ ਪੇਟੀ ਰੱਖ ਕੇ ਤੇ 4 ਥੌੜੇ ਰੱਖ ਕੇ ਲੱਕੜ ਦੇ, ਤੇ ਉਹ ਉੱਥੇ ਇਹ ਚੀਜ਼ਾਂ ਬਣਾਉਂਦਾ ਗਾ, ਪੀਪਿਆਂ ਦੇ ਕੁੰਡੇ ਕੰਡੇ ਤੇ ਇਹ ਚੀਜ਼ਾਂ ਕਰਦਾ, ਵੀ ਉਹਨੂੰ ਜਾ ਕੇ ਪੁੱਛੋ। ਮੈਂ ਜਦੋਂ ਉੱਥੇ ਗਿਆ ਨਾ ਤੇ ਮੈਂ ਜੋ ਜਾ ਕੇ ਕਿੱਕਰ ਸਿੰਘ ਨੂੰ ਦੇਖਿਆ, ਇੱਕ ਬੜਾ ਮੋਟਾ ਤਾਜ਼ਾ ਬੈਠਾ ਬੰਦਾ ਉੱਥੇ, ਤੇ ਮੈਂ ਜਦੋਂ ਉਹਨੂੰ ਦੇਖਿਆ ਦੇਖਣ ਸਾਰ ਮੈਂ ਤਾਂ ਹੈਰਾਨ ਰਹਿ ਗਿਆ, ਉਹ ਮੁੰਡਾ ਤਾਂ ਮੇਰੇ ਨਾਲ ਲੰਮਾ ਚਿਰ ਫੁੱਟਬਾਲ ਖੇਡਿਆ ਸੀ। ਤੇ ਮੈਂ ਕਿਹਾ ਅੱਛਾ ਉਹ ਤੁਸੀਂ ਉਹ ਕਿੱਕਰ ਹੋ ਜਿਹੜੇ ਆਪਾਂ 14-15 ਸਾਲ ਫੁੱਟਬਾਲ ਖੇਡੀ, ਤੇ ਮੈਂ ਉਹਨੂੰ ਦੇਖ ਕੇ ਉਹਦੀ ਹਾਲਾਤ ਦੇਖ ਕੇ ਮੈਨੂੰ ਤਰਸ ਜਿਹਾ ਵੀ ਆਇਆ ਵੀ ਅੱਜ ਵੀ ਬੇਚਾਰਾ ਖੋਖਾ ਜਿਹਾ ਲਾ ਕੇ ਬੈਠਾ। ਤੇ ਪਰ ਜਦੋਂ ਮੈਨੂੰ ਦੱਸਿਆ ਸੀ ਕਿਸੇ ਨੇ ਵੀ ਉਹਦੇ ਵਰਗਾ ਕਾਰੀਗਰ ਹੀ ਹੈ ਨੀ, ਤੇ ਇੱਕੋ ਹੀ ਕਾਰੀਗਰ ਰਹੇਗਾ ਮੰਡੀ ਦੇ ਵਿੱਚ, ਤੁਸੀਂ ਜਾਓ। ਮੈਂ ਉਹਨੂੰ ਜਾ ਕੇ ਬੜੀ ਖੁਸ਼ੀ ਹੋਈ, ਉਹਨੇ ਬੜਾ ਖੁਸ਼ ਹੋਇਆ, ਮੈਨੂੰ ਜਾ ਕੇ ਉਹਨੂੰ ਕਿਹਾ, ਮੈਂ ਕਿਹਾ ਯਾਰ ਮੇਰਾ ਆਹ ਮਸਲਾ ਤੇ ਮੈਂ ਇਹਦਾ ਹੱਲ ਦੱਸ। ਲੈ ਬਾਈ ਕਹਿੰਦਾ ਕੋਈ ਗੱਲ ਨੀ, ਆਪਾਂ ਪੀਪੇ ਬਣਾ ਦਿੰਦੇ ਹਾਂ ਤੇ ਮੈਨੂੰ ਥੋੜਾ ਜਿਹਾ ਟਾਈਮ ਦੇ। ਮੈਂ ਕਿਹਾ ਵੀ ਤੂੰ ਟਾਈਮ ਤਾਂ ਲੈ ਲਾ 1-2 ਦਿਨ, ਪਰ ਤੂੰ ਮੈਨੂੰ ਇੱਕ ਪੀਪਾ ਬਣਾ ਕੇ ਛੇਤੀ ਦਿਖਾ ਦੀ। ਤੇ ਮੈਂ ਕਹਿੰਦਾ ਕੋਈ ਚੱਕਰ ਨੀ ਬਾਈ, ਤੂੰ ਉੱਤਰ ਤਾਂ ਸਹੀ, ਮੈਂ ਮੋਟਰਸਾਈਕਲ ਦੇ ਉੱਤੇ ਗਿਆ ਸੀ, ਮੈਂ ਉੱਤੇ ਬੈਠਾ, ਮੈਨੂੰ ਕਹਿੰਦਾ ਉੱਤਰ ਤਾਂ ਸਹੀ ਬਈ, ਚਾਹ ਪੀਨੇ ਆ। ਉਹਨੇ ਨਾਲ ਖੋਖੇ ਵਾਲੇ ਨੂੰ ਚਾਹ ਨੂੰ ਆਵਾਜ਼ ਮਾਰੀ ਤੇ ਨਾਲ ਹੀ ਉਹਨੇ ਚੱਕੀ ਇੱਕ ਚਾਦਰ ਜੀ ਤੇ ਕੱਟ ਕੱਟ ਕੇ ਤੇ ਮਿੰਟ ਉਹਨੇ ਨਾ ਮਿੰਟ 3-4 ਹੀ ਲਾਏ ਤੇ ਪੀਪਾ ਬਣਾ ਕੇ ਨਾ ਤੇ ਆਪਦੇ ਨੌਜਵਾਨ ਨੂੰ ਜਿਹੜਾ ਮੁੰਡਾ ਤੇ ਕੰਮ ਕਰ ਰਿਹਾ ਸੀ ਉਹਨੂੰ ਆਹਦਾ ਪੈਸੇ ਦੇ ਕੇ ਨਾ 50 ਰੁਪਏ ਜਾ ਉਹ ਕਹਿੰਦਾ ਇੱਕ ਕੁੰਡੀ ਤੇ ਡੰਡੀ ਫੜ ਕੇ ਲਿਆ ਦੇ ਲਾਉਣ ਨੂੰ ਪੀਪੇ ਦੇ ਨਾਲ ਵਾਲੀ ਦੁਕਾਨ ਤੋਂ। ਤੇ ਉਹ ਭਾਈ ਪੀਪੇ ਦੀ ਜਿਹੜੀ ਕੁੰਡੀ ਤੇ ਡੰਡੀ ਫੜ ਲਿਆ ਤੇ ਉਹਨੇ ਮੇਰੇ ਬੈਠੇ ਬੈਠੇ ਇੱਕ ਪੀਪਾ ਬਣਾ ਤਾ ਤੇ ਮੈਨੂੰ ਬੜਾ ਸੋਹਣਾ ਲੱਗਿਆ, ਮਹਾਂ ਯਾਰ ਤਾਂ ਬਹੁਤ ਵਧੀਆ ਬਣਿਆ। ਪਰ ਜਦੋਂ ਮੈਂ ਉਹਦੇ ਵਿੱਚ ਮਿਠਾਈ ਪਾ ਕੇ ਦੇਖੀ ਤਾਂ ਉਹ ਮਿਠਾਈ ਬਹੁਤ ਥੋੜੀ ਪੈਂਦੀ ਸੀ, ਉਹ ਚ 1 ਕਿਲੋ ਪੈਂਦੀ ਸੀ। ਤੇ ਮੈਂ ਕਿਹਾ ਯਾਰ ਇਹ ਤਾਂ ਮਜ਼ਾਕ ਜਿਹੇ ਵਾਲਾ ਕੰਮ ਆ ਤੇ ਇਹਦਾ ਆਪਾਂ ਕਿਉਂ ਸਾਈਜ਼ ਵੱਡਾ ਕਰ ਲਈਏ। ਤੇ ਉਹ ਕਹਿੰਦਾ ਵੀ ਇਹ ਬਹੁਤ ਵਧੀਆ ਚੀਜ਼ ਆ, ਹਾਂ ਮੈਂ ਕਰ ਦਿੰਦਾ ਚਲੋ ਜੀ। ਉਹਨਾਂ ਨੇ ਫਿਰ ਇੱਕ 1/2 ਘੰਟੇ ਬਾਅਦ ਹੀ ਮੈਨੂੰ ਇੱਕ ਹੋਰ ਬਣਾ ਕੇ ਘਰੇ ਭੇਜਤਾ, ਕਹਿੰਦਾ ਆਹ ਦੇਖੋ ਜੀ ਸਾਈਜ਼। ਮੈਨੂੰ ਬਹੁਤ ਵਧੀਆ ਲੱਗਿਆ ਤੇ ਉਹਦੇ ਚ ਸਫੀਸ਼ੈਂਟ ਜਿਹੜੀ ਮਿਠਾਈ ਵੀ ਪੈਂਦੀ ਸੀ। ਫਿਰ ਮੈਨੂੰ ਲੱਗਿਆ ਵੀ ਉਹਦਾ ਰੰਗ ਸੀਗਾ ਨਾ ਜਿਹੜਾ ਚਿੱਟਾ ਸੀ, ਤੇ ਸਾਰਿਆਂ ਨੇ ਕਿਹਾ ਵੀ ਇਹਦਾ ਰੰਗ ਵੀ ਸ਼ਗਨਾਂ ਵਾਲਾ ਹੋਣਾ ਚਾਹੀਦਾ। ਤੇ ਚਲੋ ਫਿਰ ਉਹ ਘਰੇ ਪੇਂਟਰ ਲੱਗੇ ਹੋਏ ਸੀ ਜੀ, ਆਪਾਂ ਉਹਨਾਂ ਦਾ ਫਿਰ ਡੱਡਾ ਖੱਟਾ ਰੰਗ ਨੀ ਤਾਂ ਡੱਡਾ ਖੱਟਾ ਲੱਡੂਆਂ ਵਾਲਾ, ਫਿਰ ਆਪਾਂ ਉਹ ਰੰਗ ਕਰਵਾਇਆ ਜੀ। ਜੋ ਰੰਗ ਹੋ ਗਿਆ ਤੇ ਫਿਰ ਮੈਨੂੰ ਲੱਗਿਆ ਵੀ ਇਹਦੇ ਤੇ ਪਤਾ ਕੀ ਲੱਗੂਗਾ ਵੀ ਹੈ ਕੀ, ਇਹ ਤਾਂ ਕੋਈ ਚੀਜ਼ ਹੀ ਨੀ। ਫਿਰ ਮੈਂ ਸਪੈਸ਼ਲ ਗਿਆ ਜੀ ਇੱਕ ਟਰਾਂਸਪੇਰੈਂਟ ਸਟੀਕਰਾਂ ਵਾਲੇ ਕੋਲੇ ਤੇ ਉਹਨਾਂ ਤੋਂ ਸਟੀਕਰ ਬਣਵਾਏ ਤੇ ਉਹਦੇ ਤੇ ਲਿਖਾਇਆ ਵੀ ਅਨਮੋਲ ਅਤੇ ਪਵਨੀਤ ਦੇ ਵਿਆਹ ਦੀ ਭਾਜੀ, ਤਾਂ ਕਿ ਉਹ ਇੱਕ ਯਾਦਗਾਰ ਬਣ ਸਕੇ, ਹਰੇਕ ਬੰਦਾ ਉਹਨੂੰ ਸਾਂਭੇ ਤੇ ਸਾਂਭ ਕੇ ਰੱਖੇ, ਉਹਦੀ ਮਜਬੂਰੀ ਹੋ ਜੇ ਤੇ ਹਰ ਬੰਦੇ ਨੂੰ ਯਾਦ ਰਹੇ, ਜਹਿਨ ਚ ਰਹੇ ਵੀ ਹਾਂ, ਕਿਉਂਕਿ ਗੱਤੇ ਦਾ ਡੱਬਾ ਤਾਂ ਤੁਹਾਨੂੰ ਪਤਾ ਹੀ 1/2 ਘੰਟੇ ਬਾਅਦ ਬੰਦਾ ਬਿੰਨ ਚ ਮਾਰਦਾ। ਤੇ ਉਹ ਜਦੋਂ ਸ਼ੁਰੂਆਤ ਹੋਇਆ, ਪਰ ਫਿਰ ਸਮੱਸਿਆ ਇਹ ਵੱਡੀ ਆ ਗਈ ਵੀ ਉਹ 1 ਦਿਨ ਦੇ ਵਿੱਚ 25-30 ਪੀਪੇ ਬਣਦੇ ਸਨ। ਪਹਿਲਾਂ ਉਹ ਬਣਦੇ, ਫਿਰ ਉਹ ਰੰਗ ਹੁੰਦੇ, ਫਿਰ ਉਹਨਾਂ ਨੂੰ ਫਿੱਲ ਕਰਦੇ, ਫਿਰ ਅਸੀਂ ਉਹਨੂੰ ਵੰਡਣ ਜਾਂਦੇ 1 ਦਿਨ ਸੁਟਾ ਕੇ। ਪਰ ਚਲੋ ਜਿੰਨੀ ਸਾਡੀ ਕੋਸ਼ਿਸ਼ ਸੀ, ਅਸੀਂ ਦਿਨ ਰਾਤ ਇੱਕ ਕਰਕੇ ਲਗਾਤਾਰ ਵਿਆਹ ਦੇ ਅਖੀਰਲੇ ਦਿਨ ਤੱਕ ਉਹ ਪੀਪੇ ਜਿੰਨੇ ਕ ਜਿੱਥੇ ਤੱਕ ਪਹੁੰਚਾ ਸਕਦੇ ਸੀ ਬਣਦੇ ਰਹੇ ਜੀ। ਤੇ ਉਹਨਾਂ ਦੀ ਡਿਮਾਂਡ ਇੰਨੀ ਕੁ ਜ਼ਿਆਦਾ ਆਈ ਤੇ ਫਿਰ ਮੈਂ ਦੱਸਦਾ ਸੀ ਕੌਮਨਦੀਪ, ਕਹਿੰਦੇ ਵੀ ਦੇਖੋ ਕਿਤੇ ਮਿੰਟੂ ਗੈਸ ਵਾਲਾ, ਕਿਤੇ ਬੱਕਰੀਆਂ ਵਾਲਾ ਤੇ ਕਿਤੇ ਕਾਸੇ ਵਾਲਾ, ਤੇ ਹੁਣ ਇਸ ਤੋਂ ਬਾਅਦ ਮਿੰਟੂ ਪੀਪੇ ਵਾਲਾ ਬਚਿਆ ਕਰੂਗਾ ਜੀ, ਤੁਹਾਡਾ ਨਾਂ ਕਹਿੰਦੇ ਬਦਲ ਕੇ ਪੀਪੇ ਵਾਲਾ ਕਰ ਦਿੰਦੇ ਆ। ਮੈਂ ਕਿਹਾ ਚਲੋ ਜੀ, ਪਰ ਹੁਣ ਮੈਨੂੰ ਕੱਲ ਪਰਸੋਂ ਫੇਰ ਉਹ ਕਿੱਕਰ ਸਿੰਘ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਮੈਂ ਉਹਨਾਂ ਦਾ ਧੰਨਵਾਦ ਕੀਤਾ ਸਪੈਸ਼ਲ। ਤੇ ਉਹ ਮੈਨੂੰ ਕਹਿੰਦੇ ਯਾਰ ਵੀ ਇੰਨੀ ਕੁ ਡਿਮਾਂਡ ਆਈ ਜਾਂਦੀ ਹੈ, ਮੈਨੂੰ ਹਰ ਰੋਜ਼ ਕੋਈ ਨਾ ਕੋਈ ਸੁਨੇਹਾ ਮੈਸੇਜ ਆ ਰਿਹਾ, ਹਾਲਾਂਕਿ ਮੈਂ ਹਜੇ ਕੁਝ ਕੁ ਨੂੰ ਪਰਸਨਲੀ ਦੱਸਿਆ, ਹਜੇ ਮੈਂ ਕੋਈ ਉਹਦੀ ਪੋਸਟ ਨੀ ਪਾਈ ਕਿਤੇ, ਪਬਲਿਕਲੀ ਨਹੀਂ ਦੱਸਿਆ, ਪਰ ਉਹਨੂੰ ਇੰਨੀ ਕੁ ਡਿਮਾਂਡ ਆ ਰਹੀ ਹੈ ਪੀਪਿਆਂ ਦੀ ਵੀ ਅਸੀਂ ਵੀ ਬਣਵਾਉਣੇ ਆ ਜੀ, ਅਸੀਂ ਵੀ ਬਣਵਾਉਣੇ ਆ। ਸੋ ਇਹ ਸਾਰੀ ਸਟੋਰੀ ਸੀ ਜੀ, ਅਸੀਂ ਜਿੰਨੀ ਕੁ ਵਿਰਾਸਤ ਸਾਂਭ ਸਕਦੇ ਸੀ ਸਾਂਭੀ ਆ, ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਕੋਈ ਵਿਰਾਸਤੀ ਕੁਛ ਕੰਮ ਕਰ ਸਕੀਏ, ਵਿਆਹ ਦੇ ਵਿੱਚ ਤਕਰੀਬਨ ਸਾਰੇ ਸ਼ਗਨ ਸਾਰੀਆਂ ਚੀਜ਼ਾਂ ਜਿੱਥੇ ਆਧੁਨਿਕਤਾ ਨੂੰ ਮਾਨਿਆ ਉੱਥੇ ਵਿਰਾਸਤੀ ਚੀਜ਼ਾਂ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਚਲੋ ਇਹ ਮੈਂ ਇੱਥੇ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਗੱਲ ਇਹ ਕਹਿਣੀ ਚਾਹਾਂਗਾ, ਕਈ ਵਾਰ ਕੀ ਹੁੰਦਾ ਨਾ ਅਸੀਂ ਪਰਸਨਲ ਗੱਲਾਂ ਕਰਦੇ ਹਾਂ, ਪਰਸਨਲ ਸੁਣਾਉਂਦੇ ਆ, ਤੇ ਕਈ ਬੰਦੇ ਮਾਇੰਡ ਕਰਦੇ ਆ ਵੀ ਰੇਡੀਓ ਦਾ ਟਾਈਮ ਆ, ਇਹ ਕੀ ਆਪਦੀਆਂ ਰੋਣੇ ਜੇ ਰੋਈ ਜਾਂਦੇ ਆ ਜਾਂ ਆਪਦੀਆਂ ਗੱਲਾਂ ਸੁਣਾਈ ਜਾਂਦੇ ਆ। ਸੋ ਦੋਸਤੋ ਸਾਡਾ ਮਕਸਦ ਇਹ ਗੱਲਾਂ ਸੁਣਾਉਣਾ, ਕੱਲੀ ਆਪਦੀ ਸਟੋਰੀ ਸੁਣਾਉਣਾ ਨੀ। ਤੁਹਾਡੇ ਚੋਂ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਹਨਾਂ ਚੋਂ ਪੁਆਇੰਟ ਚੋਂ ਪੁਆਇੰਟ ਕੱਢ ਕੇ ਕੁਛ ਨਾ ਕੁਛ ਅਪਣਾਉਣਗੇ, ਤੇ ਕੁਛ ਮੇਰੇ ਵਰਗੇ ਤੋਂ ਜਿਹੜੀਆਂ ਗਲਤੀਆਂ ਹੋਈਆਂ ਉਹ ਤੋਂ ਦੂਰ ਕਰਨਗੇ ਉਹਨਾਂ ਨੂੰ। ਸੋ ਇਸ ਲਈ ਇਹ ਗੱਲਾਂ ਸੁਣਾਈਆਂ ਜਾਂਦੀਆਂ ਤਾਂ ਕਿ ਅਸੀਂ ਕੋਈ ਪਰਸਨਲ ਸਾਡੀ ਇੱਛਾ, ਮੈਂ ਤਾਂ ਬਿਲਕੁਲ ਰਾਜੀ ਨਹੀਂ ਹੁੰਦਾ ਵੀ ਪਰਸਨਲ ਜਿਹੜੀਆਂ ਵਧਾਈਆਂ ਜਾਂ ਪਰਸਨਲ ਜਨਮਦਿਨਾਂ ਦੀਆਂ ਗੱਲਾਂ ਉਹ ਔਨ ਏਅਰ ਕੀਤੀਆਂ ਜਾਣ, ਪਰ ਕੁਝ ਨਾ ਕੁਝ ਬਹਾਨੇ ਤਾਂ ਚਾਹੀਦੇ ਸਾਨੂੰ ਗੱਲ ਕਰਨ ਲਈ।
ਬਿਲਕੁਲ ਬਿਲਕੁਲ ਭਾਜੀ, ਔਰ ਅਸੀਂ ਬਿਲਕੁਲ ਕਹਿੰਦੇ ਹੁੰਦੇ ਆ ਕਿ ਰੇਡੀਓ ਨੀ, ਇਹ ਸਾਡਾ ਪਰਿਵਾਰ ਹੈ। ਸੋ ਇਹ ਹਰਮਨ ਪਰਿਵਾਰ ਹੈ ਜੀ, ਇੱਕ ਦੂਜੇ ਦੀਆਂ ਗੱਲਾਂ ਤੋਂ ਇੱਕ ਦੂਜੇ ਦੀਆਂ ਤਜਰਬਿਆਂ ਤੋਂ ਅਸੀਂ ਬਹੁਤ ਕੁਝ ਸਿੱਖੀਦਾ। ਸੋ ਬਹੁਤ ਬਹੁਤ ਸ਼ੁਕਰੀਆ, ਅੱਜ ਵੀ ਮਨ ਨੀ ਕਰ ਰਿਹਾ ਕਿ ਤੁਹਾਨੂੰ ਜਾਣ ਦਵਾਂ ਪ੍ਰੋਗਰਾਮ ਚੋਂ, ਪਰ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਸਮਾਂ ਮੈਂ ਤੁਹਾਡਾ ਪ੍ਰੋਗਰਾਮ ਚ ਲੈ ਚੁੱਕੀ ਹਾਂ। ਸੋ ਕੁਛ ਉਮੀਦ ਹੈ ਜੀ ਆਉਂਦੇ ਹੋਏ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਕੇ ਰੌਣਕਾਂ ਲਾਈ ਰੱਖਾਂਗੇ ਆਪਣੀਆਂ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ। ਸੋ ਕੁਝ ਮੈਸੇਜ ਵੀ ਆਏ ਆ ਭਾਜੀ, ਕੁਲਦੀਪ ਹੁਣਾਂ ਨੇ ਕਿਹਾ ਹੈ ਕਿ ਕੋਈ ਗੱਲ ਨੀ ਭਾਜੀ, ਸਮਝਦੇ ਆ ਅਸੀਂ ਫਿਰ ਪੀਪੀ ਵਾਲੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ ਕਿ ਲੈ ਕੇ ਆਇਓ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਕੁਛ ਕ ਸਵਾਲ ਜਿਹੜੇ ਕੀਤੇ ਸੀਗੇ ਕਿ ਮੁਬਾਰਕਾਂ ਦਿੱਤੀਆਂ ਅਨਮੋਲ ਦੇ ਵਿਆਹ ਦੇ, ਤੇ ਲਿਖਿਆ ਸੀ ਕਿ ਕਾਫੀ ਦੇਰ ਬਹੁਤ ਤੁਹਾਨੂੰ ਸੁਣਨ ਦਾ ਮੌਕਾ ਮਿਲ ਰਿਹਾ ਹੈ, ਪੰਜਾਬ ਜਾ ਕੇ ਆਇਓ, ਬਾਹਰ ਜਾਣ ਦਾ ਰੁਝਾਨ ਵਧਿਆ ਹੈ, ਮਾਪਿਆਂ ਦਾ ਫਿਕਰ ਹੈ ਆਪਣੇ ਬੱਚਿਆਂ ਪ੍ਰਤੀ, ਇਸ ਦਾ ਮੂਲ ਕਾਰਨ ਕੀ ਹੈ। ਤੇ ਪੁੱਛਿਆ ਉਹਨਾਂ ਨੇ ਨਾਲ ਹੀ ਕਿ ਨੇਤਾਵਾਂ ਨੇ ਕੁਰਸੀ ਖਾਤਰ ਪੰਜਾਬ ਦਿੱਲੀ ਕੋ ਗਹਿਣੇ ਰੱਖ ਦਿੱਤਾ, ਲੱਗਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ। ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਅਸੀਂ ਵੀ ਹਾਂਗਕਾਂਗ ਚ ਬੈਠੇ ਹਾਂ, ਮਿੰਟੂ ਵੀਰੇ ਸਾਡਾ ਵੀ ਖਿਆਲ ਰੱਖੀ। ਸੋ ਪੀਪੀਆਂ ਦੀ ਜਿਹੜੀ ਫਰਮਾਇਸ਼ ਹੈ ਭਾਜੀ ਉਹ ਪੂਰੇ ਵਰਲਡ ਚੋਂ ਆ ਰਹੀ ਹੈ, ਸੋ ਇਹ ਆਸਟ੍ਰੇਲੀਆ ਪੰਜਾਬ ਚੋਂ ਹੀ ਨੀ। ਜਗਤਾਰ ਭਾਜੀ ਨੇ ਵੀ ਧਿਆਨ ਦਵਾ ਤਾ, ਕਹਿੰਦੇ ਮੈਂ ਵੀ ਹਾਂਗਕਾਂਗ ਬੈਠਾ ਹੋਇਆ। ਤੇ ਜੱਗਾ ਸਾਹਿਬ ਕਿ ਮੈਲਬਰਨ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਤੁਹਾਨੂੰ ਵੈਲਕਮ ਬੈਕ ਕਿਹਾ ਭਾਜੀ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਉਸ ਤੋਂ ਬਾਅਦ ਸੁਰਜੀਤ ਧਾਲੀਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਕਿਹਾ ਹੈ, ਕਹਿੰਦੇ ਨਾਈਸ ਸ਼ੋ, ਵੈਲਕਮ ਬੈਕ ਵੀਰ ਜੀ। ਤੇ ਕਪੂਰ ਜਗਜੀਤ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਭੈਣ ਜੀ ਐਂਡ ਗੁਰਸ਼ਮਿੰਦਰ ਜੀ ਸਤਿ ਸ੍ਰੀ ਅਕਾਲ ਆਫਟਰ ਲੌਂਗ ਟਾਈਮ ਲਿਸਨਿੰਗ ਹਰਮਨ ਰੇਡੀਓ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਜੀ, ਔਰ ਮੈਨੂੰ ਲੱਗਦਾ ਹੁਣ ਬੈਕ ਟੂ ਟਰੈਕ ਆ ਗਏ ਹੁਣੇ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਕੇ ਸਾਰੇ। ਔਰ ਸਭ ਤੋਂ ਵੱਡੀ ਗੱਲ ਕਿ ਵਿਆਹ ਤੋਂ ਬਾਅਦ ਏਦਾਂ ਵੱਡਾ ਜਸ਼ਨ ਹੁੰਦਾ ਹੈ, ਉਸ ਤੋਂ ਬਾਅਦ ਆ ਕੇ ਫੇਰ ਤੋਂ ਆਪਣੇ ਉਹਨਾਂ ਕੰਮਾਂ ਕਾਰਾਂ ਦੇ ਵਿੱਚ ਲੱਗਣਾ ਥੋੜਾ ਔਖਾ ਵੀ ਲੱਗਦਾ ਹੁੰਦਾ ਹੈ। ਸੋ ਪਰ ਮੈਨੂੰ ਲੱਗਦਾ ਹੁਣ ਤੱਕ ਤੁਸੀਂ ਦੁਬਾਰਾ ਤੋਂ ਆਪਣੇ ਟਰੈਕ ਤੇ ਆ ਗਏ ਹੁਣੇ ਆ। ਤੇ
ਜੀ ਬਿਲਕੁਲ ਜੀ, ਕੋਸ਼ਿਸ਼ ਕਰਦੇ ਹਾਂ ਜੀ ਟਰੈਕ ਤੇ ਆਉਣ ਦੀ। ਤੇ ਬਾਕੀ ਦੋਸਤਾਂ ਨੇ ਮੇਰੇ ਕੋਲੇ ਪਰਸਨਲ ਮੈਸੇਜ ਆ ਰਿਹਾ, ਕਹਿੰਦੇ ਹੋਰ ਨੀ ਤਾਂ ਫੋਟੋ ਹੀ ਦਿਖਾ ਦਿਓ ਪੀਪੀ ਦੀ। ਸੋ ਮੈਂ ਕੋਸ਼ਿਸ਼ ਕਰਦਾ ਜੀ, ਸਰਬਜੀਤ ਹੋਰਾਂ ਨੂੰ ਭੇਜਦਾ ਤੇ ਉਹ ਲਾਈਵ ਬਲੌਗ ਦੇ ਉੱਤੇ ਪਾ ਦੇਣਗੇ ਕੋਈ ਨਾ ਕੋਈ ਫੋਟੋ ਪੀਪੀ ਦੀ। ਤੇ ਦੂਜੀ ਜਿਹੜਾ ਵਿਆਹ ਦਾ ਕਿੰਨਾ ਕੁ ਚਾਅ ਸੀ, ਮੇਰੇ ਪਰਸਨਲ ਮੈਸੇਜ ਦੇ ਮਿੱਤਰ ਪੁੱਛ ਰਹੇ ਆ ਵੀ ਚਾਅ ਕਿੰਨਾ ਸੀ। ਦੇਖੋ ਚਾਅ ਦੀਆਂ ਗੱਲਾਂ ਚੱਲਦੀਆਂ ਰਹਿਣਗੀਆਂ ਹੁਣ ਸਾਰੇ ਪ੍ਰੋਗਰਾਮਾਂ ਜੀ, ਕੋਈ ਨਾ ਕੋਈ ਆਪਾਂ ਗੱਲ ਕਰਦੇ ਰਹਾਂਗੇ। ਪਰ ਮੈਂ ਸਿੰਪਲੀ ਇੱਕ ਤੁਹਾਨੂੰ ਚੀਜ਼ ਦੱਸ ਦਿੰਦਾ, ਫਿਰ ਤੁਸੀਂ ਉਹਦੇ ਤੋਂ ਅੰਦਾਜ਼ਾ ਤੁਸੀਂ ਆਪ ਲਾ ਲਿਓ। ਕਈ ਗੱਲ ਨਾ, ਕਈ ਜਿਵੇਂ ਹੁਣ ਇੱਕ ਲਿਟਰੇਰੀ ਬੰਦਾ ਹੁੰਦਾ ਉਹ ਸੰਭੋਲਿਕ ਗੱਲਾਂ ਚ ਵਿਸ਼ਵਾਸ ਕਰਦਾ ਹੁੰਦਾ, ਉਹ ਇੱਕ ਸਿੰਬਲ ਦਿਖਾਉਂਦਾ ਹੁੰਦਾ, ਸੰਭੋਲਿਕ ਗੱਲਾਂ ਦਿਖਾਉਂਦਾ ਹੁੰਦਾ। ਉਦੋਂ ਬਾਅਦ ਜਿਹੜਾ ਜਿਹੜੇ ਉਹਦੀ ਧਾਰਨਾ ਉਹਦੇ ਪ੍ਰਤੀ, ਹਰ ਬੰਦਾ ਆਪੋ ਆਪਣੀ ਸੋਚ ਮੁਤਾਬਕ ਬਣਾਉਂਦਾ ਹੁੰਦਾ। ਮੈਂ ਸੰਭੋਲਿਕ ਤੁਹਾਨੂੰ ਇੱਕ ਇੰਨੀ ਕੁ ਗੱਲ ਦੱਸ ਦਿੰਦਾ ਵੀ ਜਿਸ ਦਿਨ ਅਸੀਂ ਇੱਥੋਂ ਗਏ ਸੀ ਤੇ ਜਾਣ ਲੱਗੇ, ਦੇਖੋ ਹੁਣ ਬਈਆ ਜੀ ਜਦੋਂ ਆਪਦੇ ਦੇਸ਼ ਜਾਂਦੇ ਆ ਕੱਪੜੇ ਲੀੜੇ ਵੀ ਨਵੇਂ ਪਾ ਕੇ ਜਾਂਦੇ ਆ, ਹੈਂ, ਤੇ ਰੇਡੀਓ ਵੀ ਲੈ ਕੇ ਜਾਂਦੇ ਹੁੰਦੇ ਆ, ਜਿਵੇਂ ਉਹੀ ਆਪਣਾ ਕਲਚਰ ਆ, ਦੇਖੋ ਆਪਾਂ ਇੱਥੇ ਬਈਏ ਆਏ ਹੋਏ ਆ। ਤਾਂ ਉਹ ਚਲੋ ਜੀ ਮੈਂ ਨਵਾਂ ਟਰੈਕ ਸੂਟ ਪਾ ਕੇ ਜਹਾਜ਼ ਤੇ ਗਿਆ ਜੀ, ਤੇ ਪਰ ਮੈਨੂੰ ਸਿੰਗਾਪੁਰ ਜਾ ਕੇ ਪਤਾ ਲੱਗਿਆ ਵੀ ਮੇਰਾ ਜਿਹੜਾ ਟਰੈਕ ਸੂਟ ਤੇ ਸੀ ਉਹਦੇ ਪਿੱਛੇ ਜਿਹੜਾ ਰੇਟ ਵਾਲਾ ਟੈਗ ਵੀ ਚਾਹ ਲੜਕਦਾ ਸੀਗਾ, ਤੇ ਉਹਦੇ ਉੱਤੇ ਸਟੀਕਰ ਵੀ ਲੱਗਿਆ ਹੋਇਆ ਸੀ ਵੀ 32 ਨੰਬਰ ਵਾਲਾ, ਨੀ ਲਿਖਿਆ ਹੁੰਦਾ ਲੰਮਾ ਸਟੀਕਰ ਵੀ 32 32 32 ਏਦਾਂ ਕਰਕੇ, ਤੇ ਉਹ ਵੀ ਲੱਗਿਆ ਸੀ। ਤਾਂ ਫਿਰ ਮੈਨੂੰ ਉੱਥੇ ਜਾ ਕੇ ਕਿਸੇ ਨੇ ਟੋਕਿਆ ਵੀ ਭਾਈ ਮੰਨ ਲੈਨੇ ਆ ਵੀ ਚਾਹ, ਪਰ ਇੰਨਾ ਵੀ ਚਾਹ ਨੀ ਹੋਣਾ ਚਾਹੀਦਾ, ਸਟੀਕਰ ਪੱਟਣਾ ਵੀ ਭੁੱਲ ਗਿਆ ਤੂੰ ਚਾਹ ਚ। ਸੋ ਮੈਂ ਸਫ਼ਰ ਹੀ ਇੰਨਾ ਕਰ ਲਿਆ ਸਟੀਕਰ ਨਾਲ। ਸੋ ਬਾਕੀ ਤੁਸੀਂ ਆਪ ਅੰਦਾਜ਼ੇ ਲਾ ਲਓ ਜੀ ਵੀ ਚਾਹ ਫਿਰ ਕਿੰਨਾ ਪਊ। ਸੋ ਬਹੁਤ ਮਿਹਰਬਾਨੀ ਜੀ, ਮਿਲਦੇ ਹਾਂ ਜੀ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ, ਤੇ ਮੈਂ ਸਰਬਜੀਤ ਹੋਰਾਂ ਨੂੰ ਹੁਣੇ ਕੋਸ਼ਿਸ਼ ਕਰਦਾ ਕਿ ਉਹ ਪੀਪੀ ਦੀ ਫੋਟੋ ਭੇਜੇ।
ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਸ਼ੁਕਰੀਆ,
ਮਿਹਰਬਾਨੀ।
ਸੋ ਬਿਲਕੁਲ ਜੀ, ਭਾਜੀ ਦੇ ਆਉਣ ਦੇ ਨਾਲ ਰੌਣਕਾਂ ਦੁੱਗਣੀਆਂ ਹੋ ਗਈਆਂ ਸਾਡੀ ਲਹਿਰਾਂ ਦੀਆਂ। ਸੋ ਪਿਛਲੇ ਕਾਫੀ ਸਮੇਂ ਤੋਂ ਮੈਂ ਵੀ ਉਹਨਾਂ ਨੂੰ ਮਿਸ ਕਰ ਰਹੀ ਸੀ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਸਮਾਂ ਕੁਝ ਥੋੜਾ ਹੀ ਬਚਿਆ, ਪਰ ਚਲੋ ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਕੀ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਪਰ ਧੋਖੇ ਜਾਂ ਫੇਕ ਕੰਸਲਟੈਂਟ ਤੋਂ ਡਰਦੇ ਹੋ? ਹੁਣ ਘਬਰਾਓ ਨਾ, ਅੱਜ ਹੀ ਪਹੁੰਚੋ CVCC ਆਫਿਸ ਜਾਂ ਮਿਲੋ ਸ਼ਰਨਜੀਤ ਸਿੰਘ ਨੂੰ, ਜੋ ਨੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ, ਰਜਿਸਟਰਡ ਮੈਂਬਰ ਆਫ ICCRC ਤੇ ਕਰਦੇ ਨੇ ਹਰ ਤਰ੍ਹਾਂ ਦੇ ਵੀਜ਼ਾ ਨਾਲ ਡੀਲ, ਚਾਹੇ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, ਐਕਸਪ੍ਰੈਸ ਐਂਟਰੀ ਜਾਂ ਸਕਿਲਡ ਮਾਈਗ੍ਰੇਸ਼ਨ। ਸ਼ਰਨਜੀਤ ਸਿੰਘ, ਜਿਨ੍ਹਾਂ ਨੂੰ ਹੈ 23 ਸਾਲ ਦਾ ਤਜਰਬਾ ਤੇ ਹਨ ਇੱਕ ਭਰੋਸੇਮੰਦ ਵੀਜ਼ਾ ਕੰਸਲਟੈਂਟ, ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ 126 15 Innsbruck Way, Winnipeg, Canada, RTP 1T5। ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.canosvisa.ca, canusvisa.ca। ਕੁੱਕ, ਬੇਕਰ ਤੇ ਟ੍ਰੇਡ ਆਕੂਪੇਸ਼ਨ ਲਈ ਕੈਨੇਡਾ ਦੇ ਵਿੱਚ ਹੈ ਸੁਨਹਿਰੀ ਮੌਕਾ, ਕਰੋ ਕਿਸੇ ਵੀ ਕੰਟਰੀ ਤੋਂ ਅਪਲਾਈ। ਕਾਲ ਕਰ ਸਕਦੇ ਹੋ 1204-698-6838।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ द माइग्रेशन शो ते हर हफ्ते दिन वीरवार शामी 7 to 8 बजे ते लाइव होंगे।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी हरमन रेडियो ते प्रोग्राम लहरा बुधवार दी सवेर मैं सुप्री ताड़ी लेड स्टूडियो तो लहरा दे ਦੂਸਰੇ ਹਿੱਸੇ ਦੇ ਵਿੱਚ ਹਾਜ਼ਰ ਹਾਂ। ਪਹਿਲੇ ਹਿੱਸੇ ਦੇ ਵਿੱਚ ਅਸੀਂ ਬਰਾੜ ਸਾਹਿਬ ਦੇ ਨਾਲ ਗੱਲਬਾਤ ਕੀਤੀ ਔਰ ਉਮੀਦ ਆ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਜਿੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ। ਉੱਥੇ ਅਸੀਂ ਅਨਮੋਲ ਦੇ ਵਿਆਹ ਦੀ ਵੀ ਅੱਜ ਕਾਫ਼ੀ ਗੱਲਬਾਤ ਕੀਤੀ। ਸੋ ਬਿਲਕੁਲ ਬਰਾੜ ਸਾਹਿਬ ਦੇ ਕਹਿਣ ਵਾਂਗੂ ਕਿ ਗੱਲਾਂ ਵਿੱਚੋਂ ਹੀ ਗੱਲ ਨਿਕਲਦੀ ਹੁੰਦੀ ਔਰ ਉਹਨਾਂ ਗੱਲਾਂ ਦੇ ਵਿੱਚੋਂ ਹੀ ਕੁੱਝ ਨਾ ਕੁੱਝ ਪੱਲੇ ਬੰਨ ਲਈਦਾ ਹੈ ਤੇ ਕੁੱਝ ਨਾ ਕੁੱਝ ਜੋ ਸਾਨੂੰ ਨਾ ਸਮਝ ਆਵੇ ਨਾ ਚੰਗਾ ਲੱਗੇ ਉਹ ਛੱਡ ਦੇਣਾ ਚਾਹੀਦਾ। ਸੋ ਪਿਛਲੇ ਹਫਤੇ ਅਸੀਂ ਪ੍ਰੋਗਰਾਮ ਦੇ ਵਿੱਚ ਸ਼ੁਰੂ ਕੀਤੇ ਸੀ ਜੀ ਰੀਤੀ ਰਿਵਾਜ਼। ਉਹ ਰੀਤੀ ਰਿਵਾਜ਼ ਅਸੀਂ ਬੱਚੇ ਦੇ ਹੋਣ ਵੇਲੇ ਦੇ ਜਿਹੜੇ ਰੀਤੀ ਰਿਵਾਜ਼ ਹੁੰਦੇ ਆ ਜਿਹਨੂੰ ਅਸੀਂ ਸੂਤਕ ਕਹਿੰਦੇ ਹਾਂ ਉਹਦੇ ਰੀਤੀ ਰਿਵਾਜ਼ਾਂ ਤੇ ਗੱਲਬਾਤ ਕੀਤੀ ਸੀ। ਸੋ ਅੱਜ ਅਸੀਂ ਉਸ ਤੋਂ ਅੱਗੇ ਚੱਲਦੇ ਹਾਂ। ਸਮਾਂ ਕੁੱਝ ਬਹੁਤ ਜ਼ਿਆਦਾ ਨਹੀਂ ਪਰ ਸਾਡੇ ਤੋਂ ਫਿਰ ਵੀ ਅੱਧਾ ਪੌਣਾ ਘੰਟਾ ਜਿੰਨਾ ਹੈਗਾ ਉਹਦੇ ਵਿੱਚ ਰੀਤੀ ਰਿਵਾਜ਼ਾਂ ਬਾਰੇ ਗੱਲ ਕਰਾਂਗੇ। ਸੋ ਮੇਰੇ ਨਾਲ ਫਿਰ ਤੋਂ ਸਾਂਝ ਪਾਈ ਹੈ ਜੀ ਮੇਰੇ ਮੰਮੀ ਨੇ। ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਜੋ ਇਸ ਵੇਲੇ ਮੋਹਾਲੀ ਤੋਂ ਮੇਰੇ ਨਾਲ ਗੱਲਬਾਤ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਮੰਮੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਾਰੇ ਸਰੋਤਿਆਂ ਨੂੰ ਪ੍ਰੇਮ ਤੇ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ। ਮਿੰਟੂ ਹੁਣੇ ਵੀ ਬਹੁਤ ਵਧੀਆ ਗੱਲਾਂ ਦੱਸ ਕੇ ਗਏ ਆ, ਬਹੁਤ ਵਧੀਆ ਲੱਗਾ, ਬਹੁਤ ਸੋਹਣਾ ਪ੍ਰੋਗਰਾਮ ਆ। ਪਰਮਾਤਮਾ ਏਦਾਂ ਹੀ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ। ਹਾਂਜੀ
ਬਹੁਤ ਬਹੁਤ ਸ਼ੁਕਰੀਆ। ਸੋ ਮੰਮੀ ਦੇ ਗੱਲ ਕਰਨ ਦਾ ਤਰੀਕਾ ਬਹੁਤ ਹੀ ਠਹਿਰਾਵ ਵਾਲਾ ਔਰ ਇਹ ਚੀਜ਼ ਮੈਂ ਬੜੀ ਮਾਣਦੀ ਹੁੰਦੀ ਮੰਮੀ ਦੇ ਵਿੱਚ ਜੋ ਚੀਜ਼ ਸ਼ਾਇਦ ਮੈਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੀ ਹਾਂ ਵੀ ਮੇਰੇ ਚ ਨਹੀਂ ਹੈਗੀ, ਹੈ ਨਾ। ਜਿਸ ਤਰ੍ਹਾਂ ਜੇ ਹੁਣ ਮੈਨੂੰ ਲੱਗ ਰਿਹਾ ਵੀ ਟਾਈਮ ਥੋੜਾ ਰਹਿ ਗਿਆ ਤੇ ਮੈਂ ਥੋੜਾ ਜਲਦੀ ਜਲਦੀ ਕਰਕੇ ਹੈ ਨਾ ਉਹ ਰੀਤੀ ਰਿਵਾਜ਼ ਸਾਰੇ ਖਤਮ ਕਰ ਦੇਵਾਂ, ਪਰ ਇਹ ਚੀਜ਼ ਮੈਂ ਮੰਮੀ ਚ ਦੇਖਦੀ ਹੁੰਦੀ ਹਾਂ ਤੇ ਉਹਨਾਂ ਨੇ ਸਹਿਜ ਵਿੱਚ ਹੀ ਰਹਿਣਾ ਆ, ਉਹਨਾਂ ਨੇ ਉਸੇ ਸਟਾਈਲ ਚ ਹੀ ਰਹਿਣਾ। ਸੋ ਮੰਮੀ ਦੇ ਖਾਣ ਦਾ ਤਰੀਕਾ ਵੀ ਮੈਂ ਗੱਲ ਕਰਾਂ ਤੇ ਓਦਾਂ ਹੀ ਹੁੰਦਾ ਆ, ਜੇ ਕਿਤੇ ਸਾਨੂੰ ਜਲਦੀ ਵੀ ਹੋਵੇ ਮੰਮੀ ਨੇ ਆਰਾਮ ਨਾਲ 2 ਰੋਟੀਆਂ ਖਾਣੀਆਂ ਹੁੰਦੀਆਂ ਔਰ ਅੱਧਾ ਘੰਟਾ ਲੈਣਾ ਹੁੰਦਾ। ਅਸੀਂ ਭਾਵੇਂ ਜਿੰਨੀਆਂ ਮਰਜ਼ੀ ਰੋਟੀਆਂ ਖਾਣੀਆਂ ਹੁਣ ਅਸੀਂ ਇਹ ਕੰਮ ਮੁਕਾਈ ਦਾ ਤੇ ਦੌੜੀ ਦਾ, ਹੈ ਨਾ। ਸੋ ਇਹ ਚੀਜ਼ਾਂ ਬਜ਼ੁਰਗਾਂ ਦੇ ਵਿੱਚ ਹੁੰਦੀਆਂ ਸੀ ਜਿਹੜੀਆਂ ਸਾਡੇ ਵਿੱਚ ਹੁਣ ਘਟਦੀਆਂ ਜਾ ਰਹੀਆਂ। ਜੇ ਮੈਂ ਆਪਣੀ ਗੱਲ ਕਰਾਂ ਮੇਰੇ ਚ ਘੱਟ ਹੈ ਮੇਰੇ ਮੰਮੀ ਦੇ ਮੁਕਾਬਲੇ। ਸੋ ਮੰਮੀ ਨੇ ਆ ਕੇ ਓਦਾਂ ਹੀ ਠਹਿਰਾਵ ਦੇ ਵਿੱਚ ਹੀ ਗੱਲ ਕੀਤੀ, ਕੋਈ ਫਰਕ ਨੀ ਪੈਂਦਾ, ਹੈ ਨਾ, ਕਿ ਕਿੰਨਾ ਕੁ ਟਾਈਮ ਬਚਿਆ ਜਾਂ ਨਹੀਂ। ਸੋ ਇਸੇ ਸਲੀਕੇ ਦੇ ਨਾਲ ਸ਼ਾਇਦ ਮੈਨੂੰ ਲੱਗਦਾ ਜ਼ਿੰਦਗੀ ਜੀਣੀ ਚਾਹੀਦੀ ਹੈ ਮੰਮੀ, ਹੈ ਨਾ, ਕੀ ਕਹਿੰਦੇ ਹੋ ਤੁਸੀਂ?
ਹਾਂਜੀ ਜ਼ਿੰਦਗੀ ਦੇਖੋ ਜੀ ਠਹਿਰਾ ਜਿਹੜਾ ਹੀ ਸਹਿਜ ਸਹਿਜ ਜਿਹੜਾ ਨਾ ਸਾਡੀ ਗੁਰਬਾਣੀ ਵਿੱਚ ਸਹਿਜ ਨੂੰ ਕਿਹਾ, ਸਹਿਜ ਵਿੱਚ ਰਹੋ, ਕਾਹਲੀ ਨਹੀਂ ਕਰਨੀ ਚਾਹੀਦੀ। ਠੀਕ ਹੈ,
ਬਿਲਕੁਲ। ਹਾਂਜੀ ਸੋ ਚਲੋ ਅੱਜ ਪ੍ਰੋਗਰਾਮ ਦੇ ਅਸੀਂ ਪਿਛਲੇ ਵਾਰੀ ਮੰਮੀ ਗੱਲਬਾਤ ਕਰ ਲਈ ਸੀ ਰੀਤੀ ਰਿਵਾਜ਼ਾਂ ਦੀ ਬੱਚੇ ਦੇ ਹੋਣ ਦੀ, ਹੈ ਨਾ, ਜਾਂ ਉਸ ਤੋਂ ਬਾਅਦ ਦੇ ਥੋੜੇ ਬਹੁਤੇ ਜਿਹੜੇ ਰੀਤੀ ਰਿਵਾਜ਼ ਸੀ ਉਹਨਾਂ ਦੀ। ਸੋ ਬਾਕੀ ਜ਼ਿੰਦਗੀ ਦੇ ਨਾਲ ਜਿਹੜੇ ਰੀਤੀ ਰਿਵਾਜ਼ ਉਹਨਾਂ ਤੇ ਗੱਲਬਾਤ ਕਰਦੇ ਆ। ਸੋ ਬੱਚੇ ਦੇ ਪਾਲਣ ਪੋਸ਼ਣ ਦੇ ਨਾਲ ਨਾਲ ਵੀ ਕਈ ਰੀਤੀ ਰਿਵਾਜ਼ ਚੱਲਦੇ ਰਹਿੰਦੇ ਆ। ਭਾਵੇਂ ਸਕੂਲ ਜਾਣ ਵੇਲੇ ਦੀ ਗੱਲ ਕੀਤੀ ਸੀ, ਗੁੜ ਵੰਡਣਾ ਹੁੰਦਾ ਸੀਗਾ, ਉਸ ਤੋਂ ਬਾਅਦ ਜਦੋਂ ਪੇਪਰ ਆਉਂਦੇ ਹੁੰਦੇ ਸੀਗੇ ਤੇ ਉਦੋਂ ਦੇ ਜਿਹੜਾ ਇੱਕ ਰੀਤ ਕਹਿ ਲਓ ਚੱਲੀ ਆਉਂਦੀ ਆ ਬਈ ਦਹੀਂ ਖਵਾ ਕੇ ਭੇਜਣਾ ਜਾਂ ਕਿਸੇ ਚੰਗੇ ਕੰਮ ਲਈ ਜਾਣਾ ਤੇ ਦਹੀਂ ਖਵਾਉਣਾ, ਹੈ ਨਾ, ਇਹ ਵੀ ਇਹੋ ਜਿਹੀਆਂ ਰੀਤਾਂ ਵੀ ਚੱਲਦੀਆਂ। ਪਰ ਉਸ ਤੋਂ ਬਾਅਦ ਜ਼ਿਆਦਾ ਜਿਹੜੇ ਰਿਵਾਜ਼ ਆ ਜਾਂ ਜ਼ਿਆਦਾ ਜਿਹੜੀਆਂ ਰੀਤਾਂ ਜੁੜੀਆਂ ਹੋਈਆਂ ਸਾਡੇ ਵਿਆਹ ਸ਼ਾਦੀ ਦਾ ਜਿਹੜਾ ਹੁੰਦਾ, ਹੈ ਨਾ, ਉਹਦੇ ਨਾਲ।
ਹਾਂਜੀ
ਸੋ ਇਹ ਇੱਕ ਰੀਤ ਚੱਲੀ ਆ ਰਹੀ ਹੈ ਕਿ ਕੁੜੀ ਨੇ ਵਿਆਹ ਕੇ ਆਪਣੇ ਘਰ ਜਾਣਾ, ਕੁੜੀ ਮੁੰਡੇ ਨੇ ਬਰਾਤ ਲੈ ਕੇ ਆਉਣੀ ਹੈ ਤੇ ਕੁੜੀ ਦਾ ਵਿਆਹ ਹੋਣਾ ਹੈ। ਸੋ ਇਹ ਇੱਕ ਰੀਤ ਆ, ਹੈ ਨਾ, ਇਹ ਯੁੱਗਾਂ ਤੋਂ ਚੱਲੀ ਆ ਰਹੀ ਆ। ਪਰ ਇਹਦੇ ਨਾਲ ਇਸ ਰੀਤ ਦੇ ਨਾਲ ਹੋਰ ਜਿਹੜੇ ਰਿਵਾਜ਼ ਆ ਉਹ ਬਦਲਦੇ ਜਾ ਰਹੇ ਆ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਹਾਂਜੀ
ਹਾਂਜੀ ਹਾਂਜੀ ਇਹ ਵਿਆਹ ਦੀ ਰੀਤ ਜਿਹੜੀ ਆ ਇਹ ਮਤਲਬ ਲੜਕੀ ਨੂੰ ਸ਼ੁਰੂ ਤੋਂ ਜਿਹੜਾ ਸੀ ਉਹ ਪਰਾਏ ਪਰਾਇਆ ਸਾਨੂੰ ਸਮਝਿਆ ਜਾਂਦਾ ਸੀ ਤੇ ਕਹਿੰਦੇ ਕਹਿੰਦੇ ਪਰਾਏ ਘਰ ਜਾਣਾ ਆ, ਉਹ ਵਿਆਹ ਦੀ ਰੀਤ ਜਿਹੜੀ ਆ ਉਹ ਚੱਲੀ ਆ ਰਹੀ ਆ ਸੁੱਖਾਂ ਤੋਂ ਹੀ। ਤਾਂ ਉਸ ਤੋਂ ਆਪਣੇ ਮਾਪਿਆਂ ਦਾ ਘਰ ਛੱਡਣਾ ਪੈਂਦਾ ਸੀ ਤੇ ਸਭ ਤੋਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤਾਂ ਮਤਲਬ ਜਿਹੜੀ ਰੀਤ ਆ ਇਹ ਵਿਆਹ ਦੀ ਇਹ 13-14 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੋ ਜਾਂਦੀ। ਸੋ ਉਦੋਂ ਤੋਂ ਲੜਕੇ ਦੇ ਮਤਲਬ ਕਿ ਲੜਕੀ ਲਈ ਲੜਕੇ ਦੀ ਭਾਲ ਤੇ ਲੜਕੇ ਦੀ ਲੜਕੀ ਦੀ ਭਾਲ ਸ਼ੁਰੂ ਹੋ ਜਾਂਦੀ ਸੀਗੀ। ਤੇ ਇਹ ਕੰਮ ਵੀ ਜਿਹੜਾ ਉਹ ਕੌਣ ਕਰਦਾ ਹੁੰਦਾ ਸੀ? ਨਾਈ, ਕਿਉਂਕਿ ਨਾਈ ਜਿਹੜਾ ਹੁੰਦਾ ਸੀਗਾ ਉਹ ਸਾਰੇ ਫਿਲਮ ਤੋੜਨ ਵਾਲਾ ਹੁੰਦਾ ਸੀ, ਉਹਨੂੰ ਸਾਰੇ ਇਲਾਕੇ ਦਾ ਪਤਾ ਹੁੰਦਾ ਸੀ, ਤੇ ਉਹ ਦੋਹਾਂ ਘਰਾਂ ਦੇ ਹਾਲਾਤ ਨੂੰ ਤੇ ਉੱਥੋਂ ਦੇ ਮਤਲਬ ਕਿ ਉਹਨਾਂ ਦੇ ਸਮਾਨਤਾ ਦੋਨਾਂ ਘਰਾਂ ਦੀ ਮਤਲਬ ਕਿ ਵੀ ਕਿੱਦਾਂ ਹੈਗੇ ਆ ਉਹਨੂੰ ਦੇਖ ਕੇ, ਤੇ ਫਿਰ ਉਹ ਆਪ ਹੀ ਮਤਲਬ ਕਿ ਉੱਥੇ ਰੋਕ ਲਈ ਪੈਸੇ ਦੇ ਆਉਂਦਾ ਹੁੰਦਾ, ਜਿਵੇਂ 100 ਰੁਪਇਆ ਦੇਣਾ ਤੇ ਰੋਕ ਆਉਣਾ ਜੀ ਵਿਆਹ ਪੱਕਾ ਹੋ ਗਿਆ, ਬਸ ਏਦਾਂ ਹੀ ਪੱਕਾ ਹੋ ਜਾਂਦਾ ਸੀ। ਹੁਣ ਵਾਂਗੂ ਨਹੀਂ, ਹੁਣ ਤਾਂ ਰਿਵਾਜ਼ ਹੋ ਗਿਆ ਵਿਆਹ ਤੋਂ ਪਹਿਲਾਂ ਦੇਖਣਾ ਦਿਖਾਉਣਾ, ਫਿਰ ਹੁਣ ਤਾਂ ਵਿਆਹ ਤੋਂ ਪਹਿਲਾਂ ਪ੍ਰੀ ਮੈਰਿਜ ਵੀ ਸ਼ੁਰੂ ਹੋ ਗਈ ਆ, ਉਹ ਵੀ ਪਹਿਲਾਂ ਹੀ ਹੋ ਜਾਂਦੀ ਆ,
ਪ੍ਰੀ ਵੈਡਿੰਗ, ਪ੍ਰੀ ਸ਼ੂਟ ਸਭ ਕੁਝ। ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਬਿਲਕੁਲ ਪਹਿਲਾਂ ਛੋਟੀ ਉਮਰੇ ਵਿਆਹ ਹੋ ਜਾਂਦੇ ਹੁੰਦੇ ਸੀ ਤੇ ਬਾਅਦ ਚ ਮੁਕਲਾਵੇ ਜਾਂਦੇ ਹੁੰਦੇ ਸੀ, ਹੈਨਾ?
ਹਾਂਜੀ ਹਾਂਜੀ।
ਉਸ ਤੋਂ ਬਾਅਦ ਜੇ ਅਸੀਂ ਵਿਆਹ ਦੀ ਗੱਲ ਕਰੀਏ ਤੇ ਚਲੋ ਉਹ ਤਾਂ ਵਿਆਹ ਹੁਣ ਅਸੀਂ ਵੀ ਵੇਖੇ ਨੀ, ਹੈਨਾ? ਪਰ ਜਦੋਂ ਇੱਕ ਵਿਆਹ ਸ਼ੁਰੂ ਹੁੰਦਾ ਹੈ ਤੇ ਵਿਆਹ ਦੇ ਵਿੱਚ ਕਿਹੜੀਆਂ ਕਿਹੜੀਆਂ ਰੀਤਾਂ ਹੁੰਦੀਆਂ, ਕਿੱਥੋਂ ਸ਼ੁਰੂ ਹੁੰਦੀਆਂ? ਚਲੋ ਰੋਕਾ ਵੀ ਹੋ ਗਿਆ ਇੱਕ।
ਹਾਂਜੀ, ਸਭ ਤੋਂ ਪਹਿਲਾਂ ਤਾਂ ਵਿਆਹ ਦੇ ਵਿੱਚ ਉਹ ਇੱਕ ਸਾਹਾ ਚੜਾਇਆ ਜਾਂਦਾ ਸੀ
ਜੀ,
ਸਾਹਾ ਚੜਾਇਆ ਜਾਂਦਾ ਸੀ, ਵਿਆਹ ਦਾ ਦਿਨ ਮੁਕਰਰ ਕੀਤਾ ਜਾਂਦਾ ਸੀ, ਤੇ ਉਸ ਦਿਨ ਤੇ ਬਾਅਦ ਫਿਰ ਜਿਹੜੀਆਂ ਘਰ ਦੇ ਵਿੱਚ ਜਿਹੜੀਆਂ ਸੀ ਉਹ ਤਿਆਰੀਆਂ ਸ਼ੁਰੂ ਹੁੰਦੀਆਂ ਸੀ। ਤੇ ਵਿਆਹ ਦੇ ਵਿੱਚ ਫਿਰ ਪਹਿਲਾਂ ਸਾਹੇ ਚਿੱਠੀ ਭੇਜੀ ਜਾਂਦੀ ਸੀ, ਜਿਹੜੇ ਕੁੜੀ ਲੜਕੀ ਵਾਲੇ ਸੀ ਉਹ ਲੜਕੇ ਵਾਲਿਆਂ ਨੂੰ ਸਾਹੇ ਚਿੱਠੀ ਭੇਜਦੇ ਸੀ ਕਿ ਸਾਡੀ ਲੜਕੀ ਦਾ ਵਿਆਹ ਆ ਤੇ ਤੁਸੀਂ ਸਾਡੇ ਵਿਆਹ ਤੇ ਆਉਣਾ। ਉਸ ਤੋਂ ਬਾਅਦ ਫਿਰ ਜਿਹੜਾ ਘਰ ਦੇ ਵਿੱਚ ਸਾਰੇ ਮਤਲਬ ਕਿ ਵਿਆਹ ਦਾ ਜਿਹੜਾ ਸੀ ਕੰਮ ਉਹ ਸ਼ੁਰੂ ਹੁੰਦੇ ਸੀਗੇ, ਘਰ ਦੀ ਸਫਾਈ ਕਰਨੀ, ਕੱਪੜੇ ਗਹਿਣੇ ਖਰੀਦਣੇ, ਦਰਜੀ ਦਾ ਕੱਪੜੇ ਸਿਉਣ ਲਈ ਬੈਠਣਾ, ਤਾਂ ਇਹ ਸਾਰੇ ਕੰਮ ਜਿਹੜੇ ਸ਼ੁਰੂ ਹੋ ਜਾਂਦੇ ਸੀ। ਤੇ ਫਿਰ ਵਿਆਹ ਤੋਂ ਥੋੜੇ ਕੁ ਦਿਨ ਪਹਿਲਾਂ, ਜਿੱਦਾਂ 11 ਦਿਨ ਪਹਿਲਾਂ ਉਹ ਸ਼ਗਨ ਕੀਤਾ ਜਾਂਦਾ ਸੀ, ਸ਼ਗਨ ਕਰਕੇ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਸੀ ਵਿਆਹ ਦੇ ਜਿਹੜੇ ਸਾਰੇ ਕੰਮ ਜਿਹੜੇ ਸੀ ਸ਼ੁਰੂ ਕੀਤੇ ਜਾਂਦੇ ਸੀ ਸ਼ਗਨਾਂ ਦੇ
ਹਲਵਾਈ
ਬੈਠਦਾ ਤੇ ਉਹਦੇ ਬੜੇ ਬਣਾਏ ਜਾਂਦੇ ਸੀ, ਉਹਦਾ ਫਿਰ ਕਾਂਜੀ ਬਣਾਇਆ ਜਾਂਦਾ ਸੀ ਜਿਹੜਾ ਕਿ ਬਹੁਤ ਸਵਾਦ ਹੁੰਦਾ ਸੀ,
ਬਹੁਤ ਸਵਾਦ ਹੁੰਦਾ, ਸਹੀ ਗੱਲ ਆ ਬਿਲਕੁਲ। ਔਰ ਜਿੱਦਣ ਹਲਵਾਈ ਬੈਠਦਾ ਸੀ ਪਹਿਲੇ ਦਿਨ, ਫਿਰ ਉਦਣ ਓਹਦੇ ਵੜੇ ਬਣਾਏ ਜਾਂਦੇ ਸੀਗੇ, ਹੈਨਾ? ਸੋ ਇੱਕ ਕੜਾਈ ਚੜ੍ਹਨ ਦੀ ਜਿਹੜੀ ਜਿਹੜੀ ਰਸਮ ਜਾਂ ਰਿਵਾਜ ਕਹਿ ਲੋ, ਉਹ ਵੀ
ਜਿਹੜਾ ਹਲਵਾਈ ਬਿਠਾਉਣਾ ਹੁੰਦਾ ਸੀ ਉਹਨੂੰ ਕਹਿੰਦੇ ਕੜਾਈ ਚਾੜਨੀ ਹੈ, ਤੇ ਫਿਰ ਉਸ ਦਿਨ ਤੋਂ ਮਠਿਆਈਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਹਾਂਜੀ, ਤੇ ਉਸ ਦਿਨ ਤੋਂ ਫਿਰ ਸਾਰੇ ਮਤਲਬ ਘਰ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋ ਜਾਂਦੀ, ਸਾਡਾ ਸਾਰਾ ਸਰੀਕਾ ਭਾਈਚਾਰਾ ਜਿਹੜਾ ਸੀ ਉਹ ਉਹਨਾਂ ਦਾ ਆਉਣਾ ਜਾਣਾ ਮਤਲਬ ਕਿ ਬਣਿਆ ਰਹਿੰਦਾ ਸੀਗਾ। ਤੇ ਰਾਤ ਥੋੜੇ ਦਿਨ ਪਹਿਲਾਂ, 5-7 ਦਿਨ ਤੋਂ ਪਹਿਲਾਂ ਹੀ ਮਤਲਬ ਕਿ ਜਿਹੜੇ ਆ ਉਹ ਰਾਤ ਨੂੰ ਜਨਾਨੀਆਂ ਗਾਉਣ ਦੀ ਰਸਮ ਜਿਹੜੀ ਉਹ ਹੁੰਦੀ ਸੀਗੀ, ਗਾਉਣਾ ਸ਼ੁਰੂ ਕਰਨਾ, ਮੁੰਡੇ ਦੇ ਵਿਆਹ ਤੇ ਘੋੜੀਆਂ ਗਾਉਣੀਆਂ, ਲੜਕੀ ਦੇ ਵਿਆਹ ਤੇ ਸੁਹਾਗ ਗਾਉਣੇ, ਤਾਂ ਬਾਕੀ ਜਿਹੜੇ ਰਿਸ਼ਤੇਦਾਰ ਜਵਾਈ ਹੁੰਦੇ ਸੀ ਉਹਨਾਂ ਨੂੰ ਸਿੱਠਣੀਆਂ ਬਹੁਤ ਦਿੱਤੀਆਂ ਜਾਂਦੀਆਂ ਸੀ, ਤੇ ਉਹਨਾਂ ਸਿੱਠਣੀਆਂ ਦਾ ਉਦੋਂ ਕੋਈ ਗੁੱਸਾ ਵੀ ਨੀ ਕਰਦਾ ਸੀ।
ਤੇ ਇਹਦੇ ਵਿੱਚ ਜੇ ਅਸੀਂ ਆਪਣੇ ਵਿਆਹ ਦੀਆਂ ਰਸਮਾਂ ਦੀ ਗੱਲ ਕਰੀਏ ਤੇ ਬਹੁਤ ਵਧੀਆ ਇੱਕ ਰਸਮ ਹੈਗੀ ਆ ਜੀ, ਜਿਹਨੂੰ ਅਸੀਂ ਵਟਣਾ ਕਹਿੰਦੇ ਆ ਜਾਂ ਮਾਈਆਂ ਲੱਗਣਾ ਕਹਿੰਦੇ ਆ। ਸੋ ਇਹ ਜਿਹੜੀ ਰਸਮ ਆ ਇਹ ਵੀ ਬਹੁਤ ਪਿਆਰੀ ਆ, ਇਹਦਾ ਇਹਦੇ ਵਿੱਚ ਮੈਨੂੰ ਲੱਗਦਾ ਪਹਿਲਾਂ ਮੀਡੀਆ ਗੁੰਦਦੇ ਹੁੰਦੇ ਸੀਗੇ ਨਾ ਕਿ ਕੁਛ ਇਹਦੀ ਇਹ ਕਿਸ ਤਰ੍ਹਾਂ ਇਹਦੀ ਪ੍ਰੋਪਰ ਕੀ ਹੈਗਾ, ਯਾਨੀ ਸਾਨੂੰ ਤਾਂ ਇੰਨਾ ਪਤਾ ਵੀ ਉਹ ਵਟਣਾ ਮਲ ਦਿੰਦੀ ਆ, ਪਰ ਇਹਦੇ ਨਾਲ ਜੁੜੀਆਂ ਹੋਰ ਰਸਮਾਂ ਕਿਹੜੀਆਂ ਮੰਮੀ?
ਬਸ ਇਹੀ ਆ, ਉਸ ਪਹਿਲਾਂ ਇਹ ਤਾਂ ਸੋਚਿਆ ਜਾਂਦਾ ਸੀ ਇਹਦੇ ਨਾਲ ਨਾ ਇਹਦੇ ਵਿੱਚ ਹਲਦੀ ਪਾਈ ਜਾਂਦੀ ਸੀ, ਵਿੱਚ ਸੁਗੰਧੀ ਲਈ ਪਾਇਆ ਜਾਂਦਾ ਸੀ, ਇਹਦੇ ਨਾਲ ਜਿਹੜਾ ਨਾ ਰੰਗ ਸਾਫ ਹੁੰਦਾ ਆ ਹਲਦੀ ਦੇ ਨਾਲ, ਤੇ ਉਹਦੇ ਲਈ ਉਹਨੂੰ ਰੂਪ ਚੜਾਉਣ ਦੇ ਲਈ, ਸੋਹਣਾ ਕਰਨ ਦੇ ਲਈ ਨਾ ਮਤਲਬ ਇਹ ਚੀਜ਼ਾਂ ਮਿਲੀਆਂ ਜਾਂਦੀਆਂ, ਕਿਉਂਕਿ ਅੱਗੇ ਪਹਿਲਾਂ ਸਾਡੇ ਏਦਾਂ ਦੇ ਹੈ ਨੀ ਸੀਗੇ ਵੀ ਫੇਸ਼ੀਅਲ ਕਰਾਉਣੀ ਜਾਂ ਉਹ ਕਰਾਉਣਾ, ਏਦਾਂ ਦਾ ਕੋਈ ਪ੍ਰੋਗਰਾਮ ਨੀ ਸੀ ਹੁੰਦਾ, ਸਿਰਫ ਮਤਲਬ ਕਿ ਜਿਹੜਾ ਮਾਇਆ ਜਿਹੜਾ ਸੀ ਇਹਦੇ ਲਈ ਲਗਾਇਆ ਜਾਂਦਾ, ਸਾਰੇ ਸਰੀਰ ਤੇ ਮੂੰਹ ਤੇ ਸਾਰੇ ਮਲਿਆ ਜਾਂਦਾ ਸੀ। ਹੁਣ ਤਾਂ ਮੂੰਹ ਤੇ ਮਲ ਨੀ ਦਿੰਦੇ, ਤਾਂ ਉਹ ਇਸ ਕਰਕੇ ਹੁੰਦਾ ਸੀ ਤੇ ਉਹਦੇ ਨਾਲ ਉਹਨੂੰ ਤਾਂ ਇਹ ਕਿਹਾ ਜਾਂਦਾ ਜਿਹੜਾ ਮਾਇਆ ਵਾਲੇ ਦਿਨ ਖਾ ਲਿਆ ਉਹ ਬਦਲਣਾ ਨੀ, ਕਿਉਂਕਿ ਫਿਰ
ਨਹਾਉਣਾ
ਵੀ ਨੀ, ਫਿਰ ਕੱਪੜੇ ਵੀ ਬਦਲਣੇ ਤਾਂ ਕਿ ਫਿਰ ਬਾਅਦ ਚ ਰੂਪ ਜਿਆਦਾ ਚੜੇ। ਤਿੰਨ ਦਿਨ ਪਹਿਲਾਂ ਇਹ ਰਸਮ ਸ਼ੁਰੂ ਹੋ ਜਾਂਦੀ ਸੀਗੀ ਤੇ ਉਸ ਦਿਨ ਮਾਇਆ ਲੱਗ ਕੇ ਤਾਂ ਅਗਲੇ ਦਿਨ ਫਿਰ ਮਾਇਆ ਦੂਸਰਾ ਲੱਗਦਾ ਸੀ ਤੇ ਫਿਰ ਤੀਸਰੇ ਦਿਨ ਮਾਇਆ ਲੱਗਦਾ ਸੀ ਵਿਆਹ ਵਾਲੇ ਦਿਨ। ਉਦਣ ਫਿਰ ਉਹ ਮਾਇਆ ਲਗਾ ਕੇ ਤੇ ਇਸ਼ਨਾਨ ਕਰਵਾ ਕੇ ਤੇ ਲੜਕੀ ਦਾ ਜਾਂ ਲੜਕੇ ਦਾ ਮਾਮਾ ਜਿਹੜਾ ਸੀ ਉਹਨੂੰ ਦੁੱਖ ਕੇ ਅੰਦਰ ਲੈ ਕੇ ਜਾਂਦਾ ਸੀ ਤੇ ਦੂਸਰੇ ਮਾਇਆ ਵਾਲੇ ਦਿਨ ਤਾਂ ਫਿਰ ਭੋਗ ਪੈ ਜਾਂਦਾ ਸੀ। ਉਸ ਤੋਂ ਬਾਅਦ
ਮੈਨੂੰ ਲੱਗਦਾ ਅਸੀਂ ਕੁਝ ਕੁ ਰਸਮਾਂ ਪਿੱਛੇ ਛੱਡ ਗਏ। ਇੱਕ ਸਾਹੀ ਚਿੱਠੀ ਜਿਹੜੀ ਹੁੰਦੀ ਸੀਗੀ ਉਹਦੀ ਨੀ ਗੱਲ ਕੀਤੀ ਅਸੀਂ, ਸਾਹੀ ਚਿੱਠੀ ਵੀ ਹੁੰਦੀ ਸੀਗੀ ਨਾ।
ਮੈਂ ਪਹਿਲਾਂ ਤੁਹਾਨੂੰ ਦੱਸਿਆ, ਪਹਿਲਾਂ ਤੁਹਾਨੂੰ ਦੱਸਿਆ ਵੀ ਸਾਹ ਜਿਹੜੀ ਲੜਕੀ ਵਾਲੇ ਸੀ ਸਾਹੀ ਚਿੱਠੀ ਭੇਜਦੇ ਸੀ ਤੇ ਫੇਰ ਕੰਮ ਸ਼ੁਰੂ ਕੀਤੇ ਜਾਂਦੇ ਸੀ। ਸਰ ਪਹਿਲਾਂ ਦੱਸ ਦਿੱਤਾ।
ਠੀਕ ਹੈ ਹਾਂਜੀ ਠੀਕ
ਹੈ
ਤੇ
ਠੀਕ ਹੈ। ਉਸ ਤੋਂ ਬਾਅਦ ਜਿਹੜਾ ਦੂਸਰੇ ਦਿਨ ਜਿਹੜਾ ਲੱਗਦਾ ਸੀ ਮਾਇਆ,
ਹਾਂਜੀ
ਉਸ ਤੋਂ ਬਾਅਦ ਫਿਰ ਨਾਨਕਾ ਮੇਲਾ ਜਾਂਦਾ ਸੀ ਤੇ ਫਿਰ ਉਹ ਨਾਨਕੀਆਂ ਦਾ ਜਿਹੜਾ ਜਵਾਨੀ ਯੁੱਧ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੀਗਾ, ਚੰਗੀ ਰੌਣਕ ਲੱਗਦੀ ਸੀ।
ਰਸਮ ਜਿਹੜੀ ਇੱਕ ਜਿਹੜੀ ਅਹਿਮ ਰਸਮ ਹੁੰਦੀ ਹੈ ਚੂੜਾ ਪਾਉਣ ਦੀ ਹੈ ਨਾ, ਜੋ ਕਹਿੰਦੇ ਕਿ ਮਾਮਿਆਂ ਵੱਲੋਂ ਚੂੜਾ ਆਉਂਦਾ। ਸੋ ਇੱਕ ਕੁੜੀ ਦੇ ਵਿਆਹ ਦੇ ਵਿੱਚ ਇੱਕ ਮਾਮਿਆਂ ਦਾ ਸਮਝਿਆ ਜਾਂਦਾ, ਇੱਕ ਨਾਨਕੀਆਂ ਦਾ ਬਹੁਤ ਅਹਿਮ ਹਿੱਸਾ ਹੁੰਦਾ ਕਿਉਂਕਿ ਸਾਡੇ ਜਿੰਨੇ ਵੀ ਰਿਵਾਜ ਜੁੜੇ ਹੋਏ ਉਹਦੇ ਵਿੱਚ ਜਿੱਥੇ ਦਾਦਕਿਆਂ ਦੀ ਪ੍ਰਧਾਨਗੀ ਆ ਉਨੀ ਹੀ ਨਾਨਕਿਆਂ ਦੀ ਵੀ ਅਹਿਮੀਅਤ ਦਿਸਦੀ ਆ ਹੈ ਨਾ। ਸੋ ਸਭ ਤੋਂ ਪਿਆਰੀ ਰਸਮ ਮੈਨੂੰ ਵੀ ਬਹੁਤ ਪਿਆਰੀ ਲੱਗਦੀ ਆ ਹੁੰਦੀ ਹੈ ਚੂੜਾ ਪਾਉਣ ਦੀ ਰਸਮ ਜਿਹੜੇ ਮਾਮਲੇ ਪਾਉਂਦੇ। ਸੋ ਇਸ ਰਸਮ ਬਾਰੇ ਵੀ ਗੱਲ ਕਰੋ ਤੁਸੀਂ।
ਹਾਂਜੀ 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 ਨਾਨਕਾ ਮੇਲ ਵੀ ਜਿਹੜਾ ਸੀ ਉਹਦੀ ਵੀ ਪੂਰੀ ਬਰਾਤ ਵਾਂਗੂ ਜਿਹੜਾ ਉਹਦੀ ਸਵਾਗਤ ਉਹਦਾ ਕੀਤਾ ਜਾਂਦਾ ਸੀ, ਪੂਰੀ ਉਹਦੀ ਮਤਲਬ ਕਿ ਇੱਜ਼ਤ ਮਾਣ ਕੀਤਾ ਜਾਂਦਾ ਸੀ ਤੇ ਸ਼ਾਮ ਨੂੰ ਫਿਰ ਜਿਹੜਾ ਸ਼ਾਮ ਦੇ ਸਮੇਂ ਤੇ ਜਿਹੜਾ ਸੂਰਜ ਛੁਪਣ ਤੋਂ ਪਹਿਲਾਂ ਜਿਹੜੇ ਮਾਮੇ ਹੁੰਦੇ ਸੀ ਉਹ ਮਤਲਬ ਕਿ ਮਤਲਬ ਪਰਾਤ ਦੇ ਵਿੱਚ ਪਾ ਕੇ ਕੱਚੀ ਲੱਸੀ ਪਾ ਕੇ ਵਿੱਚ ਫੁੱਲ ਪਾ ਕੇ ਉਹਦੇ ਵਿੱਚ ਫਿਰ ਚੂੜਾ ਧੋ ਕੇ ਉਹ ਲੜਕੀ ਦੇ ਮਤਲਬ ਹੱਥਾਂ ਦੇ ਵਿੱਚ ਪਾਉਂਦੇ ਸੀਗੇ ਤਾਂ ਫੇਰ ਮਤਲਬ ਕਿ ਉਹਨੂੰ ਸ਼ਗਨ ਦਿੰਦੇ ਸੀ ਤੇ ਇਹ ਰਸਮ ਜਿਹੜੀ ਸੀ ਮਾਮੇ ਵੱਲੋਂ ਕੀਤੀ ਜਾਂਦੀ ਸੀ। ਬਹੁਤ ਵਧੀਆ ਰਸਮ ਲੱਗਦੀ ਹੁੰਦੀ ਸੀ ਇਹ। ਹਾਂ ਇਹ ਬਾਕੀ ਹੁਣ ਜਿਹੜੇ ਮੈਂ ਇਲਾਕੇ ਵਾਲਾ ਚ ਪਤਾ ਨੀ ਕਿਸ ਤਰ੍ਹਾਂ ਹੋਇਆ
ਹੁੰਦੀ ਆ। ਹਾਂ ਔਰ ਇੱਕ ਕਲੀਰੇ ਨਾਲ ਬੰਦੇ ਹੁੰਦੇ ਸੀ, ਉਹ ਕਲੀਰੇ ਵੀ ਬੜੇ ਪਿਆਰੇ ਹੁੰਦੇ ਸੀ। ਮੈਨੂੰ ਯਾਦ ਆ ਕਿ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਕਲੀਰੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਸੀ ਤਾਂ ਆਪ ਹੱਥਾਂ ਨਾਲ ਕਲੀਰੇ ਬਣਾ ਕੇ ਉਹ ਬੰਨਦੇ ਹੁੰਦੇ ਸੀ।
ਡਿਜ਼ਾਈਨਰ
ਕਲੀਰੇ ਆਉਣ ਲੱਗ ਗਏ ਆ ਔਰ ਉਹ ਕਲੀਰੇ ਬਾਅਦ ਵਿੱਚ ਜੇ ਘਰ ਦੀ ਛੱਤ ਤੇ ਟੰਗੇ ਹੁੰਦੇ ਸੀਗੇ ਜਾਂ ਯਾਨੀ ਉਹ ਕਲੀਰਾ ਅੱਖਾਂ ਦੇ ਅੱਗੇ ਰਹਿੰਦਾ ਹੁੰਦਾ ਸੀਗਾ।
ਹਾਂਜੀ ਹਾਂਜੀ ਉਦੋਂ ਨਾਰੀਅਲ ਜਿਹੜਾ ਨਾ ਇਹਨੂੰ ਬੜਾ ਸਗਨਾ ਵਾਲਾ ਸਮਝਿਆ ਜਾਂਦਾ। ਨਾਰੀਅਲ ਠੂਠੀ ਥੱਲੇ ਵਾ ਕੇ ਤੇ ਉਹਦੇ ਉੱਪਰ ਫਿਰ ਮਤਲਬ ਰੰਗ ਬਿਰੰਗੇ ਮਤਲਬ ਕਿ ਕਈ ਮਖਾਣਿਆਂ ਦੇ ਕਈ ਰੰਗ ਬਿਰੰਗੇ ਕੱਪੜਿਆਂ ਦੇ ਬਣਾ ਕੇ ਫੁੱਲ ਉਹਨਾਂ ਦੇ ਬਣਾਏ ਜਾਂਦੇ ਸੀ ਜਿਵੇਂ ਕਲੀਰੇ। ਬਹੁਤ ਸੋਹਣੇ ਲੱਗ ਕਲੀਰੇ ਪਾਉਂਦੇ ਵੀ ਬਹੁਤ ਸੀ ਉਦੋਂ, ਪੰਜ ਸੱਤ ਜਿਆਦਾ ਵੀ ਮਤਲਬ ਕਿ ਕਿੰਨੇ ਕਿੰਨੇ ਕਲੀਰੇ ਜਿਹੜੇ ਉਹ ਪਾਏ ਜਾਂਦੇ ਸੀ। ਪਰ ਹੁਣ ਤਾਂ ਇੱਕ ਹੀ ਕਲੀਰਾ ਚੱਲ ਪਿਆ ਆ ਤੇ ਉਹੀ ਬਸ ਤੇ ਉਹੀ ਪਾਇਆ ਜਾਂਦਾ ਹੈ ਤੇ
ਬਿਲਕੁਲ ਬਿਲਕੁਲ ਅੱਗੇ ਕਈ ਕਈ ਕਲੀਰੇ ਬੰਨੇ ਹੁੰਦੇ ਸੀਗੇ। ਸਹੀ ਗੱਲ ਆ। ਜਾਗੋ ਦੀ ਗੱਲ ਕਰੀਏ ਮੰਮੀ, ਜਿਹੜੀ ਜਾਗੋ ਦੀ ਰੀਤ ਆ ਜਾਂ ਜਾਗੋ ਦਾ ਜਿਹੜਾ ਰਿਵਾਜ਼ ਆ ਅੱਜ ਕੱਲ ਬਹੁਤ ਮਾਡਰਨ ਹੋ ਗਿਆ ਜੇ ਦੇਖੀਏ ਹਨਾ। ਜਾਗੋ ਜਿਹੜੀਆਂ ਸਿਰ ਤੇ ਚੱਕੀਆਂ ਜਾਂਦੀਆਂ ਉਹ ਵੀ ਬੈਟਰੀਆਂ ਵਾਲੀਆਂ ਆ ਗਈਆਂ, ਬਲਬਾਂ ਵਾਲੀਆਂ ਆ ਗਈਆਂ। ਸੋ ਪਹਿਲਾਂ ਦੀਆਂ ਜਿਹੜੀਆਂ ਜਾਗੋ ਹੁੰਦੀਆਂ ਸੀਗੀਆਂ ਉਹ ਪਿੱਤਲ ਦੀਆਂ ਗਾਗਰਾਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਜਿਹੜੇ ਆਟੇ ਦੇ ਦੀਵੇ ਬਣਾ ਕੇ ਜਗਾਉਂਦੇ ਹੁੰਦੇ ਸੀ ਹਨਾ।
ਉਹਨਾਂ ਦੇ ਉੱਤੇ ਆਟੇ ਦੇ ਦੀਵੇ ਲਗਾ ਕੇ ਤੇ ਉਹਨਾਂ ਵਿੱਚ ਸਰੋਂ ਦਾ ਤੇਲ ਪਾਇਆ ਜਾਂਦਾ ਸੀ ਤੇ ਅਸਲ ਜਿਹੜਾ ਤੇਲ ਸਾੜਨਾ ਜਿਹੜਾ ਨਾ ਇਹਨੂੰ ਬਹੁਤ ਵਧੀਆ ਮਤਲਬ ਸਮਝਿਆ ਜਾਂਦਾ। ਇੱਕ ਤਾਂ ਉਹਦੇ ਨਾਲ ਹਵਾ ਜਿਹੜੀ ਨਾ ਉਹ ਵੀ ਸ਼ੁੱਧ ਹੁੰਦੀ ਆ, ਉਦਾਂ ਤਾਂ ਜਿਹੜਾ ਧੂੰਆਂ ਉਹਦੇ ਨਾਲ ਹੁੰਦੇ, ਜਿਹੜਾ ਤੇਲ ਸਾੜਨਾ ਇਹਨਾਂ ਦੇ ਬਹੁਤ ਵਧੀਆ ਹੁੰਦਾ, ਇਹਦੀ ਹਵਾ ਵੀ ਸ਼ੁੱਧ ਹੁੰਦੀ ਆ ਤੇ ਇਹ ਸਗਨ ਵੀ ਮੰਨਿਆ ਜਾਂਦਾ। ਤੇ ਉਹਦੇ ਵਿੱਚ ਤੇਲ ਪਾਏ ਸੀ ਜਿੱਥੇ ਜਾਣਾ ਜਾਗੋ ਨੇ ਉਹ ਘਰ ਵਾਲਿਆਂ ਨੇ ਉਹਦੇ ਵਿੱਚ ਮਤਲਬ ਕਿ ਤੇਲ ਪਾਉਣਾ।
ਹਾਂ ਬਿਲਕੁਲ, ਇੱਕ ਸਰੋਂ ਦਾ ਤੇਲ ਜਿੱਦਾਂ ਤੁਸੀਂ ਕਿਹਾ ਕਿ ਨਾਰੀਅਲ ਬੜਾ ਸਗਨਾ ਵਾਲਾ ਮੰਨਿਆ ਜਾਂਦਾ, ਉਸੇ ਤਰ੍ਹਾਂ ਮੈਨੂੰ ਲੱਗਦਾ ਜਿਹੜਾ ਸਰੋਂ ਦਾ ਤੇਲ ਆ ਓਹਨੂੰ ਵੀ ਬੜਾ ਸ਼ਗਨਾ ਵਾਲਾ ਮੰਨਿਆ ਜਾਂਦਾ ਨਾ, ਕਿਉਂਕਿ ਜਦੋਂ ਕੋਈ ਘਰ ਆਉਂਦਾ ਆ ਜਦੋਂ ਕੋਈ ਘਰ ਚ ਆਉਂਦਾ ਤੇ ਉਹ ਜਿਹੜਾ ਦੇਹਲੀਆਂ ਦੇ ਉੱਤੇ ਤੇਲ ਚੋਣਾ ਹੈ ਨਾ, ਔਰ ਕਹੀਏ ਵੀ ਸਰੋਂ ਦੇ ਤੇਲ ਦਾ ਵੀ ਬੜਾ ਇੱਕ ਹਿੱਸਾ ਰਿਹਾ ਸਾਡੀਆਂ ਰਸਮਾਂ ਦੇ ਵਿੱਚ, ਚਾਹੇ ਉਹ ਜਾਗੋ ਹੋਵੇ ਜਾਂ ਚਾਹੇ ਦੇਹਲੀਆਂ ਤੇ ਤੇਲ ਚੋਣਾ ਹੋਵੇ ਤੇ ਠੀਕ ਹੈ। ਜਾਗੋ ਦੀ ਜਾਗੋ ਦੇ ਮੈਨੂੰ ਲੱਗਦਾ ਕਿ ਜਾਗੋ ਦੀ ਇਹ ਗੱਲ ਹੁੰਦੀ ਸੀਗੀ ਕਿ ਉਹ ਇੱਕ ਨਾਨਕਿਆਂ ਦਾ ਇੱਕ ਚੌਂਕੀ ਕਹਿ ਲਓ, ਜਿੱਦਾਂ ਕਹਿੰਦੇ ਹੁੰਦੇ ਸੀ ਨਾਨਕਿਆਂ ਦੀ ਚੌਂਕੀ, ਸੋ ਇੱਕ ਨਾਨਕਿਆਂ ਦੀ ਸ਼ਾਨ ਹੁੰਦੀ ਸੀਗੀ ਜਿਹੜੀ ਆਪਣੇ ਦੇ ਸਹੁਰਿਆਂ ਦੇ ਹਨਾ ਆ ਕੇ ਪਿੰਡ ਦੇ ਵਿੱਚ ਘੁੰਮਦੇ ਸੀ, ਉਹਨਾਂ ਨੂੰ ਦੱਸਦੇ ਸੀ ਵੀ ਉਹਨਾਂ ਦਾ ਕੀ ਦਬਦਬਾਇਆ, ਉਹਨਾਂ ਦੀਆਂ ਬੋਲੀਆਂ ਦੱਸਦੀਆਂ ਸੀ, ਪੂਜਾ ਸੂਬੇਦਾਰਨੀਆਂ ਆਈਆਂ ਜਾਂ ਮੇਲਣਾ ਆਈਆਂ, ਉਹਨਾਂ ਨੇ ਆਪਣੇ ਗਹਿਣੇ ਗੱਟੇ ਦਿਖਾਉਣੇ ਹੁੰਦੇ ਸੀ, ਕੱਪੜੇ ਦਿਖਾਉਣੇ ਹੁੰਦੇ ਸੀ। ਸੋ ਮੈਨੂੰ ਲੱਗਦਾ ਉਸ ਘਰ ਦੀ ਕੁੜੀ ਦੇ ਲਈ ਇੱਕ ਬੜੀ ਸ਼ਾਨ ਵਾਲੀ ਗੱਲ ਹੁੰਦੀ ਸੀ ਵੀ ਮੇਰੇ ਮਾਪਿਆਂ ਨੇ ਆ ਕੇ ਜੋ ਨਾਨਕੇ ਕੱਢਦੇ ਹੁੰਦੇ ਸੀ, ਸੋ ਉਹਨਾਂ ਦਾ ਅਸਲ ਰਸੂਖ ਜਿਹੜਾ ਹੁੰਦਾ ਹੁੰਦਾ ਸੀਗਾ।
ਨਾਨਕੀਆਂ ਦਾਦਕੀਆਂ ਨੇ ਤੇ ਇਹ ਜਾਗੋ ਤੋਂ ਇਹ ਪ੍ਰੋਗਰਾਮ ਹੁੰਦਾ ਸੀ ਤੇ ਸਾਰੀ ਰਾਤ ਰੌਣਕ ਲਾ ਕੇ ਰੱਖਣੀ, ਤਾਂ ਹੁਣ ਤਾਂ ਡੀਜੇ ਲੱਗ ਜਾਂਦਾ ਆ ਤੇ ਬਾਕੀ ਸਾਰੇ ਬੈਠੇ ਗੱਲਾਂ ਕਰੀ ਜਾਂਦੇ ਆ।
ਬਿਲਕੁਲ ਸਹੀ ਗੱਲ ਆ, ਔਰ ਹੁਣ ਉਹੀ ਗੱਲ ਇਹ ਆ ਵੀ ਜੇ ਸਹੀ ਗੱਲ ਆ ਸੱਚੀ ਗੱਲ ਆ ਵੀ ਜਦੋਂ ਨਾਨਕਾ ਮੇਲ ਜਦੋਂ ਜਾਗੋ ਨਿਕਲਦੀ ਹੁੰਦੀ ਸੀ ਤਾਂ ਬਨੇਰੇ ਭਰ ਜਾਂਦੇ ਹੁੰਦੇ ਸੀਗੇ, ਲੋਕੀ ਬਨੇਰਿਆਂ ਤੇ ਆ ਕੇ ਖੜੇ ਹੁੰਦੇ ਸੀ ਔਰ ਉਹ ਨਾਨਕਾ ਮੇਲ ਦੇਖਦੇ ਹੁੰਦੇ ਸੀ, ਜਾਂ ਕਦੀ ਬਰਾਤ ਜਾਂਦੀ ਹੁੰਦੀ ਸੀ ਜਾਂ ਵਿਆਹ ਕੇ ਆਉਂਦੀ ਹੁੰਦੀ ਸੀਗੀ ਤੇ ਮੈਨੂੰ ਯਾਦ ਆ ਸੀ ਫੱਟ ਦੌੜ ਕੇ ਕੋਠਿਆਂ ਤੇ ਚੜ ਜਾਈਦਾ ਹੁੰਦਾ ਸੀਗਾ, ਸੋ ਇੱਕ ਵਿਆਹ ਸਾਰੇ ਪਿੰਡ ਦਾ ਸਾਂਝੇ ਹੁੰਦਾ ਸੀ, ਅੱਜ ਤੇ ਕੋਈ ਫਰਕ ਨੀ ਪੈਂਦਾ ਹਨਾ ਤੇ ਹਾਂ ਕਿਹਦਾ ਵਿਆਹ ਹੋ ਗਿਆ ਕਿਹਦਾ ਨਹੀਂ, ਫੋਟੋਆਂ ਦੇਖ ਲਈਆਂ ਚਾਰ, ਪਰ ਅੱਗੇ ਉਹ ਚਾਹ ਹੁੰਦਾ ਸੀ ਫਿਰ ਕਈ ਕਈ ਦਿਨ ਚਾਹ ਹੁੰਦਾ ਸੀ ਜਿਹੜੀ ਪਿੰਡ ਚ ਵਿਆਹ ਕੇ ਵੋਟੀ ਆਈ ਆ ਉਹਦੀ ਸ਼ਕਲ ਦੇਖਣ ਦਾ ਹੀ, ਕਿਉਂਕਿ ਘੁੰਡ ਕੱਢ ਕੇ ਆਉਂਦੀ ਹੁੰਦੀ ਸੀਗੀ ਤੇ ਇਹ ਦੇਖਣਾ ਵੀ ਉਹਦੀ ਸ਼ਕਲ ਕਦੋਂ ਦੇਖਣ ਨੂੰ ਨਸੀਬ ਹੋਊਗੀ ਹੈ ਨਾ।
ਬਿਲਕੁਲ।
ਤੇ ਅੱਛਾ ਜਗਤਾਰ ਗਿੱਲ ਭਾਜੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਇਹਨਾਂ ਨੇ ਮੈਨੂੰ ਪਹਿਲਾਂ ਅਮਰਦੀਪ ਸਮਝ ਲਿਆ ਸੀਗਾ ਤੇ ਹੁਣ ਕਹਿੰਦੇ ਸੋਰੀ ਸੁੱਖ ਮੈਨੂੰ ਭੁਲੇਖਾ ਲੱਗ ਗਿਆ ਮੰਗਲਵਾਰ ਤੇ ਬੁੱਧਵਾਰ ਦਾ। ਨਹੀਂ ਨਹੀਂ ਭਾਜੀ ਕੋਈ ਗੱਲ ਨੀ, ਮੈਨੂੰ ਪਤਾ ਤੁਹਾਨੂੰ ਵੈਸੇ ਵੀ ਭੁਲੇਖਾ ਲੱਗ ਜਾਂਦਾ ਹੁੰਦਾ ਅਮਰਦੀਪ ਤੇ ਸੁੱਖ ਦਾ, ਸੋ ਕੋਈ ਗੱਲ ਨੀ ਏਦਾਂ ਹੀ ਹੁੰਦਾ ਭੈਣਾਂ ਦੇ ਨਾਂ ਏਦਾਂ ਹੀ ਕਦੀ ਕਦੀ ਮੂੰਹ ਤੇ ਚੜ੍ਹਦੇ ਬੁਲਾਉਣਾ ਕਿਸੇ ਨੂੰ ਹੁੰਦਾ ਤੇ ਆਵਾਜ਼ ਕਿਸੇ ਨੂੰ ਪੈ ਜਾਂਦੀ ਆ ਹਨਾ, ਸੋ ਉਹੀ ਗੱਲ ਆ। ਤੇ ਇਹਨਾਂ ਨੇ ਕਿਹਾ ਕਿ ਸਿਹਰੇ ਬੰਦੀ ਤੋਂ ਲੈ ਕੇ ਪਾਣੀ ਵਾਰਨ ਤੱਕ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਕੀ ਲੌਜਿਕ ਹੁੰਦਾ, ਸੋ ਭਾਜੀ ਨੇ ਲੌਜਿਕ ਦੀ ਗੱਲ ਕੀਤੀ ਆ। ਹੁਣ ਇਹ ਭਾਜੀ ਮੈਂ ਇੱਕ ਵਾਰ ਇਸੇ ਤੁਹਾਨੂੰ ਗੱਲ ਦੱਸਾਂ ਵੀ ਇਹ ਮੇਰੇ ਮੰਮੀ ਡੈਡੀ ਮੇਰੇ ਲੌਜਿਕ ਤੋਂ ਬਹੁਤ ਦੁਖੀ ਰਹੇ ਆ, ਇਹ ਜਦੋਂ ਵੀ ਕੋਈ ਗੱਲ ਕਰਦੇ ਹੁੰਦੇ ਸੀ ਮੈਂ ਵੀ ਇਹਨਾਂ ਤੋਂ ਬਹੁਤ ਲੌਜਿਕ ਮੰਗਦੀ ਹੁੰਦੀ ਸੀ ਤੇ ਮੇਰੇ ਡੈਡੀ ਤਾਂ ਬਹੁਤ ਹੀ ਦੁਖੀ ਹੁੰਦੇ ਸੀ, ਕਹਿੰਦੇ ਤਿੱਕ ਤੇਰੇ ਲੌਜਿਕ ਮੈਨੂੰ ਬਹੁਤ ਦੁਖੀ ਕਰਦੇ ਆ। ਸੋ ਅੱਜ ਭਾਜੀ ਦਾ ਲੌਜਿਕ ਵਾਲੀ ਗੱਲ ਹੋ ਗਈ ਉਹੀ। ਸੋ ਮੰਮੀ ਕੀ ਲੱਗਦਾ ਇਹਨਾਂ ਸਾਰੀਆਂ ਜਿੱਦਾਂ ਸਿਹਰਾ ਬੰਦੀ ਤੋਂ ਲੈ ਕੇ ਪਾਣੀ ਵਰਨ ਤੱਕ ਜਾਂ ਇਹ ਜਿਹੜੀਆਂ ਰਸਮਾਂ ਅਸੀਂ ਕਰਦੇ ਆ ਨਾ ਤੇ ਇਹਦੇ ਪਿੱਛੇ ਕੀ ਕੀ ਤੱਤ ਹੋਊਗਾ, ਕੀ ਲੌਜਿਕ ਹੋਊਗਾ ਇਹਨਾਂ ਦੇ ਪਿੱਛੇ?
ਲੌਜਿਕ ਤਾਂ ਸੁੱਖ ਇਹੀ ਆ ਵੀ ਅੱਗੇ ਮਤਲਬ ਜਿਹੜਾ ਇਹ ਨਾ ਆਪਣੇ ਇੱਕ ਬਹੁਤ ਖੁਸ਼ੀ ਦਾ ਮਤਲਬ ਮੌਕਾ ਸਮਝਿਆ ਜਾਂਦਾ ਆ ਭੈਣਾਂ ਲਈ, ਉਹਦੀ ਮਤਲਬ ਕਿ ਜਿਹੜਾ ਫੜਨਾ ਬਾਗ ਹੁੰਦੀ ਅੱਗੇ ਘੋੜੀ ਦੇ ਉੱਤੇ ਜਿਹੜਾ ਭਰਾ ਸੀ ਨਾ ਘੋੜੀ ਤੇ ਚੜ੍ਹ ਕੇ ਮਤਲਬ ਜਾਂਦਾ ਹੁੰਦਾ ਸੀ, ਭੈਣਾਂ ਜਿਹੜੀ ਉਹਦੀ ਵਾਗ ਹੁੰਦੀਆਂ ਭੈਣਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ।
ਹਾਂਜੀ
ਪਾਣੀ ਵਾਰਨਾ, ਪਾਣੀ ਵੀ ਵੈਸੇ ਤਾਂ ਦੇਖਿਆ ਜਾਵੇ ਤਾਂ ਇੱਕ ਬਹੁਤ ਸ਼ਾਂਤੀ ਵਾਲਾ ਠੰਡਾ ਮਤਲਬ ਕਿ ਜੇ ਸੁਣਦਿਆ ਜਾਵੇ ਨਾ ਜੇ ਦੇਖਿਆ ਜਾਵੇ ਤਾਂ ਉਹ ਪਾਣੀ ਜਿਹੜਾ ਆ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਮਤਲਬ ਕਿ ਇੱਕ ਸਦਾ ਲਈ ਸ਼ਾਂਤੀ ਰਹੇ, ਐਰਾਬ ਬਣਿਆ ਰਹੇ, ਠੰਡੇ ਮਤਲਬ ਕਿ ਸੁਭਾਅ ਦੇ ਵਿੱਚ ਮਤਲਬ ਕਿ ਕੋਈ ਲੜਾਈ ਝਗੜਾ ਨਾ ਹੋਵੇ, ਪਰਿਵਾਰ ਦੇ ਵਿੱਚ ਸ਼ਾਂਤੀ ਰਹੇ, ਮੇਰੇ ਖਿਆਲ ਨਾਲ ਤੇ ਇਹੀ ਮਤਲਬ ਕਿ
ਬਿਲਕੁਲ। ਬਾਕੀ ਮੈਨੂੰ ਲੱਗਦਾ ਕਿ ਇਹ ਰੀਤੀ ਰਿਵਾਜ਼ਾਂ ਜਦੋਂ ਵੀ ਸ਼ੁਰੂ ਹੋਏ ਹੋਣਗੇ ਜ਼ਰੂਰ ਉਹਦੇ ਪਿੱਛੇ ਕੋਈ ਨਾ ਕੋਈ ਕਿਸੇ ਸਿਆਣੇ ਦੀ ਸਮਝ ਜ਼ਰੂਰ ਰਹੀ ਹੋਊਗੀ, ਪਰ ਉਹ ਸਮਝ ਜਿਹੜੀ ਮੈਨੂੰ ਲੱਗਦਾ ਉਹ ਅੱਗੇ ਤੱਕ ਨਹੀਂ ਵਧੀ, ਪਰ ਚਲੋ ਇੰਨੀ ਕੋਸ਼ਿਸ਼ ਆ ਕਿ ਉਹ ਰੀਤੀ ਰਿਵਾਜ਼ ਅੱਗੇ ਤੱਕ ਲੈ ਆਈਏ। ਔਰ ਬਾਕੀ ਮੈਨੂੰ ਇਹ ਲੱਗਦਾ ਕਿ ਉਮਰ ਦੇ ਨਾਲ ਨਾਲ ਤੁਹਾਨੂੰ ਇਹ ਚੀਜ਼ਾਂ ਆਪਣੇ ਆਪ ਸਮਝ ਆਉਣ ਲੱਗ ਜਾਂਦੀਆਂ, ਕੁਝ ਚੀਜ਼ਾਂ ਜਿਹੜੀਆਂ ਬਚਪਨ ਦੇ ਵਿੱਚ ਐਂ ਲੱਗਦੀਆਂ ਹੁੰਦੀਆਂ ਸੀ ਵੀ ਇਹਨਾਂ ਦਾ ਕੀ ਮਤਲਬ ਆ, ਇਹ ਬੇਕਾਰ ਦੇ ਢੋਂ ਗਿਆ ਹਨਾ, ਇਹਨਾਂ ਨੂੰ ਕਰਨ ਦਾ ਕੋਈ ਫਾਇਦਾ ਨੀ, ਪਰ ਜਿੱਦਾਂ ਜਿੱਦਾਂ ਤੁਸੀਂ ਮੈਚਿਓਰ ਹੁੰਦੇ ਤੁਸੀਂ ਤੁਹਾਨੂੰ ਸਮਝ ਆਉਂਦੀ ਆ ਵੀ ਉਹ ਚੀਜ਼ਾਂ ਕਰਨ ਦੇ ਪਿੱਛੇ ਕੀ ਮਤਲਬ ਆ, ਕੀ ਚੀਜ਼ਾਂ ਆ, ਬਹੁਤੀਆਂ ਚੀਜ਼ਾਂ ਤੁਹਾਨੂੰ ਸਮਝ ਆ ਜਾਂਦੀਆਂ। ਬਾਕੀ ਜਿਹੜੀ ਇਹ ਚੀਜ਼ ਆ ਮੈਨੂੰ ਲੱਗਦਾ ਸਿਹਰਾ ਬੰਨਣ ਦੇ ਪਿੱਛੇ ਇੱਕ ਤਾਂ ਜਿੱਥੇ ਉਹ ਇੱਕ ਇੱਕ ਵੱਖਰਾ ਦਿਸਦਾ ਵੀ ਹਾਂ ਲਾੜਾ ਜਿਹੜਾ ਉਹ ਵੱਖਰਾ ਦਿਸ ਰਿਹਾ ਦੂਰੋਂ ਸੀਰਾ ਮੱਥੇ ਤੇ ਵੱਜਾ ਹੋਇਆ ਹਨਾ ਔਰ ਉਹਦੀ ਇੱਕ ਸ਼ਾਨ ਟੌਰ ਵੀ ਬਣਦੀ
ਲਾੜਾ
ਤੇ ਦੂਸਰਾ ਮੈਨੂੰ ਲੱਗਦਾ ਵੀ ਇਹ ਜਿਹੜੀ ਘੁੰਡ ਤੇ ਸੇਰਾ ਆ ਇਹ ਕਿਤੇ ਨਾ ਕਿਤੇ ਸਾਡੇ ਜਿਹੜਾ ਸਮਾਜ ਆ ਉਹਦੇ ਵਿੱਚ ਇੱਕ ਨਜ਼ਰ ਦੀ ਜਿਹੜੀ ਗੱਲ ਕੀਤੀ ਜਾਂਦੀ ਆ ਨਾ ਵੀ ਨਜ਼ਰ ਲੱਗਣੀ ਖਾਸ ਕਰਕੇ ਇਹੋ ਜਿਹੇ ਮੌਕਿਆਂ ਤੇ ਕਹਿੰਦੇ ਹੁੰਦੇ ਆ ਜੀ ਵੀ ਨਜ਼ਰ ਨਾ ਲੱਗ ਜਾਏ ਕਿਸੇ ਦੀ ਉਹ ਨਜ਼ਰ ਬਚਣ ਲਈ ਵੀ ਮੈਨੂੰ ਲੱਗਦਾ ਸੇਰਾ ਜਿਹੜਾ ਆ ਉਹ ਵੀ ਜਰੂਰ ਉਹਦਾ ਵੀ ਕਿਤੇ ਨਾ ਕਿਤੇ ਸ਼ਾਇਦ ਹੋ ਸਕਦਾ ਸੰਬੰਧ ਰਵੇ ਤੇ ਮੈਨੂੰ ਲੱਗਦਾ ਵੀ ਇੱਕ ਪਾਣੀ ਮਾਰਨ ਦਾ ਵੀ ਇਹ ਹੀ ਹੋ ਸਕਦਾ ਵੀ ਜਿਹੜੀ ਮਾਂ ਆ ਉਹ ਆਪਣੇ ਪੁੱਤ ਦੇ ਸਿਰ ਤੋਂ ਤੇ ਨੂੰਹ ਦੇ ਸਿਰ ਤੋਂ ਕਿਉਂਕਿ ਉਹ ਵਿਆਹ ਕੇ ਆਏ ਹੁੰਦੇ ਉਸ ਵੇਲੇ ਤੱਕ ਏਦਾਂ ਹੁੰਦਾ ਵੀ ਪਤਾ ਨੀ ਕਿੰਨੀਆਂ ਦੀਆਂ ਨਜ਼ਰਾਂ ਚੋਂ ਨਿਕਲੇ ਆ ਉਹ ਔਰ ਉਹਨਾਂ ਵਿੱਚੋਂ ਕਿੰਨੀਆਂ ਮਾੜੀਆਂ ਨਜ਼ਰਾਂ ਕਿੰਨੀਆਂ ਚੰਗੀਆਂ ਸੋ ਇੱਕੋ ਨਜ਼ਰ ਉਤਾਰ ਕੇ ਵੀ ਮੈਨੂੰ ਲੱਗਦਾ ਪਾਣੀ ਦੇ ਵਿੱਚ ਪੀਂਦੇ ਆ ਸ਼ਾਇਦ ਹੋ ਸਕਦਾ ਇਹ ਵੀ ਲੌਜਿਕ ਹੋ ਸਕਦਾ ਉਹਦਾ ਕੋਈ ਸੋ ਚਲੋ ਜੀ ਲੌਜਿਕ ਕੋਈ ਵੀ ਹੋਵੇ ਪਰ ਇੱਕ ਗੱਲ ਪੱਕੀ ਆ ਵੀ ਸਾਡਾ ਜਿਹੜਾ ਪੰਜਾਬੀ ਵਿਆਹ ਆ ਉਹਦੀਆਂ ਰਸਮਾਂ ਰਿਵਾਜ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਮਜ਼ੇਦਾਰ ਆ ਹਨਾ ਅਸੀਂ ਉਹਨੂੰ ਰੱਜ ਕੇ ਇੰਜੋਏ ਕਰਦੇ ਹਾਂ ਸੋ ਜਿੱਥੇ ਅਸੀਂ ਇਹਨਾਂ ਰੀਤੀ ਰਿਵਾਜ਼ਾਂ ਨੂੰ ਛੱਡਦੇ ਜਾ ਰਹੇ ਹਾਂ ਮੰਮੀ ਕੇ ਪਿੱਛੇ ਜਿਹੇ ਮੇਰੀ ਬੇਟੀ ਆ ਉਹਦੀ ਫਰੈਂਡ ਆਈਆਂ ਹੋਈਆਂ ਸੀਗੀਆਂ ਉਹ ਆਸਟ੍ਰੇਲੀਆ ਨਾਲ ਤੇ ਉਹਦੀ ਮੰਮੀ ਵੀ ਆਈ ਹੋਈ ਸੀ ਤੇ ਉਹਨਾਂ ਨਾਲ ਜਿੱਥੇ ਗੱਲ ਕਰਨ ਦਾ ਮੌਕਾ ਮਿਲਦਾ ਆ ਜਿੱਥੇ ਆਪਣੇ ਜਿਹੜੇ ਇੱਥੇ ਕੁਲੀਗਸ ਵੀ ਹੈਗੇ ਆ ਆਸਟ੍ਰੇਲੀਅਨ ਉਹਨਾਂ ਨਾਲ ਗੱਲਬਾਤ ਕਰੀ ਦੀ ਆ ਤੇ ਉਹ ਹਮੇਸ਼ਾ ਸਾਡੇ ਜਿਹੜਾ ਕਲਚਰ ਆ ਸਾਡੇ ਟ੍ਰੈਡੀਸ਼ਨ ਆ ਇਹਨਾਂ ਤੋਂ ਇੰਨੇ ਇੰਪ੍ਰੈਸ ਰਹਿੰਦੇ ਆ ਨਾ ਔਰ ਉਹ ਆਪਣੇ ਆਪ ਨੂੰ ਬੜਾ ਬਦਕਿਸਮਤ ਜਿਹਾ ਸਮਝਦੇ ਆ ਤੇ ਸਾਨੂੰ ਕਹਿਣਗੇ ਤੁਸੀਂ ਕਿੰਨੇ ਕਿਸਮਤ ਵਾਲੇ ਆ ਤੁਹਾਡੇ ਕੋਲ ਇੱਕ ਪ੍ਰੋਪਰ ਕਲਚਰ ਆ ਤੁਹਾਡੇ ਕੋਲ ਇੱਕ ਟ੍ਰੈਡੀਸ਼ਨ ਆ ਤੁਹਾਡੇ ਹਨਾ ਕਿੰਨੇ ਤੁਹਾਡੇ ਤਿਉਹਾਰ ਆ ਤੁਹਾਡੀ ਜ਼ਿੰਦਗੀ ਕਿੰਨੀ ਕਲਰਫੁੱਲ ਆ ਤੁਹਾਡੇ ਤੋਂ ਖਾਣ ਪੀਣ ਨੂੰ ਕਿੰਨਾ ਕੁਛ ਆ ਸੋ ਇਹ ਚੀਜ਼ਾਂ ਨੂੰ ਅਸੀਂ ਜ਼ਰੂਰ ਮੰਨੀਏ ਅਸੀਂ ਲੋਕ ਜਿਹੜੇ ਆ ਅਸੀਂ ਵੈਸਟਰਨ ਕਲਚਰ ਦੇ ਪਿੱਛੇ ਹੋ ਤੁਰੇ ਆ ਤੇ ਜਿਹੜੇ ਵੈਸਟਰਨ ਵਾਲੇ ਉਹ ਤਾਂ ਵਿਚਾਰੇ ਪਹਿਲਾਂ ਹੀ ਆਪਣੇ ਆਪ ਨੂੰ ਖਾਲੀ ਸਮਝਦੇ ਉਹ ਕਹਿੰਦੇ ਜੋ ਤੁਹਾਡੇ ਕੋਲ ਸਾਡੇ ਕੋਲ ਤਾਂ ਉਹਦਾ 1% ਵੀ ਨੀ ਸੋ ਜੋ ਸਾਡੇ ਕੋਲ ਹੈ ਰੱਖੀਏ ਜਿਸ ਵੀ ਕਿਸੇ ਦੇਸ਼ ਦੇ ਵਿੱਚ ਬੈਠੇ ਹੋਏ ਆ ਜ਼ਰੂਰ ਉਸਨੂੰ ਮਾਣੀਏ ਪਰ ਇੱਕ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਣੇ ਪੰਜਾਬੀਅਤ ਦਾ ਜਿਹੜਾ ਪੱਲਾ ਨਾ ਛੱਡੀਏ ਜਿੱਥੇ ਵੀ ਬੈਠੇ ਉੱਥੇ ਇੱਕ ਅਸੀਂ ਆਪਣਾ ਪੰਜਾਬ ਜ਼ਰੂਰ ਵਸਾ ਸਕਦੇ ਹਾਂ ਕਿਉਂਕਿ ਜਿਹੜਾ ਪੰਜਾਬ ਆ ਮੰਮੀ ਮੈਨੂੰ ਲੱਗਦਾ ਇਸ ਵਿਰਸੇ ਦੇ ਨਾਲ ਇਹਨਾਂ ਰੀਤੀ ਰਿਵਾਜ਼ਾਂ ਦੇ ਨਾਲ ਬੋਲੀ ਨਾਲ ਪਹਿਰਾਵੇ ਨਾਲ ਤੇ ਖਾਣ ਪੀਣ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੀ ਪੰਜਾਬ ਆ ਜਿਹਨਾਂ ਨੂੰ ਅਸੀਂ ਮਿਸ ਕਰਦੇ ਹਾਂ ਸੋ ਪੰਜਾਬ ਦੇ ਅਸੀਂ ਜਿੱਥੇ ਵੀ ਬੈਠੇ ਉੱਥੇ ਜ਼ਰੂਰ ਬਣਾ ਸਕਦੇ ਹਾਂ ਸੋ ਰੀਤੀ ਰਿਵਾਜ਼ਾਂ ਦੀ ਗੱਲ ਚੱਲ ਰਹੀ ਸੀ ਮੰਮੀ ਉਸ ਤੋਂ ਅੱਗੇ ਚੱਲਦੇ ਹਾਂ ਜੀ ਅਸੀਂ ਚੂੜਾ ਵੀ ਪੈ ਗਿਆ ਜਾਗੋ ਵੀ ਨਿਕਲ ਗਈ ਸੀ ਉਸ ਤੋਂ ਅਗਲੇ ਦਿਨ ਖਾਰੇ ਜਿਹੜਾ ਚੜਦਾ ਉਹ ਹੋ ਗਿਆ ਉਸ ਤੋਂ ਬਾਅਦ ਭੈਣਾਂ ਸੇਰਾ ਬਣਦੀਆਂ
ਹਾਂਜੀ ਮਤਲਬ ਕਿ ਸੇਰਾ ਬੰਦੇ ਇੰਜੜਾ ਇੰਜੜਾ ਫੜਾਇਆ ਜਾਂਦਾ ਭੈਣਾਂ ਜਿਹੜੀ ਇੰਜੜਾ ਫੜਦੀ ਫਿਰ ਉਹਦੇ ਮਤਲਬ ਕਿ ਪਹਿਲਾਂ ਉਹਦੇ ਸੇਰਾ ਬੰਨਿਆ ਜਾਂਦਾ ਭੈਣਾਂ ਜਿਹੜੀਆਂ ਆ ਉਹ ਲੈ ਆਪਣੇ ਸੇਰਾ ਬੰਨਦੀਆਂ ਆ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਹੁਤ ਵਧੀਆ ਉਸ ਤੋਂ ਬਾਅਦ ਹਾਂਜੀ ਭਾਬੀਆਂ ਜਿਹੜੀਆਂ ਉਹ ਸੁਰਮਾ ਪਾਉਂਦੀਆਂ ਆ ਤੇ ਨਾਲ ਫਿਰ ਸ਼ਰਾਰਤਾਂ ਵੀ ਕਰਦੀਆਂ
ਮੈਂ ਜਿੱਥੇ ਅੱਗੇ ਜਾਂਦੀ ਮੈਨੂੰ ਫਿਰ ਪਿੱਛੇ ਕੁਛ ਯਾਦ ਆ ਜਾਂਦਾ ਜਿੱਥੇ ਅਸੀਂ ਬਟਣਾ ਵਾਲਿਆਂ ਦੀ ਗੱਲ ਕੀਤੀ ਸੀਗੀ ਉੱਥੇ ਇੱਕ ਹੋਰ ਰਿਵਾਜ਼ ਜਿਹੜਾ ਬੜਾ ਰੋਚਕ ਹੁੰਦਾ ਸੀ ਜੋ ਮੈਨੂੰ ਬੜਾ ਪਸੰਦ ਹੁੰਦਾ ਸੀ ਉਹ ਹੁੰਦਾ ਸੀ ਬੁਰਕੀਆਂ ਖੋਣ ਦਾ ਜਦੋਂ ਵਟਣੇ ਤੋਂ ਬਾਅਦ ਬੁਰਕੀਆਂ ਮਾਂ ਦਿੰਦੀ ਹੁੰਦੀ ਸੀ ਤੇ ਭਾਬੀਆਂ ਬੁਰਕੀਆਂ ਖੋਂਦੀਆਂ ਹੁੰਦੀਆਂ ਸੀ ਮੈਨੂੰ ਲੱਗਦਾ ਉਹ ਵਾਲਾ ਰਿਵਾਜ਼ ਹਾਂ ਵਿਸਰਦਾ ਜਾਂਦਾ ਪਿਆ ਹਨਾ ਜਾਂ ਪੂੜਾ ਬਣਾਇਆ ਹੁੰਦਾ ਸੀਗਾ ਤੇ ਜਾਂ ਫਿਰ ਮਿੱਠੇ ਚੌਲ ਹੁੰਦੇ ਸੀਗੇ ਤੇ
ਪੂੜੇ ਬਣਾਏ ਜਾਂਦੇ
ਵਿਆਹਣ ਦੇ
ਮਾਂ ਨੇ ਪਹਿਲੇ ਦਿਨ ਚੌਲ ਹੋ ਜਾਂਦੇ ਤੇ ਪੂੜੇ ਬਣਾਏ ਜਾਂਦੇ ਸੀ
ਹਾਂ ਉਹ ਵਾਲੀ ਚੀਜ਼ ਵੀ ਤੁਹਾਡੇ ਚੋਂ ਜਿਹੜੇ
ਬਹੁਤ ਵਧੀਆ
ਹੋ ਸਕਦਾ ਕਈਆਂ ਦੇ ਪਰਿਵਾਰਾਂ
ਦੇ ਵੀ ਉਸ ਵੇਲੇ ਹਾਂ ਮਖੌਲ ਸ਼ੁਗਲ ਮੇਲਾ ਜਿਹੜਾ ਸੀ ਨਾ ਉਹ ਬਹੁਤ ਹੁੰਦਾ ਸੀ ਹਾਂਜੀ ਹਾਂਜੀ
ਔਰ ਵੈਸੇ ਸਹੀ ਗੱਲ ਆ ਉਦੋਂ ਹਰ ਗੱਲ ਤੇ ਹਾਸੇ ਆਮ ਹੀ ਠਹਾਕੇ ਵੱਜ ਜਾਂਦੇ ਹੁੰਦੇ ਸੀਗੇ ਉੱਚੀ ਉੱਚੀ ਘਰਾਂ ਦੇ ਵਿੱਚੋਂ ਹਾਸੇ
ਬਿਲਕੁਲ ਬਿਲਕੁਲ
ਤਾਂ ਉਹ ਫਿਕਾਰੀਆਂ ਸਹੀ ਗੱਲ ਆ ਜੋ ਭਾਜੀ ਨੇ ਕਹੀਆਂ ਜਾਂ ਉਹ ਹਾਸੇ ਠੱਠੇ ਕਿਤੇ ਘੱਟ ਗਏ ਜ਼ਿੰਦਗੀ ਨੂੰ ਪਤਾ ਨੀ ਅਸੀਂ ਹੋਰ ਹੀ ਅੰਦਾਜ਼ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਪਰ ਚਲੋ ਹਾਂਜੀ ਮੰਮੀ ਚਲੋ ਇੰਜੜਾ ਫੜਨ ਤੱਕ ਪਹੁੰਚ ਗਏ ਸੀਗੇ ਉਸ ਤੋਂ ਅੱਗੇ ਚੱਲਦੇ ਆ
ਹਾਂਜੀ ਤੇ ਇਸ ਤੋਂ ਬਾਅਦ ਫਿਰ ਇੰਜੜਾ ਫੜ ਕੇ ਫਿਰ ਬਰਾਤ ਦੇ ਜਿਹੜੀ ਸੀ ਉਹ ਉਹਨੂੰ ਤੋਰਿਆ ਜਾਂਦਾ ਸੀ ਪਹਿਲਾਂ ਤਾਂ ਬੈਲ ਗੱਡੀਆਂ ਤੇ ਘੋੜੀਆਂ ਤੇ ਬਰਾਤਾਂ ਜਾਂਦੀਆਂ ਸੀ ਬਰੀ ਉਮਰ ਤੇ ਭਰਾ ਜਿਹੜਾ ਇਹਨੂੰ ਘੋੜੀ ਤੇ ਚੜਾ ਕੇ ਤੇ ਫੇਰ ਮਤਲਬ ਕਿ ਜਿਹੜੀਆਂ ਭੈਣਾਂ ਸੀ ਉਹ ਘੋੜੀ ਦੇ ਨਾ ਮੱਥੇ ਦੇ ਉੱਤੇ ਨਾ ਜਿਹੜਾ ਹੁੰਦਾ ਆਟਾ ਉਹ ਬਣਿਆ ਤੇ ਉਹਦੀ ਫਿਰ ਵਾਗ ਗੁੰਦਦੀਆਂ ਸੀ ਭੈਣਾਂ ਘੋੜੀ ਦੀ ਵਾਗ ਗੁੰਦ ਕੇ ਫੇਰ ਮਤਲਬ ਕਿ ਹਾਂ ਜਿਹੜਾ ਫੜ ਕੇ ਤਾਂ ਫੇਰ ਉਹ ਮਤਲਬ ਕਿ ਵਿਆਹ ਦੇ ਲਈ ਆਪਣੇ ਵੀਰ ਨੂੰ ਤੋਰਦੀਆਂ ਸੀ ਤਾਂ
ਔਰ ਜਦੋਂ ਬਰਾਤ ਢੁਕਦੀ ਸੀਗੀ ਉੱਥੇ ਫਿਰ ਹੁਣ ਪਹੁੰਚਦੇ ਆ।
ਹਾਂਜੀ, ਉਧਰੋਂ ਲੜਕੀ ਵਾਲੇ ਜਿਹੜੇ ਸੀ, ਲੜਕੀ ਵਾਲੇ ਵੀ ਬੜੀ ਉਤਸੁਕਤਾ ਦੇ ਨਾਲ ਮਤਲਬ ਕਿ ਆਪਣੇ ਉਡੀਕ ਕਰ ਰਹੇ ਹੁੰਦੇ ਸੀਗੇ ਬਰਾਤ ਦੀ। ਤੇ ਬਰਾਤ ਜਦੋਂ ਆਉਂਦੀ ਸੀ ਤਾਂ ਸਾਰੇ ਪਿੰਡ ਵਿੱਚ ਮਤਲਬ ਕਿ ਸਾਰੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਸੀ, ਤੇ ਇੱਕ ਪਾਸੇ ਮਤਲਬ ਫਿਰ ਉਸ ਵੇਲੇ ਲੜਕੇ ਵਾਲੇ ਤੇ ਦੂਸਰੇ ਪਾਸੇ ਲੜਕੀ ਵਾਲਿਆਂ ਨੇ ਖੜੇ ਹੋ ਜਾਣਾ ਸਾਰੇ ਰਿਸ਼ਤੇਦਾਰਾਂ ਨੇ। ਤਾਂ ਫਿਰ ਉਸ ਵੇਲੇ ਪਹਿਲਾਂ ਮਿਲਣੀ ਦੀ ਰਸਮ ਹੁੰਦੀ ਸੀ। ਸਾਰੇ ਮੇਰੇ ਖਿਆਲ ਮੁਤਾਬਕ ਸਾਰੇ ਇਲਾਕਿਆਂ ਵਿੱਚ ਪਤਾ ਨੀ ਕਿੱਦਾਂ ਹੁੰਦਾ ਹੋਏਗਾ, ਤੇ ਇਹੀ ਆ ਉਸ ਵੇਲੇ ਲੜਕੇ ਵਾਲੇ ਤੇ ਲੜਕੀ ਵਾਲਿਆਂ ਦੀ ਮਿਲਣੀ ਮਤਲਬ ਕਿ ਮਿਲਣੀ ਜਿਸ ਤਰ੍ਹਾਂ ਪਹਿਲੀ ਵਾਰ ਅਸੀਂ ਮਿਲਦੇ ਹਾਂ ਇੱਕ ਦੂਸਰੇ ਨੂੰ ਮਿਲਦੀਆਂ। ਹਾਂਜੀ, ਤੇ ਉਸ ਵੇਲੇ ਉਹ ਮਿਲਣੀ ਹੁੰਦੀ ਸੀ ਤੇ ਉਹਦੇ ਵਿੱਚ ਮਤਲਬ ਕਿ ਫਿਰ ਭਾਈ ਜੀ ਹੁਣ ਸ਼ਬਦ ਵੀ ਬੋਲਦੇ ਸੀ, ਬੋਲਦੇ ਆ ਵੀ ਮਿਲ ਲਿਓ ਮਹਾਰਾਜ ਮੇਰਾ ਮਿਲਣੀ ਦਾ, ਮਿਲਦੇ ਆ ਫਿਰ ਬਾਬੇ ਦੀ, ਪਿਤਾ ਦੀ, ਮਾਮੇ ਦੀ, ਚਾਚੇ ਦੀ, ਤਾਏ ਦੀ, ਭਰਾਵਾਂ ਦੀ, ਇਸ ਤਰ੍ਹਾਂ ਸਾਰਿਆਂ ਦੀਆਂ ਜਿਹੜੀਆਂ ਮਿਲਣੀਆਂ ਕੀਤੀਆਂ ਜਾਂਦੀਆਂ ਸੀ। ਤੇ ਪਿਛਲੇ ਜ਼ਮਾਨੇ ਵਿੱਚ ਤਾਂ ਉਸ ਸਮੇਂ ਸਿੱਖਣੀਆਂ ਬਹੁਤ ਦਿੱਤੀਆਂ ਜਾਂਦੀਆਂ ਸੀ ਜਨਾਨੀਆਂ ਜਿਹੜੀਆਂ ਨਾ, ਉਸ ਵੇਲੇ ਇੰਨੀ ਰੌਣਕ ਲਗਾਉਂਦੀਆਂ ਸੀ ਜਿਸ ਵੇਲੇ ਮਿਲਣੀ ਕਰਨੀ ਹੁੰਦੀ ਸੀ ਤੇ ਬਾਬੇ ਦੀ ਕੀਤੀ ਜਾਂ ਪਿਤਾ ਦੀ ਕੀਤੀ, ਉਹਨਾਂ ਨੇ ਬਹੁਤ ਗਾਣੇ ਗਾਉਂਦੀਆਂ ਸੀ। ਤਾਂ ਸਾਡਾ ਕਾਲ ਦਾ ਮੁੰਡਾ ਬੁੱਢੇ ਨਾਲ ਮਿਲਿਆ, ਉਹਨਾਂ ਨੂੰ ਉਹਦੇ ਮੁੰਡੇ ਨੂੰ ਵੀ ਬੁੱਢਾ ਕਹਿ ਲੈਣਾ ਤੇ ਆਪਣੇ ਬੁੱਢੇ ਨੂੰ ਵੀ ਮੁੰਡਾ ਕਹਿਣਾ ਬਰਾਤੀਆਂ ਨੂੰ ਚੰਗੀਆਂ ਸਿੱਠਣੀਆਂ ਦਿੰਦੀਆਂ ਹੁੰਦੀਆਂ ਸੀ। ਤਾਂ ਦੂਸਰੇ ਤਾਂ ਸਪੀਕਰ ਵਗੈਰਾ ਜਾਂ ਇਹਨਾਂ ਦੇ ਡੀਜੇ ਵਗੈਰਾ ਜਿਹੜਾ ਨਹੀਂ ਸੀ ਹੁੰਦਾ, ਸਾਰਾ ਆਪਣਾ ਹੀ ਹੁੰਦਾ ਸੀ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਉਹ ਪ੍ਰੋਗਰਾਮ ਜਿਹੜਾ ਸੀ, ਉਹਨਾਂ ਦੀਆਂ ਬੋਲੀਆਂ ਗੱਲਾਂ ਜਿਹੜੀਆਂ ਸੀ ਬਹੁਤ ਵਧੀਆ ਸੀ ਤੇ
ਹਰ ਇੱਕ ਬਰਾਤੀ ਨੂੰ ਸਿੱਠਣੀਆਂ ਮਿਲਣੀਆਂ ਬਿਲਕੁਲ। ਅੱਛਾ ਤੇ ਮੰਮੀ ਉਦੋਂ ਪਹਿਲਾਂ ਇਹ ਜਿਹੜਾ ਰੀਬਨ ਕੱਟਣ ਦੀ ਜਿਹੜੀ ਕਹਿ ਲੋ ਅੱਜ ਕੱਲ ਦੀ ਰਸਮ ਆ, ਇਹ ਪਹਿਲਾਂ ਵੀ ਹੁੰਦੀ ਹੁੰਦੀ ਸੀਗੀ?
ਰਸਮ ਪਹਿਲਾਂ ਵੀ ਸੀ ਵੈਸੇ, ਪਰ ਬਹੁਤ ਪੁਰਾਣੇ ਸਮੇਂ ਦਾ ਤਾਂ ਪਤਾ ਨੀ। ਤੇ ਵੈਸੇ ਉਹਦਾ ਸਾਡੇ ਜਦ ਸੋਹੇ ਸੋਹਰੇ ਤਾਂ ਹੁੰਦਾ ਸੀ ਰੀਬਨ ਕੱਟਣ ਦਾ, ਸਾਲੀਆਂ ਨੇ ਮਤਲਬ ਕਿ ਹਾਸਾ ਮਖੌਲ ਕਰਨਾ ਤੇ ਉਹਨਾਂ ਕੋਲੋਂ ਮਤਲਬ ਕਿ ਸਗਨ ਲੈਣਾ, ਗੱਲ ਤੇ ਉਹੀ ਹੁੰਦੀ ਉਸ ਲਈ ਹਾਸਾ ਮਖੌਲ ਦੀ, ਇੱਕ ਦੂਸਰੇ ਨਾਲ ਮਿਲਣਾ, ਗੱਲਾਂ ਬਾਤਾਂ ਕਰਨੀਆਂ, ਹਾਸਾ ਕਰਨਾ ਤੇ ਉਸ ਵੇਲੇ ਫਿਰ ਹਾਂ ਹੋਰ ਕੋਈ ਸਗਨ ਦਾ ਤਾਂ ਚਲੋ ਪੈਸਿਆਂ ਦੀ ਤੇ ਨਹੀਂ ਕੋਈ ਭੁੱਖਾ ਹੁੰਦਾ, ਪਰ ਉਸ ਵੇਲੇ ਜਿਹੜਾ ਆਪਸ ਚ ਰੌਣਕ ਮੇਲਾ ਜਿਹੜਾ ਪਿਆਰ ਇੱਕ ਦੂਸਰੇ ਨਾਲ ਕਰਨਾ ਚਾਹੁਣਾ ਉਹ ਵਧੀਆ ਲੱਗਦਾ। ਹਾਂਜੀ ਪਿਛਲੇ ਜਮਾਨੇ ਦੇ ਵਿੱਚ ਹੁੰਦਾ ਸੀਗਾ ਵੀ ਬਰਾਤ ਡੇਰੇ ਵਿੱਚ ਪਹੁੰਚਦੀ ਸੀਗੀ, ਡੇਰੇ ਦੇ ਵਿੱਚ ਮਤਲਬ ਕਿ ਪਹਿਲਾਂ ਘਰਦਿਆਂ ਵੱਲੋਂ ਜਿਹੜੇ ਆ ਬਿਸਤਰੇ ਮੰਜੇ ਜਿਹੜੇ ਆ ਉਹ ਲਿਆ ਕੇ ਤੇ ਵਿਛਾਏ ਹੁੰਦੇ ਸੀਗੇ ਤੇ ਉਹਨਾਂ ਦੇ ਬਰਾਤੀਆਂ ਦੇ ਮਤਲਬ ਸਵਾਗਤ ਦੇ ਲਈ ਫਿਰ ਬਰਾਤ ਉੱਥੇ ਜਾ ਕੇ ਬੈਠ ਜਾਂਦੀ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਸੀ ਵੀ ਚਾਹ ਪੀ ਲਵਾ ਕੇ। ਫਿਰ ਉੱਥੇ ਚਾਹ ਮਤਲਬ ਕਿ ਪੀਣ ਲਈ ਬਰਾਤ ਨੇ ਆਉਣਾ ਤੇ ਇਸੇ ਤਰ੍ਹਾਂ ਫਿਰ ਜਿਹੜੀ ਚਾਹ ਤੋਂ ਬਾਅਦ ਫਿਰ ਬਰਾਤ ਨੇ ਫਿਰ ਵਾਪਸ ਡੇਰੇ ਚਲ ਜਾਣਾ ਤੇ ਫਿਰ ਰੋਟੀ ਦਾ ਸੱਦਾ ਆਉਣਾ ਤੇ ਰੋਟੀ ਲਈ ਫਿਰ ਬਰਾਤ ਨੇ ਆਉਣਾ ਤੇ
ਬਰਾਤ ਮਤਲਬ ਕਿ ਜਿਹੜੀ ਰੋਟੀ ਜਦੋਂ ਸੁਹਾਗ ਪਟਾਰੀ ਦਾ ਜਿਹੜੀ ਰਸਮ ਹੁੰਦੀ ਆ, ਕੀ ਉਹ ਰਸਮ ਹੁੰਦੀ ਆ ਜਦੋਂ ਭਰਾ ਕੁੜੀ ਦਾ ਜਾਂਦਾ ਆ ਔਰ
ਉਹਨਾਂ ਵੇਲੇ ਉਹ ਤੁਰਨ ਵੇਲੇ ਜਿਹੜੇ ਲੜਕੀ ਨੂੰ ਤੋਰਦੇ ਆ ਨਾ ਉਸ ਵੇਲੇ, ਹਾਂਜੀ ਉਦੋਂ ਮਤਲਬ ਰੋਟੀ ਵੀ ਜਿਹੜੀ
ਸਹੀ ਗੱਲ ਆ ਬਹੁਤ ਸਾਰੀਆਂ ਰਸਮਾਂ ਜੀ। ਹਾਂਜੀ
ਉਦੋਂ ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਰੋਟੀ ਵੀ ਹੁੰਦੀ ਸੀਗੀ ਨਾ ਉਹ ਵੀ ਸਧਾਰਨ ਦਾਲ ਤੇ ਦਾਲ ਰੋਟੀ ਮਤਲਬ ਹੁੰਦੀ ਸੀ ਤੇ ਜਿਹੜੇ ਸਰਦੇ ਪੁੱਜਦੇ ਘਰ ਦੇ ਹੁੰਦੇ ਸੀ ਨਾ ਲੋਕੀ ਉਹ ਮਠਿਆਈ ਪਾਉਂਦੇ ਸੀ ਤੇ ਉਹਨੂੰ ਪੱਕੀ ਰੋਟੀ ਦਿੰਦੇ ਸੀ ਤੇ ਫਲਾਣੇ ਨੇ ਜੀ ਬੜਾ ਵਧੀਆ ਜੀ ਫਲਾਣੇ ਨੇ ਨਾ ਪੱਕੀ ਰੋਟੀ ਪਾਈ ਜਿਹਦੇ ਚ ਮਠਿਆਈ ਪਾਈ ਜਾਂਦੀ ਸੀ, ਹਾਂ ਜਿਹਦੇ ਚ ਮਠਿਆਈ ਹੁੰਦੀ ਸੀ ਉਹਨੂੰ ਪੱਕੀ ਰੋਟੀ ਕਿਹਾ ਜਾਂਦਾ ਸੀ। ਹਾਂਜੀ ਤੇ ਬਰਾਤਾਂ ਵੀ ਉਦੋਂ ਕਈ ਕਈ ਦਿਨ ਰੁਕਦੀਆਂ ਹੁੰਦੀਆਂ ਸੀ, ਇਹ ਨੇ ਤੇ ਇਸ ਵੇਲੇ ਬਰਾਤ ਆਈ ਤੇ ਸ਼ਾਮ ਨੂੰ ਚਲ ਗਈ ਤੇ ਕਈ ਦਿਨ ਤੇ ਜਿਹੜੀ ਰੋਟੀ ਸੀ ਉਹ ਕੋਰਿਆਂ ਤੇ ਬਿਠਾ ਕੇ ਖਵਾਈ ਜਾਂਦੀ ਸੀ, ਥੱਲੇ ਕੋਰੇ ਵਿਛਾ ਕੇ ਤੇ ਉਹਨਾਂ ਦੇ ਉੱਪਰ ਮਤੇ ਰੋਟੀ ਖਵਾਈ ਜਾਂਦੀ ਸੀਗੀ।
ਅਕੋਰਡਿੰਗਲੀ ਹਾਂ
ਬਸ ਹਾਂਜੀ ਹਾਂਜੀ
ਆਪਣੇ ਧਰਮ ਦੇ ਮੁਤਾਬਿਕ ਜਿਹੜੇ ਰਿਵਾਜ ਜੁੜੇ ਹੋਏ ਆ
ਹਾਂਜੀ ਜਿਹੜੇ ਹਿੰਦੂ ਲੋਕ ਆ ਉਹ ਮਤਲਬ ਕਿ ਪਹਿਲਾਂ ਮਿੱਠਾ ਸਮਾਂ ਆਪਣਾ ਲਾਵਾਂ ਦਾ ਕੱਢਦੇ ਆ ਤੇ ਫਿਰ ਉਹ ਬੇਦੀ ਲਾਵਾਂ ਕਰਦੇ ਆ ਤੇ ਉਹ ਜ਼ਿਆਦਾਤਰ ਤਕਰੀਬਨ ਰਾਤ ਨੂੰ ਹੁੰਦੀਆਂ ਤੇ ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਹੈਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਆਨੰਦ ਕਾਰਜ ਕੀਤਾ ਜਾਂਦਾ ਤੇ ਇਹ ਸਵੇਰੇ ਮਤਲਬ ਕੀਤਾ ਜਾਂਦਾ ਤੇ ਸਾਡੇ ਵਿੱਚ ਇਹ ਪਹਿਲਾਂ ਪੁਰਾਣੇ ਸਮੇਂ ਚ ਇਹ ਕਹਿੰਦਾ ਸੀ ਕਿ 12 ਵਜੇ ਤੋਂ ਪਹਿਲਾਂ ਲਾਵਾਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਚੜ੍ਹਦਾ ਦੇਣੇ ਆ ਤੇ 12 ਵਜੇ ਤੋਂ ਬਾਅਦ ਦਿਨ ਜਿਹੜਾ ਢਲਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਉਸ ਸਮੇਂ ਨਹੀਂ ਪਹਿਲਾਂ ਲਾਵਾਂ ਹੋ ਜਾਣੀਆਂ ਚਾਹੀਦੀਆਂ ਤੇ ਲਾਵਾਂ ਵੀ ਜਿਹੜੀਆਂ ਸਾਡੇ ਇਹ ਜਿਹੜੀਆਂ ਸੀ ਘਰ ਵਿੱਚ ਖੁੱਲਾ ਵਿਹੜੇ ਹੁੰਦੇ ਸੀਗੇ ਤੇ ਵਿਹੜੇ ਦੇ ਵਿੱਚ ਮਤਲਬ ਕਿ ਜਿਹੜੀਆਂ ਲਾਵਾਂ ਕੀਤੀਆਂ ਜਾਂਦੀਆਂ ਸੀ ਲੋਕਾਂ ਦਾ ਇਹ ਖਿਆਲ ਹੁੰਦਾ ਸੀ ਕਿ ਬਾਬੇ ਦਾ ਵਿਹੜਾ ਵਿਆਹਣਾ ਆ ਲਾਵਾਂ ਕਰਨ ਨੂੰ ਬਾਬੇ ਦਾ ਵਿਹੜਾ ਵਿਆਹਣਾ ਕਿਹਾ ਜਾਂਦਾ ਸੀ ਤੇ ਲਾਵਾਂ ਜਿਹੜੀਆਂ ਵਿਹੜੇ ਵਿੱਚ ਹੋਣੀਆਂ ਤੇ ਬਾਬੇ ਦਾ ਵਿਹੜਾ ਵਿਆਹਣਾ ਤਾਂ ਪਰ ਹੁਣ ਤਾਂ ਰਿਵਾਜ ਜਿਹੜੇ ਬਦਲ ਗਏ ਆ ਤੇ ਹੁਣ ਤਾਂ ਨਾ ਕੋਈ ਸਿੱਠਣੀਆਂ ਦਿੰਦਾ ਉਦੋਂ ਫਿਰ ਵਿਆਹ ਵੇਲੇ ਵੀ ਬੜੀਆਂ ਸਿੱਠਣੀਆਂ ਹੁੰਦੀਆਂ ਸੀ ਹੁਣ ਤਾਂ ਨਾ ਕੋਈ ਸਿੱਠਣੀਆਂ ਦੇਣਾ ਨਾ ਕੋਈ ਕਿਸੇ ਦੀ ਮਤਲਬ ਸਮਝਦਾ ਹੀ ਆ ਗੱਲ ਨੂੰ ਤੇ ਨਾ ਸੁਣਨਾ ਹੀ ਏਦਾਂ ਦੀਆਂ ਗੱਲਾਂ ਨੂੰ ਤੇ ਹੁਣ ਤਾਂ ਮੈਰਿਜ ਪੈਲਸ ਵਿੱਚ ਹੁੰਦੇ ਆ ਤੇ ਖਾਣ ਪੀਣ ਦਾ ਕੋਈ ਹਿਸਾਬ ਕਿਤਾਬ
ਇੱਕ ਰਿਵਾਜ ਇਹ ਹੁੰਦਾ ਸੀਗਾ ਵੀ ਜਿਹੜੇ ਪਿੰਡ ਚ ਬਰਾਤ ਗਈ ਆ ਜੇ ਉਸ ਪਿੰਡ ਦੇ ਵਿੱਚ ਕੋਈ ਕੁੜੀ ਪਹਿਲਾਂ ਹੀ ਵਿਆਹੀ ਹੋਈ ਆ ਨਾ ਉਸ ਜਿੱਥੋਂ ਮੁੰਡੇ ਦੀ ਬਰਾਤ ਆਈ ਆ ਕੁੜੀ ਉੱਥੇ ਵਿਆਹੀ ਆ ਤੇ ਉਹ ਦੁੱਧ ਪਿਲਾਉਣ ਲੈ ਕੇ ਆਉਂਦੀ ਹੁੰਦੀ ਸੀ ਹਨਾ
ਹਾਂਜੀ ਹਾਂਜੀ ਉਹਦੇ ਲਈ ਲੈ ਕੇ ਜਾਂਦੇ ਸੀਗੇ ਤੇ ਆਪਣੇ ਪਿੰਡ ਉਹਦੇ ਉਹਦੀ ਇੱਜ਼ਤ ਮਾਨ ਕਰਨਾ ਤੇ ਸਾਡੇ ਪਿੰਡ ਦੀ ਕੁੜੀ ਇਹ ਆ ਇੱਥੇ ਅੱਗੇ ਤਾਂ ਦੁੱਖ ਏਦਾਂ ਸੀ ਅੱਗੇ ਪਿੰਡ ਦੀ ਕੁੜੀ ਨੂੰ ਆਪਣੀ ਧੀ ਸਮਝਦੇ ਸੀ ਸਾਰਾ ਪਿੰਡ ਜਿਹੜਾ ਸੀ ਨਾ ਉਹ ਧੀ ਨੂੰ ਆਪਣੀ ਧੀ ਸਮਝਦੇ ਸੀ ਤਾਂ ਆਪਣੀ ਧੀ ਦਾ ਮਤਲਬ ਉਹਦੇ ਪਿਆਰ ਲਈ ਸਤਿਕਾਰ ਦੇ ਲਈ ਉਹਦੇ ਲਈ ਲੈ ਕੇ ਜਾਂਦੇ ਸੀ ਤਾਂ ਬੜਾ ਵਧੀਆ ਲੱਗਦਾ ਹੁੰਦਾ ਸੀ ਕੁੜੀ ਨੂੰ ਵੀ ਬੜਾ ਦੁੱਧ ਪਿਲਾਉਣ ਆਉਂਦੀਆਂ ਹੁੰਦੀਆਂ ਸੀ ਕੁੜੀਆਂ ਜਿਹੜੀਆਂ ਸੀ ਨਾ ਜਿਹੜੀ ਪਿੰਡ ਦੀ ਕੁੜੀ ਹੁੰਦੀ ਸੀ ਆਪਣੀਆਂ ਨਾਲ ਸਹੇਲੀਆਂ ਨੂੰ ਲੈ ਕੇ ਤੇ ਉਹ ਦੁੱਧ ਪਿਲਾਉਣ ਆਉਂਦੀਆਂ ਸੀ ਲਾੜੇ ਨੂੰ ਆ ਕੇ ਉਹਨਾਂ ਨੇ ਦੁੱਧ ਪਿਲਾਉਣਾ ਨਾਲ ਮਠਿਆਈ ਲੈ ਕੇ ਉਹ ਖਵਾਉਣੀ ਤੇ ਫਿਰ ਉਹਨਾਂ ਨੇ ਉਹਨੂੰ ਮਤਲਬ ਉਹ ਸਗਨ ਦੇਣਾ ਜਿਹੜਾ ਉਹਦੇ ਲਈ ਲੈ ਕੇ ਆਏ ਹੁੰਦੇ ਸੀ ਬਹੁਤ ਵਧੀਆ ਹੁੰਦਾ ਸੀ ਇਹ ਵੀ
ਉਸ ਤੋਂ ਬਾਅਦ ਜਿਹੜੀਆਂ ਵਿਦਾਈ ਦੀ ਮੰਮੀ ਰਸਮ ਹੁੰਦੀ ਆ ਉਹਦੇ ਬਾਰੇ ਵੀ ਥੋੜੀ ਗੱਲ ਕਰਦੇ ਆ ਜਦੋਂ ਡੋਲੀ ਤੁਰਦੀ ਆ ਹਨਾ
ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਬਰਾਤ ਜਿਹੜੀ ਆ ਉਹਦੇ ਮਤਲਬ ਕਿ ਲਾਵਾਂ ਤੋਂ ਬਾਅਦ ਫਿਰ ਉਹ ਬਰਾਤ ਆਉਂਦੀ ਉੱਥੇ ਉਹਨਾਂ ਦਾ ਸਾਰਾ ਉਹਨਾਂ ਨੇ ਕੱਪੜੇ ਗਹਿਣੇ ਕੱਪੜੇ ਬਿਸਤਰੇ ਜਿਹੜੇ ਬਣਾਏ ਹੁੰਦੇ ਆ ਸਾਰੇ ਉਹ ਦਿਖਾਏ ਜਾਂਦੇ ਸੀ ਬਰਾਤ ਆਉਂਦੀ ਸੀ ਉਹਨੂੰ ਦਿਖਾਇਆ ਜਾਂਦਾ ਸੀ ਪਿਆਰ ਆ ਗਿਆ ਤੇ ਉਹਨਾਂ ਦੇ ਸਪੁਰਦ ਕਰ ਦਿੱਤਾ ਜਾਂਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਮਾਂ ਜਿਹੜਾ ਹੁੰਦਾ
ਇੱਕ ਇਹ ਵੀ ਚੀਜ਼ ਜਿਹੜੇ ਮੁੰਡੇ ਵਾਲਿਆਂ ਵੱਲੋਂ ਕੱਪੜੇ ਹੁੰਦੇ ਸੀ ਜਾਂ ਗਹਿਣੇ ਹੁੰਦੇ ਸੀ ਉਹਨੂੰ ਵਰੀ ਕਿਹਾ ਜਾਂਦਾ ਸੀ ਤੇ ਜਿਹੜੇ ਕੁੜੀ ਵਾਲਿਆਂ ਵੱਲੋਂ ਕੱਪੜੇ
ਜਾਂਦੇ ਪਹਿਲਾਂ ਵਰੀ ਲੈ ਕੇ ਆਉਂਦੇ ਸੀਗੇ ਤੇ ਵਰੀ ਦਿਖਾਉਂਦੇ ਸੀ ਤੇ ਵਰੀ ਫਿਰ ਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਇਹ ਦਾਜ ਦਾ ਦਿਖਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਵਰਤਾਈ ਦਾ ਜਿਹੜਾ ਤੁਸੀਂ ਕਿਹਾ ਉਸ ਤੋਂ ਬਾਅਦ ਜਿਹੜਾ ਸਮਾਂ ਬਹੁਤ ਦਰਦ ਭਰਿਆ ਹੁੰਦਾ ਸੀ
ਭਾਵੁਕ ਹੋ ਜਾਂਦਾ
ਹੁਣ ਤਾਂ ਮਤਲਬ ਕਿ
ਜਿਹੜੀ ਰਸਮ ਹੁੰਦੀ ਸੀ
ਹਾਂਜੀ
ਜੀ ਇੱਕ ਜਿਹੜੀ ਰਸਮ ਹੁੰਦੀ
ਉਸ ਵੇਲੇ
ਜੀ
ਉਸ ਵੇਲੇ ਜਿਹੜੇ ਨਾਲ ਜਿਹੜਾ ਦਾਜ ਹੁੰਦਾ ਸਾਰਾ ਕੋਈ ਇਹਦੇ ਨਾਲ ਫਿਰ ਜਿਹੜੀ ਸੁਹਾਗ ਬਣਾਰੀ ਜਿਹੜੀ ਨਾ ਉਹ ਦਿੱਤੀ ਜਾਂਦੀ ਸੀਗੀ ਉਹਦੇ ਵਿੱਚ
ਠੀਕ ਹੈ
ਲੱਡੂ ਹੋਣੇ ਹਾਂਜੀ ਫਿਰ ਨਾਲ ਠੂਠੀਆਂ ਹੋਣੀਆਂ ਤੇ ਸਗਨਾਂ ਦੇ ਜਿਹੜੇ ਸੀ ਨਾ ਇਹ ਸਮਾਨ ਜਿਹੜਾ ਸੀ ਉਹ ਨਾਲ ਦਿੱਤਾ ਜਾਂਦਾ ਸੀਗਾ ਤੇ ਉਸ ਵੇਲੇ ਤਾਂ ਜਿਹੜਾ ਸਮਾਂ ਸੀ ਉਹ ਬਹੁਤ ਹੀ ਦਰਦ ਭਰਿਆ ਹੁੰਦਾ ਸੀ
ਜੀ ਬਿਲਕੁਲ ਵਿਆਹ ਦੀਆਂ ਜਿਹੜੀਆਂ ਸ਼ਗਨਾਂ ਮੈਨੂੰ ਲੱਗਦਾ ਭਈ ਜਿਹੜੇ ਰਿਵਾਜ ਆ ਜੇ ਅਸੀਂ ਸਾਰੇ ਲਿਖਣ ਵੀ ਬੈਠੀਏ ਸੋਚ ਸੋਚ ਕੇ ਲਿਖੀਏ ਵੀ ਸੋਚ ਸੋਚ ਕੇ ਗੱਲ ਕਰੀਏ ਤਾਂ ਵੀ ਬਹੁਤ ਸਾਰੇ ਇਹੋ ਜਿਹੇ ਰਿਵਾਜ ਜਿਹੜੇ ਨਿਕਲ ਜਾਣੇ ਆ ਕਿਉਂਕਿ ਇੰਨੇ ਜੁੜੇ ਹੋਏ ਆ ਇੱਕ ਤਾਂ ਇੱਕ ਜਿਹੜਾ ਪੱਲਾ ਫੜਨਾ ਜਾਂ ਪੱਲਾ ਫੜਾਉਣਾ ਪਿਓ ਨੇ ਜਾਂ ਉਹ ਜਿਹੜੇ ਪੱਲੇ ਦੇ ਵਿੱਚ ਨਾਰੀਅਲ ਪਾਉਂਦੇ ਹੁੰਦੇ ਸੀਗੇ ਉਹ ਹੈਨਾ ਫਿਰ ਜਦੋਂ ਲਾਵਾਂ ਹੋ ਜਾਂਦੀਆਂ ਸੀ ਤੇ ਜਿਹੜੀ ਸੱਸ ਹੁੰਦੀ ਸੀ ਉਹ ਜਵਾਈ ਤੇ ਧੀ ਦਾ ਲੱਡੂ ਖਲਾਉਂਦੀ ਹੁੰਦੀ
ਸੀ
ਲੱਡੂ ਖਾਣੇ ਤੱਕ
ਹਾਂਜੀ ਲੜਕਾ ਜਿਹੜਾ ਵਿਆਹਣ ਜਾਂਦਾ ਨਾ ਉਸ ਵੇਲੇ ਮਾਂ ਜਿਹੜੀ ਹੈ ਨਾ ਉਹਦੇ ਵਿੱਚ ਨਾਰੀਅਲ ਪਾਉਂਦੀ ਆ ਉਹਦੇ ਪੱਲੇ ਚ ਤੇ ਉਹ ਨਾਰੀਅਲ ਜਿਹੜਾ ਨਾ ਉੱਥੇ ਫਿਰ ਉਹ ਸੱਸ ਜਿਹੜੇ ਆ ਮਤਲਬ ਉਹਦੇ ਕੋਲ ਨਾਰੀਅਲ ਲੈ ਕੇ ਜਾਂਦੇ ਆ ਤੇ ਉਹ ਜਦੋਂ ਲਾਵਾਂ ਹੋ ਕੇ ਹਟਦੀਆਂ ਆ ਤੇ ਲਾਵਾਂ ਤੋਂ ਬਾਅਦ ਜਿਹੜੀ ਸੱਸ ਜਿਹੜੀ ਆ ਨਾ ਉਹ ਸਗਨ ਪਾਉਣ ਜਾਂਦੀ ਉਹ ਨਾਰੀਅਲ ਫਿਰ ਉਹਦੀ ਮਤਲਬ ਝੋਲੀ ਦੇ ਵਿੱਚ ਪਾਇਆ ਜਾਂਦਾ ਤੇ ਨਾਲ ਮਤਲਬ ਕਿ ਸਗਨ ਪਾਇਆ ਜਾਂਦਾ ਹੈ ਤੇ ਉਸ ਵੇਲੇ ਫਿਰ ਮਤਲਬ ਕਿ ਪਹਿਲਾਂ ਸਲਾਵਾਂ ਤੋਂ ਪਹਿਲਾਂ ਫਿਰ ਜਿਹੜਾ ਬਾਪ ਤੋਂ ਪੱਲਾ ਫੜਾਉਂਦਾ ਆ ਤੇ ਸਦਾ ਲਈ ਮਤਲਬ ਉਹਦੇ ਲੜ ਲਾ ਦਿੰਦੀਆਂ ਕਿ ਮੈਂ ਪੱਲੇ ਮੈਂ ਤੈਂਡੇ ਲੱਗ ਗਈ ਉਹ ਪੱਲਾ ਜਿਹੜਾ ਆ ਬਾਪ ਫੜਾ ਦਿੰਦਾ ਤੇ ਅੱਜ ਤੋਂ ਹੁਣ ਤੂੰ ਇਹਦੇ ਪੱਲੇ ਲੱਗੀ ਆ ਤੇ ਇਹਦੇ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨੀ ਆ
ਇਹ ਰੀਤ ਰਿਵਾਜ ਸੀ ਜਿਹੜੇ ਸਾਡੇ ਵਿਆਹਾਂ ਸ਼ਾਦੀਆਂ ਦੇ ਆ ਮੈਨੂੰ ਲੱਗਦਾ ਬਈ ਬਹੁਤ ਹੀ ਪਿਆਰੇ ਸਾਡੇ ਵਿਆਹਾਂ ਨੂੰ ਹੋਰ ਖਾਸ ਕਰ ਦਿੰਦੇ ਬੇਸ਼ੱਕ ਅੱਜ ਅਸੀਂ ਕੁਛ ਨਾ ਕੁਛ ਸਾਡੇ ਤੋਂ ਛੁੱਟਦਾ ਜਾ ਰਿਹਾ ਆ ਔਰ ਸਮੇਂ ਦੇ ਨਾਲ ਤਬਦੀਲੀ ਆਉਣੀ ਉਹਦੇ ਵਿੱਚ ਕੋਈ ਚਲੋ ਆਉਂਦੀ ਹੈ ਔਰ ਬਦਲਦਾ
ਬਦਲਦਾ
ਸੋ
ਜੀ ਤੁਰਨ ਦਾ ਟਾਈਮ ਤਾਂ ਬਹੁਤ ਹੁੰਦਾ ਸੀ ਲੜਕੀ ਸਾਰੇ ਆਪਣੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਮਿਲਦੀ ਸੀ ਰੁੰਦੀ ਕਰਲਾਉਂਦੀ ਸੀ ਫਿਰ ਇੱਕ ਰਸਮ ਇਹ ਵੀ ਹੁੰਦੀ ਸੀ ਜਦੋਂ ਲੜਕੀ ਤੁਰਦੀ ਸੀ ਨਾ ਉਹਨੂੰ ਤੋਰਨ ਲੱਗੇ ਆਪਣੇ ਪਤੀ ਦੇ ਮਗਰ ਮਗਰੇ ਇੱਕ ਥਾਲੀ ਦੇ ਵਿੱਚ ਚੌਲ ਖੰਡ ਤੇ ਤੇਲ ਪਾ ਕੇ ਤੇ ਵਿਚੋਲੀ ਬਣਾ ਕੇ ਚੌਲ ਜਿਹੜੇ ਸੀ ਨਾ ਉਹ ਚੌਲ ਜਿਹੜੇ ਸੀ ਉਹ ਆਪਣੇ ਹੱਥਾਂ ਨਾਲ ਫੜ ਕੇ ਜਿਹੜੇ ਪਿਛਲੇ ਪਾਸੇ ਨੂੰ ਆਪਣੇ ਸੁੱਟਦੀ ਸੀ ਕਹਿਣਾ ਚਾਰੇ ਪਾਸੇ ਨਾ ਕਾਰਨਰ ਜਿਹੜੇ ਉਹਨਾਂ ਦੇ ਵਿੱਚ ਸੁੱਟਿਆ ਜਾਵੇ ਇਹ ਵੀ ਮਤਲਬ ਇੱਕ ਲੋਕਾਂ ਦਾ ਪਤਾ ਨੀ ਵਹਿਮ ਹੁੰਦਾ ਸੀ ਜੇ ਕੀ ਸੀ ਇਹ ਇਹਦੇ ਨਾਲ ਉਹ ਹੁੰਦਾ ਸੀਗਾ ਤੇ ਮੈਂ ਆਪਣੀ ਜਿਹੜੀ ਕਿਸਮਤ ਆਪਣੇ ਕਰਮ ਜਿਹੜੀ ਉਹ ਲੈ ਚੱਲੀ ਆ ਤੇ ਤੁਹਾਡੇ ਜਿਹੜੇ ਹਿੱਸੇ ਦਾ ਉਹ ਮੈਂ ਛੱਡ ਚੱਲੀ ਆ ਉਹ ਏਦਾਂ ਸੁੱਟਦੀ ਸੀ ਤੇ ਉਹ ਵੀ ਇੱਕ ਰਿਵਾਜ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਹਾਂਜੀ ਲੜਕੀ ਨੂੰ ਫਿਰ ਡੋਲੀ ਵਿੱਚ ਬਿਠਾਇਆ ਜਾਂਦਾ ਸੀ
ਡੋਲੀ ਦੇ ਵਿੱਚ ਬਿਠਾਇਆ ਜਾਂਦਾ ਸੀ ਤੇ ਡੋਲੀ ਨੂੰ ਜਿਹੜੇ ਭਰਾ ਹੁੰਦੇ ਸੀਗੇ ਉਹ ਧੱਕਾ ਲਾਉਂਦੇ ਹੁੰਦੇ ਸੀ ਹੈਨਾ
ਹਾਂਜੀ ਹਾਂਜੀ ਤੇ ਉਹਨੂੰ ਲੋੜੀ ਡੋਲੀ ਨੂੰ ਮਤਲਬ ਏਦਾਂ ਵੀ ਜਿਹੜਾ ਪਿੰਡ ਦੀ ਜੂਹ ਸੀ ਉੱਥੇ ਤੱਕ ਉਹਨੂੰ ਡੋਲੀ ਚ ਬਿਠਾ ਕੇ ਲੈ ਕੇ ਜਾਣਾ ਅੱਗੋਂ ਫਿਰ ਜਿਹੜੀ ਉਹ ਬਰਾਤੀਆਂ ਲਿਆਂਦੀ ਹੋਈ ਬੈਲ ਗੱਡੀ ਹੁੰਦੀ ਸੀ ਜਿਹੜੀ ਬੜੀ ਸਜਾਈ ਹੁੰਦੀ ਸੀਗੀ ਤੇ ਉਹਦੇ ਵਿੱਚ ਪਿੰਡ ਨੂੰ ਬਿਠਾ ਕੇ ਏਦਾਂ ਬਿਠਾਇਆ ਜਾਂਦਾ ਸੀਗਾ ਤੇ ਫਿਰ ਉਹ ਬਰਾਤ ਜਿਹੜੀ ਏਦਾਂ ਮਤੀ ਤੁਰ ਜਾਂਦੀ ਸੀ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸੀ ਅਗਲੇ ਘਰ ਜਾ ਕੇ ਕੰਮ ਸ਼ੁਰੂ ਹੁੰਦਾ ਹੁਣ ਟਾਈਮ ਵੀ
ਬਿਲਕੁਲ ਟਾਈਮ ਮੈਨੂੰ ਉਹੀ ਲੱਗ ਰਿਹਾ ਅੱਜ ਦਾ ਟਾਈਮ ਹੋ ਗਿਆ ਸੋ ਬਿਲਕੁਲ ਮੈਨੂੰ ਲੱਗਦਾ ਇਹ ਰੀਤੀ ਰਿਵਾਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਅਗਲੇ ਹਫਤੇ ਵੀ ਜਾਰੀ ਰਹਿਣਾ ਕਿਉਂਕਿ ਹਜੇ ਬਹੁਤ ਸਾਰੇ ਰੀਤੀ ਰਿਵਾਜ ਹੋ ਰਹੇ ਜਿਨ੍ਹਾਂ ਨੂੰ ਇੱਕ ਵਾਰੀ ਰਿਵਾਈਜ਼ ਕਰਨਾ ਜਾਂ ਯਾਦ
ਕਰਨਾ
ਸੋ ਸਾਡੇ ਨਾਲ ਰਵਿੰਦਰ ਸਿੰਘ ਧਨੀ ਹੁਣਾਂ ਨੇ ਵੋਇਸ ਮੈਸੇਜ ਭੇਜਿਆ ਉਹ ਵੀ ਸੁਣਦੇ ਆ ਤੇ ਕੁਲਦੀਪ ਹੁਣਾਂ ਨੇ ਵੀ ਕਿਹਾ ਕਹਿੰਦੇ ਕਿ ਰੋਟੀ ਕੱਢਣ ਵਾਲੀ ਰੀਤ ਦੱਸ ਰਹੇ ਲੱਗਦੇ ਮਾਤਾ ਜੀ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਬਹੁਤ ਬਹੁਤ ਇਹਨਾਂ ਨੇ ਮੰਮੀ ਪਿਆਰ ਤੇ ਪਿਆਰ ਬੜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਇਹਨਾਂ ਨੇ ਕਿਹਾ ਕਿ ਮੇਰੀ ਭੂਆ ਜੀ ਤੇ ਇੱਕ ਭੈਣ ਇੱਕੋ ਹੀ ਪਿੰਡ ਵਿਆਹ ਕਹਿੰਦੇ ਇੱਕੋ ਹੀ ਪਿੰਡ ਵਿਆਹੀਆਂ ਸੀ ਤੇ ਉਦੋਂ ਮੈਨੂੰ ਯਾਦ ਹੈ ਕਿ ਭੂਆ ਜੀ ਦਾ ਵੀ ਰੋਟੀ ਕੱਢੀ ਸੀ ਕਿਉਂਕਿ ਉਹ ਇੱਕੋ ਪਿੰਡ ਦੀਆਂ ਧੀਆਂ ਇੱਕੋ ਪਿੰਡ ਹੀ ਵਿਆਹੀਆਂ ਸੀਗੀਆਂ ਸੋ ਬਿਲਕੁਲ ਖੁਦ ਹੀ
ਬਹੁਤ ਸਾਰੇ ਰਸਮਾਂ ਰਿਵਾਜ਼ ਰੋਟੀ ਕੱਢ ਕੇ ਸਾਰੇ ਬੇਟੀ ਲਈ ਲੜਕੀ ਲਈ ਭੇਜਦਾ ਸੀ ਉਹਦਾ ਮਤਲਬ ਸੀ ਕਿ ਅੱਜ ਤੋਂ ਹੁਣ ਤੂੰ ਸਾਡੀ ਹੋ ਗਈ ਆ
ਨਹੀਂ ਇਹਨਾਂ ਨੇ ਇੱਕ ਹੋਰ ਦੱਸੀ ਆ ਮੰਮੀ ਇਹਨਾਂ ਦੇ ਵਿੱਚ ਇਹਨਾਂ ਦੀ ਰਿਵਾਜ ਇਹ ਆ ਕਿ ਜਦੋਂ ਇੱਕੋ ਪਿੰਡ ਦੀਆਂ ਕੁੜੀਆਂ ਇੱਕੋ ਪਿੰਡ ਵਿਆਹੀਆਂ ਜਾਂਦੀਆਂ ਆ
ਹਾਂਜੀ ਠੀਕ ਹੈ
ਕਹਿੰਦੇ ਆ ਸੋ ਕੁਲਦੀਪ ਕਹਿ ਰਹੇ ਕਿ ਪ੍ਰੋਗਰਾਮ ਸੁਣ ਕੇ ਦਿਲ ਕਰਦਾ ਕਿ ਵਿਆਹ ਕਰਾਵਾਂ ਫੇਰ ਤੋਂ ਰੀਤੀ ਰਿਵਾਜ਼ਾਂ ਦੇ ਨਾਲ ਬਿਲਕੁਲ ਕੁਲਦੀਪ ਬਹੁਤ ਹੀ ਸਾਰੇ ਰੀਤੀ ਰਿਵਾਜ਼ ਜਿਹੜੇ ਛੁੱਟ ਜਾਂਦੇ ਆ ਜਿੱਥੇ ਤੁਹਾਡਾ ਤਾਂ ਚਲੋ ਵਿਆਹ ਆਸਟ੍ਰੇਲੀਆ ਚ ਹੋਇਆ ਹੁਣ ਤੇ ਪੰਜਾਬ ਦੇ ਵਿੱਚ ਵੀ ਉਹ ਪੂਰੇ ਦੇ ਪੂਰੇ ਰੀਤੀ ਰਿਵਾਜ਼ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਕਿਉਂਕਿ ਪਹਿਲਾਂ ਵਿਆਹ ਚੱਲਦੇ ਹੁੰਦੇ ਸੀ 10-10 15-15 ਦਿਨ ਈਵਨ ਮਹੀਨਾ ਵਿਆਹ ਚੱਲਦੇ ਹੁੰਦੇ ਸੀਗੇ ਹੁਣ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਸੱਚੀ ਦੱਸੋ ਤੇ ਹਰ ਕਿਸੇ ਦੀ ਲਾਈਫ ਦੀ ਜਿਹੜੀ ਮਸਰੂਫੀਅਤ ਉਹ ਵੱਧ ਗਈ ਹੈ ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਮੰਮੀ ਅੱਜ ਸਾਨੂੰ ਇੱਥੋਂ ਹੀ ਵਿਦਾ ਲੈਣੀ ਪੈਣੀ ਆ ਪਰ ਉਸ ਤੋਂ ਪਹਿਲਾਂ ਭਾਜੀ ਇੱਕ ਵਾਰੀ ਰਵਿੰਦਰ ਸਾਡੇ ਧਨੀ ਹੋਣਾ ਦਾ ਵੋਇਸ ਮੈਸੇਜ ਲਾ ਦੋ ਸੁਣੀਏ ਕੀ ਕਹਿੰਦੇ ਆ ਧਨੀ ਸਾਹਿਬ ਜੀ ਸੋ ਚਲੋ ਜਾਂਦੇ ਜਾਂਦੇ ਤਾਂ ਜੀ ਹੁਣ ਜਿਹੜਾ ਮੈਸੇਜ ਆ ਉਹ ਵੀ ਸੁਣ ਲਵਾਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈ ਲਵਾਂ ਤੇ ਮੰਮੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਤੁਸੀਂ ਵੀ ਜਿਹੜੀ ਹਾਜ਼ਰੀ ਲਵਾਈ ਔਰ ਸਾਨੂੰ ਕਿੰਨੇ ਰੀਤੀ ਰਿਵਾਜ਼ਾਂ ਬਾਰੇ ਦੱਸਿਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਬਣਾਓਗੇ ਤੇ ਹੋਰ ਬਾਕੀ ਰਹਿੰਦੇ ਜਿਹੜੇ ਰੀਤੀ ਰਿਵਾਜ਼ ਉਹਨਾਂ ਤੇ ਅਸੀਂ ਗੱਲਬਾਤ ਕਰਾਂਗੇ ਜ਼ਰੂਰ
ਸਾਰਿਆਂ ਦਾ ਤੁਹਾਡੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਸਾਰਿਆਂ ਨਾਲ ਮਿਲ ਕੇ।
ਬਹੁਤ ਬਹੁਤ ਸ਼ੁਕਰੀਆ ਮੰਮੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਮੈਨੂੰ ਲੱਗਦਾ ਕਿ ਸਮੇਂ ਦੀ ਰਫਤਾਰ ਨਾਲ ਹਮੇਸ਼ਾ ਹੀ ਸਭ ਬਦਲਦਾ ਆਇਆ, ਪਰ ਜਿੰਨੀ ਤਬਦੀਲੀ ਸਾਡੀ ਪੀੜ੍ਹੀ ਨੇ ਦੇਖੀ ਹੈ ਸ਼ਾਇਦ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਕਿਸੇ ਨੇ ਨਾ ਹੀ ਦੇਖੀ ਹੋਵੇ। ਸੋ ਜਿਵੇਂ ਕਿ ਮੰਮੀ ਹੋਣਾ ਨੇ ਦੱਸਿਆ ਕਿ ਉਸ ਵੇਲੇ ਬਰਾਤਾਂ ਕਈ ਕਈ ਦਿਨ ਰੁਕਦੀਆਂ ਹੁੰਦੀਆਂ ਸੀ, ਪਿੰਡ ਦੇ ਲੋਕ ਆਪਸ ਚ ਰਲ ਮਿਲ ਕੇ ਰੋਟੀ ਪਾਣੀ ਤੇ ਬਿਸਤਰੇ ਵਗੈਰਾ ਇਕੱਠੇ ਕਰਦੇ ਹੁੰਦੇ ਸੀ। ਵਿਆਹਾਂ ਦੇ ਵਿੱਚ ਮੰਜੇ ਬਿਸਤਰੇ ਤਾਂ ਪਿੰਡਾਂ ਦੇ ਵਿੱਚ ਘਰੋ ਘਰ ਇਕੱਠੇ ਕਰਦੇ ਲੋਕ, ਹੈ ਨਾ, ਮੈਂ ਆਪਣੇ ਹੋਸ਼ ਚ ਵੀ ਦੇਖੇ ਆ। ਸੋ ਕਿੰਨੇ ਸਾਦੇ ਤੇ ਹਾਸੇ ਖੁਸ਼ੀ ਦੇ ਨਾਲ ਲਬਰੇਜ਼ ਹੁੰਦੇ ਸੀ ਉਹ ਵਿਆਹ। ਕਈ ਕਈ ਦਿਨ ਪਹਿਲਾਂ ਹੀ ਘੋੜੀਆਂ ਸੁਹਾਗ ਦੀਆਂ ਜਿਹੜੀਆਂ ਆਵਾਜ਼ਾਂ ਵਿਆਹ ਵਾਲੇ ਘਰੋਂ ਆਉਣ ਲੱਗ ਪੈਂਦੀਆਂ ਹੁੰਦੀਆਂ ਸੀ। ਸੋ ਕਿੰਨੀਆਂ ਸਾਦੀਆਂ ਹੁੰਦੀਆਂ ਸੀ ਉਹ ਵਿਆਹ ਦੀਆਂ ਰਸਮਾਂ, ਕੋਈ ਦਿਖਾਵਾ ਨਹੀਂ, ਬਸ ਸ਼ਗਨ ਪਰੰਪਰਾ ਤੇ ਖੁਸ਼ੀ ਡੁੱਲ ਡੁੱਲ ਪੈਂਦੀ ਹੁੰਦੀ ਸੀ। ਘਰ ਵਿੱਚ ਪਾਠ ਹੋਣਾ, ਪਾਠੀ ਸਿੰਘਾਂ ਦੀ ਸੇਵਾ ਦੇ ਨਾਲ ਨਾਲ ਸ਼ਰੀਕੇ ਭਾਈਚਾਰੇ ਨੇ ਵੀ ਚਾਰ ਦਿਨ ਪਹਿਲਾਂ ਹੀ ਇੱਕ ਘਰ ਇਕੱਠੇ ਹੋ ਜਾਣਾ। ਸੋ ਇੱਕ ਜਿਹੜੀ ਰਸਮ ਆ ਉਹ ਵੀ ਮੈਨੂੰ ਰਿਵਾਜ਼ ਜਿਹੜਾ ਉਹ ਵੀ ਭੁੱਲ ਗਿਆ, ਜਿਹੜਾ ਨੀਂਦੇ ਤੇ ਚੁੱਲ੍ਹੇ ਨੀਂਦੇ ਦੇਣਾ ਹੁੰਦਾ ਸੀ। ਨਿਆਣ ਜਿਹੜੀ ਆ ਘਰੋ ਘਰੀ ਜਾ ਕੇ ਹਰ ਇੱਕ ਰਸਮ ਦੇ ਨੀਂਦੇ ਦਿੰਦੀ ਹੁੰਦੀ ਸੀ ਕਿ ਅੱਜ ਗੌਣ ਬਿਠਾ ਲੈਣੀ ਆ ਭਾਈ। ਉਹ ਨੈਣ ਪਹਿਲਾਂ ਘਰ ਆਉਂਦੀ ਹੁੰਦੀ ਸੀ, ਘਰ ਦੇ ਬੰਦੇ ਉਹਨੂੰ ਦੱਸਦੇ ਹੁੰਦੇ ਸੀਗੇ, ਜਿਹੜੀਆਂ ਬਜ਼ੁਰਗ ਔਰਤਾਂ, ਭਾਈ ਇਹਨਾਂ ਇਹਨਾਂ ਘਰਾਂ ਦੇ ਵਿੱਚ ਜਾ ਕੇ ਸੱਦੇ ਦੇ ਕੇ ਆਉਣੇ ਆ। ਸੋ ਨੈਣ ਨੇ ਉਹਨਾਂ ਘਰਾਂ ਦੇ ਵਿੱਚ ਸੱਦੇ ਦੇ ਕੇ ਆਉਣੇ। ਸੋ ਫਿਰ ਕਈ ਘਰਾਂ ਦੇ ਵਿੱਚ ਚੁੱਲ੍ਹੇ ਨੀਂਦੇ ਜਾਂਦੇ ਹੁੰਦੇ ਸੀ। ਚੁੱਲ੍ਹੇ ਨੀਂਦੇ ਦਾ ਮਤਲਬ ਹੁੰਦਾ ਸੀ ਵੀ ਪੂਰੀ ਫੈਮਿਲੀ ਇਨਵਾਈਟਿਡ ਆ, ਹੈ ਨਾ। ਸੋ ਉਸ ਤੋਂ ਇਲਾਵਾ ਝੀਰ ਆਉਂਦੇ ਹੁੰਦੇ ਸੀ, ਝੀਰਾਂ ਦਾ ਆਪਣਾ ਕੰਮ ਹੁੰਦਾ ਸੀ ਘਰ ਦੇ ਵਿੱਚ ਰੋਟੀ ਪਾਣੀ ਦਾ ਕੰਮ ਕਰਨ ਆਇਆ, ਜਿਹੜੇ ਉਹ ਰੁਮਾਲੀ ਰੋਟੀਆਂ ਬਣਦੀਆਂ ਹੁੰਦੀਆਂ ਸੀਗੀਆਂ, ਉਹ ਜ਼ਰੂਰ ਬਣਦੀਆਂ ਹੁੰਦੀਆਂ ਸੀ। ਮੈਨੂੰ ਲੱਗਦਾ ਪੰਜਾਬ ਦੇ ਘਰਾਂ ਦੇ ਵਿੱਚ ਜਿੱਦਣ ਭਾਈਚਾਰੇ ਦੀ ਰੋਟੀ ਹੁੰਦੀ ਸੀਗੀ ਵਿਆਹ ਤੋਂ ਇੱਕ ਦਿਨ ਪਹਿਲਾਂ, ਜਿੱਦਣ ਭੋਗ ਪਹਿਲਾਂ ਹੁੰਦਾ ਸੀ, ਤੇ ਉਹ ਰੁਮਾਲੀ ਰੋਟੀਆਂ ਜਿਹੜੀਆਂ ਜ਼ਰੂਰ ਬਣਦੀਆਂ ਹੁੰਦੀਆਂ ਸੀ ਲੰਗਰ ਦੇ ਵਿੱਚ। ਉਹ ਜਿਹੜੀਆਂ ਟਾਟ ਤੇ ਬੈਠ ਕੇ ਰੁਮਾਲੀ ਰੋਟੀਆਂ ਨੀ ਖਾਧੀਆਂ ਤੇ ਫਿਰ ਕੀ ਖਾਧਾ, ਤੇ ਜੇ ਉਹ ਗਲਾਸ ਬੂੰਦੀ ਵਾਲੇ ਖੱਟਾ ਜਿਹੜਾ ਹੁੰਦਾ ਸੀ ਉਹ ਗਲਾਸਾਂ ਵਿੱਚ ਪਵਾ ਕੇ ਨਾ ਪੀਤਾ ਤੇ ਉਹ ਕੋਈ ਸਵਾਦ ਹੀ ਨੀ ਲਿਆ ਜ਼ਿੰਦਗੀ ਦਾ। ਸੋ ਜੀ, ਵਿਆਹਾਂ ਦੀਆਂ ਰਸਮਾਂ ਤਾਂ ਬਹੁਤ ਹੀ ਵਧੀਆ ਹੁੰਦੀਆਂ ਸੀ, ਉਹੀ ਨਾਨਕਾ ਮੇਲ ਢੁੱਕਣੇ, ਨੱਚਣ ਗਾਉਣ ਤੇ ਸਿੱਛਣੀਆਂ ਛੰਦ ਬੋਲੀਆਂ ਤੇ ਅੱਜ ਕੱਲ ਚਲੋ ਮੈਂ ਕੁਝ ਨੀ ਕਹਿਣਾ। ਸੋ ਆਉਣ ਵਾਲੀਆਂ ਜਿਹੜੀਆਂ ਇਹੋ ਜਿਹੀਆਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਬਾਕੀ ਰਹਿੰਦੀਆਂ ਰਸਮਾਂ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੇ ਹੋਏ ਰਿਵਾਜ਼ ਆ ਉਹਨਾਂ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ। ਪਰ ਬਿਲਕੁਲ ਮੈਂ ਧਨੀ ਦਾ ਵੋਇਸ ਮੈਸੇਜ ਜ਼ਰੂਰ ਸੁਣ ਕੇ ਜਾਣਾ ਕਿ ਧਨੀ ਹੀ ਕੀ ਕਹਿ ਰਿਹਾ। ਸੋ ਭਾਜੀ ਮੈਸੇਜ ਤੁਸੀਂ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਲੈ ਲਓ।
ਮੈਂ ਨਾ ਜੀ ਤੁਹਾਨੂੰ ਨਾ ਇੱਕ ਅੱਜ ਗੱਲ ਦੱਸਦਾ ਇੱਕ, ਤੇ ਉਹ ਨਾ 1900 ਤੇ ਮੈਨੂੰ ਲੱਗਦਾ ਕਿ 40-45 ਦੀ ਗੱਲ ਹੋਣੀ ਆ, ਉਦੋਂ ਪਾਕਿਸਤਾਨ ਬਣਿਆ ਨੀ ਸੀ ਤੇ ਆਜ਼ਾਦ ਨੀ ਸੀ ਹੋਇਆ ਆਪਣਾ ਮੁਲਕ ਤੇ ਕੁਛ ਵੀ ਨੀ ਸੀ ਬਣਿਆ ਹਨਾ, ਤੇ ਮੈਨੂੰ ਪਤਾ ਮੈਨੂੰ ਅੱਜ ਵੀ ਥੋੜਾ ਥੋੜਾ ਕਦੀ ਕਦੀ ਸੁਪਨਿਆਂ ਚ ਮੈਨੂੰ ਇਹ ਗੱਲ ਬੜੀ ਯਾਦ ਆਉਂਦੀ ਆ ਕਿ ਜਿੱਦਾਂ ਮਤਲਬ ਨਾ ਮੇਰਾ ਪੁਨਰ ਜਨਮ ਹੋਇਆ ਤੇ ਉਹ ਨਾ ਮਤਲਬ ਕਿ ਹਾਂ ਆਹ 44-45 ਦੀ ਗੱਲ ਹੋਣੀ ਆ, ਤੇ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ 4-5 ਸਾਲ ਦਾ, ਤੇ ਤੁਹਾਨੂੰ ਪਤਾ ਪੁਰਾਣੇ ਜਮਾਨਿਆਂ ਚ ਵਿੱਚ ਇੱਦਾਂ ਹੁੰਦਾ ਸੀ ਕਿ ਬਾਪੂ ਵਿਆਹ ਪਹਿਲਾਂ ਹੀ ਕਰ ਦਿੰਦੇ ਸੀ ਬੁੱਢੇ ਦੇ, ਮਤਲਬ ਕਿ ਆਪਣੇ ਇੱਧਰ ਉੱਧਰ ਛੋਟੇ ਹੁੰਦੇ ਤੇ ਉਹਨੂੰ ਮੰਗ ਦਿੰਦੇ, ਤੇ ਮੈਨੂੰ ਵੀ ਪਤਾ ਮੇਰਾ ਵੀ ਨਾ ਮੰਗਣਾ ਹੋ ਗਿਆ ਸੀ ਪਹਿਲਾਂ, ਤੇ ਉਹਦਾ ਨਾਂ ਸੀ ਨਾ ਮਹਿੰਦਰ ਕੌਰ ਹੁੰਦਾ ਸੀ, ਤੇ ਮੈਨੂੰ ਬੜਾ ਚਾਅ ਨਾ ਵੀ ਉਹਨੂੰ ਉਦੋਂ ਨਹੀਂ ਪਤਾ ਹੁੰਦਾ ਸੀ ਇੰਨਾ ਨਾ ਵੀ ਮੇਰਾ ਵਿਆਹ ਹੋ ਗਿਆ ਸਾਡੇ ਬਾਪੂ ਜਗਤਾਰਾ ਸਿੰਘ ਨੇ ਸਾਡਾ ਕਰਤਾ ਮਤਲਬ। ਤੇ ਚਲੋ ਘਰ ਵਿੱਚ ਤੁਹਾਨੂੰ ਪਤਾ ਜਦੋਂ ਵਿਆਹ ਹੋ ਜੇ ਤੇ ਉਹਨਾਂ ਨੂੰ ਪਤਾ ਹੁੰਦਾ ਬਾਅਦ ਚ ਡੋਲਾ ਹੀ ਤੋਰਦੇ ਹੁੰਦੇ ਸੀ ਨਾ, ਮੁਕਲਾਵਾ ਤੇਰਾ ਦੇਣਾ ਡੋਲਾ ਤੋਰਨਾ ਜਦੋਂ ਮੁੰਡਾ ਵੱਡਾ ਹੋ ਜੂਗਾ 21 ਸਾਲ ਦਾ ਉਦੋਂ ਫਿਰ ਡੋਲਾ ਤੋਰਨਾ ਵਿਆਹ ਪਹਿਲਾਂ ਹੀ ਕਰ ਦੇਣਾ। ਉਹ ਮੈਨੂੰ ਉਹਨਾਂ ਨੇ ਮੇਰਾ ਵਿਆਹ ਕਰਤਾ, ਤੇ ਉਸ ਤੋਂ ਬਾਅਦ ਜੀ ਮੈਂ ਵੱਡਾ ਹੋਇਆ ਥੋੜਾ ਜਿਹਾ, ਤੇ ਮੈਂ ਫੌਜ ਚ ਭਰਤੀ ਹੋ ਗਿਆ, ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਮੇਰਾ ਵਿਆਹ ਰੱਖਿਆ ਉਹਨਾਂ ਨੇ ਕਿ ਚੱਲ ਮੁੰਡਾ ਫੌਜੀ ਛੁੱਟੀ ਆਊਗਾ। ਉਦੋਂ ਲੜਾਈ ਲੱਗ ਗਈ ਜੀ 65 ਦੀ ਜੰਗ ਛਿੜ ਪਈ, ਤੇ ਉੱਥੇ ਵੀ ਉੱਥੇ ਗੋਲੀ ਵੱਜ ਗਈ, ਗੋਲੀ ਵੱਜਣ ਕਰਕੇ ਜੀ ਮੈਨੂੰ ਲੈ ਗਏ ਹੋਸਪਿਟਲ ਚੱਕ ਕੇ, ਹੋਸਪਿਟਲ ਚੱਕ ਕੇ ਜਦੋਂ ਲੈ ਗਏ ਮੈਨੂੰ ਤੇ ਮੈਨੂੰ ਚੇਤਾ ਆ ਥੋੜਾ ਥੋੜਾ, ਮੈਨੂੰ ਅੱਜ ਵੀ ਸੁਪਨਿਆਂ ਚ ਉਹ ਗੱਲ ਯਾਦ ਆਉਂਦੀ ਹੈ ਮੇਰੇ ਪੁਰਾਣੇ। ਉਦੋਂ ਰੀਤੀ ਰਿਵਾਜ ਬੜੇ ਆ ਪੀਪੀਆਂ ਵਾਲਾ ਘਰ ਦੇ ਵਿੱਚ, ਜਿੱਦਾਂ ਤੁਹਾਨੂੰ ਪਤਾ ਨਾ ਵਿਆਹਾਂ ਸ਼ਾਦੀਆਂ ਚ ਜਿੱਦਾਂ ਮੋਲ ਹੁੰਦੇ ਸੀ ਪਹਿਲਾਂ ਹਨਾ, ਤੇ ਬਰਾਤਾਂ ਆਉਣੀਆਂ ਘਰ ਘੋੜਿਆਂ ਤੇ ਗੱਡਿਆਂ ਤੇ ਜਾਗੋ ਵੱਟਣਾ ਪੀਪੀਆਂ ਇਹੀ ਮਾਹੌਲ ਹੁੰਦਾ ਸੀ ਪਹਿਲਾਂ ਹਨਾ, ਤੇ ਬੜੀਆਂ ਰੌਣਕਾਂ, ਤੇ ਉਹ ਗੋਲੀ ਵੱਜ ਕੇ ਮੇਰੀ ਹੋ ਗਈ ਡੈਥ, ਤੇ ਉਧਰਲੇ ਪਾਸੇ ਮਹਿੰਦਰ ਕੌਰ ਹੀ ਜਿਹੜੀ ਮੇਰੀ ਹੋਣ ਵਾਲੀ ਘਰ ਵਾਲੀ ਸੀ ਉਹ, ਫਿਰ ਗੱਲ ਇੱਦਾਂ ਹੋਈ ਕਿ ਉਹ ਵਿਚਾਰੀ ਵੀ ਵਾਲਾ ਕਰਦੀ ਸੀ ਮੈਨੂੰ। ਤੁਹਾਨੂੰ ਪਤਾ ਵੀ ਉਸ ਟਾਈਮ ਮੈਂ ਵੀ ਚਲੋ ਸਰਦਾਰ ਮੁੱਚ ਪੁੱਟ ਗੱਭਰੂ ਤੇ ਉਹ ਮੇਰੇ ਵਿਯੋਗ ਚ ਪੂਰੀ ਹੋ ਗਈ ਵਿਚਾਰੀ ਤੇ ਉਹ ਨੀ ਹੈਗਾ ਤੇ ਮੈਂ ਵੀ ਨੀ ਜਿੰਦਗੀ ਕੱਟਣੀ। ਉਹ ਦੇਖੋ ਜੀ ਰੱਬ ਨੇ ਇਹੋ ਜਿਹੀ ਪਲਟੀ ਮਾਰੀ, ਟਾਈਮ ਇਹੋ ਜਿਹਾ ਲੰਘਿਆ ਤੇ 84-85 ਵਿਚ ਮੈਨੂੰ ਫੇਰ ਜਨਮ ਲੈ ਲਿਆ। ਉਧਰੋਂ 4 ਸਾਲ ਨੀ ਕੱਢੇ, ਉਧਰੋਂ ਦੂਜੇ ਪਾਸੇ ਹਰਦੀਪ ਕੌਰ ਨੇ ਜਨਮ ਲੈ ਲਿਆ। ਉਹ ਫਸ ਫਿਰ ਜਿਹੜੀਆਂ ਉਦੋਂ ਰੀਤੀ ਰਿਵਾਜ ਨੀ ਪੂਰੇ ਹੋਏ ਫਿਰ ਅਸੀਂ ਇਸ ਵਾਰੀ ਕੀਤੇ ਪੂਰੇ। ਮੈਂ ਕਿਹਾ ਵੀ ਚਲੋ ਹੁਣ ਵਿਆਹ ਕਰ ਲੋ, ਮੈਂ ਫੌਜ ਚ ਨੀ ਭਰਤੀ ਹੋਇਆ। ਏਦਾਂ ਕਦੀ ਹੋ ਜਾਂਦਾ ਜੀ, ਇਹ ਗੱਲਾਂ ਬੜੀਆਂ ਸੱਚ ਆ। ਜਿਹੜੇ ਪੁਰਾਣੇ ਰੀਤੀ ਰਿਵਾਜ ਨਾ ਇਹ ਬੜੇ ਮਾਇਨੇ ਰੱਖਦੇ ਸੀ ਉਦੋਂ। ਸੋ ਬਹੁਤ ਵਧੀਆ ਤੁਹਾਡੀਆਂ ਗੱਲਾਂ ਲੱਗਦੀਆਂ ਪਈਆਂ। ਅਸੀਂ ਆਂਟੀ ਤੇ ਹਮੇਸ਼ਾ ਵਧੀਆ ਹੀ ਗੱਲ ਕਰਦੇ ਨੇ ਤੇ ਦੀਦੀ ਤੁਸੀਂ ਬਾਕਮਾਲ ਤੇ ਭਾਜੀ ਹੋਣਾ ਨੇ ਵੀ ਜਿਹੜੀਆਂ ਗੱਲਾਂ ਕਰਕੇ ਗਏ ਉਹ ਵੀ ਬਹੁਤ ਵਧੀਆ ਤੇ ਬਹੁਤ ਮਜ਼ਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ ਜੀ। ਸੋ ਝੂਠ ਨਾ ਮੰਨਿਓ, ਸਟੋਰੀ ਮੇਰੀ ਸੱਚੀ ਹੈ।
ਇਹ ਤਾਂ ਨੀਨੇ ਨਾ ਬਸ ਹੱਦ ਕੀਤੀ ਪਈ ਆ, ਹੈ ਵਾਹ ਜੀ ਵਾਹ। ਮੈਨੂੰ ਲੱਗਦਾ ਵੀ ਸਾਰੇ $101 ਰੱਖ ਕੇ ਮੱਥਾ ਟੇਕੋ ਧਨੀ ਨੂੰ ਹੁਣ ਤੇ ਬਹੁਤ ਹੀ ਵਧੀਆ ਕਹਾਣੀ। ਨਾ ਜੀ ਝੂਠ ਤਾਂ ਬਿਲਕੁਲ ਮੰਨਦੀ ਨੀ, ਸੱਚੀਆਂ ਗੱਲਾਂ ਬਿਲਕੁਲ। ਧਨੀ ਤਾਂ ਝੂਠ ਬੋਲ ਹੀ ਨੀ ਸਕਦਾ, ਪਰ ਇੱਕ ਗੱਲ ਜ਼ਰੂਰ ਦੱਸਣੀ ਆ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਹੁਣ ਜਿੱਦਣ ਵੀ ਧਨੀ ਨੇ ਸਾਡੇ ਨਾਲ ਸਾਂਝ ਕੀਤੀ ਤੇ ਇਹਨੂੰ ਇੱਕ ਗੱਲ ਅਸੀਂ ਜ਼ਰੂਰ ਪੁੱਛਣੀ ਆ ਬਈ, ਇੱਕ ਤਾਂ ਧਨੀ ਦਾ ਜਿਹੜਾ ਪੁਨਰ ਜਨਮ ਆ ਉਹਦੇ ਉੱਤੇ ਜ਼ਰੂਰ ਗੱਲਬਾਤ ਚਰਚਾ ਕਰਾਂਗੇ, ਪਰ ਇੱਕ ਜ਼ਰੂਰ ਇਹ ਨਾ ਤਾਂ ਪੁੱਛਣੀ ਆ ਵੀ ਜਿਹੜੀ 65 ਤੋਂ ਲੈ ਕੇ ਇਹਨਾਂ ਨੇ 85 ਤੱਕ ਦੇ ਜਿਹੜੇ ਹਨਾ ਉਹ ਜਿਹੜਾ ਸਮਾਂ ਆ ਉਹ ਕਿੱਥੇ ਤੇ ਕਿਵੇਂ ਗੁਜ਼ਾਰਿਆ। ਇਹ ਬਹੁਤ ਹੁਣ ਜ਼ਿਆਦਾ ਰੋਚਕਤਾ ਵੱਧ ਗਈ ਆ, ਇਹ ਜ਼ਰੂਰ ਪੁੱਛਣਾ ਵੀ ਉਹ 20 ਸਾਲ ਇਹਨਾਂ ਨੇ ਕਿੱਥੇ ਤੇ ਕਿਵੇਂ ਗੁਜ਼ਾਰੇ। ਤੇ ਬਾਕੀ ਇੰਨਾ ਸ਼ੁਕਰ ਆ ਵੀ ਮਹਿੰਦਰ ਕੌਰ ਹੀ ਹਰਦੀਪ ਕੌਰ ਬਣ ਕੇ ਆਈ ਆ ਹਨਾ, ਤੇ ਚਲੋ ਅਜੇ ਤੱਕ ਜਨਮਾਂ ਜਨਮਾਂ ਦਾ ਸਾਥ ਆ ਧਨੀ, ਕੋਈ ਗੱਲ ਨੀ। ਸੋ ਬਹੁਤ ਵਧੀਆ ਤੁਹਾਡੀ ਜਿਹੜੀ ਸੱਚੀ ਘਟਨਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਨਾ, ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ। ਬਿਲਕੁਲ ਜੀ, ਉਧਰੋਂ ਕੁਲਦੀਪ ਦਾ ਤਾਂ ਆ ਗਿਆ, ਕਹਿੰਦੀ ਭਾਈ ਧਨੀ ਦਾ ਪੁਨਰ ਜਨਮ ਲੋਟ ਪੋਟ ਹੋ ਰਹੀ ਹੈ। ਕੁਲਦੀਪ ਵੀ ਹੱਸ ਹੱਸ ਗਏ ਤੇ ਬਾਕੀ ਸਾਰਿਆਂ ਦਾ ਵੀ ਇਹੀ ਹਾਲ ਹੋਣਾ। ਕੋਈ ਗੱਲ ਨੀ ਜੀ, ਧਨੀ ਨੂੰ ਹੁਣ ਹੱਥ ਆ ਲੈਣ ਦੋ, ਕਿਸੇ ਦਿਨ ਦੇਖਿਓ ਇਹਦੇ ਪੁਨਰ ਜਨਮ ਦੀ ਸਾਰੀ ਕਹਾਣੀ ਸੁਣਨੀ ਆ ਅਸੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਹੁਤ ਬਹੁਤ ਸ਼ੁਕਰੀਆ ਧਨੀ ਤੇਰਾ ਵੀ। ਬਹੁਤ ਵਧੀਆ ਜੀ, ਇਹ ਏਦਾਂ ਹੀ ਰੌਣਕਾਂ ਲਗਾਉਂਦਾ ਰਹੋ, ਏਦਾਂ ਹੀ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਕੁਝ ਘੱਟ ਵੱਧ ਬੋਲ ਹੋ ਗਿਆ ਹੋਵੇ ਤਾਂ ਮਾਫੀ ਚਾਹੁੰਦੀ ਆ ਜੀ। ਤੇ ਘੁੰਮਣ ਅੰਕਲ ਦਾ ਜਿਹੜਾ ਮੈਸੇਜ ਆਇਆ ਸੀਗਾ ਮੈਂ ਉਹ ਵੀ ਜ਼ਰੂਰ ਪੜ੍ਹ ਲਾ। ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਕਿਹਾ ਸੀ ਪਿੰਡ ਦੀ ਕੁੜੀ ਦੀ ਥਾਲੀ ਕੱਢ ਕੇ ਧੀ ਕੱਢਦੇ ਹੁੰਦੇ ਸੀ ਤੇ ਕਹਿੰਦੇ ਧੀ ਤੋਰਨੀ ਬੜੀ ਔਖੀ ਹੈ ਭੈਣ ਜੀ, ਮੰਮੀ ਨੂੰ ਕਹਿ ਰਹੇ ਨੇ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਮੰਮੀ ਨੂੰ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਜੀ। ਸੋ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੋਣੀ ਮੰਮੀ ਤੱਕ। ਸੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਗਲੀਆਂ ਲਹਿਰਾਂ ਦੇ ਵਿੱਚ ਦੇਖਦੇ ਹਾਂ ਜੀ ਕਿਸ ਕਿਹੜੀਆਂ ਯਾਦਾਂ ਤਾਜ਼ਾ ਕਰਦੇ। ਵੈਸੇ ਤਾਂ ਸਾਡੀਆਂ ਰੀਤੀ ਰਿਵਾਜ਼ ਵੀ ਅਜੇ ਤੱਕ ਪਏ ਹੋਏ ਆ, ਉਹਨਾਂ ਨੂੰ ਵੀ ਪੂਰਾ ਕਰਾਂਗੇ। ਸੋ ਮਾਣਦੇ ਰਹੋ ਜੀ, ਅੱਜ ਦਾ ਦਿਨ, ਇਹ ਹਫ਼ਤਾ ਤੇ ਇਹ ਫਰਵਰੀ ਮਹੀਨਾ ਜਿਹੜਾ ਚੜਿਆ। ਸੋ ਖੁਸ਼ ਰਹੇ, ਹੱਸਦੇ ਖੁਸ਼ ਰਹੋ, ਹੱਸਦੇ ਹਸਾਉਂਦੇ ਰਹੋ, ਮੁਸਕਰਾਉਂਦੇ ਰਹੋ। ਸੋ ਮੇਰਾ ਹੋ ਗਿਆ ਜੀ ਚਾਹ ਦਾ ਵੇਲਾ, ਸੋ ਮੈਨੂੰ ਦਿਓ ਇਜਾਜ਼ਤ ਤੇ ਮੈਂ ਉੱਠ ਕੇ ਚਾਹ ਦਾ ਕੱਪ ਫੜਾ। ਸੋ ਚੜ੍ਹਦੀ ਕਲਾ ਤੇ ਰੱਬ ਰਾਖਾ।